ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣ ਰਹੇ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਤੁਹਾਡਾ ਹੋਸਟ ਦੋਸਤ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਇੱਕ ਮੁਲਾਕਾਤ ਲੈ ਕੇ। ਪਿਆਰੇ ਦੋਸਤੋ, ਬਚਪਨ ਅਸੀਂ ਜਿਉਣਾ ਚਾਹੁੰਦੇ ਹਾਂ, ਬਚਪਨ ਨੂੰ ਅਸੀਂ ਮੁੜ ਤੋਂ ਦੇਖਣਾ ਚਾਹੁੰਦੇ ਹਾਂ। ਇਹ ਥਾਟ ਸਾਰਿਆਂ ਦੇ ਨੌਜਵਾਨਾਂ ਦੇ ਹੋਣ ਚਾਹੇ ਬਜ਼ੁਰਗ ਹੋਣ, ਇਹ ਥਾਟ ਹਮੇਸ਼ਾ ਆਉਂਦਾ। ਤੇ ਅਗਰ ਤੁਸੀਂ ਆਪਣਾ ਬਚਪਨ ਫਿਰ ਤੋਂ ਦੇਖਣਾ ਚਾਹੁੰਦੇ ਹੋ ਤਾਂ ਜ਼ਾਹਿਰ ਜੀ ਗੱਲ ਆ ਕਿ ਤੁਸੀਂ ਲੇਖ ਫਿਲਮ ਨੂੰ ਬੇਸਬਰੀ ਦੇ ਨਾਲ ਉਡੀਕ ਰਹੇ ਹੋਵੋਗੇ, ਜਿਹੜੀ ਕਿ 1 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਕਿ ਡਾਇਰੈਕਟ ਕੀਤਾ ਮਨਵੀਰ ਬਰਾੜ ਸਾਹਿਬ ਨੇ। ਤੇ ਇਸ ਫਿਲਮ ਦੀ ਸਟੋਰੀ ਜਿਹੜੀ ਹੈ ਜਗਦੀਪ ਸਿੱਧੂ ਸਾਹਿਬ ਨੇ ਲਿਖੀ ਹੈ। ਆਪਾਂ ਜਾਣਦੇ ਹਾਂ ਕਿ ਜਗਦੀਪ ਸਿੱਧੂ ਸਾਹਿਬ ਦੀਆਂ ਜਿੰਨੀਆਂ ਵੀ ਫਿਲਮਾਂ ਨੇ ਲਗਾਤਾਰ ਹਿੱਟ ਹੀ ਸਾਬਤ ਹੋਈਆਂ ਨੇ। ਤੇ ਇਸ ਫਿਲਮ ਦੇ ਸਟਾਰ ਕਾਸਟ ਸਾਡੇ ਨਾਲ ਗੁਰਨਾਮ ਭੁੱਲਰ ਸਾਹਿਬ ਤੇ ਤਾਨੀਆ ਮੈਡਮ ਮੌਜੂਦ ਨੇ, ਤੇ ਇਸ ਫਿਲਮ ਦੇ ਰਿਲੇਟਡ ਗੱਲਾਂ ਬਾਤਾਂ ਕਰਾਂਗੇ। ਗੁਰਨਾਮ ਭੁੱਲਰ ਭਾਜੀ, ਸਤਿ ਸ੍ਰੀ ਅਕਾਲ। ਤਾਨੀਆ ਮੈਮ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਗੁਰਨਾਮ ਭਾਜੀ, ਤੁਹਾਡੇ ਤੱਕ ਸਵਾਲ ਹੈ ਕਿ ਜਦੋਂ ਫਿਲਮ ਦੇ ਬਾਰੇ ਗੱਲਬਾਤ ਚੱਲ ਰਹੀ ਸੀ ਆਪ ਜੀ ਦੇ ਨਾਲ, ਆਪ ਤੱਕ ਫਿਲਮ ਪਹੁੰਚੀ ਹੈ, ਤੇ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਆਪ ਦਾ ਜਦੋਂ ਸਟੋਰੀ ਸੁਣੀ ਤੁਸੀਂ?
ਬਹੁਤ ਮੈਂ ਐਕਸਾਈਟਿਡ ਹੋਇਆ ਜੀ, ਔਰ ਅਸੀਂ ਕਾਫੀ ਟਾਈਮ ਤੋਂ ਇਹ ਫਿਲਮ ਡਿਸਕਸ ਕਰ ਰਹੇ ਸੀ ਔਰ ਬਣਾਉਣੀ ਚਾਹੁੰਦੇ ਸੀ
ਜੀ।
ਫਾਈਨਲੀ ਜਦੋਂ 2020 ਕੋਵਿਡ ਸਟਾਰਟ ਹੋਇਆ ਉਦੋਂ ਸਬੱਬ ਬਣਿਆ, ਸਾਡੇ ਕੋਲ ਟਾਈਮ ਸੀ ਇੰਨਾ ਕਿ ਅਸੀਂ ਇਹ ਫਿਲਮ ਬਣਾ ਸਕਦੇ ਸੀ, ਕਿਉਂਕਿ ਇਹਦੀ ਪ੍ਰੀ ਪ੍ਰੋਡਕਸ਼ਨ ਨੂੰ ਔਰ ਸ਼ੂਟ ਨੂੰ ਕਾਫੀ ਸਮਾਂ ਚਾਹੀਦਾ ਸੀ
ਜੀ,
ਸਾਡੇ ਕੋਲ ਸਮਾਂ ਸੀਗਾ। ਫਾਈਨਲੀ ਫਿਲਮ ਸ਼ੁਰੂ ਹੋਈ ਫਿਰ ਵਾਈਟ ਹਾਊਸ ਸਟੂਡੀਓ ਦੇ ਪ੍ਰੋਡਿਊਸ ਕਰਨ ਦਾ ਨਿਰਣੇ ਲਿਆ ਜੀ, ਫਿਰ ਜਾਨੀ ਐਂਡ ਦੀਪਾ ਮਿਊਜ਼ਿਕ ਵਾਸਤੇ ਪ੍ਰੋਜੈਕਟ ਇੰਨਾ ਵਧੀਆ ਬਣ ਗਿਆ। ਮੈਡਮ ਤਾਨੀਆ ਜੀ ਆ ਗਏ ਸਾਡੇ ਨਾਲ
ਜੀ, ਤੇ ਇਹ ਸਾਰੀ ਮਿਹਨਤ ਦੇ ਬਾਵਜੂਦ ਸਾਡੇ ਤੱਕ ਫਿਲਮ ਪਹੁੰਚੀ ਆ। ਅੱਛਾ ਗੁਰਨਾਮ ਭਾਜੀ, ਜਦੋਂ ਫਿਲਮ ਲੇਖ ਦੀ ਗੱਲ ਆਉਂਦੀ ਆ ਤੇ ਤੁਹਾਡੀ ਟ੍ਰਾਂਸਫਾਰਮੇਸ਼ਨ ਦੀ ਗੱਲ ਜ਼ਰੂਰ ਹੁੰਦੀ ਆ ਕਿ ਇੰਨਾ ਭਾਰ ਵਧਾਉਣਾ ਫਿਰ ਇੰਨਾ ਭਾਰ ਘਟਾਉਣਾ, ਸਭ ਤੋਂ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਕਿ ਪਹਿਲਾਂ ਭਾਰ ਜਿਹੜਾ ਵਧਿਆ ਸੀ ਉਹਨੂੰ ਫਿਲਮਾਇਆ ਗਿਆ ਜਾਂ ਪਹਿਲਾਂ ਤੁਸੀਂ ਭਾਰ ਘਟਾਇਆ ਉਹਨੂੰ ਪਹਿਲਾਂ ਫਿਲਮਾਇਆ ਗਿਆ?
ਪਹਿਲਾਂ ਭਾਰ ਵਧਾਇਆ ਜੀ, ਉਹ ਪਹਿਲਾਂ ਭਾਰ ਵਧਾ ਕੇ ਸ਼ੂਟ ਕੀਤਾ ਜੀ, ਫਿਰ 6 ਮਹੀਨੇ ਬਾਅਦ ਵੇਟ ਘਟਾ ਕੇ ਸ਼ੂਟ ਕੀਤਾ ਜੀ।
ਅੱਛਾ,
ਪਹਿਲਾਂ ਭਾਰ ਵਧਾਉਣ ਚ 4-5 ਮਹੀਨੇ ਲੱਗੇ ਜੀ, ਫਿਰ 6 ਮਹੀਨੇ ਘਟਾਉਣ ਚ ਲੱਗੇ ਜੀ।
ਅੱਛਾ ਅੱਛਾ ਜੀ, ਵੈਸੇ ਕਿਹਾ ਜਾਂਦਾ ਕਿ ਆਮ ਤੌਰ ਤੇ ਮੈਂ ਦੇਖਦਾ ਹੁੰਦਾ ਮੈਂ ਪੰਜਾਬ ਦੇ ਵਿੱਚ ਬੜੇ ਬੋਰਡ ਲੱਗੇ ਹੁੰਦੇ ਭਾਰ ਘਟਾਓ ਭਾਰ ਵਧਾਓ, ਭਾਰ ਵਧਾਉਣਾ ਤੇ ਘਟਾਉਣਾ ਤੁਹਾਨੂੰ ਕਿੰਨਾ ਔਖਾ ਲੱਗਾ? ਵਧਾਉਣਾ ਜਿਆਦਾ ਔਖਾ ਸੀ ਕਿ ਜਾਂ ਘਟਾਉਣਾ?
ਬੋਰਡਾਂ ਜਿੰਨਾ ਸੌਖਾ ਨੀ ਹੈ ਜੀ, ਲੱਗ ਗਿਆ ਪੂਰੇ, ਦੋਨੇ ਹੀ ਔਖੇ ਆ ਜੀ, ਪਰ ਘਟਾਉਣਾ ਜਿਆਦਾ ਔਖਾ ਜੀ।
ਹਾਂ ਹਾਂ, ਜਿਹੜਾ ਮੈਟਾਬੋਲਿਜ਼ਮ ਜਿਆਦਾ ਸਟਰੋਂਗ ਵਧੀਆ ਵਾ ਉਹਨੂੰ ਹਰ ਚੀਜ਼ ਲੱਗ ਜਾਂਦੀ ਆ, ਉਹਨੂੰ ਘਟਾਉਣਾ ਥੋੜਾ ਔਖਾ ਲੱਗਦਾ ਨੀ?
ਪ੍ਰੋਪਰ ਜੀ ਹਾਂਜੀ, ਡਾਇਟ ਟ੍ਰੇਨਰ ਹਰ ਚੀਜ਼ ਜੀ, ਜਿਵੇਂ ਹਰ ਚੀਜ਼ ਦਾ ਉਸਤਾਦ ਹੁੰਦਾ ਬੋਡੀ ਦਾ ਵੀ
ਜੀ,
ਇਸ ਲਾਈਨ ਦੇ ਵੀ ਗੁਰੂ ਮੈਂ ਆਇਆ, ਮਤਲਬ ਮੈਂ ਲੱਕੀ ਆ ਕਿ ਮੈਨੂੰ ਰਾਈਟ ਬੰਦੇ ਮਿਲੇ ਔਰ ਉਹਨਾਂ ਨੇ ਮੈਨੂੰ ਗਾਈਡ ਕੀਤਾ
ਜੀ। ਵੈਸੇ ਲੇਖਾਂ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਲੱਕੀ ਦੀ ਗੱਲ ਕੀਤੀ ਕਿ ਕਿਸਮਤ ਦੀ ਗੱਲ ਤੇ ਆਪਾਂ ਵੇਖਦੇ ਹਾਂ ਕਿ ਕਿਸਮਤ ਬੜੇ ਮਾਇਨੇ ਰੱਖਦੀ ਹੈ। ਤਾਨੀਆ ਮੈਮ, ਆਪ ਜੀ ਕੀ ਸੋਚਦੇ ਹੋ ਕਿ ਫਿਲਮ ਤੁਹਾਡੇ ਤੱਕ ਆਈ, ਇਹਨੂੰ ਕਰਨ ਦਾ ਮੌਕਾ ਮਿਲਿਆ, ਆਪ ਦੀ ਕਿਸਮਤ ਵਧੀਆ ਕਿਉਂਕਿ ਤੁਸੀਂ ਸੋਹਣੀਆਂ ਸੋਹਣੀਆਂ ਫਿਲਮਾਂ ਤੁਹਾਡੀ ਝੋਲੀ ਦੇ ਵਿੱਚ ਪਈਆਂ ਨੇ, ਇਸ ਫਿਲਮ ਨੂੰ ਜਦੋਂ ਤੁਸੀਂ ਸਿਲੈਕਟ ਕੀਤਾ ਕਿਸ ਤਰ੍ਹਾਂ ਦੀ ਉਮੀਦ ਸੀ, ਕਿਸ ਤਰ੍ਹਾਂ ਦੀ ਐਕਸਾਈਟਮੈਂਟ ਸੀ? ਹੈਲੋ ਮੈਮ, ਮੈਂ ਜਾਣਨਾ ਚਾਹੁੰਦਾ ਸੀ ਕਿ ਜਿਵੇਂ ਇੱਕ ਐਕਸਾਈਟਮੈਂਟ ਹੁੰਦੀ ਨਾ ਫਿਲਮ ਨੂੰ ਲੈ ਕੇ ਜਦੋਂ ਸਟੋਰੀ ਸੁਣਦੇ ਆ ਕਿ ਹਾਂ ਜਿਹੜੀ ਬਹੁਤ ਬਿਹਤਰ ਆ, ਜਦੋਂ ਤੁਹਾਡੇ ਤੱਕ ਇਹ ਫਿਲਮ ਆਈ ਕਿਸ ਤਰ੍ਹਾਂ ਦਾ ਜਿਹੜਾ ਅਹਿਸਾਸ ਸੀ ਜਦੋਂ ਤੁਸੀਂ ਸੁਣੀ ਸਟੋਰੀ ਕੇ ਤੇ ਇਸ ਤਰ੍ਹਾਂ ਦੀ ਸਟੋਰੀ ਆ?
ਇਹ ਫਿਲਮ ਦੀ ਨਾ ਸਟੋਰੀ ਬਹੁਤ ਐਕਸਾਈਟਿੰਗ ਹੈ, ਜਦੋਂ ਅਸੀਂ ਸਟੋਰੀ ਹੀ ਸੁਣੀ ਫਿਲਮ ਹੈ ਉਹ ਸਟੋਰੀ ਸੁਣਨ ਸੀ ਇੰਨੀ ਐਕਸਾਈਟ ਕਰ ਰਹੀ ਸੀ, ਤੁਸੀਂ ਸੋਚੋ ਉਸ ਤੋਂ ਬਾਅਦ ਉਹ ਡਾਇਰੈਕਟ ਹੋ ਕੇ ਸਕਰੀਨ ਪਲੇ ਹੋਇਆ ਉਹਦਾ ਐਂਡ ਪ੍ਰੋਪਰ ਉਹਨੂੰ ਅਸੀਂ ਪੋਰਟਰੇ ਕੀਤਾ, ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਓਪਰਚੁਨਿਟੀ ਹੈ ਇੱਕੋ ਫਿਲਮ ਦੇ ਵਿੱਚ ਦੋ ਜੋਨਰ ਦੇ ਏਜ ਗਰੁੱਪ ਪਲੇ ਕਰਨ ਦੀ, ਤੇ ਉਹ ਇੱਕ ਚੈਲੰਜਿੰਗ ਵੀ ਹੈ ਐਂਡ ਉਹ ਐਕਸਾਈਟਿੰਗ ਵੀ ਚੀਜ਼ ਹੈ ਜੋ ਅਸੀਂ ਦੋਵਾਂ ਨੇ ਪੂਰਾ ਸੋਚ ਲਾ ਕੇ ਪਲੇ ਕੀਤਾ
ਜੀ,
ਐਂਡ ਪੂਰੀ ਟੀਮ ਦਾ ਐਫਰਟ ਲੱਗਿਆ, ਸਿਰਫ ਮੇਰੇ ਜਾਂ ਗੁਰਨਾਮ ਦੇ ਵੀ ਪੂਰੀ ਟੀਮ ਨੇ ਐਫਰਟ ਲਾ ਕੇ ਫਿਲਮ ਖੜੀ ਕੀਤੀ, ਸੋ ਦਿਸ ਇਜ਼ ਵਨ ਕਹਿ ਲਓ ਵਨਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਕਹੂੰਗੀ,
ਕਿਉਂਕਿ
ਅਗਲੇ ਦਿਨ ਦਾ ਕਿਸੇ ਨੂੰ ਕੁਛ ਨਹੀਂ ਹੋਤਾ, ਬਟ ਹਾਂ ਹੁਣ ਤੱਕ ਜੋ ਕੀਤਾ ਹੈ ਫਿਲਮ ਚ ਸਭ ਕੁਛ ਬੈਸਟ ਕੀਤਾ।
ਹਾਂ ਅੱਛਾ, ਗੁਰਨਾਮ ਭਾਜੀ ਦੀ ਚਰਚਾ ਹੁੰਦੀ ਹੈ ਕਿ ਉਹਨਾਂ ਨੇ ਭਾਰ ਵਧਾਇਆ ਵੀ ਘਟਾਇਆ ਵੀ, ਤੁਹਾਨੂੰ ਇਸ ਸੀਨ ਦੇ ਲਈ ਜਦੋਂ ਬਚਪਨ ਦਾ ਕਿਰਦਾਰ ਸੀ ਉਸ ਤੋਂ ਬਾਅਦ ਤੁਸੀਂ ਇੱਕ ਵਿਆਹ ਦੇ ਰੂਪ ਦੇ ਵਿੱਚ ਦੇਖਦੇ ਹੋ ਕਿ ਵਿਆਹ ਹੋਇਆ ਤੁਹਾਡਾ ਉਦੋਂ ਮਿਲਦੇ ਹੋ, ਤੁਹਾਨੂੰ ਵੀ ਭਾਰ ਵਧਾਉਣਾ ਘਟਾਉਣਾ ਪਿਆ ਜਾਂ ਜਿਆਦਾ ਜ਼ਰੂਰਤ ਨਹੀਂ ਪਈ?
ਜੀ ਮੇਰੇ ਕਰੈਕਟਰ ਦੀ ਰਿਕੁਆਇਰਮੈਂਟ ਸੀ 14-15 ਕਿਲੋ ਦਾ ਭਾਰ ਵਧਾਉਣਾ।
ਅੱਛਾ,
ਤੋ ਮੈਂ ਮੇਰੇ ਕਰੈਕਟਰ ਦੇ ਅਕੋਰਡਿੰਗ ਜਿਹੜਾ ਉਹਨੂੰ ਲੇਟਰ ਔਨ ਏਜ ਵਿਖਾਈ ਸੀ ਉਹਦੀ ਅਡਲਟਹੁੱਡ ਦੇ ਵਿੱਚ, ਉਹ 15 ਕਿਲੋ ਭਾਰ ਵਧਾਇਆ ਸੀ ਐਂਡ ਉਹ ਵੀ ਸੇਮ ਕਰਕੇ ਪਹਿਲੇ ਅਸੀਂ ਭਾਰ ਵਧਾਇਆ ਸੀ ਐਂਡ ਫਿਰ ਸੈਕਿੰਡ ਸਕੇਡਿਊਲ ਚ ਅਸੀਂ ਘੱਟ ਕਰਕੇ ਫਿਰ ਸਕੂਲ ਟਾਈਮ ਘਟਾ ਕੇ ਵਾਪਸ ਆਏ ਸੀ ਸਕੂਲ ਵਾਲਾ ਸੇਮ ਕਰਕੇ, ਸੋ ਭਾਰ ਵਧਾਉਣਾ ਤੇ ਘਟਾਉਣਾ ਮੈਂ ਤੁਸੀਂ ਸਾਰੇ ਦਰਸ਼ਕਾਂ ਨੂੰ ਕਹੂੰਗੀ, ਕਹਿਣ ਦੀ ਤੇ ਲੋੜ ਨੀ, ਵੈਸੇ ਸਭ ਨੂੰ ਪਤਾ ਬਹੁਤ ਔਖਾ ਪਰ ਅਸੀਂ ਦੋਵੇਂ ਕੰਮ ਕੀਤੇ ਨੇ ਅਸਲ ਮੇਰੇ।
ਅਸਲ ਦੇ ਵਿੱਚ ਕੁੜੀਆਂ ਨੂੰ ਥੋੜਾ ਜਦੋਂ ਭਾਰ ਵਧਾਉਣ ਦੀ ਗੱਲ ਆਉਂਦੀ ਹੈ ਤੇ ਉਹ ਜਿਆਦਾ ਥੋੜਾ ਜਿਹਾ ਸੋਚਦੀਆਂ ਨੇ ਕਿ ਕੀ ਵਧਾਉਣਾ, ਵਧਾਉਣਾ ਥੋੜਾ ਜਿਆਦਾ ਔਖਾ ਲੱਗਦਾ। ਅੱਛਾ ਗੁਰਨਾਮ ਭਾਜੀ ਦੇ ਨਾਲ ਸਵਾਲ ਕਰਨਾ ਚਾਹਾਂਗੇ, ਗੁਰਨਾਮ ਭਾਜੀ ਜਦੋਂ ਤੁਹਾਡਾ ਵੇਟ ਗੇਨ ਹੋਇਆ ਸੀ, ਜਦੋਂ ਆਪਾਂ ਜ਼ਿੰਦਗੀ ਚ ਵੀ ਵਿਚਰਦੇ ਹਾਂ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਨੇ ਕਿਉਂਕਿ ਪਤਾ ਨਹੀਂ ਹੁੰਦਾ ਕਿ ਇਹ ਫਿਲਮ ਦੇ ਲਈ ਗੇਨ ਕਰ ਰਹੇ ਨੇ ਜਾਂ ਇਹ ਰਿਐਲਿਟੀ ਦੇ ਵਿੱਚ, ਇਹਨਾਂ ਦੇ ਨਾਲ ਐਸਾ ਧਿਆਨ ਨਹੀਂ ਦੇ ਰਿਹਾ ਸਰੀਰ ਨੂੰ, ਇਸ ਤਰ੍ਹਾਂ ਦੇ ਕਮੈਂਟ ਟਿੱਪਣੀਆਂ ਆਉਂਦੀਆਂ ਸੀ ਤੁਹਾਨੂੰ?
ਹਾਂਜੀ, ਮੇਰੇ ਮੂੰਹ ਤੋਂ ਨੀ ਕਦੀ ਕਿਸੇ ਨੇ ਵੈਸੇ ਕਿਹਾ, ਮੈਂ ਤੁਹਾਨੂੰ ਸਹੀ ਸੱਚ ਦੱਸਾਂ।
ਅੱਛਾ,
ਪਰ ਮੈਨੂੰ ਇੰਨਾ ਪਤਾ ਜਿਵੇਂ ਸੁਣਨ ਨੂੰ ਮਿਲਦਾ ਸੀ ਕਿ ਸਾਰੇ ਕਹਿੰਦੇ ਸੀ ਯਾਰ ਇਹ ਬੰਦਾ ਸੀਰੀਅਸ ਨੀ ਆ, ਪਤਾ ਨੀ ਕਈ ਕਹਿੰਦੇ ਡਿਪਰੈਸ਼ਨ ਚੜਾ ਗਿਆ, ਕਈ ਕਹਿੰਦੇ ਡਰ ਲੱਗ ਗਿਆ, ਏਦਾਂ ਦੀਆਂ ਫਨੀ ਫਨੀ ਗੱਲਾਂ। ਮੇਰੇ ਲਈ ਸਭ ਤੋਂ ਔਖਾ ਇਹ ਸੀਗਾ ਜੀ ਕਿ ਭਾਰ, ਕਿਉਂਕਿ ਮੈਂ ਵੈਡਿੰਗ ਸ਼ੋਅ ਉਦੋਂ ਲਾਉਂਦਾ ਸੀ ਬਹੁਤ
ਜੀ,
ਤੇ ਭਾਰ ਵਧਾ ਕੇ ਮੈਨੂੰ ਸਮਝਦਾ ਸੀ ਉਸ ਲੁੱਕ ਚ, ਤਾਂ ਸਾਰੇ ਬਹੁਤ ਹੈਰਾਨ ਹੁੰਦੇ ਸੀ ਮੈਨੂੰ ਦੇਖ ਕੇ ਵੀ ਅਸੀਂ ਬੁੱਕ ਗੁਰਨਾਮ ਭੁੱਲਰ ਕੀਤਾ ਸੀ, ਅੰਕਲ ਵਾਲਾ ਹੋ ਗਿਆ,
ਵਾਕਿਆ ਸਾਰਾ ਚੇਂਜ ਹੀ ਹੋ ਜਾਂਦਾ ਨਾ।
ਮੈਂ ਸਟੇਜ ਤੇ ਤਾਂ ਜਾਂਦਾ ਹੀ ਕਹਿ ਮੈਂ ਇੱਕ ਫਿਲਮ ਕਰ ਰਿਹਾ ਮੈਂ ਉਹਦੇ ਲਈ ਪਾਰ ਬਣਾਇਆ ਹੁਣ ਮੈਂ ਤੁਹਾਨੂੰ ਗਾਣੇ ਦੱਸਣਾ ਬੜਾ ਔਖਾ ਵੀ ਸੀ ਪਰ ਮਜ਼ਾ ਵੀ ਆਇਆ ਚੈਲੰਜਿੰਗ ਵੀ ਸੀ ਮੈਨੂੰ ਲੱਗਦਾ ਕਿ ਅਸੀਂ ਸਭ ਤੋਂ ਵੱਧ ਖੁਸ਼ ਉਦੋਂ ਹੋਏ ਉਦੋਂ ਸਾਰੀ ਮਿਹਨਤ ਸਾਰਥਕ ਲੱਗੀ ਜਦੋਂ ਅਸੀਂ ਡਬਿੰਗ ਕੀਤੀ ਫਿਲਮ ਦੀ ਅਸੀਂ ਪਹਿਲਾਂ ਰਫ ਕੱਟ ਕਹਿ ਲੋ ਪਹਿਲਾਂ ਕੱਟ ਵੇਖਿਆ ਉਹ ਬੜਾ ਬੜਾ ਅੱਛਾ ਲੱਗਦਾ ਹੈ ਕਿ ਅਸੀਂ ਮਤਲਬ ਸਾਡਾ ਐਡੀਟਰ ਤਾਂ ਕਹਿੰਦਾ ਕਿ ਯਾਰ ਮੈਨੂੰ ਐਂ ਲੱਗਦਾ
ਸੱਚੀ ਗੱਲ ਭਾਜੀ ਇਹ ਤੁਸੀਂ ਮੰਨਣਾ ਨਹੀਂ ਕਿ ਜਦੋਂ ਅਸੀਂ ਆਲੇ ਦੁਆਲੇ ਤੋਂ ਸੁਣਦੇ ਰਹੇ ਸਾਨੂੰ ਖੁਦ ਨੂੰ ਇਹ ਹੈਰਾਨੀ ਹੋਈ ਕਿ ਜਿਹੜਾ ਤੁਸੀਂ ਬਚਪਨ ਦਾ ਰੋਲ ਕੀਤਾ ਉਹ ਵਾਕਿਆ ਹੀ ਲੱਗਦਾ ਸੀ ਕਿ ਇਹ ਦਸਵੀਂ ਦਾ ਜਾਂ ਨੌਵੀਂ ਜਮਾਤ ਦਾ ਕੋਈ ਵਿਦਿਆਰਥੀ ਆ ਕੋਈ ਵੀ ਜੱਜ ਨਹੀਂ ਕਰ ਪਾਇਆ ਜਦੋਂ ਟ੍ਰੇਲਰ ਆਇਆ ਮੈਂ ਬੜਾ ਹੈਰਾਨ ਹੋਇਆ ਕਿ ਇੰਨੀ ਲੁੱਕ ਚੇਂਜ ਹੋ ਜਾਂਦੀ ਆ ਵੇਟ ਜਦੋਂ ਆਪਾਂ ਲੋਸ ਕਰਨੇ ਆ
ਹਾਂਜੀ
ਅੱਛਾ ਇੱਕ ਥੋੜਾ ਹੋਰ ਸਵਾਲ ਆਉਂਦਾ ਹੁੰਦਾ ਜਦੋਂ ਅਸੀਂ ਕਿਰਦਾਰ ਨੂੰ ਨਿਭਾਉਂਦੇ ਆ ਤੇ ਅਸਲ ਜ਼ਿੰਦਗੀ ਥੋੜੀ ਵੱਖਰੀ ਹੁੰਦੀ ਤੁਹਾਡਾ ਬਚਪਨ ਤੇ ਕਿਰਦਾਰ ਦੇ ਵਿਚ ਤੁਸੀਂ ਜਿਹੜਾ ਨਿਭਾਇਆ ਬਚਪਨ ਕੋਈ ਡਿਫਰੈਂਸ ਲੱਗਦਾ ਕੋਈ ਲੱਗਦਾ ਕਿ ਹਾਂ ਜਿਹੜਾ ਫਿਲਮ ਚ ਨਿਭਾਇਆ ਉਹ ਜਿਆਦਾ ਬਿਹਤਰ ਸੀ ਜਾਂ ਅਸਲੀਅਤ ਜਿਹੜਾ ਉਹ ਜਿਆਦਾ ਬਿਹਤਰ ਸੀ
ਨਹੀਂ ਫਿਲਮ ਦੇ ਵਿਚ ਤਾਂ ਅਸੀਂ ਕੁਛ ਹਿੱਸਾ ਕਹਿ ਸਕਦੇ ਹਾਂ ਬਚਪਨ ਦਾ ਪਰ ਅਸੀਂ ਬਹੁਤ ਲੱਕੀ ਹਾਂ ਕਿ ਸਾਨੂੰ ਲੋਕਾਂ ਨੂੰ ਬਚਪਨ ਇੱਕ ਹੀ ਜਿਉਣ ਦਾ ਮੌਕਾ ਮਿਲਦਾ ਸਾਨੂੰ ਦੋ ਵਾਰੀ ਮਿਲਿਆ ਹਨਾ ਇੱਕ ਵਾਰੀ ਫਿਲਮ ਦੇ ਸ਼ੂਟ ਚ ਮਿਲਿਆ ਤੇ ਉਹ ਬਹੁਤ ਵਧੀਆ ਸੀਗਾ ਨਾ ਮਤਲਬ ਸਕੂਲ ਲਾਈਫ ਸਾਰਿਆਂ ਦੀ ਹਰ ਇੱਕ ਕਿਸੇ ਨੂੰ ਪੁੱਛੇ ਕਿ ਤੁਹਾਨੂੰ ਵਾਪਸ ਕੀ ਲਿਆਉਣਾ ਚਾਹੁੰਦਾ ਅਸੀਂ ਜ਼ਿੰਦਗੀ ਚੋਂ ਲੰਘੀ ਜ਼ਿੰਦਗੀ ਦਾ ਹਰ ਮਤਲਬ ਹੁੰਦਾ ਯਾਰ ਬਚਪਨ ਵਾਪਸ ਹਨਾ ਮੇਰਾ ਬਚਪਨ ਬਹੁਤ ਇੰਟਰਸਟਿੰਗ ਸੀਗਾ ਜੀ ਮੈਂ ਬਚਪਨ ਚ ਗਾਉਣ ਲੱਗ ਪਿਆ ਸੀ ਸਾਰੇ ਬਹੁਤ ਆਸ਼ੀਰਵਾਦ ਦਿੰਦੇ ਸੀ ਪਿਆਰ ਦਿੰਦੇ ਸੀ ਔਰ ਮੈਂ ਬਹੁਤ ਬਿਲੀਵ ਕਰਦਾ ਪਿਆਰ ਇਸ਼ਕ ਚ ਮੁਹਬਤ ਚ ਫਿਲਮਾਂ ਦੀ ਦੁਨੀਆਂ ਚ ਮੈਂ ਵੀ ਆਸ਼ਕ ਮਜਾਜ ਜਿਹਾ ਸੀਗਾ ਸਕੂਲ ਚ ਮੈਨੂੰ
ਮੈਨੂੰ ਲੱਗਦਾ ਇਸੇ ਕਰਕੇ ਕਰੈਕਟਰ ਦੇ ਵਿਚ ਪੂਰੀ ਜਾਨ ਨਜ਼ਰ ਆਉਂਦੀ ਹੈ ਜਦੋਂ ਆਪਾਂ ਟ੍ਰੇਲਰ ਦੇਖਦੇ ਹਾਂ ਅੱਛਾ ਇੱਕ ਚਰਚਾ ਜੀ ਯਾਨੀ ਕਿ ਤੁਸੀਂ ਬਚਪਨ ਹੀ ਜੀਆ ਇੱਕ ਹਿਸਾਬ ਦਾ ਮੈਂ ਕਿਹਾ ਇਹਦਾ ਮਤਲਬ ਤੁਸੀਂ ਬਚਪਨ ਨੂੰ ਦੁਬਾਰਾ ਦੇਖ ਰਹੇ ਸੀ ਫਿਲਮ ਦੇ ਵਿਚ ਜਦੋਂ ਕਿਰਦਾਰ ਕਰਦੇ ਸੀ
ਅਸੀਂ ਬਹੁਤ ਇੰਜੋਏ ਕੀਤਾ ਸਾਡਾ ਦਿਲ ਹੀ ਨੀ ਕਰਦਾ ਸੀ ਬਚਪਨ ਵਾਲਾ ਅਸੀਂ ਖਤਮ ਕੀਤਾ ਨਾ ਫਿਲਮ ਦੇ ਵਿਚ ਸਾਡਾ ਲੱਗ ਗਿਆ ਸੀ ਨਾ ਜਿਹੜੇ ਸਕੂਲ ਵਾਲੇ ਬੱਚੇ ਵੀ ਸੀਗੇ ਉਹ ਵੀ ਦਸਵੀਂ ਗਿਆਰਵੀਂ ਦੇ ਬੱਚੇ ਸੀਗੇ ਜਿਹਨਾਂ ਨਾਲ ਅਸੀਂ ਸ਼ੂਟ ਕੀਤੀ ਫਿਲਮ
ਅੱਛਾ
ਉਹ ਸਕੂਲ ਦੇ ਰੋਜ਼ ਉਵੇਂ ਸਵੇਰੇ ਤਿਆਰ ਹੋ ਕੇ ਜਾਣਾ ਸ਼ੂਟ ਕਰਨਾ ਫਿਰ ਦੁਪਹਿਰੇ ਲੰਚ ਹੋਣਾ ਸ਼ਾਮ ਨੂੰ ਫਿਰ ਛੁੱਟੀ ਹੋ ਗਈ ਸ਼ੂਟ ਤੋਂ
ਅੱਛਾ ਜਦੋਂ ਕੋਈ ਦਰਸ਼ਕ ਜਿਹੜੇ ਆ ਜਿਹੜੇ ਲਗਾਤਾਰ ਪੂਰਾ ਸਿਨੇਮਾ ਦੇਖਦੇ ਨੇ ਜਿਹੜਾ ਆਪਾਂ ਦੇਖਦੇ ਕਹਿ ਸਕਦੇ ਆ ਕਿ ਵਰਲਡ ਦਾ ਸਿਨੇਮਾ ਦੇਖਦੇ ਨੇ ਉਹ ਰਿਲੇਟ ਵੀ ਕਰਦੇ ਨੇ ਕਿ 96 ਇੱਕ ਤਾਮਿਲ ਫਿਲਮ ਹੈ ਉਹ ਥੋੜਾ ਰਿਲੇਟ ਕਰਕੇ ਦੇਖਦੇ ਨੇ ਕਿ ਉਸ ਦੇ ਵਿਚ ਵੀ ਇਸ ਤਰੀਕੇ ਦੇ ਨਾਲ ਬਚਪਨ ਤੇ ਉਸ ਤੋਂ ਬਾਅਦ ਦਾ ਦਿਖਾਇਆ ਗਿਆ ਕੀ ਕੋਈ ਰਿਲੇਸ਼ਨ ਹੈ ਇਹਦਾ ਜਾਂ ਇਹ ਕੋਈ ਇੰਸੀਡੈਂਟ ਹੀ ਆਪਾਂ ਕਹਿ ਸਕਦੇ ਹਾਂ
ਨਹੀਂ ਜੀ ਇਹ ਤਾਂ ਐਕਚੁਲੀ ਮਤਲਬ ਕਿਉਂਕਿ ਟ੍ਰੇਲਰ 2.5 ਮਿੰਟ ਦਾ ਹੈ ਨਾ
ਹਾਂਜੀ
ਟ੍ਰੇਲਰ ਦੇ ਵਿਚ ਆਪਾਂ ਟ੍ਰੇਲਰ ਨੂੰ ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਮਿਲਾਉਂਦੇ ਹਾਂ ਕਿ ਯਾਰ ਸ਼ਾਇਦ ਉਹਦੇ ਵਰਗੀ ਹੋਵੇ ਸ਼ਾਇਦ ਉਹਦੇ ਵਰਗੀ ਹੋਵੇ ਫਿਲਮ ਦੇਖੋ ਮਤਲਬ ਇੱਕ ਸੀਨ ਵੀ ਨੀ ਉਹਦੇ ਵਰਗਾ ਕਾਫੀ ਚੀਜ਼ਾਂ ਡਿਫਰੈਂਟ ਨੇ ਕਾਫੀ ਕਿ ਸਾਰਾ ਹੀ ਮਤਲਬ ਇਹ ਫਿਲਮ ਅਲੱਗ ਇੱਕ ਰੰਗ ਦੀ ਫਿਲਮ ਹੈ ਔਰ
ਜੀ ਅੱਛਾ ਤਾਨੀਆ ਜੀ ਦੇ ਨਾਲ ਗੱਲ ਕਰਨਾ ਚਾਹਾਂਗੇ ਕਿ ਤਾਨੀਆ ਜੀ ਜਦੋਂ ਕੋਈ ਬਿਹਤਰੀਨ ਫਿਲਮ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਉਹ ਫਿਲਮ ਆ ਜਿਹਨੂੰ ਕਰਕੇ ਸਵਾਦ ਆਇਆ ਮਜ਼ਾ ਆਇਆ ਜੀ ਕਰਦਾ ਸੀ ਕਿ ਇਹਦੀ ਜਿਹੜੀ ਆ ਉਹ ਜੋ ਫਿਲਮਾਇਆ ਜਾ ਰਿਹਾ ਇਹ ਖਤਮ ਨਾ ਹੋਵੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰੀਕੇ ਨਾਲ ਸ਼ੂਟਿੰਗ ਚੱਲਦੀ ਰਹੇ ਤਾਂ ਬੜੀ ਉਮੀਦ ਵੀ ਹੁੰਦੀ ਹੈ ਕਿਉਂਕਿ ਤੁਸੀਂ ਦਿਲ ਲਾ ਕੇ ਕੰਮ ਕਰਨੇ ਹੋ ਕੀ ਉਮੀਦ ਰੱਖਦੇ ਹੋ ਇਸ ਫਿਲਮ ਨੂੰ ਲੈ ਕੇ ਤੁਸੀਂ ਕਿ ਦਰਸ਼ਕ ਕਿੰਨੀ ਕੁ ਪਸੰਦ ਕਰਨਗੇ
ਇੱਕ ਤੇ ਕੰਸੈਪਟ ਬਹੁਤ ਨਵਾਂ ਪੰਜਾਬੀ ਸਿਨੇਮਾ ਚ ਜਿਸ ਅਕੋਰਡਿੰਗ ਆਪਣਾ ਸਿਨੇਮਾ ਗਰੋ ਕਰ ਰਿਹਾ ਐਂਡ ਚੇਂਜ ਹੋ ਰਿਹਾ ਸਾਡੀ ਆਡੀਅੰਸ ਐਕਸੈਪਟ ਕਰ ਰਹੀ ਹੈ ਖੁੱਲੇ ਦਿਲ ਨਾਲ ਉਹ ਬਹੁਤ ਸੱਚੀ ਗੱਲ ਹੈ ਸੋ ਮੈਂ ਇਹ ਉਮੀਦ ਕਰਦੀ ਹਾਂ ਆਪਣੇ ਫਿਲਮ ਨੂੰ ਲੈ ਕੇ ਕਿ ਅਸੀਂ ਇਹ ਫਿਲਮ ਸਿਰਫ ਤੋਂ ਸਿਰਫ ਪਿਆਰ ਨਾਲ ਬਣਾਈ ਹੈ ਸਿਰਫ ਓਨਾ ਪਿਆਰ ਹੀ ਸਾਨੂੰ ਵਾਪਸ ਮਿਲ ਜਾਏ ਨਾ ਤੇ ਅਸੀਂ ਸਮਝ ਲਾਂਗੇ ਵੀ ਅਸੀਂ ਕਾਮਯਾਬ ਹਾਂ ਸੋ ਕੋਈ ਕੰਪਲੈਕਸ ਨਾ ਸਾਡੀ ਸਟੋਰੀ ਕੰਪਲੈਕਸ ਹੈ
ਜੀ
ਸਟੋਰੀ ਏਦਾਂ ਸਿੰਪਲ ਜੀ ਸਾਡੀ ਮੰਗ ਹੈ ਵੀ ਅਸੀਂ ਪਿਆਰ ਨਾਲ ਤੁਹਾਡੇ ਕੋਲ ਪਿਆਰ ਮੋੜ ਦੋਗਾ ਸੋ ਮੈਂ ਤੇ ਬਸ ਇੰਨਾ ਹੀ ਥੀਏਟਰ ਚ ਜਾ ਕੇ ਫਿਲਮ ਨੂੰ ਵੇਖੂ ਕਿਉਂਕਿ ਟਾਈਮ ਲੈ ਕੇ ਚੀਜ਼ ਬਣੀ ਹੈ, ਟਾਈਮ ਲੈ ਕੇ ਓਹਦਾ ਮਿਊਜ਼ਿਕ ਬਣਿਆ, ਸਟੋਰੀ ਬਹੁਤ ਚੇਂਜਿੰਗ ਹੈ, ਤੇ ਇਹੋ ਜਿਹੀ ਸਿਨੇਮਾ ਨੂੰ ਟਾਈਮ ਆਪਣਾ ਵੀ ਕੱਢ ਕੇ ਥੀਏਟਰ ਚ ਜਾ ਕੇ, ਕਿਉਂਕਿ ਤੁਹਾਡੇ ਨੀ ਹੀ ਬਣਿਆ, ਹੋਰ ਤੁਸੀਂ ਵੀ ਨੀ ਇਸ ਚੀਜ਼ ਯਾਦ ਹੋਵੇ ਤੇ ਸਾਡੀ ਆਡੀਅੰਸ ਕੀ ਥੀਏਟਰ ਚ ਜਾ ਕੇ ਵੇਖੇਗੀ, ਫਿਰ ਅਸੀਂ ਕਿਹਦੇ ਲਈ ਮਿਹਨਤ ਕਰ ਰਹੇ
ਜੀ? ਵਾਕਿਆ ਜੀ,
ਬਟ ਇਹ ਇੱਕ ਇਹੋ ਜਿਹਾ ਰੋਲਰ ਕੋਸਟਰ ਹੈ, ਇਹੋ ਜਿਹਾ ਮਾਸਟਰ ਪੀਸ ਹੈ ਜਿਸ ਤੇ ਸਭ ਨੇ ਆਪਣਾ ਦੀ ਬੈਸਟ ਲਗਾਤਾ, ਤੁਸੀਂ ਸਿਰਫ ਟਿਕਟ ਖਰੀਦ ਕੇ ਥੀਏਟਰ ਚ ਜਾਣਾ ਹੈ, ਜਾ ਕੇ ਇੰਜੋਏ ਕਰਨੀ, ਫਿਰ ਮੈਂ ਤੁਹਾਨੂੰ ਆ ਕੇ ਦੱਸਾਂਗਾ ਤੁਹਾਨੂੰ ਕਿਵੇਂ ਕਿਹਾ ਜਾਵੇ
ਜੀ। ਬਹੁਤ ਬਹੁਤ ਸ਼ੁਕਰੀਆ ਤਾਨੀਆ ਜੀ। ਗੁਰਨਾਮ ਭੁੱਲਰ ਜੀ ਤੋਂ ਜਾਣਨਾ ਚਾਹਾਂਗੇ ਕਿ ਜੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਜਿਹੜੇ ਕਿ ਟ੍ਰੇਲਰ ਦੇਖ ਕੇ ਐਕਸਾਈਟਡ ਨੇ ਕਿ ਇਸ ਫਿਲਮ ਦੀ ਉਡੀਕ ਕਰ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਵਰਗ ਦੇ ਜਿਹੜੇ ਦਰਸ਼ਕ ਆ ਉਹ ਇਸ ਫਿਲਮ ਨੂੰ ਦੇਖਣ, ਕੀ ਬਚਪਨ ਕੀ ਜਵਾਨੀ ਜਾਂ ਜੋ ਬਜੁਰਗ ਨੇ ਉਹਨਾਂ ਦਾ ਵੀ ਬਚਪਨ ਹੈ, ਕਿਸ ਵਰਗ ਨੂੰ ਜ਼ਿਆਦਾ ਜਿਹੜਾ ਤੁਸੀਂ ਚਾਹੋਗੇ ਕਿ ਦੇਖਣਾ ਜ਼ਰੂਰ ਚਾਹੀਦਾ ਜਾਂ ਸਾਰਿਆਂ ਦੇ ਲਈ ਹੈ?
ਸਭ ਤੋਂ ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ। ਮੇਰੀਆਂ ਫਿਲਮਾਂ ਦੀ ਕ੍ਰੋਸ ਹਮੇਸ਼ਾ ਹਾਈਐਸਟ ਰਹੀ ਆਸਟ੍ਰੇਲੀਆ ਚ, ਗੁੱਡੀਆਂ ਪਟੋਲੇ ਸੁਖਜਿੰਦੀ ਵਿਆਹ ਨੀ ਕਰਾਉਣਾ, ਉਸੇ ਤਰ੍ਹਾਂ ਪਿਆਰ ਦਿਓ ਜੀ। ਪਰ ਇਹ ਫਿਲਮ ਸਾਰੇ ਪਰਿਵਾਰ ਨਾਲ ਦੇਖਣ ਵਾਲੀ ਹੈ ਜੀ, ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਜਵਾਨਾਂ ਦੇ ਨਾਲ, ਹਰ ਵਰਗ ਦੇਖੇ। ਔਰ ਫਿਲਮ ਤੁਸੀਂ ਪਰਿਵਾਰ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ। ਔਰ ਤੁਸੀਂ 1 ਅਪ੍ਰੈਲ ਨੂੰ ਇਹ ਫਿਲਮ ਤੁਹਾਡੇ ਸਾਰੇ ਨੇੜਲੇ ਫਿਲਮਾਂ ਘਰਾਂ ਚ ਪਹੁੰਚ ਜਾਣੀ ਆ। ਤੁਸੀਂ ਵੱਧ ਤੋਂ ਵੱਧ ਟਿਕਟਾਂ ਬੁੱਕ ਕਰਕੇ, ਸਾਨੂੰ ਤੁਹਾਡੇ ਸਾਥ ਦੀ ਸਪੋਰਟ ਦੀ ਬਹੁਤ ਲੋੜ ਹੈ ਜੀ, ਕਿਉਂਕਿ ਇਹ ਫਿਲਮ ਇੱਕ ਵੱਡਾ ਪ੍ਰੋਜੈਕਟ ਹੈ, ਇਹੋ ਜਿਹੀਆਂ ਫਿਲਮਾਂ ਤਾਂ ਹੀ ਬਣਦੀਆਂ ਜਦੋਂ ਕਾਮਯਾਬ ਹੋਣਗੀਆਂ। ਤੁਹਾਡਾ ਬਹੁਤ ਸਾਰਾ ਪਿਆਰ ਚਾਹੀਦਾ ਤੇ ਤੁਸੀਂ ਹਮਾ ਮਾਰ ਕੇ ਫਿਲਮ ਦੇਖੋ ਜੀ।
ਜੀ ਬਹੁਤ ਸ਼ੁਕਰੀਆ ਗੁਰਨਾਮ ਭਾਜੀ ਤੇ ਤਾਨੀਆ ਜੀ, ਆਪ ਜੀ ਨੇ ਸਮਾਂ ਕੱਢਿਆ ਤੇ ਪੂਰੀ ਨੀ ਪੂਰੀ ਪੂਰੀ ਉਮੀਦ ਹੈ ਕਿ ਫਿਲਮ ਸੁਪਰ ਡੁਪਰ ਹਿੱਟ ਹੋਏਗੀ, ਕਿਉਂਕਿ ਸਾਡੀ ਖੁਦ ਦੀ ਨਿੱਜੀ ਚੋਇਸ ਆ ਫਿਲਮ। ਬਹੁਤ ਬਹੁਤ ਸ਼ੁਕਰੀਆ ਗੁਰਨਾਮ ਭਾਜੀ ਆਪ ਜੀ ਦਾ ਤੇ ਤਾਨੀਆ ਜੀ ਆਪ ਜੀ। ਜੀ ਤਾਂ ਪਿਆਰੇ ਸਰੋਤਿਓ, ਇਹ ਸਨ ਗੁਰਨਾਮ ਭੁੱਲਰ ਜੀ ਤੇ ਤਾਨੀਆ ਜੀ, ਜਿਨ੍ਹਾਂ ਦੀ ਕਿ ਫਿਲਮ ਲੇਖ ਆ ਰਹੀ ਨੇ 1 ਅਪ੍ਰੈਲ ਨੂੰ, ਤਾਂ ਤੁਸੀਂ ਵੀ ਦੇਖਣਾ ਜ਼ਰੂਰ ਇਸ ਫਿਲਮ ਨੂੰ, ਕਿਉਂਕਿ ਮੈਂ ਵੀ ਨਿੱਜੀ ਤੌਰ ਤੇ ਦੇਖਣਾ ਚਾਹਾਂਗਾ, ਕਿਉਂਕਿ ਕਿਹੜਾ ਨਹੀਂ ਦੇਖਣਾ ਚਾਹੁੰਦਾ ਬਚਪਨ ਨੂੰ ਦੁਬਾਰਾ, ਜਾਂ ਬਚਪਨ ਦਾ ਉਹ ਪਿਆਰ ਜਾਂ ਉਹ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ। ਤੇ ਮੈਨੂੰ ਹੁਣ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਸਾਡੇ ਨਾਲ ਸਾਥ ਨਿਭਾਉਣ ਦੇ ਲਈ। ਆਪਣਾ ਖਿਆਲ ਰੱਖਣਾ, ਰੱਬ ਰਾਖਾ।
ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ। ਜ਼ਮੀਂ ਤੇ ਰਹਿੰਦਾ ਸੀ ਹਵਾ ਵਿੱਚ ਉੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ। ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ ਤੇ, ਉਹ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ, ਸਮੁੰਦਰ ਕੋਲੇ ਤੇਰਾ, ਤੂੰ ਜੰਨਤ ਬਖਾਏਂਗੀ ਰੱਬ ਨਾ ਮਿਲਾਏਂਗੀ ਦਿਲ ਮੈਨੂੰ ਕਹਿੰਦਾ ਮੇਰਾ। ਮੈਂ ਸਜਦੇ ਕਰਾਂਗਾ ਇਰਾਦਾ ਨਹੀਂ ਸੀ, ਰੱਬ ਤੇ ਯਕੀਨ ਮੈਨੂੰ ਦਾਦਾ ਨਹੀਂ ਸੀ। ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ। ਛਾਈ ਬਣ ਚੱਲਾ ਨਾਲ ਨਾਲ ਮੈਂ ਬੱਚਿਆਂ ਦੇ ਵਾਂਗੂ ਤੇਰਾ ਰੱਖੂੰਗਾ ਖਿਆਲ ਮੈਂ ਅਦਾਵਾਂ ਐਸੀਆਂ ਕਿ ਜਾਨੀ ਖੁੱਬ ਗਿਆ ਵੇਖ ਕੇ ਤੈਨੂੰ ਸੱਜਣਾ ਪਾਣੀ ਵੀ ਡੁੱਬ ਗਿਆ ਵੇਖ ਕੇ ਤੈਨੂੰ ਪਾਣੀ ਪਾਣੀ ਵਿੱਚ ਰੁੜ ਗਿਆ ਉਹ ਤੇਰਾ ਚਿਹਰਾ ਜੱਦ ਮੇਰੇ ਵੱਲ ਮੁੜ ਗਿਆ ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ ਤੇ ਉਹ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ
ਆ ਗਿਆ ਤੁਹਾਡਾ ਤਾਇਆ ਪੁੱਤੋ ਆ ਜੋ ਤਾਇਆ ਜੀ ਲੰਘ ਆਓ ਜੀ ਲੰਘ ਆਓ ਆ ਗਿਆ ਪੁੱਤਾ ਇੱਧਰ ਨੂੰ ਹੋ ਮਲਕੀਤ ਬੈਠੀ ਹੈ ਕਿਹੜੀ ਬਹਿਣ ਦਾ ਤੇ ਮੌਕਾ ਨੀ ਮਿਲਦਾ ਭੱਜ ਦੌੜ ਦੇ ਵਿੱਚ ਹੀ ਬੰਦਾ ਸਾਰੀ ਦਿਹਾੜੀ ਨਿਕਾ ਦਿੰਦਾ ਕਦੇ ਇੱਧਰ ਨੂੰ ਭੱਜ ਕਦੇ ਉਧਰ ਨੂੰ ਭੱਜ ਕੋਈ ਪੈਸੇ ਮਗਰ ਭੱਜੀ ਜਾਂਦਾ ਕੋਈ ਦੌਲਤਾਂ ਸ਼ੋਹਰਤਾਂ ਮਗਰ ਭੱਜਿਆ ਭੱਜਦੇ ਭੱਜਦੇ ਬੰਦੇ ਨੂੰ ਸਾਹ ਨੀ ਚੜਦਾ ਉਦਾਂ ਪਤਾ ਸਾਹ ਚੜ ਜਾ ਪੰਜ ਮਿੰਟ ਚ ਤਾਂ ਪਰਲਾ ਭੱਜ ਜਾਂਦੇ ਬੰਦੇ ਨੂੰ ਸਾਹ ਨੀ ਚੜਦਾ ਜਿਹੜਾ ਮਨ ਭੱਜਦਾ ਦਿਮਾਗ ਭੱਜਦਾ ਉਹਨੂੰ ਨੀ ਸਾਹ ਚੜਦਾ ਜਿਹੜਾ ਸਰੀਰ ਭੱਜਦਾ ਉਹਨੂੰ ਹੌਂਕਣੀ ਲੱਗ ਜਾਂਦੀ ਹਾਂਜੀ ਇਹ ਗੱਲ ਤਾਂ ਤੁਹਾਡੀ ਸਹੀ ਹੈ ਮਾਇਆ ਮਗਰ ਭੱਜਦਾ ਭੱਜਦਾ ਬੰਦਾ ਅੱਧਿਆ ਰਹਿ ਗਿਆ ਪਿਆਰ ਮੁਹੱਬਤ ਸਭ ਖਤਮ ਹੋ ਗਿਆ ਈਰਖਾ ਨਫ਼ਰਤ ਬੜੀ ਵੱਧ ਗਈ ਪੁੱਤੋ
ਜੀ ਤੇ ਤਾਇਆ ਜੀ ਕਹਿੰਦੇ ਨੇ ਕਿ ਜਦੋਂ ਨਫ਼ਰਤ ਹੋ ਜਾਂਦੀ ਆ ਦੁਸ਼ਮਣ ਬਣ ਜਾਂਦੇ ਦੁਸ਼ਮਣਾਂ ਨੂੰ ਪਿਆਰ ਕਰਨਾ ਚਾਹੀਦਾ ਸਿਆਣੇ ਕਹਿੰਦੇ ਦੁਸ਼ਮਣਾਂ ਨੂੰ ਕਰ ਲਾ ਪਿਆਰ ਅਗਲਾ ਧੌਣ ਲਾ ਕੇ ਤੇ ਤਾਲੀ ਚ ਰੱਖ ਦੇ ਦੁਸ਼ਮਣਾਂ ਨੂੰ ਪਿਆਰ ਕਰਨਾ ਚਾਹੀਦਾ ਦੁਸ਼ਮਣਾਂ ਨਾਲ ਦੁਸ਼ਮਣੀ ਨੀ ਕਰਨੀ ਚਾਹੀਦੀ ਪਿਆਰ ਤੇ ਬਹੁਤ ਦੂਰ ਦੀਆਂ ਗੱਲਾਂ ਯਾਨੀ ਕੋਈ ਨਫ਼ਰਤ ਨਾ ਕਰੋ ਨਫ਼ਰਤ ਕਿਸੇ ਨੂੰ ਨਾ ਕਰੋ ਪੁੱਤੋ ਨਫ਼ਰਤ ਆਪਣੇ ਆਪ ਨੂੰ ਜਲਾ ਕੇ ਰਾਹ ਕਰ ਦਿੱਤੀ ਹੈ ਜੇ ਨਹੀਂ ਪਤਾ ਗਦਰ ਫਰਮ ਸਣੀ ਦੀ ਉਦਲੀ ਰੱਖ ਦਿੱਤੀ ਕਹਿੰਦਾ ਹੱਥ ਜੋੜ ਕੇ ਮਾਫ਼ੀ ਮੰਗਦਾ ਮੈਨੂੰ ਸਕੀਨਾ ਦੇ ਦੇ ਨਫ਼ਰਤ ਬੰਦੇ ਨੂੰ ਤਬਾਹ ਕਰਦੀ ਹੈ ਜੇ ਤੁਹਾਡੇ ਮਰਿਆ ਤਾਂ ਮਰੇ ਸਾਡੇ ਵੀ ਉਹ ਨਹੀਂ ਆ ਸਹੀ ਗੱਲ ਹੈ ਇਹ ਡਾਇਲੋਗ ਬੜਾ ਕਮਾਲ ਦਾ ਸੀ ਇੱਕ ਮੈਨੂੰ ਉਹਨਾਂ ਦਾ ਬੜਾ ਡਾਇਲੋਗ ਬੜਾ ਵਧੀਆ ਲੱਗਦਾ ਕਹਿੰਦੇ ਜ਼ਿੰਦਗੀ ਕਿਤਨੀ ਵੀ ਬੇਰਹਿਮ ਔਰ ਬੇਹਯਾ ਕਿਉਂ ਨਾ ਹੋ ਜੀਣਾ ਤੋਂ ਪੜਤਾ ਹੈ ਮੈਡਮ ਜੀ ਹਾਂ ਜੀਣਾ ਤੋਂ ਪੜਤਾ ਹੀ ਹੈ ਮੈਡਮ ਜੀ ਗੱਲ ਠੀਕ ਹੀ ਉਹਨੇ ਜੀਣ ਤਾਂ ਬੰਦੇ ਨੂੰ ਪੈਣਾ ਹੀ ਆ ਮੌਤ ਜਿੰਨਾ ਜੇ ਆਉਂਦੀ ਨੀ ਉਹਨਾਂ ਚ ਖੁੱਲ ਕੇ ਜੀ ਆਨੰਦ ਜੀ ਮੌਤ ਨੂੰ ਵੀ ਭੁਲੇਖਾ ਪੈ ਜਾ ਵੀ ਇਹਨੂੰ ਚੱਕਣਾ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਬਾਬਾ ਉਹ ਇਹਨੂੰ ਮੌਜਾਂ ਹੋਰ ਲੈ ਲੈਣ ਦੇ ਉਹਨੂੰ ਚੱਕੋਗੇ ਹੋਰ ਚੱਕ ਲਓ ਮਲਕੀਤ ਜਿਹੜਾ ਰੋਜ਼ ਕਹਿੰਦਾ ਮੈਨੂੰ ਚੱਕ ਲਾ ਬਾਬਾ ਮੈਨੂੰ ਚੱਕ ਲਾ ਬਾਬਾ ਮੈਨੂੰ ਚੱਕ ਲਾ ਬਾਬਾ ਚੱਕਣ ਨੂੰ ਦੇਖਦਾ ਕਹਿੰਦਾ ਵੀ ਜਿਹੜਾ ਝੂਠੇ ਦਮਾਉਣੇ ਬਾਬੇ ਨੇ ਝੂਠੇ ਉਹ ਜਿਹੜਾ ਇਸ ਦੁਨੀਆਂ ਦੇ ਉੱਤੇ ਮਤਲਬ ਸੁੱਖ ਨਹੀਂ ਲੱਭ ਸਕਿਆ ਇਹ ਸੁੱਖ ਤੋਂ ਤਾਂ ਜੀ ਗੱਲ ਯਾਦ ਆਈ ਆ ਸੁਖਪ੍ਰੀਤ ਆਈ ਨਾ ਫਿਰ ਬੋਲਚਾਲ ਹੋ ਗਈ ਲੈ ਓਹੋ ਕਿਹੜੀ ਗੱਲ ਕਰ ਛੱਡੀ ਤੂੰ ਮੈਨੂੰ ਕਹਿੰਦੀ ਵੀ ਤੂੰ ਕਹਿੰਦਾ ਰੋਟੀ ਜੀ ਖਾਧੀ ਨੀ ਤੁਸੀਂ ਖਾਧੀਆਂ ਤਾਂ ਮੈਂ ਬਥੇਰੀਆਂ ਸੀ ਕਹਿਣ ਨੀ ਹੁੰਦਾ ਤੇ ਉਹ ਅੱਛਾ ਕਿਆ ਓਦਾਂ ਹੀ ਕਹਿਤਾ ਉਹ ਕਈ ਵਾਰ ਗੱਲ ਉਹ ਕਈ ਵਾਰ ਗੱਲ ਕਹਿਣ ਵਾਲੀ ਹੁੰਦੀ ਆ ਕੋਈ ਚੰਗੀ ਲੱਗਣ ਵਾਲੀ ਹੁੰਦੀ ਆ ਕੋਈ ਚੰਗੀ ਲੱਗਣ ਵਾਲੀ ਕਰ ਲੈਣੀ ਚਾਹੀਦੀ ਗੱਲ ਜਦੋਂ ਲੜੇ ਹੋਏ ਨਾ ਗੱਲ ਉਦੋਂ ਕਰਨੀ ਚਾਹੀਦੀ ਚੰਗੀ ਲੱਗਣ ਵਾਲੀ ਉਹਨੂੰ ਕਹਾਂ ਮੈਂ 15-20 ਰੋਟੀਆਂ ਖਾਧੀਆਂ ਸੋ ਯਾਰੀਆਂ ਖਾਧੀਆਂ ਲੜ ਕੇ ਮੈਂ ਕਿਹਾ ਮੈਂ ਤਾਂ ਪਿੰਡ ਦੇ ਪਾਲੇ ਦੇ ਚੱਕਰ ਦੇ ਵਿੱਚ ਮਾਫ਼ੀ ਮੰਗ ਲਈ ਆ ਵੀ ਪਿੰਡ ਨਾਲ ਆਪਣੀਆਂ ਲੜਾਈਆਂ ਚ ਤਬਾਹ ਹੋ ਜਾ ਕੇ ਇਹਨਾਂ ਘਰ ਛੱਡ ਕੇ ਹੀ ਚੱਲ ਜਾਣ ਦੁਨੀਆਂ ਦੇ ਪਿੰਡ ਚ ਤੂੰ ਤੇ ਮੈਂ ਹੀ ਰਹਿ ਜਾਈਏ ਤੁਸੀਂ ਨੀ ਛੱਡਣਾ ਉਹ ਲੈ ਦੁਸ਼ਮਣੀ ਛੱਡ ਕੇ ਜਾ ਹੁੰਦਾ ਤੇ ਮੈਂ ਕਹਿੰਦੀ ਵੀ ਲੋਲੀ ਮਾਚ ਗਿਆ ਲੋਲ ਪ੍ਰੀਤ ਹੋਰਾਂ ਦਾ ਮੂੰਹ ਵੇਖਣਾ ਸੀ ਕਹਿੰਦਾ ਫੇਰ ਸੁਲਾਹ ਹੋ ਗਈ ਸੁਲਾਹ ਹੋ ਗਈ ਨਾਲ ਕਹਿੰਦਾ ਹੁਣ ਵੀ ਆਪੇ ਟਹਿ ਕੇ ਬੈਠੇ ਰਹਿਣਗੇ ਲੜੇ ਰਹਿਣਗੇ ਉਹ ਤਾਂ ਬੜਾ ਖੁਸ਼ੀ ਸੀ ਉਦੋਂ ਤਾਂ ਖੁਸ਼ੀ ਦਾ ਠਿਕਾਣਾ ਹੀ ਕੋਈ ਨੀ ਸੀ ਉਹਦਾ ਲੜਾਈ ਦੇਖ ਕੇ ਜਦੋਂ 3-4 ਦਿਨ ਗਿਆ ਨੀ ਉਦੋਂ ਤਾਂ ਬਾਹਲਾ ਹੀ ਮੱਚਦਾ ਹੁਣ ਖੁਸ਼ ਹੁੰਦਾ ਹੁਣ ਆ ਬਹੁਤ ਜ਼ਿਆਦਾ ਮੈਂ ਕਿਹਾ ਕੋਈ ਨੀ ਮੇਰੇ ਆਏ ਤੇ ਕਿਹੜਾ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਵੀ ਮੈਂ ਪੱਖੇ ਤੁਸੀਂ 2 ਲਾ ਲੈਨੇ ਜਿਹੜਾ ਤੁਹਾਨੂੰ ਦੁੱਖ ਬੜਾ ਹੁੰਦਾ ਚਾਹ ਦਾ ਫੱਕਾ ਤੁਸੀਂ ਪੀਨੇ ਜਿਹੜੇ ਉਹਦੇ ਚ ਮੈਂ 2 ਘੁੱਟ ਪੀ ਲੈਣਾ ਮੈਂ ਕਿਹੜਾ ਇੱਥੇ ਬਹੁਤ ਜ਼ਿਆਦਾ ਪੀਣਾ ਮਲਕੀਤ ਓਏ ਉਹ ਤ੍ਰਿਫਲਾ ਪੀਆ ਕਰੋ ਰਾਤ ਨੂੰ ਸੌਣ ਲੱਗਾ ਤੈਨੂੰ ਸੋਚੀ ਕਿੱਦਾਂ ਪਈ ਰਹਿੰਦੀ ਹੈ ਤ੍ਰਿਫਲਾ ਕਰਦਾ ਤ੍ਰਿਫਲਾ ਨਾੜਾਂ ਚ ਜਿਹੜਾ ਗੰਦ ਮਾਂ ਪਿਆ ਉਹਨੂੰ ਸਾਫ਼ ਕਰਦਾ ਤੱਤੇ ਪਾਣੀ ਨਾਲ ਤ੍ਰਿਫਲੇ ਦਾ ਚੂਰਨ ਲਿਆ ਕਰ ਨਾੜਾਂ ਤੇਰੀਆਂ ਜਾਮ ਹੋਈਆਂ ਤਾਂ ਹੀ ਤੇਰੇ ਚ ਸੁਸਤੀ ਬੜੀ ਹੈ ਇਹਦਾ ਪੇਟ ਹੀ ਨੀ ਠੀਕ ਉਹ ਚ ਸੁਸਤੀ ਰਹਿਣੀ ਆ ਸੁਸਤ ਬੰਦਾ ਜ਼ਿੰਦਗੀ ਚ ਕਰ ਕੁਛ ਨਹੀਂ ਸਕਦਾ ਰੋ ਹੀ ਸਕਦਾ ਤਾਂ ਰੋਈ ਜਾਣਾ ਉਹਨੇ ਓਏ ਗੀਤ ਕੱਪੜੇ ਲਾ ਦੋ ਆਉਂਦਿਆਂ ਤਾਂ ਪਤਾ ਤੇ ਲੱਗੋ ਵੀ ਆ ਵੀ ਗਿਆ ਗੀਤ ਗਿਆ ਤੇ ਲਓ ਪਿਆਰੇ ਦੋਸਤੋ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਹਾਜ਼ਰ ਹੋ ਗਿਆ ਤਾਇਆ ਭਤੀਜਾ ਆ ਉਹ ਭਤੀਜਾ ਨੀ ਜਿਹਨਾਂ ਲੜੇ ਜਿਹਦਾ ਕਰਕੇ ਲੜੇ ਉਹ ਹੋਰ ਭਤੀਜਾ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਚ ਸ਼ਾਮਿਲ ਹੋਣਾ ਤਾਂ ਰਿਕੁਐਸਟ @harmanradio.com ਦੇ ਈਮੇਲ ਸਾਨੂੰ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਜਲਦੀ ਜਲਦੀ ਸੁਨੇਹਾ ਭੇਜ ਦਿਓ ਜੀ ਤੇ ਆਪਣੀਆਂ ਫਰਮਾਇਸ਼ਾਂ ਗੀਤ ਜਾਂ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਸਾਨੂੰ ਸਾਨੂੰ ਜਲਦੀ ਜਲਦੀ ਸੁਨੇਹਾ ਭੇਜ ਦਿਓ ਮਲਕੀਤ ਆ ਲਗਾਣੇ ਲਾ ਚਖਵੇ ਜਾ ਕੇ ਰੋਂਦੇ ਪੋਂਦੇ ਲਾਏ ਤਾਂ ਮਾਰ ਦਊਗਾ ਜੱਗੇ ਜੱਟ ਵਾਲੇ ਗੀਤ ਲਾ ਜੱਗੇ ਜੱਟ ਵਾਂਗੂ ਜੱਟ ਦੀ ਚੜਾਈ ਬੜੀ ਹੈ ਜੱਗੇ ਜੱਟ ਦੇ ਗੀਤ ਲਾ
ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ
ਮੈਂ ਜੀ ਚੱਕ ਲਿਆ ਨਗਿੰਦਰ ਸਿੰਘ ਜੀ ਹੋਰਾਂ ਨੇ ਫੋਨ, ਉਹ ਚੱਕ ਲਿਆ ਤੇ ਲਿਆ ਕਰ ਆ ਗੱਲ ਫਿਰ ਉਹ ਨਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬੇਲੀਓ ਮਿੱਤਰੋ ਆ ਜਾਓ ਬਾਬਾ ਜੀ ਸਤਿਕਾਰਯੋਗ
ਜੀ ਹਾਲ ਬਹੁਤ ਚੰਗੇ ਹਨ
ਬਹੁਤ ਹੀ ਵਧੀਆ ਜੀ ਬਹੁਤ ਵਧੀਆ ਆਪ ਜੀ ਨੂੰ ਅਸੀਂ ਮਿਲਣ ਦੇ ਲਈ ਤਰਸੇ ਹੋਏ ਸੀ ਅਸੀਂ
ਸਵੇਰੇ ਆਉਂਦੇ ਹਾਂ ਜੀ ਤੁਹਾਡੀ ਢੋਲਕੀ ਸੁਣ ਲਈ ਹੈ
ਆਏ ਆਏ ਅਸੀਂ ਸੁਣਿਆ
ਮੈਂ ਇਹਦਾ ਸੁਣੀ ਜਾਂਦਾ ਹੁਣ ਪ੍ਰੋਗਰਾਮ
ਅਸੀਂ ਤੁਹਾਨੂੰ ਯਾਦ ਕਰਦੇ ਸੀ ਬਹੁਤ ਜਿਆਦਾ
ਪੁੱਛੋ ਜੀ ਮੇਰੇ ਮੈਸੇਜ ਆਉਂਦੇ ਆ ਕਿ ਨਹੀਂ ਮੈਂ ਮੈਸੇਜ ਤੁਹਾਡੇ ਕਿਸੇ ਸਿੱਖੀ ਕਰਨੇ
ਅਸੀਂ ਤੁਹਾਡੇ ਮੈਸੇਜ ਬਿਲਕੁਲ ਠੀਕ ਸਹੀ ਟਾਈਮ ਤੇ ਆ ਜਾਂਦੇ ਆ ਪੜ ਵੀ ਦਈਦਾ ਜੇ ਸਵੇਰੇ ਤੁਸੀਂ ਪੜੇ ਨੀ ਪਹਿਲਾਂ ਕੱਲ
ਤੁਹਾਡੇ ਕੰਪਿਊਟਰ ਦੇ ਆਏ ਨੀ ਆਏ ਮੇਲ ਕਰੀਏ ਮੇਲ
ਕੰਪਿਊਟਰ ਦੇ ਮੇਲ ਤੇ ਨੀ ਆਏ ਇੱਕ ਆਇਆ ਸੀ ਜੀ ਤੁਹਾਡਾ ਤੁਸੀਂ ਕਿਹਾ ਸੀਗਾ ਵੀ ਸਨੇਹ ਪੜੋ ਤੋਂ ਮੇਲ ਮੋਹ ਮੇਲ ਆਈ ਇੱਕ
ਮੇਲ
ਆਈ ਈ ਮੇਲ ਈ ਜੀ ਉਹ ਤੁਸੀਂ ਆਪ ਕੀਤੀ ਸੀ ਹੋਰ ਕਿਹਨਾਂ ਨੇ ਕਰਨੀ ਸੀ
ਦੱਸੋ ਜੀ ਕਿਹੜੀ ਮੇਲ
ਕਰਿਆ ਤੁਸੀਂ ਈ ਮੇਲ ਕਰਿਆ ਕਰੋ ਮੇਲ ਤਾਂ ਬਹੁਤ ਚਿਰ ਬਾਅਦ ਆਉਂਦੀ ਆ
ਚਲੋ ਕੱਲ ਤੁਹਾਨੂੰ ਈ ਮੇਲ ਦੇ ਵਿਚ ਮੈਂ ਬਹੁਤ ਕੁਛ ਲਿਖ ਕੇ ਭੇਜਿਆ
ਕਰਾਂਗਾ
ਪਤਾ ਜੀ ਤੁਸੀਂ ਨਾ ਕੱਲ ਇੱਕ ਮੈਸੇਜ ਮੇਰਾ ਪੜਿਆ ਦਰੀਆ ਹੀ ਕਰਤਾ ਉਹਦਾ
ਮੈਸੇਜ ਦਾ ਉਹ ਗਲਤ ਪੜਿਆ ਗਿਆ
ਉਹਦੇ ਦਰਖਤਾਂ ਦੇ ਬਾਰੇ ਇਉਂ ਲਿਖਿਆ ਸੀ ਮੈਂ ਉਸਨੂੰ ਸਮਝਾ ਦਿੰਦਾ ਮਤਲਬ ਦਰਖਤ ਮੈਂ ਸਨ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਦੱਸਦਾ 70 ਸਾਲ
ਜੀ
ਲੋਕੀ ਨੂੰ ਉਦੋਂ ਬਿਜਲੀ ਨੀ ਹੁੰਦੀ ਸੀ
ਹਾਂਜੀ
ਤੇ ਨਵਾਂ ਨਵਾਂ ਕਿਸੇ ਦਾ ਵਿਆਹ ਹੋਇਆ ਹੁੰਦਾ
ਅੱਛਾ
ਤੇ ਜਨਾਨੀ ਵਿਚਾਰੀ ਪੇਕੀ ਹੁੰਦੀ ਤੇ ਬੰਦਾ ਆਪਦੇ ਕੰਮਾਂ ਚ ਹੁੰਦਾ
ਅੱਛਾ
ਉਹ ਅੰਬ ਦੇ ਥੱਲੇ ਨਾ ਪਾਣੀ ਛਿੜਕੇ ਤੇ ਦੁਪਹਿਰ ਦਾ ਉਹਦਾ ਘਰ ਬਹੁਤ ਖੁੱਲਾ ਉਹਦੇ ਘਰ ਬੜੇ ਖੁੱਲੇ ਹੁੰਦੇ ਸੀ ਤੇ ਕੋਠੇ ਦੇ ਬਾਹਰ ਕੰਬ ਲੱਗਿਆ ਹੁੰਦਾ ਸੀ ਉਹ ਪਾਣੀ ਛਿੜਕੇ ਤੇ ਬੈਠੀ ਤੇ ਚਰਖਾ ਡਾਉਂਦੀਆਂ ਹੁੰਦੀਆਂ ਤੇ ਉਹ ਗਾਣਾ ਗਾਉਂਦੀ ਆ
ਜੀ
ਮੇਰਾ ਬੜਾ ਫੇਮਸ ਗਾਣਾ
ਅੱਛਾ ਕਿਹੜਾ ਜੀ
ਤੁਸੀਂ ਲਾਇਆ ਨੀ ਮੈਂ ਗਾ ਉਹ ਤੁਹਾਨੂੰ ਰਿਕਾਰਡਿੰਗ ਭੇਜੀ
ਗਾ ਕੇ ਸੁਣਾ ਦਿਓ ਜੀ ਗਾ ਕੇ ਸੁਣਾ ਦਿਓ ਕਦੋਂ ਦੇ ਕੰਨ ਲਾ ਕੇ ਕਰਕੇ ਬੈਠੇ
ਠੰਡੀ ਠੰਡੀ ਪੈਂਦੀਆਂ ਬੁਹਾਰਾਂ
ਆ ਜਾ ਮੇਰੇ ਚੰਨਾ ਜਿੰਦ ਤੇ ਤੋਰੀ ਵਾ
ਤੇਰੇ ਬਾਜ ਚੰਨਾ ਸਾਡਾ ਦਿਲ
ਨੀ
ਲੱਗਦਾ ਝੂਠਾ ਹੱਸਣਾ ਹੈ ਇਸ ਝੂਠੇ ਸਾਰੇ ਜੱਗ ਦਾ
ਵਾਹ
ਕੋਈ ਨਾ ਬਣਿਆ ਮੇਰਾ ਜਾਨੀ ਵੇ
ਆਜਾ
ਮੇਰੇ ਚੰਨਾ ਜਿੰਦ ਤੇ ਤੋਂ
ਦੀਵਾਰਾ ਵੇ ਵਾਹ ਵਾਹ ਬਹੁਤ ਹੀ ਖੂਬ ਬਹੁਤ ਹੀ
ਠੰਡੀ ਬੱਦਲ ਚੜਿਆ ਸੀ ਅੰਬ ਦਾ ਦਰਖਤ ਸੀ ਠੰਡੀ ਹਵਾ ਚਲਦੀ ਸੀ ਹਲਕੀ ਹਲਕੀ ਬੂੰਦ ਚਲਦੀ ਸੀ ਅੰਬ ਤੇ ਥੱਲੇ ਬੈਠੀਆਂ ਸਨ
ਅੱਛਾ ਬਹੁਤ ਸੋਹਣਾ
ਇਹ ਸੀ ਗਾਣਾ ਨਾ ਵੱਡਿਓ ਪਿਆਰੋ ਦਰਖਤਾਂ ਨੂੰ ਨਾ ਵੱਡਿਓ ਪਿਆਰੋ ਇਹਨਾਂ ਭਗਤਾਂ ਨੂੰ ਇਹਨਾਂ ਦੇ ਵਿਚ ਵੀ ਰੱਬ ਵਸਦਾ
ਬਿਲਕੁਲ
ਇਹਨਾਂ ਦੇ ਵਿਚ ਵੀ ਰੱਬ ਹੱਸਦਾ ਨਾ ਵੱਡਿਓ ਪਿਆਰੋ ਇਹਨਾਂ ਦਰਖਤਾਂ ਨੂੰ
ਕਿਆ ਬਾਤ
ਇੰਨਾ ਜਿਆਦਾ ਲਾਓਗੇ ਓਨਾ ਫਲ ਪਾਓਗੇ ਨਹੀਂ ਤਾਂ ਪਿੱਛੋਂ ਪਛਤਾਓਗੇ ਘਟ ਜੂਗੀ ਆਕਸੀਜਨ ਵੱਧ ਜੂਗਾ ਪ੍ਰਦੂਸ਼ਣ
ਵਾਹ
ਬਹੁਤ ਖੂਬ
ਘਟ ਜੂਗੀ ਆਕਸੀਜਨ ਫੈਲ ਜੂਗਾ ਪ੍ਰਦੂਸ਼ਣ
ਬਹੁਤ ਹੀ ਵਧੀਆ
ਸਰ ਕਿਹਨੂੰ ਮਾਂ ਬਾਪ ਬਣਾਓਗੇ ਕਿਹਨੂੰ ਮਾਂ ਬਣਾਓਗੇ ਆਕਸੀਜਨ ਵਾਸਤੇ ਤਰਸਾਓਗੇ
ਕਿਆ ਬਾਤ ਠੀਕ ਗੱਲ ਤੁਹਾਡੀ ਫਿਰ ਕੋਈ ਨੀ ਕਿਸੇ ਨੇ ਪੁੱਛਣਾ ਇਹ ਗੱਲ ਤੁਹਾਡੀ ਠੀਕ ਆ ਵੀ ਜੇ ਤੁਸੀਂ ਨਾ ਸਮਝੇ ਤੇ ਫਿਰ ਗੱਲ
ਮਸਾਲਾ ਮੈਂ ਥੋੜੇ ਜਿਹਾ ਤਿਆਰ ਕੀਤਾ ਤੇ ਉਹ ਇਹਦੇ ਮੈਂ ਦੋ ਪਹਿਰੇ ਮੈਂ ਆਪਦੇ ਕੋਲੋਂ ਜੋੜੇ ਆ ਇਹਦੇ ਗਾਣਾ ਤੁਸੀਂ ਲਾਓਗੇ ਨਾ ਤੇ ਇਕੱਲੇ ਕਿਲੇ ਗਾਣੇ ਦੇ ਵਿੱਚ ਬੜਾ ਮਤਲਬ ਗੁੱਜਾ ਭੇਜਦਾ
ਅਸੀਂ ਜਰੂਰ ਲਾਵਾਂਗੇ ਲਾਵਾਂਗੇ ਉਹਨੇ ਤੇ ਬਾਕੀ ਇਹ ਆ ਵੀ ਜਿਹੜਾ ਤੁਸੀਂ ਗਾਇਆ ਜਿੰਨੀ ਮਿੱਠੀ ਆਵਾਜ਼ ਚ ਗਾਇਆ ਨਾ ਸਵਾਦ ਆ ਗਿਆ ਲਾਲ ਚੰਦ ਜਮਲੇ ਜੱਟ ਦਾ ਰਿਕਾਰਡ ਹੋਵੇ ਨਿਕਿੰਦਰ ਸਿੰਘ ਜੀ ਤੁਹਾਡੀ ਤਾਂ ਆਵਾਜ਼ ਵੀ ਉਹਨਾਂ ਦੇ ਨਾਲ ਮਿਲਦੀ ਜੁਲਦੀ ਆ ਕਿਉਂਕਿ ਤੁਹਾਡਾ ਪ੍ਰੇਮ ਆ ਉਹਨਾਂ ਦੇ
ਨਿੱਕੇ ਹੁੰਦੇ ਸੀ ਉਦੋਂ ਸਾਡੀ ਹੋਰ ਆਵਾਜ਼ ਸਾਫ਼ ਹੁੰਦੀ ਸੀ ਤੇ ਸਾਨੂੰ ਜਿਹੜੇ ਸਾਡੇ ਹਾਣ ਦੇ ਸਾਡੇ ਸਾਡੇ ਚਾਚੇ ਤਾਏ ਹੁੰਦੇ ਸਾਨੂੰ ਦੌਕੇ ਨੇ ਕਹਿੰਦੇ ਸੁਣਾ ਨੀ ਸਾਨੂੰ ਕੁੱਟਾਂਗੇ ਛਿੱਤਰ ਲਾ ਲੈਂਦੇ ਸਾਨੂੰ ਸੁਣਾ ਗਾਣਾ
ਅੱਛਾ
ਥੋੜੀ ਵਾਰ ਅਸੀਂ ਸੰਗਤਾਂ ਸੁਣਾਉਂਦੇ ਹੁੰਦੇ ਜੀ ਸਾਡੇ ਜੜ ਵੀ ਹੁੰਦੇ ਇੱਕ ਦੋ
ਜੜਦੇ
ਅਸੀਂ ਮਿੱਟੀ ਮਿੱਟੀ ਦੇ ਰੇਡੀਓ ਬਣਾ ਕੇ ਤੇ ਮੈਕ ਮਿੱਟੀ ਬਣਾ ਕੇ ਤੇ ਗਾਉਂਦੇ ਹੁੰਦੇ ਸੀ ਉਹ ਸਾਡਾ ਮੇਰਾ ਚਾਚਾ ਤਾਇਆ ਉੱਤੇ ਹੈਗੇ ਉਦੋਂ
ਉਹ ਤਾਂ ਫਿਰ ਏਦਾਂ ਹੀ ਆ ਅੱਛਾ ਉਹ ਕਦੇ ਸੁਣਾਇਆ ਗੀਤ ਤੇਰੀ ਮੇਰੀ ਜੋੜੀ ਇੰਜ ਜਿਵੇਂ ਹੰਸ ਹੰਸਣੀ ਜੋੜੀ ਤੇਰੀ ਮੇਰੀ ਜੋੜੀ ਚੰਨਾ ਜਿਵੇਂ ਹੰਸ ਹੰਸਣੀ ਦੀ ਸੁਣਿਆ ਤੁਸੀਂ ਕਿ ਨਹੀਂ ਉਹ ਗੀਤ ਛੱਡ ਨਾ ਜਾਵੀ ਵੇ ਜੋ ਅਲੜ ਪੁੜੇ ਵਿੱਚ ਲਾਈਆਂ ਲੋੜ ਵਾਵੀ ਕਿਆ ਬਾਤ ਹੈ
ਇਹਦਾ ਪਹਿਲਾ ਪਾਸਾ ਹੈਗਾ ਦੱਸ ਮੈਂ ਕੀ ਪਿਆਰ ਟੁੱਟਿਆ ਮੈਂ ਤੇਰੀ ਤੂੰ ਮੇਰੀ
ਮੇਰਾ
ਤੇਰੀ ਤੂੰ ਮੇਰਾ ਛੱਡ ਕੇ ਜਾਵੀ ਵੇ
ਛੱਡ ਕੇ ਜਾਵੀ ਨਾ ਜੀ
ਨਾ ਜਾਵੀ ਵੇ ਜੋ ਅਲੜ ਪੁੜੇ ਵਿੱਚ
ਲਾਈਆਂ
ਲੋੜ
ਵੇ
ਤੇਰੀ ਮੇਰਾ
ਬਹੁਤ ਖੂਬ ਬਹੁਤ ਹੀ ਖੂਬ ਬਹੁਤ ਹੀ
ਖੂਬ
ਬਹੁਤ ਹੀ ਖੂਬ ਬਹੁਤ ਹੀ ਖੂਬ ਆਹ ਨਜ਼ਾਰਾ ਬਣ ਛੱਡਿਆ ਇਹ ਜਿਹੜਾ ਗੀਤ ਤੁਸੀਂ ਗਾਇਆ ਨਾ ਇਹ ਗੀਤ ਹੈ ਬੜਾ ਪਿਆਰਾ ਤੁਸੀਂ ਗਾਇਆ ਉਸ ਤੋਂ ਵੀ ਵਧੀਆ ਪਿਆਰ ਤਰੀਕੇ ਨਾਲ ਤੇ
ਜਿੰਨੇ ਵੀ ਇਹਦੇ ਗਾਣੇ ਆ ਜੀ ਸੰਬੰਧ ਦੱਸਦੇ ਆ
ਇਹ ਤਾਂ ਗੱਲ ਹੈ
ਠੰਡੀ ਠੰਡੀ ਆਵਾਜ਼ ਕਿੰਨਾ ਪੈਂਦੀਆਂ ਬਹਾਰਾਂ ਵੇ ਐ ਮੇਰੇ ਮਾਲਕਾ ਤੇਰੇ ਪਿਆਰ ਦੀਆਂ ਬੂੰਦਾਂ ਤੇਰੇ ਸਤਿਕਾਰ ਦੀਆਂ ਬੂੰਦਾਂ ਜਦੋਂ ਸਾਡੇ ਸਾਡੇ ਅੰਬ ਬੀਜਦੀ ਹੋ ਕੇ ਸਾਡੇ ਉੱਤੇ ਪੈਂਦੀਆਂ ਹਨ ਨਾ ਤੇ ਸਾਨੂੰ ਸਕੂਨ ਮਿਲਦਾ ਸਾਨੂੰ ਪਿਆਰ ਦਾ ਇਸ਼ਾਰਾ ਮਿਲਦਾ
ਮਿਲਦਾ
ਵਾਕਈ ਇੰਨਾ ਠੰਡਾ ਸਾਡੇ ਹੰਕਾਰ ਨੂੰ ਮਾਰਦਾ
ਵਾਹ
ਤੇ ਇਸ ਤਰ੍ਹਾਂ ਅਰਥ ਕਰੀਏ ਜ਼ਿੰਦਗੀ ਬਣਦੀ ਹੈ ਬੰਦਗੀ
ਬਣਦੀ
ਹੈ ਜੀ
ਜੀ ਬੜਾ ਹਾਂਜੀ
ਮੈਨੂੰ ਮਾਫ਼ ਕਰਨਾ ਜਾਣੇ ਕਿ ਖੇਤ ਮੰਗਦਾ
ਜੀ ਨਹੀਂ ਕੋਈ ਗੱਲ ਨੀ ਤੁਸੀਂ ਕੋਈ ਗੱਲ ਨੀ ਬਿਲਕੁਲ ਜੀ ਅਸੀਂ ਤੁਹਾਨੂੰ ਉਡੀਕ ਕਰਾਂਗੇ ਬਹੁਤ ਸ਼ੁਕਰੀਆ ਨਿਕਿੰਦਰ ਸਿੰਘ ਜੀ ਆਪ ਜੀ ਦਾ ਤੇ ਤੁਹਾਨੂੰ ਗੀਤ ਹਾਂਜੀ ਅੱਛਾ 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 ਇਧਰ ਵੀ ਥੋੜਾ ਜਿਹਾ ਹੁਣ ਟਾਈਮ ਬਦਲ ਜਾਣਾ ਫਿਰ ਅਸੀਂ ਵੀ ਥੋੜਾ ਜਿਹਾ ਵੇਲੇ ਆਇਆ ਕਰਨਾ ਇਹ ਜਿੱਦਾਂ ਹੁਣ 8:30 ਆਉਂਦੇ ਫਿਰ 9:30
ਚੇਂਜ ਹੋ ਗਏ ਕੱਲ ਕੱਲ ਰਾਤ ਤੋਂ ਚੇਂਜ ਹੋ ਗਏ ਅੱਛਾ ਮੇਰੇ ਟਾਈਮ ਵੀ ਹੁਣ ਹਜੇ ਬਹੁਤ ਘੱਟਾ ਲੇਟ ਪਹਿਲਾਂ ਮਤ ਹੈ ਆਹ ਟਾਈਮ ਅੱਗੇ ਹੋਇਆ ਨੀ ਲੇਟ ਆ ਮਾਮਲਾ
ਜੀ ਆ ਤਾਂ ਟਾਈਮ ਟਾਈਮ ਤੇ ਹੁਣ ਸਾਰੇ ਆਸਟ੍ਰੇਲੀਆ ਦੇ ਵੀ ਚੇਂਜ ਕਰਦੇ ਆ
21 ਮਿੰਟ 8:21 ਮਿੰਟ ਮੇਰੇ ਟਾਈਮ ਵੇਟ 7:21 ਮਿੰਟ
ਜੀ 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 ਬਿਲਕੁਲ ਤੁਹਾਡੀ ਗੱਲ ਠੀਕ ਆ ਹੁਣ ਟਾਈਮ ਬਦਲ ਜਾਣੇ ਚਲੋ ਤੇ ਬਹੁਤ ਨਿਕਿੰਦਰ ਸਿੰਘ ਜੀ ਆਪਣਾ ਖਿਆਲ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਦੇਖੀਵੇਂ ਸਮੇਂ ਇੱਕ ਵਾਰੀ ਸਾਨੂੰ ਸੁਣਾ ਦਿਓ ਛੋਟਾ ਜਿਹਾ ਦੇਖੀਵੇਂ ਸਮੇਂ ਹਾਂਜੀ ਹਾਂਜੀ ਆਊਗਾ ਪਾਡਕਾਸਟ ਚ ਵੀ ਚਲੂਗਾ ਬਹੁਤ ਚੰਗੀ ਗੱਲ ਅਸੀਂ ਤੁਹਾਨੂੰ ਟੈਲੀਫੋਨ ਲਾਇਆ ਕਰਾਂਗੇ ਜਰੂਰ ਹੁਣ ਸਾਨੂੰ ਪਤਾ ਲੱਗ ਗਿਆ
ਮੰਗਲਵਾਰ ਤੇ ਸ਼ਨੀਵਾਰ ਹੋ ਸਕਦਾ
ਆਇਆ ਕਰੋ ਜੀ ਜਦੋਂ ਤੁਹਾਡਾ ਚਿੱਤ ਕਰੇ ਉਦੋਂ ਤੁਸੀਂ ਆਇਆ ਕਰੋ ਤੇ ਅੱਜ ਪਿਆ ਦੇਖੀਵੇਂ ਸਮੇਂ ਥੋੜਾ ਜਿਹਾ ਸੁਣਾ ਦਿਓ
ਗੱਲ ਤਾਂ ਸਮੇਂ ਦੀ ਕਹਿਣ ਲੱਗਿਆ ਮੈਂ ਜਿੱਥੇ ਵੀ ਪੈਰ ਧਰਦਾ ਹਾਂ ਸਮੇਂ ਦੇ ਵਿੱਚ ਹੀ ਰੱਖ ਧਰਦਾ ਹਾਂ।
ਵਾਹ।
ਮੈਂ ਜਿੱਥੇ ਵੀ ਪੈਰ ਧਰਦਾ ਹਾਂ ਸਮੇਂ ਦੇ ਵਿੱਚ ਹੀ ਧਰਦਾ ਹਾਂ
ਜੀ।
ਮੈਂ ਜਿੱਥੇ ਵੀ ਮਰਦਾ ਹਾਂ ਮੈਂ ਸਮੇਂ ਦੇ ਵਿੱਚ ਹੀ ਮਰਦਾ ਹਾਂ
ਜੀ।
ਮੈਂ ਜਿੱਥੇ ਵੀ ਮਰਦਾ ਸਮੇਂ ਦੇ ਵਿੱਚ ਹੀ ਮਰਦਾ ਹਾਂ। ਦੇਖੀ ਮੈਂ ਸਮਿਆ ਤੂੰ ਉਸ ਵੇਲੇ ਏਦਾਂ ਦਾ ਆਈ ਮੈਥੋਂ ਰੱਬ ਦਾ ਹੀ ਨਾਮ ਜਪਾ।
ਕਿਆ ਬਾਤ, ਬਹੁਤ ਖੂਬ ਬਹੁਤ ਖੂਬ।
ਉਹਦੇ ਚਰਨਾਂ ਵਿਚ ਪਚਾਈ ਕਿਸੇ ਆਵਾ ਗਾਉਣ ਚ ਨਾ ਪਚਾਈ, ਜੇ ਲਾਈ ਤਾਂ ਉਹਦੇ ਚਰਨਾਂ ਨਾਲ ਹੀ ਲਾਈ। ਦੇਖੀ ਵੀ ਸਮਿਆ ਆਈ ਤਾਂ ਸੁੱਖਾ
ਭਰਿਆ ਹੀ ਆਈ।
ਐਸਰਾ ਤੂੰ ਚਿੰਤਾ ਕਿਉਂ ਕਰਦਾ, ਤੂੰ ਜੋੜ ਕੇ ਰੱਖ, ਤੂੰ ਆਪਦਾ ਮਨ ਉਧਰ ਮੋੜ ਕੇ ਰੱਖ। ਐਸਾ ਆਏਗਾ ਮੇਰਾ ਮਾਰਗ ਤੈਨੂੰ ਆਪਣੇ ਚਰਨੀ ਲਾਏਗਾ। ਨਾ ਸਰਾ ਤੂੰ ਚਿੰਤਾ ਕਰ, ਅਵਸ਼ ਤੈਨੂੰ ਚਰਨੀ ਲਾਏਗਾ। ਵਿਸ਼ਵਾਸ ਕਰ, ਦਿਲ ਧਰ, ਅਵਸ਼ ਤੈਨੂੰ ਆਪਣੇ ਚਰਨੀ ਲਾਏਗਾ।
ਬਹੁਤ ਯਾਦ ਰੱਖ, ਬਹੁਤ
ਯਾਦ ਰੱਖ। ਇਹਨਾਂ ਨੇ ਕਹਿੰਦਾ ਹੋਇਆ ਪਿਆਰੇ ਸਰੋਤਿਓ ਕੱਲ ਨੂੰ ਫਿਰ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਇਹ ਸਨ ਨਿਕਿੰਦਰ ਸਿੰਘ ਜੀ, ਜਿਹਨਾਂ ਦੇ ਅਨਮੋਲ ਵਿਚਾਰ ਆਪਾਂ ਨੂੰ ਸੁਣਨ ਨੂੰ ਮਿਲੇ। ਲੈ ਮਲਕੀਤ, ਫਿਰ ਗੀਤ ਵੀ ਲਾਲ ਜਿਹਾ ਜਮਲੇ ਹੀ ਅੱਟਦੇ ਲਾ ਦੇ ਮੇਰਾ ਬੋਲ।
ਗੰਦੀ ਠੰਡੀ ਵਾ, ਗੰਦੀ ਠੰਡੀ ਵਾ, ਚੱਲਾਂ ਪੈਂਦੀਆਂ ਫੁਹਾਰਾਂ ਵੇ, ਆ ਜਾ ਮੇਰੇ ਚੱਲਾਂ ਜਿੰਦ ਤੇਰੇ ਕੋ ਦੀਵਾਰਾਂ ਵੇ। ਗੰਦੀ ਠੰਡੀ ਵਾ, ਸੁਣੀਆਂ ਬਹਾਰਾਂ ਮੈਨੂੰ ਵੱਜ ਵੱਜ ਸਾਂਦੀਆਂ, ਇਹਦੀਆਂ ਜੁਦਾਈਆਂ ਤੇਰਾ ਮੈਂ ਵਿਛੋੜਾ ਹੁਣ ਬਾਲਣਾ ਸਹਾਰਾ ਵੇ, ਆ ਜਾ ਮੇਰੇ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ। ਤੇਰੀ ਮੈਂ ਪੰਜਾਬ ਦੀ ਤੂੰ ਮੈਂ ਦੁਲਾ ਸ਼ੇਰ ਵੇ, ਪੰਜਾਬ ਦੀ ਤੂੰ ਮੈਂ ਦੁਲਾ ਸ਼ੇਰ ਵੇ, ਤੇਰੇ ਜਿਹਾ ਮਾਹੀ ਮੈਨੂੰ ਲੱਭਣਾ ਨਹੀਂ ਸ਼ੇਰ, ਦਿਨ ਰਾਤੀ ਭੈਣ ਮੈਨੂੰ ਇਹੋ ਹੀ ਵਿਚਾਰਾ ਵੇ, ਆ ਜਾ ਮੇਰੇ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ। ਚੰਗੀ ਚੰਗੀ ਮੇਰਾ ਸੱਲੀ ਜਾਨ ਬਣ ਕੇ ਸਟਾਰਾ ਵੇ, ਆ ਜਾ ਮੇਰੇ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ। ਖੁਸ਼ੀਆਂ ਕੇ ਮਾਇਆ ਮੈਨੂੰ ਧਰਤੀ ਕਰਾ ਲਵੇ, ਸੱਚ ਕੇ ਨਿਸ਼ਾਨਾ ਲਾਣਾ ਮੈਨੂੰ ਵੀ ਦਿਖਾ ਲੈ, ਮਾਰਾ ਤੇਰੇ ਵੈਰੀ ਕਰਾ ਦੰਦੀਆਂ ਹਜ਼ਾਰਾਂ ਵੇ, ਆ ਜਾ ਮੇਰੇ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ। ਚੰਗੀ ਚੰਗੀ ਵਾ, ਮੱਕੂ ਦੀ ਮੱਤੀ ਅੱਜ ਜਮਾਂ ਵਾਲੀ ਰਾਤ ਵੇ, ਦੂਰੀ ਨਮੀ ਹੋਈ ਜਾਵੇ ਸਭ ਸਮਦਾਤ ਵੇ, ਜੋ ਵੀ ਮਨ ਜੱਚਾ ਦੇ ਹਮੀਆਂ ਖਦਾਰਾਂ ਵੇ, ਆ ਜਾ ਮੇਰਾ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ। ਚੰਗੀ ਚੰਗੀ ਵਾ, ਚੰਗੀ ਚੰਗੀ ਵਾ, ਚੱਲਾ ਪੈਂਦੀਆਂ ਫੁਹਾਰਾਂ ਵੇ, ਆ ਜਾ ਮੇਰਾ ਚੱਲਾ ਜਿੰਦ ਤੇਰੇ ਕੋ ਦੀਵਾਰਾ ਵੇ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ। ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 941 180।
ਮੁਹੱਬਤ ਜਦੋਂ ਉਗਰਦੀ ਹੈ ਉਸ ਵੇਲੇ ਦੇ ਪਹਿਲੇ ਪਿਆਰ, ਪਾਗਲਪਨ, ਇੰਤਜ਼ਾਰ, ਬੇਵਫਾਈ ਦੀ ਕਹਾਣੀ ਲੈ।
ਮੈਂ ਵੇਟ ਕੀਤੀ ਸੀ ਰਾਜਵੀਰ, ਇੱਕ ਸਾਲ, ਇੱਕ ਇੱਕ ਦਿਨ, ਪਰ ਤੂੰ ਕਦੇ ਵੀ ਆਇਆ ਕਿਉਂ ਨਹੀਂ ਰਾਜਵੀਰ।
ਸਟਾਰਿੰਗ ਗੁਰਨਾਮ ਭੁੱਲਰ ਐਂਡ ਤਾਨੀਆ ਲੇਖ।
ਤੇਰੇ ਨਾਲ ਜੁੜਿਆ ਮੈਂ, ਰੱਬ ਨਾਲ ਜੁੜ ਗਿਆ, ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ।
1 April ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 PM ਦੇ ਵਿੱਚ ਲਾਈਵ ਹੋਣਗੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਚੜ ਗਏ ਜਜ਼ਬੇ ਹਿਜਰ ਦੀ ਅੱਗ ਵਿੱਚ, ਸੜ ਗਏ ਕਾਸ ਦੁਆਬ ਬਣ ਗਏ ਜੀ ਹੁਣ ਕੀ ਕਰੀਏ ਉਹ ਦਿਲ ਚੋਂ ਨਿਕਲੇ ਪੌੜੀ ਚੜ ਗਏ ਜਦ ਮੇ ਹਿਜਰ ਦੀ ਅੱਗ ਵਿੱਚ ਸੜ ਗਏ ਕੱਸ ਦਵਾ ਪਈ ਚਿੱਠੀਆਂ ਪੜ ਗਏ ਜੀ ਹੁਣ ਕੀ ਕਰੀਏ ਮੰਗਦੇ ਉਹ ਮੰਗਦੇ ਉਹ ਮੰਗਦੇ ਹੁਣ ਅਹਿਸਾਸ ਹਿਫਾਜ਼ਤ ਸਹਿਣਾ ਦਰਦ ਤਾਂ ਕਰੀ ਰਿਆਜ਼ਤ ਦੇਂਦਾ ਇਸ਼ਕ ਨਾਮੂਲ ਇਜਾਜ਼ਤ ਮੁੱਖ ਚੋਂ ਸੀ ਕਰੀਏ ਹਮਜ਼ਾ ਹੱਕ ਹਕੂਕ ਵਸੀਲਾ ਉਹ ਸਾਮੀ ਸਤਰਾਂ ਵਾਲੀ ਬਗੀਚੀ ਜੋ ਬਨ ਛੋਟਾ ਜਿਕਣ ਚੀਚੀ ਤੇਰਾ ਮਨ ਉੱਚਾ ਮਤ ਨੀਚੀ ਰੱਬ ਤੋਂ ਡਰ ਕੇ ਜੀ ਸਾਮੀ ਸਤਰਾਂ ਵਾਲੀ ਬਗੀਚੀ ਜੋ ਬਨ ਛੋਟਾ ਜਿਕਣ ਚੀਚੀ ਤੇਰਾ ਮਨ ਉੱਚਾ ਮਤ ਨੀਚੀ ਰੱਬ ਤੋਂ ਡਰ ਕੇ ਜੀ ਲੱਗਦੀ ਬੋੜ ਨਹੀਂ ਵਿੱਚ ਗਮਲੇ ਲੱਗਦੀ ਬੋੜ ਨਹੀਂ ਵਿੱਚ ਗਮਲੇ ਤਾਈਓ ਰੂਪ ਤੇ ਹੁੰਦੇ ਹਮਲੇ ਆਸ਼ਕ ਹੋ ਜਾਂਦੇ ਨੇ ਕਮਲੇ ਇਸੇ ਕਰਕੇ ਜੀ ਹਮਜ਼ਾ ਹੱਕ ਹਕੂਕ ਵਸੀਲਾ ਖੁੱਲ ਗਈਏ ਇਹਨਾਂ ਲਫ਼ਜ਼ਾਂ ਦੇ ਵਿੱਚ ਲੋਰ ਸਾਨੂੰ ਨਵੀਂ ਸੜਕ ਤੇ ਟੋਰ ਹੁਣ ਨਹੀਂ ਮੁੜਨਾ ਲਾ ਲਈ ਜ਼ੋਰ ਕੇ ਨੀਂਦਰ ਖੁੱਲ ਗਈਏ ਛੱਡ ਗਏ ਮੈਰ ਮਰੈ ਗਏ ਕੱਲੇ ਛੱਡ ਗਏ ਮੈਰ ਮਰੈ ਗਏ ਕੱਲੇ ਕਿਹੜੀ ਮੁੰਦਰੀ ਕਿਹੜੇ ਛੱਲੇ ਹੁਣ ਸਰਤਾਜ ਹੋਰੀ ਵੀ ਚੱਲੇ ਦਾਰੂ ਡੁੱਲ ਗਈਏ ਹਮਜ਼ਾ ਹੱਕ ਹਕੂਕ ਵਸੀਲਾ ਹਮਜ਼ਾ ਹੱਕ ਹਕੂਕ ਵਸੀਲਾ ਮਖਮਲ ਸੂਤ ਸ਼ਕਤੀ ਵੀ ਦੀਲਾ ਗੁੰਬਦ ਕਰਦ ਸ਼ੈਂਬਰ ਨੀਲਾ ਇੱਕੋ ਹਾਣ ਦੇ ਆਸ ਉਮੀਦ ਅਤੇ ਇਤਬਾਰ ਪਿੱਪਲ ਸੜੇ ਨਰਮ ਦਾ ਭਾਰ ਮਲਕੀ ਤਰਦ ਕਰਾਚੀ ਯਾਰ ਤੁਸੀਂ ਨਹੀਂ ਜਾਣਦੇ ਹਕੂਕ ਵਸੀਲਾ ਹਸਤੀ ਹਲਕੀ ਦੀ ਕਣਤੀਲਾ ਤੱਕੇ ਉੱਪਰ ਨੂੰ ਅੰਬਰ ਨੀਲਾ ਕੀ ਕੁਛ ਬੋਲਦਾ ਮਿੱਤਰਾ ਕਰ ਉਸ ਤੇ ਤਬਾਰ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਹਮਜ਼ਾ ਗੀਤ ਤੁਸੀਂ ਸੁਣਿਆ ਜੀ ਬਹੁਤ ਹੀ ਖੂਬਸੂਰਤ ਗੀਤ ਹੈ ਤਾਂ ਜੀ ਪਹਿਲੇ ਜਿਹੜੇ ਮੁਖੜੇ ਦੇ ਬੋਲ ਪਤਾ ਲੱਗਿਆ ਕੀ ਕਹਿੰਦੇ ਓਏ ਅਰਬੀ ਜੀ ਕਹਿੰਦਾ ਕੋ ਅਰਬੀ ਜੀ ਜਿਹੜਾ ਮੈਨੂੰ ਕਿਹੜਾ ਅਰਬੀ ਆਉਂਦੀ ਆ ਬਾਲੀ ਉਸੇ ਮਰ ਰਿਹਾ ਤਿੰਨ ਕੁ ਮਹੀਨੇ ਡਬਈ ਜਾ ਜੀ ਅਰਬ ਜਿਹੜੇ ਕੰਟਰੀ ਆ ਅਰਬੀ ਜਿਹੜੇ ਹਮਜ਼ਾ ਜੀ ਉਰਦੂ ਚ ਕਹੀਏ ਹਮਜ਼ਾ ਤੈਨੂੰ ਦੱਸਿਆ ਵੀ ਜਿਹੜਾ ਆਪਣੇ ਵਿਆਹ ਕਰਨਾ ਅਰਬੀ ਹਮਜੇ ਦਾ ਮਤਲਬ ਹੁੰਦਾ ਸ਼ੇਰ
ਜੀ
ਇਹਨੇ ਕਿਹਾ ਹੋਣਾ ਵੀ ਗਿੱਦੜਾਂ ਨੂੰ ਫਿਰਦੀ ਹੈ ਫੌਜ ਟੱਕਰੀ ਕਹਿੰਦੇ ਸ਼ੇਰ ਮਾਰਨਾ ਮਤਲਬ ਇਹ ਹੋ ਸਕਦਾ
ਜੀ
ਇਹ ਕਰਕੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਲੱਗਾ ਵੀ ਹਮਜਾ ਇਹਨੇ ਉਰਦੂ ਅਰਬੀ ਜੀ ਨੇ ਗੱਲਾਂ ਕਹੀਆਂ ਨੇ ਇਹ ਆਪਣੇ ਸ਼ੇਰ ਬਗੇ ਨੇ ਸਤਿੰਦਰ ਸਰਤਾਜ ਨੇ ਬਾਕੀ ਜਿਹੜੀ ਗੱਲ ਆ ਮੀਨਿੰਗ ਆ ਮਤਲਬ ਆ ਜਿਹੜੇ ਆ ਉਹ ਸਾਡੇ ਜਿਹੜੇ ਆ ਉਹ ਹੱਥੋਂ ਯਾਰ ਆ ਜਿਹੜੇ ਅਰਬੀ ਆ ਨਾ
ਜੀ
ਤੇ ਵੈਸੇ ਆਮ ਤੌਰ ਤੇ ਅਰਬੀ ਦੇ ਵਿੱਚ ਵੀ ਅਰਬ ਭਾਸ਼ਾ ਦੇ ਵਿੱਚ ਵੀ ਜਿਹੜਾ ਹਮਜ਼ਾ ਵਾ ਕਿਸੇ ਵੀ ਭਾਸ਼ਾ ਦੇ ਉਰਦੂ ਚ ਵੀ ਏਦਾਂ ਹੀ ਆ ਉਦਾਂ ਉਹਦੇ ਚ ਵੀ ਏਦਾਂ ਹੀ ਆ ਆਪਣੇ ਤੇ ਇੱਥੇ ਹੈ ਨੀ ਨਾਂ ਰੱਖਦੇ ਇੱਧਰ ਜਿਹੜੇ ਆ ਅਰਬ ਕੰਟਰੀ ਆ ਉਹਦੇ ਮੁੰਡਿਆਂ ਦੇ ਨਾਮ ਵੀ ਹਮਜ਼ਾ ਰੱਖ ਲੈਂਦੇ
ਜੀ
ਕਿਸੇ ਵੀ ਵਰਡ ਜਿਹੜੇ ਆ ਵੈਸੇ ਹਮਜ਼ੇ ਦਾ ਮਤਲਬ ਸ਼ੇਰ ਹੁੰਦਾ ਸ਼ੇਰ ਬਹਾਦਰੀ ਦਾ ਪ੍ਰਤੀਕ ਆ ਇਹ ਸੱਚਾਈ ਦਾ ਪ੍ਰਤੀਕ ਵੀ ਆ। ਇਸ ਕਰਕੇ ਇਹ ਜਿਹੜਾ ਉਹਨੇ ਨਾਮ ਲਿਆ ਵਾਸਵਿੰਦਰ ਸਰਤਾਜ ਨੇ ਗਾਣੇ ਦੇ ਵਿੱਚ, ਉਹਨੇ ਉਸ ਮੁੰਡੇ ਦਾ ਨਾਮ ਹੀ ਲਿਆ ਵਾ ਵੀ ਇਹ ਜਿਹੜਾ ਹਮਜਾ ਬੜਾ ਬਹਾਦਰ ਆ, ਬੜਾ ਏ ਤੇਜ ਆ, ਨਿਡਰ ਆ। ਉਹਦਾ ਮੈਂ ਤੈਨੂੰ ਦੱਸਿਆ ਵਿਆਕਰਨ ਦੇ ਵਿੱਚ ਇਹਦੀ ਵਰਤੀ ਹੁੰਦੀ ਆ। ਜਿੱਦਾਂ ਆਪਾਂ ਪਹਿਲਾਂ ਮੈਂ ਉਹਦਾ ਸੀ ਜਿੱਦਾਂ ਵਾਰ ਵਾਰ ਦੱਸਣ ਦੀ ਤੇ ਕੋਈ ਲੋੜ ਹੀ ਨਹੀਂ, ਪਰ ਇਹ ਗੱਲ ਉਹ ਸਤਿੰਦਰ ਸਰਤਾਜ ਨੂੰ ਬੋਲ ਕੇ ਦੱਸਣੀ ਚਾਹੀਦੀ ਆ, ਜਿਹੜਾ ਤੁਸੀਂ ਗੀਤ ਸੁਣੋਗੇ ਭਾਈ ਉਹਦਾ ਮਤਲਬ ਆ ਹੀ ਹੈ ਕਿ ਨਹੀਂ ਜੀ। ਆਹ ਤੇ ਜੇ ਤੁਸੀਂ ਮਤਲਬ ਨਹੀਂ ਕਿਸੇ ਨੂੰ ਪਤਾ ਹੋਊਗਾ ਤੇ ਉਹਨਾਂ ਨੇ ਬਸ ਧੁੰਨ ਦੇ ਵਿੱਚ ਇਹਦਾ ਮਸਤ ਹੋ ਜਾਣਾ। ਪਰ ਉਹਦਾ ਮੈਂ ਤੈਨੂੰ ਦੱਸਿਆ ਵੀ ਸ਼ੇਰ ਅਰਬ ਅਰਬੀ ਤੇ ਸ਼ੇਰ ਵਾਂਗੂ ਬਹਾਦਰ ਤੇ ਸ਼ੇਰ ਕਹਿੰਦੇ ਆ ਹਮਜੇ ਨੂੰ। ਤੇ ਮੈਨੂੰ ਇੱਥੋਂ ਤੱਕ ਪਤਾ ਬਈ ਉਹ ਇਹ ਗੱਲ ਕਹੀ
ਜੀ।
ਤੇ ਬਾਕੀ ਤੂੰ ਸੁਣਾ ਦੇ, ਮੈਂ ਤੈਨੂੰ ਹੁਣੇ ਦੱਸ ਦੇਣਾ ਕੀ ਆਦਾ, ਦੁਬਾਰਾ ਸੁਣਾ ਮੈਨੂੰ ਥੋੜਾ ਥੋੜਾ ਤੇ ਜੀ ਨਹੀਂ ਕਰ ਵੀ ਸੁਣਾਊਂਗਾ। ਹਾਂ ਹਮਜਾ ਹਕ ਹਕੂਕ ਇਹਦਾ ਮਤਲਬ ਆ ਹਮਜਾ ਜਿਹੜਾ ਉਹ ਕਹਿੰਦਾ ਵੀ ਹਕ ਹਕੂਕ ਵਾਲਾ ਕਹਿੰਦਾ ਵੀ ਇਹ ਸੱਚਾਈ ਆ ਜੀ। ਤੇ ਇਹ ਮਤਲਬ ਜੋ ਖੁਦਾ ਤੋਂ ਆਈ ਆ ਜਿਹੜੀ ਰੋਸ਼ਨੀ ਆਈ ਆ, ਇਹ ਬੰਦਿਆਂ ਦੀ ਇੰਨੀ ਰੋਸ਼ਨੀ ਆ, ਇਨਸਾਨਾਂ ਦੀ ਇੰਨੀ ਰੋਸ਼ਨੀ ਆ, ਇਹ ਭਗਵਾਨ ਤੋਂ ਹੀ ਆਈ ਹੈ ਜੀ। ਏਦਾਂ ਹੀ ਆ, ਤੁਸੀਂ ਕਹਿਣਾ ਵੀ ਤਾਇਆ ਕੋਲੋਂ ਕਹੀ ਜਾਂਦਾ। ਹਾਂ ਵਸੀਲਾ ਕਹਿੰਦਾ ਪਰਮਾਤਮਾ ਹੀ ਆ, ਹੱਕ ਹਲੂਰ ਉਹੋ ਹੀ ਆ ਜਿਹੜਾ ਜਿੱਥੋਂ ਵਸੀਲਾ ਆਇਆ। ਤੇ ਜਿੰਨੀ ਵੀ ਇਹ ਦੁਨੀਆ ਵਾ ਕਹਿੰਦਾ, ਜਿੰਨਾ ਇਹ ਬ੍ਰਹਿਮੰਡ ਆ ਇਹ ਵੀ ਇਹ ਪਰਮਾਤਮਾ ਦਾ ਹੀ ਜਨਮ ਦਿੱਤਾ ਹੋਇਆ। ਕਹਿੰਦੇ ਵੀ ਜਿਹੜੀ ਧਰਤੀ ਤੇ ਆਕਾਸ਼, ਚਾਹੇ ਉਹ ਧਰਤੀ ਆ ਜਿਹਦਾ ਰੰਗ ਆਪਾਂ ਧਰਤੀ ਰੰਗਾ ਮਿੱਟੀ ਰੰਗਾ ਹੈ, ਜਾਂ ਜਿਹੜਾ ਉੱਤੇ ਆਕਾਸ਼ ਨੀਲਾ ਵਾ, ਇਹ ਸਭ ਉਹਦਾ ਬ੍ਰਹਿਮੰਡ ਜਿਹੜਾ ਵਾ ਉਹਦੇ ਸਾਰੇ ਅਸੀਂ ਆਏ ਹੋਏ ਕਹਿ ਲਓ ਵੀ ਉਹਦਾ ਹੀ ਰੂਪ ਆ, ਕੁਦਰਤ ਦਾ ਹੀ ਸਾਰੇ ਰੂਪ ਜਿਹੜਾ ਉਸ ਪਰਮਾਤਮਾ ਤੇ ਇਤਬਾਰ ਕਰ ਸੁਣਿਆ ਸਜਣਾ ਬੇਲੀਆ, ਜਿਨ ਤੈਨੂੰ ਪੈਦਾ ਕੀਤਾ। ਬਾਕੀ ਤੇ ਸਾਰੀ ਪੰਜਾਬੀ ਕੀ ਆ ਬਾਹਰ ਅਰਬੀ ਦੇ ਵਿੱਚ ਇਹੀ ਸੀ। ਇਹ ਪੁੱਛਿਆ ਕਿਹਨੇ ਸੀ, ਮੈਨੂੰ ਹੁਣ ਯਾਦ ਭੁੱਲ ਗਿਆ ਜੀ। ਹੁਣ ਕੱਲ ਤੇ ਸੁਣਾਇਆ ਨੀ ਤੁਸੀਂ, ਮੈਂ ਸੁਣਿਆ ਹੀ ਅੱਜ ਆ ਜਿਹਨੇ ਘਰ ਵੀ ਮੈਂ ਸੁਣੀ ਆਉਣੀ ਫਿਰ ਤੁਹਾਨੂੰ ਦੱਸ ਦਿੱਤੀ ਆ, ਕਿਉਂਕਿ ਮੈਂ 3 ਕੁ ਮਹੀਨੇ ਜਿਹੜਾ ਉਹ ਬਾਹਲਾ ਚਿਹਰਿਆ ਨੇ, 3 ਮਹੀਨੇ ਬਹੁਤ ਆ। ਆਵੇ ਪੁੱਤ ਜੋ ਕਿਤੇ ਆਉਂਦੀ ਕਿ ਨਹੀਂ, ਉਗਾਲ ਗੁਲ ਕਿਹੜੇ ਪਤਾ ਲੱਗ ਜਾਣਾ ਬਾਬੂ ਗਾਲ ਗਾਲ ਦਾ। ਇਹ ਤਾਂ ਜੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਜੀ ਗੁਰਤੇਜ ਭਾਜੀ। ਉਹ ਬਾਲਾ ਗੁਰਾਂ ਦਾ ਤੇਜ, ਗੁਰਾਂ ਦਾ ਤੇਜ ਬਹੁਤਾ ਹੀ ਤੇਜ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਸਾਹਿਬ ਨੂੰ। ਅੱਜੇ ਪਾਤਸ਼ਾਹ ਹੈ ਅਕਾਲ ਪੁਰਖ, ਸਾਡੀ ਤਾਂ ਤਾਹ ਸੋਨੀ ਨੇ, ਤੇ ਜੇ ਸਾਡੀ ਸੁਣ ਵੀ ਲਈ ਤੇ ਸਾਡੇ ਜਿਹੜੇ ਆ ਉਹ ਕਹਿੰਦੇ ਹੁੰਦੇ ਨਾ ਰਿਜ਼ਲਟ ਆ ਉਹਨਾਂ ਵਿੱਚ ਡੀ ਲੇਟ ਆ ਜਾਂਦੀ ਆ, ਦੇਰੀ ਕਰ ਦੇਣਾ ਤੂੰ ਅਕਸਰ। ਜਦ ਮੈਂ ਕਿਸੇ ਨੂੰ ਆਵਾਜ਼ ਮਾਰ ਕੇ ਸੱਜਣਾ ਹੋਵੇ ਦੇਰ ਕਰ ਦਿੱਤਾ ਹੋ, ਮੈਂ ਸੁਣੀ ਇੱਕ ਵਾਰੀ ਉਹ ਗਜਲ ਜੀ ਭਾਈ ਦਾ ਮੁੰਡਾ ਆ ਤਾਂ ਤੈਨੂੰ ਗਜਲ ਸੁਣਾਵਾਂ। ਮੈਂ ਸੁਣਾ ਦੇ, ਮੈਂ ਤੇਰੇ ਮੂੰਹੋਂ ਜਚਣੀ ਤੇ ਹੈ ਨਹੀਂ ਸੁਣਾ ਦੇ। ਕਹਿੰਦਾ ਮੇਰੇ ਮੂੰਹ ਨਹੀਂ, ਇੱਕ ਉਰਦੂ ਦੇ ਸ਼ਾਇਰ ਨੇ ਲਿਖਿਆ ਅਕਸਰ ਦੇਰ ਕਰ ਦਿੱਤਾ ਹੋ ਮੈਂ
ਜੀ।
ਮੈਂ ਕਿਹਾ ਮੇਰਾ ਕਿਹਾ ਝੱਲਾ ਹੀ ਹੋਣਾ ਕੋਈ, ਨਹੀਂ ਤੇ ਅੱਜ ਕੱਲ੍ਹ ਤੇ ਦੇਰ ਵਾਲੇ ਯਾਦੇ ਆ, ਹਨੇਰ ਵਾਲੇ ਉਦੋਂ ਵੀ ਯਾਦੇ ਆ, ਤੇ ਤੇਜ਼ ਬੰਦੇ ਘੱਟ ਤੈਨੂੰ ਮਿਲਣਗੇ ਕੰਮ ਧੰਦੇ ਨੂੰ, ਉਦਾਂ ਤੇਜ਼ੀਆਂ ਬੰਦਿਆਂ ਬਥੇਰੀਆਂ ਅਲਾ ਝਾਟੀ ਤੁਰ ਜਾਂਦੇ ਨੂੰ, ਠਾ ਕੇ ਤੇ ਆਓ ਜਾਂਦਾ ਤੇ ਆਓ ਜਾਂਦਾ ਤੇ ਆਓ ਜਾਂਦਾ
ਜੀ। ਕਹਿੰਦੇ ਸਭ ਨੂੰ ਤਾਇਆ ਜੀ ਗੀਤ ਸੁਣਾ ਦਿਓ ਜੀ, ਜੁਗ ਜੁਗ ਜਿਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ।
ਅੱਛਾ ਜੁਗ ਜੁਗ ਜਿਵੇਂ ਗੁਰਦਾਸ ਮਾਨ ਨੂੰ ਸਮਰਪਿਤ ਗੀਤ ਜਿਹੜਾ ਉਹ ਕੀਤਾ ਸੀ ਉਹਨੇ, ਮੈਨੂੰ ਪਤਾ ਨਹੀਂ ਉਹਦਾ ਕੀ ਨਾਂ, ਗਿੱਲ ਹਰਦੀਪ
ਜੀ,
ਗਿੱਲ ਹਰਦੀਪ ਦਾ ਮੈਂ ਸੁਣਿਆ। ਜਿੰਨੇ ਵਿਆਹਾਂ ਸ਼ਾਦੀਆਂ ਚ ਨਕਲੀ ਗੁਰਦਾਸ ਮਾਨ ਇਹ ਗੀਤ ਲਾ ਕੇ ਢੋਲਕੀ ਜੀ ਚੱਕ ਕੇ ਤੇ ਮੁਰ ਮੁਰ ਨੱਚਦੇ ਤੇ ਮਗਰ ਮਗਰ ਮਲਕੀਤ ਵਰਗੇ ਹੋਰ ਤੇ ਦੀ ਪਿਆਰੀਆਂ ਨਾਲ ਨਾਲ ਗਿੱਧਾ ਭੰਗੜਾ ਪਾਉਂਦੀਆਂ ਨੇ, ਤੇ ਆਪਾਂ ਨੂੰ ਇੱਦਾਂ ਲੱਗਦਾ ਵਿਖੇ ਬੈਠਿਆਂ ਨੂੰ ਰਸਗੁੱਲੇ ਖਾਂਦਿਆਂ ਨੂੰ ਜਿਹੜੇ ਸ਼ਰਾਬੀ ਉਹਨਾਂ ਨੂੰ ਜਮਾ ਨਹੀਂ ਦਾ ਹੋਣਾ, ਹਨਾ ਗੁਰਦਾਸ ਮਾਨ ਹੀ ਆ ਗਿਆ ਥੋੜਿਆਂ ਪੈਸਿਆਂ। ਅੱਛਾ ਮੈਂ ਸੋਚਦਾ ਜੇ ਮੈਂ ਗੁਰਦਾਸ ਮਾਨ ਹੁੰਦਾ ਨਾ, ਜਿਹਨੇ ਉਹ ਪੈਸੇ ਲੈਂਦਾ ਨਕਲੀ ਗੁਰਦਾਸ ਮਾਨ, ਉਹਨੇ ਕਿਹਾ ਮੈਂ ਆਪਦਾ ਰੇਟ ਕਰ ਦੇਣਾ। ਮੈਡਮ ਤੁਸੀਂ ਨਕਲੀ ਨੂੰ ਸਾਦੇ, ਤੁਸੀਂ ਅਸਲੀ ਨੂੰ ਸਾਦੇ ਰਹੇ ਨੇ ਜੀ, ਅਸਲੀ ਨੂੰ ਸਾਦੇ ਰਹੇ ਨੇ ਰਾਜ ਜੀ। ਇਹਦੇ ਹੁੰਦੇ ਨੇ ਕੀਮਤ ਤੁਸੀਂ ਆਪਣੀ ਘਟਾ ਦਿੱਤੀ ਤਾਂ ਫਿਰ ਕੁਆਲਿਟੀ ਤੁਹਾਡੀ ਖਤਮ ਹੋ ਜਾਂਦੀ। ਉਹ ਕੀਮਤ ਕਦੇ ਪੈਸਿਆਂ ਨਾਲ ਬੰਦੇ ਦੀ ਨਾ ਪੀ ਜਾਂਦੀ ਆ, ਬੰਦੇ ਦੇ ਬੋਲਾਂ ਨਾਲ, ਬੰਦੇ ਦੇ ਵਿਚਾਰਾਂ ਦੇ ਨਾਲ,
अच्छा बोल विचार भी को बहुत मायने नहीं रखते। महाराज की बाणी भी कहें भी गली से असं बड़े चंगे हाँ, अचारी जो असी व्यवहार के बड़े असी बहुत चंगे ने, असी व्यवहार के बुरे हैं। तो महाराज के शब्द बाणी के आ जड़े गलों चो बड़े चंगे आ असल बड़े छोटे जिंदगी दे मालूमात होंगे।
अच्छा
हाँ जी, जेड़े बहुत मेरे अलग वेखिया ने आ आ नहीं ये नहीं मैं जेड़ी गल सुना सारे मेरे ते लारा वेखी जाओ गुरु गल कड़ी तुसी ओ तुहाडे कान वजदे आ। अच्छा मैं सोचा गल कड़ी जदों कड़ी तो ओह दस के कड़ूंगा ते ओ बहुते जेड़े ना अपने आप बड़े खबी खान दसदे मेरे अगर कोई सियाना ही नहीं ते मैं बड़े वचन बलास देंदे ने बड़े सिखिया देंदे ने बड़े ऐ हो असल दे विच अंदरों बड़े खोखले होंदे मेरे ते इहे नूं यकीन नहीं। जदों वाह पै जाणी या राह पै जाणी जदों वाह पै गया ते फिर तुसीं आण के कहोगे वी ताया ठीक कहिंदा है कि नहीं यकीन ही आ नहीं यकीन करो ना प्रैक्टिकल तजर्बा करके वेखो। पहला सी एक ऋषि होया चरक ऋषि जी ने आयुर्वेद लिखा तो एक चेला हा भाग भट्ट। चरक ऋषि ने आयुर्वेद जेडे सूत्र लिखे चढ़ते तो सारे पूरे पूरे खरे ते सच्चे ते भाग भट्ट कहिंदा भी मैं इन्हां नूं अजमा के वेखना भी जो इन्हें किया फिर उन्हें अजमाया ते इन बिन सही निकले। सच नूं परखण दी लोड़ की है बाबा जी, जेडे बंदे ने लिखे उन्हें अपने तजर्बे तों लिखे सीगे पर भाग भट्ट ने कहा भी नहीं मैं एक बार वेखना भी ये गल सची हाँ। तो फिर उन्होंने जो लगा भी गुरु साडा सच्चाई है जिन्हें लिखा तो फिर वह भाग भट्ट ने सरल करके जरूर लिख दिते पर यदा मतलब ये नहीं भी वो गल झूठी निकली। इस करके सरल तुम कर लो कर लो। अच्छा तुम मतलब चरक ऋषि हो खड़ा मूह जहा मारिया तू नवी बसूड़ी पा जा कर चरक ऋषि बन जाना किसी ने सारी सारी जिंदगी कुर्बान करनी पैंदी है किसी का जीवन देण दे लई लैण दे लई जीवन ते मिंट एक भी नहीं लगता तेरा का बंद चाके पस्तौल ते ठा ठा करके गोली चढ़ा तू कर डरी जाना उषा पर को कड़ा पस्तौल ये डर बड़ी छेती जाता। ताया जी ने पैसे बड़े देने ना ता उस चलो देना पैसे लेने ना हो फिर डर होना चाहिए जे लेने उन्होंने डर होंदा जिन देने उन्होंने तो आप बदम अगले खवा के जाते भी तू जीता बसदा रहा तू पैसे देने भाई साढ़े अगे युवराज भाई लोहा कतर आए आए ने वो दोहा कदर हों लोहा कदर कोई मुल्खे है नहीं भजदा मुंडा कहता ताया लोहा कदर के हाँ ठीक है मैं जो कहता सी दोहा कदर हों उदो मनते नहीं चल मन गए जो हूं मन ही गए तो फिर ए पिछे की गया हूं तू कि मना तहसीलदार को जाके मनना जो बंदा मन ही गया तो फिर सिर खपाई करना तेरा कोई फायदा नहीं। नाले सियाने कहते मूर्खा नाल ही जाना नहीं चाहिए चुप करके जो कहते मनी जाओ जिंदगी च बड़ा काम आऊ थे कि जो कोई मूर्ख गल कहे ना हां ऐदा जे कह दे भी आकाश या नीला नहीं चिट्टा उन्होंने कहे हां भाई चिट्टा ही है क्योंकि उन्हें सारी दिहाड़ी चिट्टा कहना तुम सारी दिहाड़ी नीला आंट ते सारी दिहाड़ी तुसी खराब कर लेनी है उन्हें अपना चिट्टा दसी जाना तुसी नीला दसी जाना ये चंगा ने दिहाड़ी बचाने लिखा तो हाँ चिट्टा ही वो चुप करके आते रहे तुसी अपने ते कहिंदे ताया जी वाहिगुरु जी सब ते कृपा करन जी ते ताया जी मथा टेकदे तुहानू ओ जींदा वसदा रहा भाई लोहा कदर आ रहा हुण लोहा कही जाने लोहा ही हुंदा दोहा तैनू कहने गया तुसी हुण अगे दोहा कह के हटे ओ जब मेरे सरना चाड़ा भाई का मुंडा कहिंदा ताया लोहे वांगू उसे शरीर फौलाद वांगू चाहिए एवं नहीं उन्होंने मुल्क का नाम लोहा कदर पाया कहिंदा लोहे वांगू चलना पैंदा लोहे का शरीर होवे ना जिहड़े बंदे का वो लोहा कदर जी टैक भी हो सकता एवं नहीं लोहा कदर बनाया भाई का मुंडा बड़ी छेती बन लगा स्टेटमेंट चल जे तेरा ढिड रुकदा ओहदी मर्जी आपकी कहिंदे सेहत किवें आ सेहत तां बहुत ही वधिया हदों वध कहती है तो नजर ही ना लग जाए कि हां ते कहिंदे श्री गुरु हर राय साहिब जी दे गुरगद्दी दिवस दी आप जी नूं लख लख वधाई होवे करोड़ करोड़ वधाई होवे जी बहुत बहुत शुक्रिया आप जी दा जेको ਗੁਰੂਆਂ ਪੀਰਾਂ ਅਵਤਾਰਾਂ ਨੂੰ ਜਿਹੜਾ ਯਾਦ ਰੱਖਦਾ ਉਹਦੀ ਸਦਾ ਬਾਂਹ ਗੁਰੂਆਂ ਨੇ ਫੜੀ ਹੁੰਦੀ। ਜਿਹਦੀ ਬਾਂਹ ਸਤਿਗੁਰ ਨੇ ਫੜ ਲਈ ਉਹਨੂੰ ਪਾਰ ਨਗਾ ਦਿੰਦਾ। ਕਹਿੰਦੇ ਆ ਨੀ ਬੰਦਾ ਭੁੱਲਣ ਹਾਰ ਹੈ, ਭੁੱਲਾਂ ਕਰਦਾ ਬੜੀਆਂ, ਇੱਕ ਨੀ ਦੋ ਨੀ ਸੌ ਨੀ ਹਜ਼ਾਰਾਂ ਹੀ, ਜ਼ਿੰਦਗੀ ਚ ਜਿੰਨੇ ਸਾਹ ਲੈਂਦੇ ਹਾਂ ਹਰ ਸਾਹ ਚ ਭੁੱਲ ਵਸੀ ਹੈ ਸਾਡੇ। ਅਸੀਂ ਭੁੱਲਣ ਹਾਰ ਹਾਂ, ਉਹ ਬਖਸ਼ਣ ਹਾਰ ਆ, ਉਹ ਬਖਸ਼ ਲੈਂਦਾ ਭੁੱਲਾਂ। ਇਸ ਕਰਕੇ ਪਰਮਾਤਮਾ ਨੂੰ ਜਿਹੜਾ ਯਾਦ ਰੱਖੂ, ਕਿਉਂਕਿ ਜਿਹੜਾ ਯਾਦ ਰੱਖੂ ਉਹਦੇ ਵੱਲ ਨੂੰ ਪਰਮਾਤਮਾ ਯਾਦਾ, ਇਹ ਨਹੀਂ ਵੀ ਸਮਰਪਿਤ ਕਿਸੇ, ਬਾਕੀਆਂ ਨੂੰ ਵੀ ਉਹ ਬੜਾ ਪਿਆਰ ਕਰਦਾ, ਨਫ਼ਰਤ ਉਹ ਕਰਦਾ ਹੀ ਕਿਸੇ ਨੂੰ ਨਹੀਂ, ਨਾ ਪਾਪੀ ਨੂੰ ਪੁੰਨੀ ਨੂੰ ਤਾਂ ਉਹਨੇ ਕਰਨੀ ਕੀ ਆ। ਪਰ ਕਹਿੰਦੇ ਹੁੰਦੇ ਨਾ ਪ੍ਰੋਫੈਸਰ ਹੁੰਦਾ, ਟੀਚਰ ਹੁੰਦਾ, ਉਹਦਾ ਕੰਮ ਹੁੰਦਾ ਬੱਚਿਆਂ ਨੂੰ ਸਿੱਖਿਆ ਦੇਣੀ, ਸਮਝਾਉਣਾ, ਉਹਨਾਂ ਨੂੰ ਪੜ੍ਹਾਉਣਾ। ਹੁਣ ਜੇ ਸੌ ਨਿਆਣਾ, ਸੌ ਦੇ ਵਿੱਚੋਂ 80 ਜਿਹੜੇ ਆ ਉਹ ਟੀਚਰ ਦੀ ਗੱਲ ਸੁਣਦੇ ਮੰਨਦੇ, 20 ਸੁਣਦੇ ਮੰਨਦੇ ਨਹੀਂ, ਫੇਲ ਹੋ ਜਾਂਦੇ, ਨੁਕਸਾਨ ਉਹਨਾਂ ਦਾ ਹੁੰਦਾ। ਇਹਦਾ ਮਤਲਬ ਇਹ ਨਹੀਂ ਵੀ ਟੀਚਰ ਉਹਨਾਂ ਨੂੰ ਨਫ਼ਰਤ ਕਰਦਾ ਕਿ ਤੁਸੀਂ ਫੇਲ ਹੋ ਗਏ ਤਾਂ ਮੈਂ ਤੁਹਾਨੂੰ ਚੱਕ ਕੇ ਮਾਰੂੰਗੇ। ਟੀਚਰ ਦਾ ਪਿਆਰ ਸਾਰਿਆਂ ਲਈ ਕੁਝ ਆ। ਹੁਣ ਟੀਚਰ ਵੀ ਇੱਦਾਂ ਦੇ ਹੋ ਗਏ ਜਿਹੜੇ ਤਾਂ ਹੁਸ਼ਿਆਰ ਆ, ਉਹਨਾਂ ਨੂੰ ਜੱਫੀਆਂ ਪਾਉਂਦੇ, ਸ਼ਾਬਾਸ਼ ਦਿੰਦੇ, ਨਲਾਇਕ ਦੇ ਲੱਤਾਂ ਮਾਰਦੇ ਆ। ਇਹਨੇ ਜਿਹੜਾ ਅਸਲ ਟੀਚਰ ਸੀ ਨਾ ਪਹਿਲਾਂ, ਨਲਾਇਕਾਂ ਨੂੰ ਜ਼ਿਆਦਾ ਪਿਆਰ ਕਰਦਾ ਸੀ ਤਾਂ ਕਿ ਹੁਸ਼ਿਆਰਾਂ ਦੇ ਬਰਾਬਰ ਹੋ ਸਕੇ। ਐਜੂਕੇਸ਼ਨ ਹੁਣ ਪੜ੍ਹਾਉਂਦੇ ਉਹ ਜਿਹਨਾਂ ਨੇ ਵਿਚਾਰਿਆਂ ਨੇ ਤਾਂ ਮਟਕਾ ਜਾਂ ਕੁੱਟ ਖਾਧੀ ਆ, ਤੇ ਪੱਕੇ ਹੋਣ ਲਈ ਕੁੱਟਾਂ ਖਾਂਦੇ ਆ, ਪਾਣੀ ਦੀਆਂ ਬਰਸ਼ਾਰਾਂ ਜਾਂ ਮੋਹਰੇ ਆ ਜਾਂਦੇ। ਉਹ ਸਰਕਾਰ ਨੂੰ ਤਾਂ ਕੁਛ ਕਹਿ ਨਹੀਂ ਸਕਦੇ, ਨਿਆਣਿਆਂ ਨੂੰ ਸਰਕਾਰ ਸਮਝ ਕੇ ਐਸੀ ਸਰਕਾਰ ਜਿੱਤੇ ਕਰਾਉਂਦੇ ਨਾ ਕਿ ਉਹਨਾਂ ਨੂੰ ਕਈ ਸਰਕਾਰਾਂ ਜਿੱਤੇ ਆ ਜਾਂਦੀਆਂ। ਇਸ ਕਰਕੇ ਚੰਗੀ ਗੱਲ ਨਹੀਂ, ਜਿਹੜਾ ਦੇਸ਼ ਦਾ ਭਵਿੱਖ ਆ ਉਹ ਆਪ ਹੀ ਵਿਚਾਰਾ ਡਾਵਾਂ ਡੋਲ ਆ, ਜਿਹਨਾਂ ਨੇ ਪੜ੍ਹਾਉਣ ਵਾਲੇ ਜਿਹੜੇ ਆਪ ਨਹੀਂ ਵਿਚਾਰੇ ਸਥਿਰ, ਤੇ ਬੱਚਿਆਂ ਨੂੰ ਸਥਿਰ ਕਿੱਥੋਂ ਰੱਖ ਲੈਣਗੇ, ਕਿਉਂਕਿ ਜਿਹਨਾਂ ਦਾ ਆਪਦਾ ਭਵਿੱਖ ਨਹੀਂ ਸਹੀ ਤਾਂ ਉਹ ਕਿੱਥੋਂ ਦੇਸ਼ ਦਾ ਭਵਿੱਖ ਬਣਾਉਣਗੇ। ਉਹ ਤਾਂ ਵਿਚਾਰੇ ਆਪ ਨਿਰਾਸ਼ ਹੋ ਚੁੱਕੇ ਜ਼ਿੰਦਗੀ ਚੋਂ, ਤੇ ਬੱਚਿਆਂ 'ਚ ਆਸ਼ਾ ਕਿੱਥੋਂ ਪਾਲ ਦੇਣਗੇ। ਜਿਹੜਾ ਸਭ ਤੋਂ ਵੱਡੀ ਨਾਕਾਮਯਾਬੀ ਦੇਸ਼ ਦੀ ਹੁੰਦੀ ਆ ਉਹ ਹੁੰਦੀ ਸਿੱਖਿਆ ਦਾ ਮਿਆਰ ਜ਼ੀਰੋ ਹੀ ਹੋ ਜਾਣਾ। ਤੇ ਸਿੱਖਿਆ ਦਾ ਮਿਆਰ ਜ਼ੀਰੋ ਹੋ ਗਿਆ, ਉਸ ਮੁਲਕ ਦੇ ਜਿਹੜੇ ਬਛਿੰਦੇ ਪੈਦਾ ਹੋਣਗੇ ਉਹ ਖਾਦ ਵਾਲਾ ਹਿਸਾਬ ਹੀ ਆ। ਜਦੋਂ ਬੀਜ ਆਪਾਂ ਬੀਜਦੇ ਹਾਂ ਧਰਤੀ 'ਚ, ਜਦੋਂ ਉਦੋਂ ਪਾਣੀ ਦਾ, ਖਾਦ ਦਾ, ਰੇਹਾਂ ਸਪਰੇਹਾਂ ਦਾ ਖਿਆਲ ਨਹੀਂ ਰੱਖਦੇ, ਤੇ ਫਲ ਅਤੇ ਫੁੱਲ ਅਸੀਂ ਕਿੱਥੋਂ ਲੈ ਲੈਣੇ ਆ। ਸਹੀ ਗੱਲ, ਜਿਹੜਾ ਬੂਟਾ ਮਾੜਾ ਹੋਊਗੇ ਉਹਦਾ ਤਣਾ ਕਮਜ਼ੋਰ ਹੁੰਦਾ, ਜਿਹੜਾ ਤਣਾ ਕਮਜ਼ੋਰ ਉਹ ਟੁੱਟ ਵੀ ਤੜਕ ਕਰਕੇ ਜਾਂਦਾ ਜੀ, ਫਿਰ ਟੁੱਟ ਕੇ ਤੜਕ ਕਰੇ ਕਿ ਲਾਈ ਵੇ ਕਦਰਾਂ ਦੇ ਨਾਲ ਯਾਰੇ ਫਿਰ ਟੁੱਟ ਕੇ ਤੜਕ ਜਿਹੜੇ ਤੇਰੀ ਲੱਤ ਤੜਕ ਕਰਕੇ ਉਸ਼ਾ ਪੱਲੇ ਨੂੰ ਤੋੜ ਦੇਣੀ ਆ। ਕਿੰਨੀ ਤਰੀਕ ਨੂੰ ਕਹਿੰਦੀ ਸੀ? 5 ਨੂੰ
ਜੀ।
ਕੀ ਕਿਸ ਤਾਂ ਉਸ਼ਾ ਕਹਿੰਦੀ 5 ਨੂੰ ਨੀ, ਅੱਜ ਕੇ 2 ਤਰੀਕ ਨੂੰ ਮੈਨੂੰ ਚਾਹੀਦੀ ਦੇਖ। ਕਿਉਂ ਕਿਉਂ ਦਾ ਕੀ ਮਤਲਬ? ਉਹਦੀ ਆਪਦੀ ਮਰਜ਼ੀ ਹੈ, ਕਿਹੜਾ ਬੈਂਕ ਦਾ ਅਸੂਲ ਆ ਜਿਹੜਾ 5 ਨੂੰ ਵੀ ਕਿਸ਼ਤਾਂ ਚੱਕਣੀ ਆ। 2 ਤਰੀਕ ਨੂੰ ਕਹਿੰਦੀ ਕਿਸ਼ਤ ਮੇਰੀ ਆ ਜਾਣੀ ਚਾਹੀਦੀ ਆ, ਨਹੀਂ ਤਾਂ ਮੈਂ ਜਾਣ ਦੇ ਇੱਦਾਂ ਕੱਢੂ ਇੱਦਾਂ ਕੱਢੂ। ਜਿੱਦਾਂ ਸਰਾਲ ਲਹੂ ਪੀ ਲੈਂਦੀ ਨਾ, ਸਾਹ ਪੀ ਲੈਂਦੀ। ਕਹਿੰਦੇ ਤਾਏ ਜੀ ਸਰਾਲ ਜਿਹੜੀ ਸਾਹ ਪੀ ਲੈਂਦੀ ਏਦਾਂ ਹੀ ਹੁੰਦਾ, ਕੁਛ ਨੀ ਖਾਂਦੀ, ਸਾਹ ਹੀ ਪੀਂਦੀ। ਆਹ ਸਾਹ ਹੀ ਉਹਦੀ ਖੁਰਾਕ। ਆਹੋ ਸਾਹ ਬਾਹਰੋਂ ਲਈ ਜਾਵੇ, ਬਾਹਰੋਂ ਕਿੱਥੋਂ ਲੈ ਆਵੇ? ਨਹੀਂ ਸਾਹ ਹੀ ਲੈਣਾ ਉਹਨੇ, ਆਕਸੀਜਨ ਹੀ ਲੈਂਦੀ ਹੋਵੇ, ਆਕਸੀਜਨ ਰੁੱਖਾਂ ਤੋਂ ਲੈ ਲਵੇ। ਉਹ ਯਾਰ ਆਕਸੀਜਨ ਉਹਨੇ ਸਿਰ ਚ ਮਾਰਨੀ ਆ, ਆਕਸੀਜਨ ਤੋਂ ਲੈਂਦੀ ਹੋਊਗੀ ਸਰਾਲ। ਇਹ ਸਾਹ ਪਰ ਕੀ ਹੁੰਦੀ ਸੁਣਿਆ ਮੈਂ। ਆਹੋ ਦੇਖੀ ਤੁਸੀਂ? ਆਹ ਮੈਂ ਤੇ ਰਿਹਾ ਹੀ ਸਰਾਲਾਂ ਜਾਂ, ਮੈਂ ਤੇ ਜਾਂ ਸਰਾਲਾਂ ਚ ਰਿਹਾ ਤੇ ਜਾਂ ਮੈਂ ਰਿਹਾ ਵਾ ਜੋਕਾਂ ਜਾਂ। ਸਰਾਲਾਂ ਸਾਹ ਪੀਂਦੀਆਂ, ਜੋਕਾਂ ਲਹੂ ਪੀਂਦੀਆਂ, ਤੇ ਮੈਂ ਤੇ ਰਿਹਾ ਹੀ ਇਹਨਾਂ ਜਾਂ। ਅੱਛਾ ਜੰਗਲਾਂ ਚ ਹੁੰਦੀਆਂ? ਹਾਂ ਨਹੀਂ ਨਹੀਂ ਘਰਾਂ ਚ ਵੀ ਹੁੰਦੀਆਂ, ਜੰਗਲਾਂ ਚ ਜ਼ਰੂਰੀ ਤੇ ਨਹੀਂ ਕੋਈ। ਘਰਾਂ ਚ ਕਿੱਦਾਂ ਆ ਜਾਂਦੀਆਂ ਸਰਾਲ? ਮੈਂ ਤੇ ਕਦੇ ਵੇਖੀਆਂ ਨੀ। ਚਲੋ ਵੇਖ ਲਿਆਂਗਾ ਤੁਹਾਡਾ ਟਾਈਮ ਪਾ ਕੇ, ਤੇ ਤੂੰ ਅੱਗੇ ਪੜ। ਜਸਵੰਤ ਰਾਏ ਮੈਲਬੋਰਨ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ। ਉਹ ਵੱਲ ਰਾਏ 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 ਅਹੇ ਵਟੇ ਵੱਟ ਬਜਾਏ, ਜਿੱਥੇ ਟਕਰੇ ਉੱਥੇ ਟਾਏ, ਤੇ ਕਰਦਾ ਫਿਰਦਾ ਹਾਏ ਹਾਏ। ਉਹ ਵੱਲ ਰਾਏ ਰਾਏ, ਤੈਨੂੰ ਮੈਂ ਯਾਦ ਹੀ ਕਰਦਾ ਪਿਆ ਸੀ। ਮੈਂ ਕਿਹਾ ਰਾਏ ਨੀ ਆਏ, ਰਾਏ ਨੀ ਆਏ, ਆਵਾਂ ਕਿਹਾ ਰਾਏ ਨੀ ਆਏ, ਤੇ ਪੈ ਗਿਆ ਬਾਬੇ ਵਾਲੇ ਰਾਏ, ਤੇ ਖੋਤਣ ਲੱਗੇ ਨੇ ਕਾਏ, ਤੇ ਕਹਿੰਦੇ ਕੋਲਦੇ ਹੋਏ ਕਾਏ ਦੇ ਉੱਚੀ ਉੱਚੀ ਗਾਏ। ਉਹ ਬਲਿਆ ਰਾਏ ਸ਼ਾਵਾ ਛਾਏ, ਤੁਸੀਂ ਹੀ ਹਰਮਨ ਰੇਡੀਓ ਤੇ ਸ਼ਾਇਕ ਨੀ ਮਲਕੀਤ ਆ ਜਾਓ ਰਾਏ ਸਾਹਿਬ ਰਾਏ ਸਾਹਿਬ ਨੂੰ ਮਿਲਿਆ ਤਾਂ ਗੀਤ ਨਹੀਂ ਸੁਣਦੇ ਹੁਣ ਜੀ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਚਾਹ ਜੀ ਬੁਲਾਉਂਦੇ ਇਹ ਰਾਏ ਤੇ ਜਿਹੜਾ ਹੁਕਮਰੀ ਦਾ ਇਹ ਮੈਨੂੰ ਸਕੇ ਭਰਾ ਲੱਗਦੇ ਆ ਸੁਭਾਅ ਮਿਲਦੇ ਇਹਨਾਂ ਨੇ ਲੋ ਸੁਖਪ੍ਰੀਤ ਨੂੰ ਯਾਦ ਕੀਤਾ ਉਹ ਵੀ ਆ ਗਏ ਨੇ ਉਹ ਰਾਏ ਤੇ ਸੁਖਪ੍ਰੀਤ ਮੈਨੂੰ ਲੱਗਦਾ 207 ਸਾਲ ਜੀਣਗੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਹੁਕਮਰੀਤ ਜੀ ਓਬਾ ਲੈ ਸੁੱਖਾਂ ਦੇ ਪ੍ਰੀਤ ਇਹ ਸੁੱਖਾਂ ਦੇ ਪ੍ਰੀਤ ਜਿਹੜੇ ਸੁਣਦੇ ਸੋਹਣੇ ਗੀਤ ਸੁੱਖਾਂ ਦੇ ਪ੍ਰੀਤ ਇਹ ਪ੍ਰੀਤ 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 ਸੁਣ ਲਾ ਸੋਹਣੇ ਸੋਹਣੇ ਸਾਡੇ ਤੋਂ ਗੀਤ ਵੈਸੇ ਤੂੰ ਕਦੇ ਨੀ ਕੀਤੀ ਫਰਮਾਇਸ਼ ਕਦੇ ਗੀਤ ਦੀ ਪਤਾ ਨਹੀਂ ਵੀ ਇੰਨਾ ਸਬਰ ਸੰਦੋਖ ਲਿਆਉਣਾ ਕਿਥੋਂ ਆ ਕਿਹੜੀ ਸ਼ੈ ਖਾਨਾ ਮਲਕੀਤ ਨੂੰ ਵੀ ਦੱਸਦੇ ਤੱਤਾ ਵਾਲਾ ਵਗਦਾ ਹੈ ਗੁੱਸੇ ਖੋਰਾ ਵਾਲਾ ਜਾਂਦਾ ਹੀ ਘਰ ਵਾਲੀ ਨਾਲ ਲੜ ਪੈਂਦਾ ਉਹ ਗੋਡਿਆਂ ਥੱਲੇ ਲੈ ਕੇ ਇਹਦੀ ਉਹ ਤੌਣੀ ਲਾਉਂਦੀ ਜਿਹੜੀ ਉਹ ਤੌਣੀ ਲਾਉਂਦੀ ਮੈਂ ਕਹਿੰਦਾ ਤੂੰ ਪੁੱਛੀ ਮਤ ਤੁਹਾਨੂੰ ਕਿੱਦਾਂ ਪਤਾ ਉਹ ਰੋਂਦਾ ਆਉਂਦਾ ਮੇਰੇ ਕੋ ਮੈਨੂੰ ਕਹਿੰਦਾ ਤਾਇਆ ਮੈਨੂੰ ਦੇਣਾ ਹੀ ਉਹਨੇ ਮਾਰਤੀ ਜੇ ਗੋਡੇ ਤੋਂ ਮਾੜਾ ਜਾਂ ਚੱਕਦੀ ਨਾ ਤਾਂ ਹੁਣ ਮੇਰੀ ਇਹ ਟੁੱਟ ਹੀ ਜਾਣੀ ਸੀ ਜੇ ਹੋਰ ਪਾਰ ਪਾਦੀ ਹਲੇ ਉਹ ਬਾਹਲੀ ਤਗੜੀ ਨੀ ਤੇ ਉਹਦਾ ਵੀ ਲਹੂ ਸੁਕਾਇਆ ਇਹਦੇ ਨਾਲ ਲੜ ਲੜ ਕੇ ਜਦੋਂ ਕਹਿੰਦਾ ਤਾਇਆ ਵਿਆਹੀ ਆਈ ਆ ਉਹਦਾ ਭਾਰ ਸੀ ਖਰੇ 70 ਖਰੇ 75 ਕਹਿੰਦਾ 75 ਆ 75 ਸੀਗਾ ਹੁਣ ਉਹਦਾ ਰਹਿ ਗਿਆ ਕਿੰਨਾ 50 ਰਹਿ ਗਿਆ ਨਾਲੇ ਹਲੇ ਕੁੱਕੜ ਖਾਂਦੀ ਆ ਭਾਰ 50 ਰਹਿ ਗਿਆ ਉਹਦਾ ਤੇ ਤੁਸੀਂ ਜਿੰਨੇ ਮਹੀਨੇ ਜੇ ਕੁੱਕੜ ਖਾਂਦੇ ਆ ਕੁੱਕੜ ਨੂੰ ਤੋਲ ਕੇ ਵੇਖ ਲਓ 2 ਕਿਲੋ ਖਾਂਦੇ ਹੋਵੋਗੇ ਘਰਦੇ ਦਾ ਅੱਧਾ ਅੱਧਾ ਕਿਲੋ ਦੋਨਾਂ ਦਾ ਲਾ ਲਾ ਅੱਧਾ ਅੱਧਾ ਇੱਕ ਤੇ 2 ਕਿਲੋ ਭਾਰ ਤੇ ਹਰ ਮਹੀਨੇ ਵਧਣਾ ਚਾਹੀਦਾ ਤੁਹਾਡਾ ਏਦਾਂ ਨੀ ਹੁੰਦਾ ਤਾਇਆ ਜੀ ਉਹ ਏਦਾਂ ਹੀ ਹੁੰਦਾ ਹੁੰਦਾ ਹੋਰ ਕਿੱਦਾਂ ਨੇ ਮੈਨੂੰ ਭਾਜੀ ਨੇ ਬਾਤ ਪਾਈ ਇੱਕ ਬਾਤ ਵਾਂ ਬਤੋਲੀ ਵਾਂ ਬਾਤ ਨੂੰ ਲੱਗੇ ਮੋਤੀ ਤੇ ਮੈਨੂੰ ਕਹਿੰਦਾ ਬਈ ਗੱਲ ਮੈਨੂੰ ਸੁਣਾਈ ਆਹਾ ਕਹਿੰਦਾ ਵੀ ਹਾਥੀ ਜਾਣ ਡਿਆ ਕਿਸ਼ਤੀ ਦੇ ਵਿੱਚ ਤੇ ਕਹਿੰਦਾ ਕਿਸ਼ਤੀ ਚ ਪੂਰਾ ਪੂਰਾ ਜਿੰਨਾ ਵਜਨ ਚਾਹੀਦਾ ਕਿਸ਼ਤੀ ਚ ਓਨਾ ਓਨਾ ਵਜਨ ਚਲੇ ਗਿਆ ਹਾਥੀ ਦਾ ਕਹਿੰਦਾ ਇੰਨਾ ਵਜਨ ਉਹਦੇ ਤੇ ਪਿਆ ਹੋਇਆ ਕਿਸ਼ਤੀ ਤੇ ਜੇ ਇੱਕ ਸੂਈ ਵੀ ਰੱਖ ਦੀਏ ਨਾ ਉਹਦੇ ਤੇ ਕਿਸ਼ਤੀ ਚ ਤਾਂ ਕਿਸ਼ਤੀ ਡੁੱਬ ਜਾਣੀ ਅੱਛਾ ਮੈਂ ਕਿਹਾ ਫੇਰ ਮੈਂ ਕਿਹਾ ਵੀ ਮੈਨੂੰ ਕਹੂਗਾ ਵੀ ਤੂੰ ਨਾ ਚੜ ਜਾਈ ਕਿਤੇ ਕਿਸ਼ਤੀ ਚ ਡੁੱਬ ਜਾਊਗੀ ਤੇ ਮੈਂ ਠੀਕ ਆ ਕਹਿੰਦਾ ਮਾਲਕ ਤੇ ਹਾਥੀ ਦੋਵੇਂ ਹੀ ਆ ਤੇ ਇੱਕ ਚਲਾਉਣ ਵਾਲਾ ਚੱਪੂ ਆ
ਜੀ
ਕਹਿੰਦਾ ਸੂਈ ਡਿੱਗੇ ਤੇ ਉਹ ਡੁੱਬ ਜਾਊਗਾ ਕਹਿੰਦਾ ਤੇ ਹਾਥੀ ਨੇ ਅੱਧ ਵੀ ਜਾ ਕੇ ਤੇ ਫੋਰਸ ਕਰਤਾ ਗੋਹਾ ਕਰਤਾ ਲੈਦ ਤੇ ਘੋੜੇ ਕਰਦੇ ਆ ਤੇ ਗੋਹਾ ਗਾਵਾਂ ਮੱਝਾਂ ਕਰਦੀਆਂ ਤਾਂ ਹਾਥੀ ਕੀ ਕਰਦਾ ਫਿਰ ਫੁੱਲਾਂ ਦੀ ਵਰਖਾ ਉਹਨੇ ਨਾ ਲੈਦ ਜੇ ਮਾਰੀ ਜਾਣਗੇ ਉਹ ਗੋਹਾ ਕਰਦਾ ਕਹਿੰਦਾ ਹੁਣ ਤੂੰ ਦੱਸ ਵੀ ਕਿਸ਼ਤੀ ਡੁੱਬੂਗੀ ਕਿ ਬਚੂਗੀ ਅੱਛਾ ਕਹਿੰਦਾ ਇਹ ਧਿਆਨ ਰੱਖੀ ਵੀ ਉਹ ਇੱਕ ਸੂਈ ਦੇ ਨਾਲ ਵੀ ਡੁੱਬ ਜਾਊ ਜੀ ਉਹ ਮੈਂ ਕਿਹਾ ਭਾਜੀ ਮੈਨੂੰ ਪਤਾ ਸੀ ਵੀ ਜੇ ਦਿਨ ਮੈਂ ਕਹਿਤਾ ਵੀ ਡੁੱਬ ਗਿਆ ਤਾਂ ਵੀ ਹਰਦਾ ਜੇ ਨਾ ਗਿਆ ਤਾਂ ਵੀ ਹਰਦਾ ਉਹ ਮੈਂ ਕਿਹਾ ਜੇ ਇਹਨੂੰ ਰੱਖਣ ਵਾਲਾ ਕਰਤਾਰ ਉਹ ਡੁੱਬ ਕਿੱਦਾਂ ਸਕਦਾ ਮੈਂ ਕਿਹਾ ਜੇ ਤੇ ਹੋਈ ਪਰਮਾਤਮਾ ਨੇ ਉਹਦੀ ਰੱਖਣੀ ਫੇਰ ਨੀ ਕਿਸ਼ਤੀ ਡੁੱਬਦੀ ਤੇ ਜੇ ਉਹਦੀ ਘਟੀ ਹੋਈ ਭਾਜੀ ਡੁੱਬੀ ਜਾਊ ਇਹਦਾ ਗਲਤ ਜਵਾਬ ਅੱਛਾ ਤੇ ਮੈਂ ਕਿਹਾ ਸਹੀ ਤੂੰ ਤੇ ਕਹਿੰਦਾ ਵੀ ਜਦੋਂ ਹਾਥੀ ਦੇ ਪੇੜ ਚ ਗੋਹਾ ਸੀ ਜਾਂ ਫੋ ਸੀ ਜਾਂ ਲਿੱਦ ਸੀ ਉਦੋਂ ਵੀ ਤੇ ਕਿਸ਼ਤੀ ਚੱਲਦੀ ਆਈ ਆ ਉਹੋ ਹੀ ਪੇੜ ਚੋਂ ਨਿਕਲ ਕੇ ਤੇ ਧੜਮ ਦੇਣੀ ਉਹਦੇ ਤੇ ਯਾਰ ਹੈਗਾ ਤੇ ਮੈਨੂੰ ਕਹਿੰਦਾ ਵੀ ਕਿਸ਼ਤੀ ਚ ਡੁੱਬਣੀ ਸੀ ਤੇ ਮੈਨੂੰ ਚੜ ਗੁੱਸਾ ਗਿਆ ਜੀ ਜਿਹੜਾ ਮੈਨੂੰ ਨਾ ਉਹ ਜਲੂਰ ਬੋਲੇ ਫਿਰ ਮੈਨੂੰ ਗੁੱਸਾ ਬੜਾ ਕਰਦਾ ਮੈਂ ਕਿਹਾ ਏਦਾਂ ਕਰ ਮੇਰੀ ਗੱਲ ਮੰਨੀ ਏਦਾਂ ਕਰ ਵੀ ਤੂੰ ਹਾਥੀ ਪਹਿਲਾਂ ਤੋਲਾ ਗੋਹੇ ਤੋਂ ਬਗੈਰ ਠੀਕ ਆ ਜੀ ਮੰਨ ਲਓ ਵੀ 50 ਕੁਇੰਟਲ ਦਾ ਹਾਥੀ ਹੈ ਤੇ ਮੈਂ ਕਿਹਾ ਗੋਹੇ ਤੋਂ ਜਦੋਂ ਉਹਨੇ ਕਰ ਦਿੱਤਾ ਫੇਰ ਤੋਲਾ ਤੈਨੂੰ ਕੀ ਲੱਗਦਾ ਜੇ 2 ਕਿਲੋ ਦਾ ਉਹਨੇ ਗੋਹਾ ਕੀਤਾ ਤੇ 2 ਕਿਲੋ ਦਾ ਘਟਿਆ ਹੋਊ ਉਹ 50 ਕੁਇੰਟਲ ਦਾ ਹੀ ਰਹਿਣਾ ਹਾਥੀ, ਜਿਹੜਾ 2 ਕਿਲੋ ਨੇ ਬਾਹਰ ਸਿੱਟਿਆ ਗੋਆ ਉਹ ਵਾਧਿਆ ਜੀ ਆਉਣਾ। 2 ਕੁਇੰਟਲ ਤੇ 2 ਕਿਲੋ ਹੀ ਤੋਲਿਆ ਜਾਣਾ, ਜੇ ਦੋਵਾਂ ਨੂੰ ਤੋਲਾਂਗੇ, ਜੇ ਕੱਲਾ ਤੋਲਾਂਗਾ ਤੇ ਆ 2 ਕੁਇੰਟਲ 50 ਕੁਇੰਟਲ, ਆ 50 ਕੁਇੰਟਲ ਤੇ 2 ਕਿਲੋ ਹੋਣਾ। ਜਦੋਂ ਉਹਨੇ ਗੋਆ ਨਹੀਂ ਕੀਤਾ ਉਹ 50 ਕੁਇੰਟਲ ਦਾ ਹੋਣਾ। ਮੈਂ ਕਿਹਾ ਜਿਹੜਾ 2 ਕਿਲੋ ਓਵਰਫਲੋ ਹੋਇਆ ਉਹਦਾ ਵੱਖਰਾ ਹੀ ਹੋਣਾ। ਮੈਂ ਪਤਾ ਨੀ ਤੈਨੂੰ ਬੁਝਾਰ ਤਾਂ ਪਾ ਕਿਹੜਾ ਦਿੰਦਾ। ਮੈਂ ਕਿਹਾ ਮੈਂ ਤੇ ਕਿਸ਼ਤੀ ਡੁੱਬਣੀ ਆ ਤਾਂ ਡੁੱਬਣੀ ਆ। ਅੱਛਾ ਹਾਂ, ਉਹ ਮੇਰੇ ਮੂੰਹ ਵਾਲੇ ਵੇਖੇ ਕਹਿੰਦਾ ਮੈਨੂੰ ਤਾਂ ਪਾਈ ਤੇ ਮੈਨੂੰ ਤਾਂ ਬੰਦੇ ਨੇ ਇੱਦਾਂ ਕਿਹਾ ਕਿ ਤੋਰਤਾ। ਮੈਂ ਕਿਹਾ ਜਦੋਂ ਤੁਸੀਂ ਸੁਣੀ ਜਾਣੀ ਇਹਦੇ ਕਹਿਣਾ ਤੁਸੀਂ ਤੱਥ ਦੇ ਕੇ ਆਏ ਆ। ਹਾਂ ਫੈਕਟਸ ਹੁੰਦੇ ਨੇ ਫੈਕਟਸ, ਹਾਲਾਂਕਿ ਮੈਂ ਵੀ ਗਲਤ ਹਾਂ ਤੇ ਭਾਜੀ ਵੀ ਗਲਤ ਆ। ਫੈਕਟਸ ਜਿਹੜੇ ਹੁੰਦੇ ਨੇ ਬੰਦੇ ਨੂੰ ਚੁੱਪ ਕਰਾਉਣ ਲਈ ਬੜੇ ਕੰਮ ਆਉਂਦੇ। ਬੰਦਾ ਭਾਵੇਂ ਗੱਲ ਹੀ ਹੋਵੇ ਫੈਕਟਸ ਦੇ ਦੋ, ਅਗਲਾ ਚੁੱਪ ਹੀ ਕਰ ਜਾਂਦਾ ਤੇ ਪੁੱਛ ਕੇ ਆਓ ਭਾਈ ਏਦਾਂ ਫੈਕਟਸ। ਇਧਰ ਤਾਂ ਜੀ ਮਨਦੀਪ ਸਿੰਘ ਵੀ ਆਏ ਨੇ। ਉਹ ਬਲੇ ਦਿਆਲ ਆ ਜੀ, ਉਹ ਬਲੇ ਦਿਆਲ ਆ, ਦਿਆਲ 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 ਆ, ਕੀ ਹਾਲ ਚਾਲ ਆ। ਉਹ ਦਿਆਲ ਸਾਹਿਬ ਰਿਹਾ ਕਿੱਥੇ ਤੂੰ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕਿੱਥੇ ਚਲ ਗਿਆ ਸੀ। ਆਇਆ ਕਰ ਜਾਇਆ ਕਰ ਖੁਸ਼ ਰਿਹਾ ਕਰ। ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਿਆਲ ਸਾਹਿਬ, ਕੀ ਹਾਲ ਚਾਲ ਆ। ਬਾਬਾ ਚਿਰ ਬਾਅਦ ਕਿਤੇ ਗੇੜਾ ਮਾਰਿਆ, ਕਿਤੇ ਚਲ ਗਿਆ ਸੀ, ਸਰੋਂ ਸਰੋਂ ਚੇਰਨ ਲੱਗ ਪਿਆ ਸੀ, ਮੂੰਗਫਲੀ ਬੀਜਣ ਲੱਗ ਪਿਆ ਸੀ, ਕਣਕ ਨੂੰ ਗੋਡਣ ਲੱਗ ਪਿਆ ਸੀ, ਝੋਨੇ ਦੀ ਤਿਆਰੀ ਸੀ। ਤੇ ਮਨਦੀਪ ਨੂੰ ਅੱਜ ਕਹਿੰਦੇ ਤਾਇਆ ਜੀ ਕਹਾਣੀ ਹੋ ਜਾਏ। ਤਾਇਆ ਜੀ ਇਹਨੂੰ ਤਾਂ ਮੈਂ ਸੁਣਾਉਂਦਾ ਨੀ ਕਦੇ ਵੀ। ਉਹ ਤਾਇਆ ਜੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ। ਸਤਿ ਸ੍ਰੀ ਅਕਾਲ ਭਾਜੀ। ਕੋਮਾ ਨੀ ਪਾਇਆ? ਕੋਮਾ ਪਾਇਆ ਕਰ ਬਈ, ਜਿੱਥੇ ਕੋਮਾ ਉੱਥੇ ਵੀ ਖਿਰਾਮ ਹੁੰਦਾ। ਫਿਰ ਅਗਲੀ ਗੱਲ ਆ ਕੇ ਜਦੋਂ ਉਹਦੇ ਨੀ ਕੋਮਾ ਪਾਇਆ ਤੂੰ ਬਾਲੇਗਾ। ਕਹਾਣੀ ਜ਼ਰੂਰ ਸੁਣਾਓ। ਲੈ ਦਿਆਲ ਨੂੰ ਕਹਾਣੀ ਸੁਣਾਉਣੀ ਨੇ। ਤੇ ਇਧਰ ਤਾਂ ਜੀ ਗੁਰਸ਼ਰਨ ਸੇਖੋ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ। ਤੀਸ ਮਾਰ ਖਾਨ ਜੀ, ਕਿਹੜੇ ਖਾਨ ਜੀ? ਤੀਸ ਮਾਰ ਖਾਨ, ਇਹ ਕਿਹੜਾ ਹੁੰਦਾ? ਇਹ ਫਿਲਮ ਵੀ ਹੈਗੀ ਆ ਤੀਸ ਮਾਰ ਖਾਨ, ਜਿਹੜੇ ਬਹੁਤ ਗੱਪਾਂ ਮਾਰਦੇ ਜਾਂ ਕੋਈ ਬਹੁਤ ਵੱਡਾ ਹੁੰਦਾ ਕਹਿੰਦਾ ਆਪਣੇ ਆਪ ਨੂੰ, ਫਿਰ ਤਾਂ ਮੂਰਖ ਹੀ ਹੋਇਆ ਉਹ ਤੀਸ ਮਾਰ ਖਾਨ। ਫਿਰ ਤੇ ਉਹ ਮੂਰਖ ਹੋਇਆ ਜਿਹੜਾ ਆਪਣੇ ਆਪ ਨੂੰ ਵਧਾ ਜਿਹੜਾ ਕੇ ਦੱਸਦਾ ਮੈਂ ਉਹਨੂੰ ਸਿਆਣਾ ਸਮਝਦਾ ਹੀ ਨਹੀਂ। ਕਿਹੜਾ ਕਹੇ ਮੈਂ ਮੇਰੀ ਮੇਰੀ ਮੇਰਾ ਮੇਰਾ ਸਭ ਕੁਝ ਕਰਦਾ, ਉਹ ਕਾਹਦਾ ਫਿਰ ਬੰਦਾ? ਤੀਸ ਮਾਰ ਖਾਨ ਨੇ ਫਿਰ ਹੋਣਾ, ਫਿਰ ਉਹਨੂੰ ਮੂਰਖ ਕਹਿੰਦੇ ਹੋਣੇ। ਉਹ ਇੱਕੋ ਗੱਲ ਹੀ ਕਹਿਤੀ ਫਿਰ ਉਹਨਾਂ ਨੇ, ਮੂਰਖ ਦੀ ਗੱਲ ਤੀਸ ਮਾਰ ਖਾਨ। ਅੱਛਾ, ਯਾਨੀ ਆਪਾਂ ਨੂੰ ਕਹਿਤਾ ਵੀ ਉਹ ਮੂਰਖ ਤੇ ਨਾਮ ਦੇਤਾ ਖਾਨਾ ਦੇ ਖਾਨ ਤੀਸ ਮਾਰ ਖਾਨ। ਫਿਰ ਜੋ ਤੂੰ ਮਾਣਾ ਕਹੀ ਚੱਲ, ਤੇਰਾ ਇਰਾਦਾ ਨੀ ਜਾਣਾ ਚਲਾਉਣ ਦਾ ਆਪਦਾ, ਅਸੀਂ ਤੇਰੇ ਕਹਿਣਾ ਦੀਆਂ ਮਜ਼ਦੂਰੀਆਂ ਕਰੀ ਜਾਂਦੇ ਹਾਂ, ਤੂੰ ਸਾਡੀ ਬਦਨਾਮੀ ਕਰੀ ਜਾਂਦਾ ਹੈ। ਮੈਂ ਤਾਂ ਬੱਸਾਂ ਤੇ ਰੇਲਾਂ ਤੇ ਟ੍ਰੇਨਾਂ ਤੇ ਲਾਤਾ। ਮੈਂ ਕਿਹਾ ਵੀ ਇਹਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ, ਸ਼ੇਅਰ ਕਰੋ ਤੁਸੀਂ। ਆਹੋ ਹੁਣ ਉਹ ਨਹੀਂ ਕਰਦੇ ਤਾਂ ਉਹਨਾਂ ਦਾ ਭਾਈ। ਤੇ ਅੱਜ ਕਹਿੰਦੇ ਜੀ ਸੁੜਕੜੇ ਮਾਰੀ ਜਾਂਦੇ ਹੋ? ਉਹ ਸੁੜਕੜੇ ਤੇ ਸਵੇਰੇ ਸਵੇਰੇ ਨਾ ਥੋੜਾ ਜਿਹਾ ਜਦੋਂ ਉਹਨੇ ਭੱਜੇ ਤੇ ਜੜਾ ਜ਼ੁਕਾਮ ਹੋ ਜਾਂਦਾ, ਜਗੜ ਲੈਂਦਾ ਸਾਨੂੰ ਸੇਖੋ ਸਾਹਿਬ ਜ਼ੁਕਾਮ। ਫਿਰ ਉਦੋਂ ਬਾਅਦ ਚਾਹ ਦੀ ਸਵਾਰੀ ਆ ਜਾਂਦੀ ਹੈ, ਤੇ ਜਦੋਂ ਚਾਹ ਪੀਂਦੇ ਫਿਰ ਜ਼ੁਕਾਮ। ਇਸ ਕਰਕੇ ਥੋੜਾ ਜਿਹਾ ਹੋ ਜਾਂਦਾ। ਟੈਲੀਫੋਨ ਜਾ ਕੇ ਸੇਖੋ ਸਾਹਿਬ ਦੀ ਗੱਲ ਵਿੱਚ ਰਹਿ ਗਿਆ। ਹੈਲੋ,
ਹਾਂ ਸਤਿ ਸ੍ਰੀ ਅਕਾਲ ਭਾਈ।
ਬੜੀ ਲੰਮੀ ਤੇਰੀ ਉਮਰ, ਤੇਰੀ ਗੱਲ ਵਿੱਚ ਰਹਿ ਗਈ ਸੀ, ਤੂੰ ਪੂਰੀ ਕਰਨ ਆ ਗਿਆ? ਪੂਰੀ ਕਰਨ ਆ ਗਿਆ
ਵਾਲੀ
ਗੱਲ ਆ।
ਉਹ ਨਾ ਤੀਸ ਮਾਰ ਖਾਨ ਨੇ ਉਹਦੇ ਘਰੇ ਵਾਲੀਆਂ ਚੀਜ਼ਾਂ ਹਨਾ, ਚੀਜ਼ਾਂ ਉਹਨੇ ਮਾਰੀਆਂ 19 ਦੀ ਕਰਕੇ ਹਨਾ, ਉਹ ਬੜਾ ਹੋਇਆ ਮਤਲਬ ਡਰਪੋਕ ਬੰਦਾ ਕਿਤੇ ਮੱਖੀ ਮਾਰਦੇ ਤੇ ਹੋ ਜਾਂਦਾ, ਕੋਈ ਗੱਲ ਨੀ ਕਹਿੰਦਾ ਹੁਣ ਤਾਂ ਦੁਨੀਆਂ ਲੈ ਲਈ ਜਾਂਦਾ।
ਅੱਛਾ,
ਤੇ ਹਾਂ ਤੇ ਉਹ ਬਾਹਰ ਜਾ ਕੇ ਕਿਤੇ 11 ਦੋਸਤਾਂ ਚ ਮਰ ਗਿਆ ਕਿਸੇ ਨਾਲ ਬੰਦਿਆਂ ਨਾਲ ਬਾਹਰ ਕਿਤੇ ਖੇਡ ਵੇਬੜ, ਕਹਿੰਦੇ ਇਹਨਾਂ ਚੱਲ ਮਾੜਾ ਡਰਾਇਡ ਹੀ ਹੈ ਤੇ ਉਹ ਡਰਾਉਣ ਦੇ ਮਾੜੇ ਨੇ ਕਿਤੇ ਕਹਿਦਾ ਕਹਿੰਦਾ 20 ਕਤਲ ਕੀਤੇ ਹੋਏ ਆਪਣੇ।
ਅੱਛਾ,
ਤੇ ਉਹ ਉਹ ਬੰਦੇ ਕਿਸੇ ਜਿਹੜਾ ਰਾਜੇ ਦੇ ਦਰਬਾਰ ਚ ਕੰਮ ਕਰਦੇ ਉਹਨਾਂ ਨੇ ਸੁਣ ਲਿਆ, ਉਹ ਰਾਜੇ ਕੋਲ ਲੈ ਗਏ, ਉਹ ਕਹਿੰਦੇ ਜੀ ਬੰਦਾ ਬਹਾਦਰ ਹੈ ਬਹੁਤ ਆ, ਵੀ 20 ਕਤਲ ਕੀਤੇ ਹੋਏ ਆ, ਵੀ ਰੋਹ ਬੜਾ ਵੀ ਇਹਨੇ ਘਰੋਂ ਫੌਜ ਚ ਭਰਤੀ, ਉਹ ਤੀਸ ਮਾਰ ਕਹਿੰਦਾ ਕਿੱਥੇ ਕਿੱਥੇ ਪੰਗਾ ਪੈ ਗਿਆ, ਕਹਿੰਦਾ ਜਾਨ ਨੂੰ ਸਿਆਪਾ ਪੈ ਗਿਆ, ਕਹਿੰਦਾ ਹੁਣ ਕੀ ਕੀਤਾ ਜਾਵੇ, ਕਰ ਲਿਆ ਜੀ ਫੌਜ ਚ ਭਰਤੀ, ਉਹ ਫੌਜ ਭਰਤੀ ਉਹਨੂੰ ਕਹਿੰਦੇ ਵੀ ਘੋੜਾ ਚੁਣਨਾ, ਕਿਹੜਾ ਘੋੜਾ ਚੁਣਨਾ, ਤੇ ਉਹ ਘੋੜਾ ਜਦ ਇੱਕ ਨਾ ਘੋੜਾ ਲੱਤ ਚੱਕੀ ਖੜਾ ਸੀ ਤਾਹਾਂ ਨੂੰ,
ਅੱਛਾ
ਆਹੋ ਤਿੰਨ ਤਿੰਨ ਲੱਤਾਂ ਤੇ ਖੜਾ ਸੀ, ਇੱਕ ਲੱਤ ਵੀ ਤਾਹਾਂ ਚੱਕੀ ਗਈ ਸੀ,
ਪਿਸ਼ਾਬ ਕਰਦਾ ਹੋਣਾ ਘੋੜਾ, ਫਿਰ ਪਿਸ਼ਾਬ ਕਰਦਾ ਘੋੜਾ ਹੀ ਕਿ ਕੁੱਤਾ ਹੀ ਤਾ ਜੀ, ਅੱਛਾ ਅੱਛਾ ਨਾ ਮੈਂ ਭੁਲੇਖਾ ਪੈ ਗਿਆ, ਚਲੋ ਠੀਕ ਹੈ ਮੈਥੋਂ ਗਲਤੀ ਹੋ ਗਈ,
ਘੋੜਾ ਲੰਗੜਾ ਗਿਆ ਇਹਨੇ ਵੀ ਭੱਜਣਾ, ਕਹਿੰਦਾ ਜਾਂ ਲੜਾਈ ਹੋ ਗਈ ਜੇ ਤਾਂ ਮਗਰੇ ਰਹੂਗਾ ਵੀ ਇਹਨੂੰ ਚੂਜ਼ ਕਰ ਲੈਂਦੇ ਆ, ਉਹਨੇ ਘੋੜਾ ਚੁਣ ਲਿਆ, ਉਧਰੋਂ ਕਦੇ ਮਹੀਨੇ ਡੇਢ ਮਹੀਨੇ ਬਾਅਦ ਦੁਸ਼ਮਣ ਦਾ ਹਮਲਾ ਹੋ ਗਿਆ, ਐਲਾਨ ਹੋ ਗਿਆ ਵੀ ਕਹਿੰਦੇ ਲੜਾਈ ਹੋਣੀ ਆ, ਇਹ ਹੋ ਜਾਓ ਤਿਆਰ, ਕਾਕਾ ਜੀ ਉਹਦੇ ਤਿਆਰ ਤੂੰ ਕਰਤਾ ਉਹ ਘੋੜੇ ਦੇ ਕੇ, ਉਹ ਹੁਣ ਸਾਰੇ ਜਾਣੇ ਤੁਰ ਪਏ, ਉਹਦਾ ਘੋੜਾ ਸਭ ਤੋਂ ਬੁਰੇ ਹੋ ਕਹਿੰਦਾ ਕਿੱਥੇ ਕਾਕਾ ਜੀ ਯਾਰ ਕਹਿੰਦਾ ਜਦ ਕਹਿੰਦੇ ਵੀ ਅੱਜ ਦਾ ਵੱਢਿਆ ਗਿਆ ਤੂੰ ਅੱਜ ਨਹੀਂ ਵੱਜਦਾ, ਉਹ ਗਾਹਾਂ ਗਾਹਾਂ ਜਾਂਦਾ ਦਰਖਤ, ਕਹਿੰਦਾ ਵੀ ਹੁਣ ਇੱਕ ਸਕੀਮ ਲੜਾ ਘੋੜੇ ਨੂੰ ਜਾਈ ਜਾਣ ਦੇ, ਇਹਦਾ ਰੁਕਦਾ ਤਾਂ ਹੈ ਨੀਗਾ, ਗਾਹਾਂ ਟਾਹਣੀ ਨੂੰ ਹੱਥ ਪਾ ਕੇ ਲਮਕ ਜਾ, ਟਾਹਣੀ ਨੂੰ ਪਾ ਲੈਂਦਾ ਹੱਥ ਤਾਹਾਂ ਤੇ ਥੱਲੇ ਰਕਾਲ ਫਾ ਜਾਂਦਾ ਪੈਰ, ਤੇ ਉਹ ਟਾਹਣੀ ਉਪਰੋਂ ਦਰਦੀ ਟੁੱਟ ਜਾਂਦੀ ਆ, ਉਸਨੇ ਘੋੜੇ ਤੇ ਲਮਕਦਾ, ਉਹ ਰਸਤੇ ਹੁੰਦੇ ਸੀਗੇ ਕੱਚੇ, ਉਹ ਜਦ ਟਾਹਣੀ ਥੱਲੇ ਹੁਣ ਲੱਗੇ ਧੂੜ ਉੱਥੇ ਦੂਰੋਂ, ਉਹ ਦੂਰੋਂ ਫੌਜਾਂ ਦੇਖ ਕੇ ਕਹਿੰਦੀਆਂ ਵੀ ਉਹ ਤਾਂ ਬੜੀਆਂ ਧੂੜਾ ਪੱਟ ਵੀ ਆਉਂਦੀ ਆ ਫੌਜ ਸਾਹਮਣੇ ਉਹਦਾ, ਸਾਹਮਣੇ ਵਾਲੇ ਗੱਲ ਤੰਬੂ ਤੰਬੂ ਇਕੱਠੇ ਕਰਕੇ ਕਹਿੰਦੇ ਵੀ ਇਹਦਾ ਭੱਜ ਲੋ, ਵੀ ਇਹਦਾ ਬੜਾ ਹੀ ਵੱਡਾ ਹਮਲਾ ਲੱਗਦਾ, ਇਹਦਾ ਮੁਕਾਬਲਾ ਆਪਾਂ ਕਿੱਥੇ ਕਰ ਲਾਂਗੇ,
ਤਗੜੀ ਫੌਜ ਆਉਂਦੀ ਆ,
ਤਗੜੀ ਫੌਜ ਆਉਂਦੀ ਆ, ਥੋੜੀ ਦੇਰ ਲੈ ਕੇ ਉਹ ਜਾਣਾ ਮੂਹਰੇ ਮੂਹਰੇ ਆਪ ਹੀ ਚਲੇ ਚਲੇ ਜਾਂਦੇ ਨੇ, ਤੇ ਉਹ ਗਿਆ ਗਾਹ ਜਾ ਕੇ ਢੇਰਾ ਗੁੜਾ ਵੀ ਰੁਕ ਜਾਂਦਾ ਅੰਬ ਹਾਰ ਕੇ, ਤੇ ਉਹ ਪਿੱਛੇ ਪਿੱਛੋਂ ਫੌਜ ਆਉਂਦੀ ਆ, ਕਹਿੰਦੇ ਬੱਲੇ ਬੱਲੇ ਤੀਸ ਮਾਰ ਕਰ ਤੀਸ ਮਾਰ, ਇਹਦੇ ਕੱਲੇ ਦੀ ਫੌਜਾਂ ਭਜਾਤੀਆਂ, ਉਹ ਰਾਜਾ ਕਹਿੰਦਾ ਵੀ ਤੂੰ ਇੰਨਾ ਬਹਾਦਰ ਬੰਦਾ ਵੀ ਤੇਰਾ ਤਾਂ ਮੁਕਾਬਲਾ ਹੀ ਕੋਈ ਨੀਗਾ, ਵੀ ਰਾਜ ਭਾਗ ਦਾ ਤੁਸੀਂ ਮਾਲਕ ਆ, ਵੀ ਹੱਕਦਾਰ ਅਸਲੀ ਤੂੰ ਹੀ ਆ, ਸਾਡਾ ਰਾਜ ਘਰ ਭਾਗ ਉਹਨੂੰ ਰਾਜ ਭਾਗ ਸੰਭਾਲ ਕਰਿਆ, ਤੀਸ ਮਾਲ ਖਾਨ ਉਹ ਸੀਗਾ ਤੀਸ ਮਾਲ ਖਾਨ ਅਸਲੀ,
ਵਾਹ ਇਹਦਾ ਮਤਲਬ ਵਿਚਾਰੇ ਦਾ ਉਹ ਮਾਣ ਰਹਿ ਗਿਆ ਕਿਸੇ ਤਰੀਕੇ ਨਾਲ, ਜਿਹੜਾ ਫਿਰ ਇਹਦਾ ਮਤਲਬ ਜਿਹੜਾ ਇੰਨੀ ਯੋਗਾ ਨਾ ਹੋਵੇ ਪਰ ਉਹਦਾ ਮਾਣ ਰਹਿ ਗਿਆ ਉਹਨੂੰ ਕਹਿੰਦੇ ਤੀਸ ਮਾਲ ਖਾਨ, ਚੰਗਾ ਬਈ ਤੇ ਚੰਗੀ ਤੂੰ ਕਹਾਣੀ ਸੁਣਾਈ ਆ, ਵਾਕਿਆ ਕਈ ਵਾਰ ਕਹਿੰਦੇ ਨਾ ਲੱਲੂ ਕਰੇ ਕਵਾਲੀਆਂ ਤੇ ਰੱਬ ਸਿੱਧੀਆਂ ਪਾਉਂਦਾ, ਫਿਰ ਤੀਸ ਮਾਰ ਖਾਨਾ ਤੇ ਉਹ ਹੋਈਆਂ ਉਹ ਕਵਾਲੀਆਂ ਕਰਦਾ ਸੀ ਤੇ ਰੱਬ ਉਧਰ ਸਿੱਧੀਆਂ ਪਾਈ ਜਾਂਦਾ, ਸਹੀ ਆ ਸਾਡੇ ਤਾਂ ਅੱਛਾ ਤੂੰ ਬੜਾ ਬਈ ਸਾਇੰਸ ਵਾਲਾ ਫੈਕਟ ਕੱਢਿਆ, ਸਾਇੰਸ ਚਲੋ ਉਹ ਤੇ ਠੀਕ ਆ ਵੀ ਉਹਦਾ ਸੂਤ ਤੇ ਆ ਗਿਆ ਕਿ ਨਹੀਂ, ਰਾਜ ਭਾਗ ਤੋਂ ਉਹਨੂੰ ਮਿਲ ਗਿਆ ਕਿ ਨਹੀਂ, ਉਹਨਾਂ ਦਾ ਹੁਣ ਤਾਏ ਹੋਰਾਂ ਨੂੰ ਰੇੜੂਆ ਮਿਲ ਗਿਆ, ਉਹਨਾਂ ਨੂੰ ਰਾਜ ਭਾਗ ਮਿਲ ਗਿਆ, ਕੰਮ ਹੀ ਖੋ ਜਾਏ ਦੋਵਾਂ ਦਾ, ਚਲੋ ਤੇ ਉਧਰ ਸੇਖੋ ਸਾਹਿਬ ਕੰਮ ਕਾਰ ਤੁਹਾਡਾ ਠੀਕ ਚੱਲੀ ਜਾਂਦਾ, ਜਿੰਦਗੀ ਚ ਸੰਤੋਸ਼ ਡਾਂਗਾ ਅਸੰਤੋਸ਼ ਨੀ ਆ, ਸੰਤੋਸ਼ ਡਾਂਗਾ ਇਹ ਉਹ ਸਵਾਲ ਪੁੱਛ ਲਿਆ ਜੀ,
ਸੰਤੋਸ਼ ਦੀ ਬਤਾਈ ਆ, ਸੰਤੋਸ਼ ਦੀ ਕਿਤੇ ਨਹੀਂ ਮਿਲਦੀ ਹੈਗੀ, ਹੁਣ ਐ ਲੱਗੀ ਜਾਂਦਾ ਵੀ ਇਹਨਾਂ ਮੁਲਖਾਂ ਜਾ ਕੇ ਉੱਥੇ ਉੱਥੇ ਉਹਦੇ ਮੱਥੇ ਟੇਕਦੇ ਫਿਰੀ ਜਾਂਦਾ, ਇਹ ਬਾਹਰ ਚਲੇ ਗਏ ਬਾਹਰ ਆ ਕੇ ਲੱਗਦਾ ਵੀ ਇਹਦੇ ਨਾਲ ਉਹੀ ਇੱਕ ਮੁਲਕ ਵਧੀਆ ਸੀਗਾ ਜਿੱਥੇ ਸੀਗੇ, ਵੀ ਉੱਥੇ ਇੱਥੇ ਸਵੇਰੇ ਨਿਕਲ ਜਾਓ ਕੰਮ ਤੇ ਸ਼ਾਮ ਨੂੰ ਆ ਜਾਓ ਸਾਰੇ, ਕੋਈ ਇਹ ਨੀ ਹੈਗਾ ਵੀ ਇੱਕ ਜਾਣਾ ਘਰੇ ਬਹਿ ਜਾਓ, ਸਾਰੇ ਨੂੰ ਕੰਮ ਕਾਰ ਕਰਨੇ ਪੈਂਦੇ ਆ, ਤੇ ਸਰਕਾਰ ਦਾ ਸਿਸਟਮ ਇਹੋ ਜਿਹਾ ਬਣਾਇਆ ਹੈ, ਜੇ ਨਹੀਂ ਕਰਦੇ ਉਹਨੇ ਟੈਕਸ ਕਰਕੇ ਕਿਸ਼ਤਾਂ ਭਰੀ ਚੱਲੋ, ਇਹਨਾਂ ਨੂੰ ਕਮਾ ਕੇ ਇਹਨਾਂ ਨੂੰ ਲੈ ਚੱਲੋ, ਆਪਣਾ ਆਪਣਾ ਮੁਲਕ ਵਧੀਆ, ਜੇ ਹਵਾ ਪਾਣੀ ਸਾਫ਼ ਹੋਵੇ ਉੱਥੇ, ਹਵਾ ਪਾਣੀ ਸਾਫ਼ ਹੋਵੇ ਨਾ ਤੇ ਮਾੜਾ ਮੋਟਾ ਜ਼ਿੰਦਗੀ ਸਾਦਗੀ ਨਾਲ ਬਤਾਈ ਜਾਵੇ ਨਾ, ਮਤਲਬ ਆਪਾਂ ਟੁਕੜਾ ਬਣ ਜਾਵੇ ਇੱਕ ਦੂਜੇ ਨੂੰ ਵੇਖ ਦੇਖ ਕੇ ਥੋੜਾ ਜਿਹਾ ਲੈ ਆਉਂਦੇ ਹਾਂ ਵਿਖਾਵਾ ਵਿਖਾਵਾ ਪਦਾਰਥਵਾਦੀ ਠੀਕ ਆ, ਪਦਾਰਥਵਾਦੀ ਸੋਚ ਤੋਂ ਜੇ ਬਾਹਰ ਨਿਕਲ ਕੇ ਬੰਦਾ ਹੋ ਜਾਵੇ ਨਾ ਤਾਂ ਕੋਈ ਏਡੀ ਉੱਥੇ ਵਧੀਆ ਤਰੀਕੇ ਨਾਲ ਬੰਦਾ ਰਹਿ ਸਕਦਾ ਹੈ ਨਾ, ਰਿਲੈਕਸ ਦੀ ਲਾਈਫ
ਬਜ਼ੁਰਗ ਵਿਚਾਰਾ ਓਹਦੇ ਲਈ ਗੱਲਾਂ ਬਾਤਾਂ ਕਰਨ ਲਈ ਇੱਥੇ ਬੰਦੇ ਸੋ ਜਾ ਰਹੇ ਆ,
ਤੁਸੀਂ
ਬਜ਼ੁਰਗ ਕਿਹੜਾ ਸਾਡੇ ਲਈ ਬਾਹਰ ਵਧੀਆ ਵਧੀਆ
ਨਹੀਂ, ਜਿਹੜਾ 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 ਤਾਏ ਵਰਗਾ ਰੰਗੀਨ ਬਜ਼ੁਰਗ ਆ ਉਹਦੇ ਲਈ ਬਾਹਰ ਲਾ ਮੁਲਕ ਵਧੀਆ, ਬੀਜ ਤੇ ਇੱਕ ਲੈ ਗਿਆ 15 ਡਾਲਰ ਦੀ ਚੁਰਕੀ ਕੋਲ ਲਿਖਾਉਣ ਵਾਲੇ ਅਰਮੈਂਟ ਦਾ ਲਾ ਕੇ ਬੈਠਾ ਰਿਹਾ,
ਬੀਜ ਦੇ ਜਿੱਥੇ ਨਹਾਉਂਦੇ ਨੇ ਗੋਰੇ ਗੋਰੀਆਂ, ਅੱਛਾ ਉੱਥੇ ਕੀ ਲੈ ਗਿਆ ਕੁਰਸੀ ਆਪਦੀ, ਕੁਰਸੀ ਨਾ ਦੇਣਗੇ ਜੇ ਨਹਾਉਣਾ ਇਹਦੇ ਕੁਰਸੀ ਨੀ ਦਿੰਦੇ ਹੋ, ਕੁਰਸੀ ਤੇ ਕਿਸੇ ਨੇ ਕਿਸੇ ਨੂੰ ਠਵਾ ਲਾਂਗੇ ਫੇਰ ਉਮਰੇ ਦਾ ਮਤਲਬ ਵੀ ਧੁੱਪੇ ਫੇਰ ਧੌਲੇ ਚਿੱਟੇ ਕੀਤੇ ਆ, ਇਹਦਾ ਮਤਲਬ ਤਜਰਬਾ ਤੇ ਫੇਰ ਕੋਈ ਨੀ, ਜਿਹਨੂੰ ਕੁਰਸੀ ਵੀ ਘਰੋਂ ਲੈ ਕੇ ਆਉਣੀ ਉੱਥੇ ਕੋਈ ਗੋਰੇ ਦੇ ਦੋ ਥਫੜੇ ਮਾਰ ਕੇ ਠਾਰਾਂਗੇ ਨਾ, ਤੂੰ ਵੇਖੀ ਹਾਂ ਤੂੰ ਜੇ ਕੁਰਸੀਆਂ ਘਰੋਂ ਲੈਣ ਜਾਣਾ ਤੇ ਫੇਰ ਭਾਰਤ ਹੀ ਰਹੀਏ ਫੇਰ ਇੱਥੇ ਕਰਨ ਨੀ ਜਾਣਾ,
ਬਾਕੀ ਆਪਾਂ 10 ਦਿਨ ਦੀਆਂ ਛੁੱਟੀਆਂ ਕੱਟ ਕੇ ਆਏ ਆ, ਕਰੋਨਾ ਤੋਂ ਬਾਅਦ ਕਰੋਨਾ ਹੋ ਗਿਆ ਜੀ ਸਾਰੇ ਟੱਬਰ ਨੂੰ।
ਅੱਛਾ ਤੇ ਛੁੱਟੀਆਂ ਕੱਟਣ ਦਾ ਉੱਥੇ ਇਹ ਰਿਵਾਜ ਬਣਾਤਾ ਵੀ ਇਹਨੂੰ ਕਰੋਨਾ ਹੋਵੇ ਵੀ ਛੁੱਟੀਆਂ ਕੱਟੇ, ਕੰਮ ਤਾਂ ਆਇਆ ਜੀ ਕੰਮ ਦੇ ਪੈਸੇ ਮਿਲਦੇ ਹੋਣੇ। ਅੱਛਾ
ਫਿਰ ਘਰੇ ਬੈਠਣਾ, ਪਰ ਬਾਹਰ ਕਿਤੇ ਜਾ ਨੀ ਸਕਦੇ, ਘਰੇ ਬਿਠਾਵੇ ਜੇ ਬਾਹਰ ਜਾ ਕੇ ਜੇ ਛੁੱਟੀ ਹੋ ਜਾਂਦੇ ਨੇ ਘਰੇ ਤੜੇ ਰਹੇ ਘਰੇ ਅੰਦਰ ਬੰਦ ਕਰ ਦਿੰਦੇ ਜੇਲ੍ਹ ਵਾਲਾ ਹੀ ਕੰਮ ਹੋਇਆ।
ਆਹੋ ਇਹ ਤੇ ਗੱਲ ਉਹਦਾ ਹੈ ਜਾਂਦਾ ਘਰੇ ਰਹਿਣ ਨਾਲੋਂ ਤਾਂ ਬੰਦਾ ਤੁਰਿਆ ਫਿਰਿਆ। ਅੱਛਾ ਇੱਕ ਗੱਲ ਹੋਰ ਵੀ ਆ, ਬਾਹਰਲੇ ਮੁਲਕਾਂ ਚ ਤੇ ਕਿਸੇ ਅੱਜ ਭੱਜ ਨਾਲ ਬੰਦਾ ਵਿਹਲਾ ਰਹਿ ਸਕਦਾ, ਜੇ ਕਹੋ ਵੀ ਆਪਣੀ ਮਰਜ਼ੀ ਨਾ ਮਰਜ਼ੀ ਨਾ ਨੀ ਉਹ ਵਿਹਲਾ ਰਹਿ, ਸਹੀ ਗੱਲ। ਬਹੁਤ ਸਾਰੇ ਵਿਚਾਰੇ ਕੋਰੋਨਾ ਦਾ ਧੰਨਵਾਦ ਵੀ ਕਰਦੇ ਰਹੇ ਇੱਥੋਂ ਵਾਲੇ ਵੀ, ਉਹ ਕਹਿੰਦੇ ਵਿਹਲਾ ਬਈ ਅਸੀਂ ਘਰ ਬੈਠੇ ਨੀ ਸੀ ਟੇਕੇ ਤੇ ਮਾਂ ਪਿਓ ਭੈਣ ਭਰਾਵਾਂ ਦੇ ਨਾਲ ਕੋਈ ਗੱਲ ਹੀ ਨਹੀਂ ਹੋਈ ਸੀ। ਮੈਂ ਕਿਹਾ ਵੀ ਇਦੋਂ ਵੀ ਚੰਗਾ ਹੁੰਦਾ ਨਾ ਵੀ ਜੇ ਕਹਿ ਦਿੰਦੇ ਵੀ ਕਰੋਨਾ ਹੁੰਦਾ ਹੀ ਟੈਲੀਫੋਨਾਂ ਤੋਂ ਟੈਲੀਫੋਨ ਵੀ ਬੰਦ ਕਰਾ ਦਿੰਦੇ, ਤੂੰ ਲਿਖ ਕੇ ਲੈ ਲੈ ਇੱਕ ਸਾਲ ਦੇ ਵਿੱਚ ਦੁਨੀਆਂ ਦੇ ਰੰਗ ਢੰਗ ਹੀ ਬਦਲ ਜਾਣੇ ਸੀ, ਸਹੀ ਗੱਲ।
ਗੱਲ ਇੱਕ ਆ ਜਿਹੜੀ ਜਿਹੜੀ ਕੁਦਰਤ ਆ ਨਾ ਬੰਦਾ ਇੱਥੇ ਮੈਂ ਚੰਗੇ ਨਾਲ ਗੱਲ ਕਰ ਦਿੰਦਾ ਨਾ ਉਹ ਕਈ ਵਾਰੀ ਮਤਲਬ ਕਰ ਦਿੰਦਾ ਚੈਲੰਜ ਕਰ ਦਿੰਦਾ ਵੀ ਇਹੋ ਜਿਹਾ ਕੁਛ ਨੀ ਹੁੰਦਾ ਵੀ ਕੁਦਰਤ ਨੇਚਰ ਵੀ ਜਿਹੜਾ ਮਤਲਬ ਵੀ ਰੱਬ ਕਰਕੇ ਹਨਾ, ਮੈਂ ਕਿਹਾ ਵੀ ਰੱਬ ਹੈਗਾ ਜਾਂ ਨਹੀਂ ਹੈਗਾ ਹਨਾ, ਪਰ ਇੱਕ ਕੁਦਰਤ ਇੱਕ ਨੇਚਰ ਇੱਕ ਤਾਂ ਜਿਹੜੀ ਕਿਸੇ ਕਿਸੇ ਵਰਲਡ ਨੂੰ ਚੀਜ਼ ਕੰਟਰੋਲ ਕਰਦੀ ਆ ਉਹ ਸੁਪਰੀਮ ਪਾਵਰ ਤਾਂ ਹੈਗੀ ਹੈਗੀ ਆ ਕਿਤੇ, ਇਹ ਮੇਰਾ ਬਲੀਵ ਆ ਵੀ ਉਹ ਸੁਪਰੀਮ ਪਾਵਰ ਹੈਗੀ ਆ ਕਿਸੇ ਨੇਚਰ ਆ ਕੁਦਰਤ ਆ ਜੋ ਵੀ ਹੈਗੀ ਆ ਠੀਕ ਆ। ਇੱਕ ਇੱਕ ਫੋਰ ਐਗਜ਼ਾਮਪਲ ਆਪਾਂ ਛੋਟੀ ਜਿਹੀ ਲੈਂਦੇ ਆ ਉਦਾਹਰਨ ਹਨਾ, ਉਦਾਹਰਨ ਦੇ ਤੌਰ ਤੇ ਜਦੋਂ ਕਿਸੇ ਦਾ ਬਲੱਡ ਬਲੱਡ ਅਫੈਕਟਡ ਹੋ ਜਾਂਦਾ, ਮੰਨ ਲਓ ਕਿਸੇ ਨੂੰ ਐਚ ਆਈ ਵੀ ਹੋਗੀ ਜਾਂ ਏਡਜ਼ ਹੋਗੀ ਠੀਕ ਆ, ਏਡਜ਼ ਵਾਲੇ ਦੇ ਜਾਂ ਜੇ ਆਪਣੇ ਸੂਈ ਵੀ ਚੜੋਦੀ ਹੈ ਨਾ, ਸੂਈ ਚੜੋ ਕੇ ਦੂਜੇ ਬੰਦੇ ਦੇ ਬਲੱਡ ਦੇ ਨਾਲ ਲੱਗ ਗਈ, ਮੰਨ ਲਓ ਸੂਈ ਦਾ ਨੱਕਾ ਕਿੰਨਾ ਕੁ ਹੁੰਦਾ ਇੱਕ, ਲਾ ਲਓ ਵੀ ਉਹ ਠੀਕ ਆ ਵੀ ਉਹਨੂੰ ਕਿੰਨਾ ਕੁ ਜਿਹਾ ਖੂਨ ਚ ਡਬੋਦੀ ਕਿੰਨਾ ਕੁ ਖੂਨ ਉਹਨੂੰ ਲੱਗ ਜਾਏਗਾ, ਜੇ ਉਹ ਵੀ ਮਤਲਬ ਵੀ ਲੱਗ ਜਾਵੇ ਮਾਈਕਰੋ ਮਾਈਕਰੋ ਦੇ ਵਿੱਚ ਠੀਕ ਆ ਵੀ ਬੰਦੇ ਦੇ ਨਾਲ ਦੂਸਰੇ ਬੰਦੇ ਨਾਲ ਉਹ ਉਹੀ ਬੰਦਾ ਅਫੈਕਟਡ ਹੋ ਜਾਂਦਾ ਠੀਕ ਆ। ਹੁਣ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਮੱਛਰਾਂ ਨਾਲ ਫੈਲਦੀਆਂ ਨੇ, ਮੱਛਰਾਂ ਨਾਲ ਡਿਜ਼ੀਜ਼ ਫੈਲਦੇ ਨੇ, ਮੱਛਰ ਬੰਦੇ ਨਾਲ ਲੜਦਾ, ਮੱਛਰ ਥੋੜੇ ਖੂਨ ਚ ਵੀ ਜਾਂਦਾ ਹੈ ਨਾ, ਖੂਨ ਹੀ ਚੂਸਦਾ ਮੱਛਰ
ਆਹੋ ਹੋਰ ਉਹਨੇ ਕੀ ਪੀਣਾ
ਠੀਕ ਆ। ਹਾਂ ਜਦ ਜੇ ਮੱਛਰ ਤੇ ਇਹੀ ਦੱਸ ਦੇਣਾ ਜਿਹੜਾ ਮੇਲ ਮੱਛਰ ਆ ਉਹ ਨੀ ਲੜਦਾ, ਸਿਰਫ ਫੀਮੇਲ ਮੱਛਰ ਜਲਦੀ ਲੜਦਾ, ਮੇਲ ਮੱਛਰ ਤਾਂ ਬੜਾ ਖਾਊ ਹੁੰਦਾ ਬਲੱਡ ਦੀ, ਆਪਣੇ ਅੰਡੇ ਡਿਵੈਲਪ ਕਰਨ ਲਈ ਉਹਨੂੰ ਲੋੜ ਹੁੰਦੀ ਆ ਤਾਂ ਚੂਸਦੀ ਆ, ਉਹਨੂੰ ਵੀ ਕਈ ਬੰਦਿਆਂ ਦੀ ਦੰਦ ਵੱਢਣੀ ਪੈਂਦੀ ਆ ਤਾਂ ਜਾ ਕੇ ਉਹਦੀ ਘਾਟ ਪੂਰੀ ਹੁੰਦੀ ਆ। ਚਲੋ ਆਪਾਂ ਉਧਰ ਨੀ ਜਾਂਦੇ, ਪਰ ਵੀ ਇੱਕ ਗੱਲ ਆ ਵੀ ਜਦ ਜੇ ਜੇ ਮਤਲਬ ਕੁਦਰਤ ਚਾਹਵੇ ਜੇ ਮੱਛਰ ਨਾਲ ਫੈਲਣ ਲੱਗ ਜਾਵੇ ਤਾਂ ਮੈਂ ਕਹਿੰਦਾ ਵੀ
ਤਾਲਮੇਲ ਸਾਰੇ ਬਣਾ ਕੇ ਰੱਖੇ ਆ ਅਸਲ ਦੇ ਵਿੱਚ ਨਾ,
ਕੋਈ ਤਾਂ ਕੋਈ ਨਾ ਕੋਈ ਚੀਜ਼ ਹੈਗੀ ਆ ਜਿਹੜੀ ਸਾਰੇ ਇਸ ਚੀਜ਼ ਨੂੰ ਕੰਟਰੋਲ ਕਰਦੀ ਹੈ। ਆਪਾਂ ਰੌਂਗ ਗਲਤ ਵੀ ਹੋ ਸਕਦੇ ਆ, ਆਪਾਂ ਜਿਹੜਾ ਇੱਥੇ ਬੋਰ ਲਾਉਂਦੇ ਹਾਂ ਆਪਣਾ ਠੀਕ ਹੈ ਨਾ।
ਨਹੀਂ ਨਹੀਂ ਗਲਤ ਦੇਖੋ, ਗਲਤ ਆਪਾਂ ਵੀ ਹੋ ਸਕਦੇ ਆ, ਗਲਤ ਵਿਗਿਆਨੀ ਵੀ ਹੋ ਸਕਦੇ ਆ। ਹੁਣ ਇਹ ਤੇ ਆਪਾਂ ਨੂੰ ਏਡਜ਼ ਦੀ ਹੋਈ ਆ,
ਵਿਗਿਆਨ ਇੱਕ 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 ਦਿਨ ਹੋਰ ਦੱਸਦਾ, ਦੁਨੀਆਂ ਤੇ ਕਦੇ ਵੀ ਵਿਗਿਆਨ ਸੱਚ ਨਹੀਂ ਹੋਇਆ ਹੈਗਾ। ਠੀਕ ਆ, ਵਿਗਿਆਨ ਵਿਗਿਆਨ ਸੱਚ ਵੀ ਆ ਤੇ ਝੂਠ ਵੀ ਆ, ਉਹਦਾ ਕਾਰਨ ਕੀ ਆ? ਜਿਹੜਾ ਵਿਗਿਆਨ ਅੱਜ ਕਹਿੰਦਾ ਉਹ ਆਪਦੀ ਉਹਦੇ ਅਗਲੀ ਖੋਜ ਆ ਜਾਂਦੀ ਆ, ਉਹ ਕੱਲ ਨੂੰ ਆਪਣੀ ਗੱਲ ਨੂੰ ਇਹ ਕਰਦਾ। ਠੀਕ ਆ ਨਾ, ਉਹ ਕਹਿੰਦਾ ਵੀ ਇਹ ਜਿਹੜੀ ਮੈਂ ਕੱਲ ਕੀਤੀ ਸੀ ਉਹ ਸਹੀ ਨੀ, ਅੱਜ ਵਾਲੀ ਸਹੀ। ਉਹ ਕਿਉਂਕਿ ਵਿਗਿਆਨ ਰੋਜ਼ ਬਦਲਦਾ, ਵਿਗਿਆਨ ਵੱਧ ਰਹਿੰਦਾ। ਵਿਗਿਆਨ ਇੱਕ ਬਹੁਤ ਡੂੰਘੀ ਖੋਜ ਆ ਜਿਹੜੀ ਚੱਲਦੀ ਰਹਿੰਦੀ ਆ। ਠੀਕ ਆ, ਤੇ
ਇਹ ਤਾਂ ਹੈ ਯਾਰ, ਮੈਂ ਉਹ ਗੱਲ ਕਰਨਾ ਵੀ ਜਿਹੜਾ ਆਪਾਂ ਕਹਿੰਦੇ ਨਾ ਏਡ ਜੋ ਆ, ਜਿਹੜੀ ਆਪਾਂ ਕਹਿੰਦੇ ਵੀ ਕੋਰੋਨਾ ਵਾ, ਇਹ ਸਾਇੰਸ ਹੀ ਸਾਨੂੰ ਦੱਸਣ ਡਈ ਆ, ਨਾ ਤੂੰ ਦੱਸਣ ਡਿਆ ਨਾ ਮੈਂ ਦੱਸਣ ਡਿਆ। ਇਹ ਹੁਣ ਜੇ ਸਾਇੰਸ ਹੀ ਕੱਲ ਨੂੰ ਕਹਿ ਦੇਵੇ 10 ਸਾਲਾਂ ਚ ਵੀ ਏਡ ਜੋ ਤਾਂ ਹੁੰਦੀ ਨੀ ਸੀ, ਇਹ ਐਵੇਂ ਹੀ ਇੱਕ ਵਾਇਰਸ ਸੀ, ਇੱਕ ਐਵੇਂ ਸਿੰਪਲ ਸੀ ਜਿਹਦੇ ਨਾਲ ਬੰਦੇ ਦੇ ਜੀਵਨ ਚ ਕੋਈ ਬਾਹਲਾ ਫਰਕ ਨਹੀਂ ਸੀ ਪੈਂਦਾ, ਇਹਨੂੰ ਆਪਾਂ ਬਿਮਾਰੀ ਕਹਿਤਾ। ਇਹਦਾ ਵੀ ਉਹ ਕਹਿ ਦੇਣ ਵੀ ਇਹ ਤਾਂ ਬਿਮਾਰੀ ਨੂੰ ਅਸੀਂ ਮੰਨਦੇ ਹੀ ਨੀ, ਬਿਮਾਰੀ ਆ। ਪਹਿਲੇ ਵਿਗਿਆਨੀ ਉਹਨਾਂ ਨੇ ਗੂੜੀ ਖੋਜ ਨਹੀਂ ਸੀ ਕੀਤੀ, ਅਸੀਂ ਨਵੀਂ ਖੋਜ ਤੋਂ ਸਾਬਤ ਕਰਨ ਨੂੰ ਤਿਆਰ ਆ ਵੀ ਏਡ ਚ ਕੋਈ ਹੁੰਦੀ ਨੀ ਸੀ। ਉਦੋਂ ਅਗਲੇ ਵਿਗਿਆਨੀ ਆਉਣਗੇ ਉਹ ਕਹਿਣਗੇ ਵੀ ਜਿਹੜਾ ਕੋਰੋਨਾ ਸੀ ਉਦੋਂ ਜਿਹੜੀਆਂ ਮੌਤਾਂ ਹੋਈਆਂ ਉਹ ਬਹੁਤੀਆਂ ਡਰ ਦੇ ਨਾਲ ਹੋਈਆਂ, ਸਾਈਕੋਲੋਜੀਕਲੀ ਇਹ ਗੱਲ ਕਈ ਪ੍ਰੂਵ ਕਰ ਦੇਣ ਵੀ ਬੰਦਾ ਕੋਰੋਨਾ ਨਾਲ ਨੀ ਮਰਿਆ, ਡਰ ਨਾ ਮਰਿਆ। ਇਹ ਤਾਂ ਫਿਰ ਮੰਨ ਲਓ ਉਹ ਗੱਲ ਹੋ ਗਈ, ਫਿਰ ਜੋ ਅੱਜ ਅਸੀਂ ਡਰਨਾ ਆ ਕੱਲ ਨੂੰ ਉਸੇ ਚੀਜ਼ ਨੂੰ ਉਹਨਾਂ ਨੇ ਝੂਠਾ ਪਾ ਦੇਣਾ। ਆਪ ਹੀ ਉਹ ਦੱਸ ਦਿੰਦੇ ਆ ਵੀ ਆਹ ਚੀਜ਼ ਆਪ ਹੀ ਬਾਅਦ ਚ ਦੱਸ ਦਿੰਦੇ ਵੀ ਉਹ ਚੀਜ਼ ਹੁੰਦੀ ਨੀ ਸੀ। ਮੈਂ ਤੁਹਾਨੂੰ ਕਹਿੰਦਾ ਵਾ ਆਪਾਂ ਤੇ ਬਸ ਹਾਂ ਹਾਂ ਜਾਂ ਹਾਂ ਬੁਲਾਉਣ ਵਾਲੇ ਹੀ ਆ। ਸਹੀ ਗੱਲ
ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਆ ਜਿਹੜਾ ਇਹ ਅਸੀਂ ਤਾਂ ਭੇਡਾਂ, ਜਿੱਧਰ ਨੂੰ ਮਰਜ਼ੀ ਲਾ ਲਓ ਸਾਨੂੰ ਉੱਧਰ ਨੀ ਅਸੀਂ ਸਾਨੂੰ ਮੋੜਿਆ ਜਾਂਦਾ। ਹੁਣ ਦੇਖ ਦੁਨੀਆਂ ਤੇ ਚੱਲਿਆ ਹੋਇਆ ਵੀ ਆਹ ਗ੍ਰੀਨ ਐਨਰਜੀ ਲੈ ਕੇ ਆਉਣੀਆਂ, ਇਲੈਕਟ੍ਰਿਕ ਕਾਰਾਂ ਲੈ ਕੇ ਆਉਣੀਆਂ ਨੇ, ਜਦਕਿ ਇਹਦੇ ਪਿੱਛੇ ਜਾ ਕੇ ਦੇਖਿਆ ਜਾਵੇ ਆਹ ਬੈਟਰੀ ਵਾਲੀਆਂ ਕਾਰਾਂ ਦਾ ਪੋਲਿਊਸ਼ਨ ਜ਼ਿਆਦਾ। ਉਹ ਕਿਵੇਂ ਆ? ਜਿੰਨਾ ਚਿਰ ਚੱਲਦੀ ਆ ਉਹਦਾ ਕੋਈ ਪੋਲਿਊਸ਼ਨ ਨੀ ਹੈਗਾ, ਪਰ ਜਦ ਬੈਟਰੀ ਨੂੰ ਠੀਕ ਆ ਉਹਨੂੰ ਡਿਸਪੋਜ਼ ਕੀਤਾ ਜਾਂਦਾ, ਜਦ ਉਹ ਲਿਥੀਅਮ ਜਿੱਥੋਂ ਨਿਕਲਦਾ ਉੱਥੇ ਦਾ ਇਤਿਹਾਸ ਪੜ੍ਹ ਕੇ ਦੇਖੋ ਜੀ, ਉੱਥੇ ਜਵਾਕਾਂ ਦੇ ਉੱਥੇ ਕੀ ਹਾਲਾਤ ਨੇ, ਕਿੰਨਾ ਲੋਕਾਂ ਨੂੰ ਉੱਥੇ ਕੈਂਸਰ ਨੇ ਜਿੱਥੋਂ ਲਿਥੀਅਮ ਨਿਕਲਦਾ ਹੈਗਾ। ਠੀਕ ਆ, ਵੀ ਉਹਦਾ ਕੀ ਜਦੋਂ ਇਹਨੂੰ ਡਿਸਪੋਜ਼ ਕਰਦੇ ਆ, ਠੀਕ ਆ, ਇਹਦਾ ਕਿੰਨਾ ਆਪਰੇਸ਼ਨ ਹੈਗਾ? ਜੇ ਤਾਂ 5000 ਲੀਟਰ ਪਾਣੀ ਦੇ ਵਿੱਚ ਇੱਕ ਬੈਟਰੀ ਦਾ ਸੈੱਲ ਸਿੱਟ ਦਈਏ ਤਾਂ 5000 ਲੀਟਰ ਪਾਣੀ ਪੂਰਾ ਕੁ ਸੈੱਲ ਆਉਂਦਾ, 5000 ਲੀਟਰ ਪਾਣੀ ਪੀਣ ਯੋਗ ਨੀ ਰਹਿੰਦਾ ਹੈਗਾ, ਉਹ ਪੋਲੀਟ
ਹੋ ਜਾਂਦਾ। ਉਹਨੇ ਆਪਾਂ ਨੂੰ ਵਹਿਮ ਆ ਵੀ ਇਹ ਗੱਡੀਆਂ ਕਾਰਾਂ ਇਸ ਲਈ ਬਣਾਉਂਦੇ ਪ੍ਰਦੂਸ਼ਣ ਨਾ ਹੋਵੇ, ਇਹਨਾਂ ਨੇ ਇਸ ਕਰਕੇ ਬਣਾਉਣਾ ਵੀ ਕੁਦਰਤੀ ਗੈਸਾਂ ਜਿਹੜੀਆਂ ਆਉਣੀਆਂ ਦਿਨਾਂ ਨੂੰ ਖਤਮ ਹੋ ਜਾਣੀਆਂ, ਕਿਉਂਕਿ ਜੇ ਧਰਤੀ ਹੇਠਲਾ ਪਾਣੀ ਖਤਮ ਹੋ ਸਕਦਾ।
ਬਿਲਕੁਲ, ਤੂੰ ਨਾ ਮਤਲਬ ਤੂੰ ਨਾ ਭਜੀ ਦੇ ਮੁੰਡੇ ਨਾਲ ਰਹਿ ਕੇ ਬੜਾ ਹੀ ਸਿਆਣਾ ਹੋ ਗਿਆ ਤੇਰੇ ਕੋਲ। ਵਾਕਈ ਗੱਲ ਇਹਨਾਂ ਕੋਲ ਫਿਊਲ ਹੈ 40 ਸਾਲ ਦਾ ਬਚਿਆ, ਉਹਦਾ ਅਲਟਰਨੇਟ ਲੱਭਣ ਲਈ ਸਾਡੇ ਦਿਮਾਗਾਂ ਚ ਇਹ ਪਾ ਰਿਹਾ ਵੀ ਹੁਣ ਗ੍ਰੀਨ ਐਨਰਜੀ ਆ, ਪੋਲਿਊਸ਼ਨ ਨਾ ਫਲਾਣਾ ਤੇ ਹੁੰਦਾ, ਜਦਕਿ ਪੋਲਿਊਸ਼ਨ ਤਾਂ ਹੋਰ ਚੀਜ਼ਾਂ ਤੋਂ ਬਹੁਤ ਫੈਲ ਰਿਹਾ, ਜਿਹਨੂੰ ਕੰਟਰੋਲ ਕਰਨ ਦੀ ਲੋੜ ਹੈ।
ਪ੍ਰਦੂਸ਼ਣ ਦੇ ਤੇ ਕਈ ਚੀਜ਼ਾਂ ਸਭ ਤੋਂ ਜ਼ਿਆਦਾ ਜਿਹੜਾ ਪ੍ਰਦੂਸ਼ਣ ਫੈਲਾਉਂਦੀਆਂ ਨੇ ਫੈਕਟਰੀਆਂ, ਉਹਨਾਂ ਨੂੰ ਨਾ ਇਹ ਬੰਦ ਹੀ ਕਰ ਸਕਦੇ ਆ, ਉਹ ਸੱਪ ਦੇ ਮੂੰਹ ਚ ਗੋਰ ਕਰ ਲਈ ਵਾਲੀ ਗੱਲ ਆ, ਨਾ ਨਗਾ ਸਕਦੇ ਨਾ ਥੋਕ ਸਕਦੇ। ਉਹ ਇਹ ਜਿਹੜੀਆਂ ਫੈਕਟਰੀਆਂ ਨਾ ਇਹਦਾ ਤੂੰ ਧਿਆਨ ਕਰਕੇ ਵੇਖ ਲਈ, ਜਿੰਨਾ ਪ੍ਰਦੂਸ਼ਣ ਪਾਣੀ ਦਾ ਹਵਾ ਦਾ ਧਰਤੀ ਦਾ ਇਹ ਬਣਾਉਂਦੀਆਂ, ਉਹਨੂੰ ਕੋਈ ਹੋਰ ਦੁਨੀਆਂ ਤੇ ਚੀਜ਼ ਨਹੀਂ ਬਣਾ ਸਕਦੀ, ਕਿਉਂਕਿ ਕੋਈ ਵੀ ਇਹਨਾਂ ਦਾ ਵੇਸਟੇਜ ਦਾ ਕੋਈ ਪ੍ਰਬੰਧ ਤੁਹਾਡੇ ਤੇ ਮੁਲਕਾਂ 'ਚ ਹੋਊਗਾ ਹੀ, ਭਾਵੇਂ ਇੱਥੇ ਕੋਈ ਪ੍ਰਬੰਧ ਹੀ ਨਹੀਂ। ਇੱਥੇ ਜੋ ਨੁਕਸਾਨ ਪੰਜਾਬ ਦਾ ਫੈਕਟਰੀਆਂ ਨੇ ਕੀਤਾ, ਕਿਉਂਕਿ ਪੁੱਛਣ ਦੱਸਣ ਵਾਲਾ ਹੈ ਨਹੀਂ, ਸਾਹਮਣੇ ਲਿਫਾਫਾ ਤੁਸੀਂ ਸੱਟ ਕੇ ਚੱਲ ਜਾਓ ਤਾਂ ਨਹੀਂ ਅਗਲਾ ਪੁੱਛਦਾ, ਤੇ ਗੰਦ ਪੈਂਦਾ ਤਾਂ ਪੁੱਛਣਾ ਹੀ ਕਿਸੇ ਨੇ ਕੀ।
ਸਹੀ ਗੱਲ,
ਇਹ ਤਾਂ ਗੱਲ ਹੈ ਜੀ।
ਚਲੋ ਠੀਕ ਆ, ਫੋਨ ਕਾਫੀ ਲੰਬਾ ਹੋ
ਗਿਆ, ਫਿਰ ਤੁਹਾਨੂੰ
ਸੁਣਾਇਆ ਆਪਣਾ ਕਮੇਡੀ ਪ੍ਰੋਗਰਾਮ ਆ, ਸੀਰੀਅਸ ਵਾਲਾ ਪਾਸੇ ਨੂੰ ਚਲੇ ਗਿਆ, ਤੇ ਮੈਂ ਵੀ ਐਤੋ ਰਾਹ ਚ ਕਾਫੀ ਫੜਨੇ ਸੀ ਕਿ ਮੈਂ ਗੱਲਾਂ ਕਰਦਾ ਕਰਦਾ ਭੁੱਲ ਜਾਣਾ ਛੱਡੇ ਨਿਕਲੇ ਆ।
ਚਲ ਕੋਈ ਗੱਲ ਨੀ, ਤੇਰੇ ਪੈਸੇ ਬਚ ਗਏ, ਤੇਰੇ ਪੈਸੇ ਉਹ ਜਿਹੜੇ ਬਚ ਗਏ ਉਹੀ ਗਰੀਬ ਨੂੰ ਦੇ ਦੀ ਉਹ ਪੀ ਲੂਗਾ। ਤੇ ਅੱਜ ਗੀਤ ਕਿਹੜਾ ਸੁਣਾਈਏ? ਸੇਖੋ ਸਾਹਿਬ ਤੇ ਲਓ ਪਿਤਾ ਜੀ ਸੇਖੋ ਸਾਹਿਬ ਦੇ ਨਾਲ ਨਾਲ ਆਪਾਂ ਗੀਤ ਵੀ ਸੁਣਾ ਦਈਏ, ਫਿਰ ਗੱਲ ਲੰਮੀ ਹੋ ਜਾਣੀ ਮਗਰੋਂ। ਗੀਤ ਆਪਾਂ ਫਿਰ ਸੁਣਾ ਦਈਏ ਜਿਹੜੀ ਦੀ ਫਰਮਾਇਸ਼ ਕੀਤੀ ਹੈ। ਹਾਂ ਮਲਕੀਰ ਦਾ ਜੁਗ ਜੁਗ ਜੀਵੇ ਮਨ ਬੱਲੇ 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 ਮਾਣ ਪੰਜਾਬੀ ਬੋਲੀਆਂ ਦਾ ਆਜ ਕਿਆ ਕਮੇਰਾ ਬੋਲ ਦੋ। ਲਓ ਪਿਤਾ ਜੀ ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਆਪਾਂ ਸੁਣ ਲੈਂਦੇ ਹਾਂ ਜੀ ਇਹ ਖੂਬਸੂਰਤ ਗੀਤ।
ਚਲੂਗਾ
ਚੱਲ ਪਿਆ ਤਾ ਜੀ, ਚਲੋ ਬਹੁਤ ਵਧੀਆ।
ਪੰਜਾਬੀਆਂ ਦਾ ਮਾਣ ਗੁਰਦਾਸ ਮਾਨ, ਮਾਨਸਾ ਦੀ ਸ਼ਾਨ ਚ ਲਿਖਣਾ ਜਾਂ ਗਾਉਣਾ ਮੇਰੇ ਵਰਗੇ ਨਾਚੀਜ਼ ਬੰਦੇ ਲਈ ਬੜੀ ਔਖੀ ਗੱਲ ਹੈ, ਪਰ ਫਿਰ ਵੀ ਆਪਣੀ ਤੁਸ਼ ਬੁੱਧੀ ਉਮੀਦ ਹੈ ਮਾਣ ਬਖਸ਼ੂ। ਮਰ ਜਾਣਾ ਜਾ ਕਹਿ ਕੇ ਮਨ ਨੂੰ ਹੋਲ ਜਾ ਪਾ ਦਿੰਦਾ, ਸੂਝਵਾਨ ਜੇ ਸੱਜਣਾ ਨੂੰ ਸੋਚਾਂ ਵਿੱਚ ਪਾ ਦਿੰਦਾ, ਮਨ ਨੂੰ ਹੋਲ ਜਪਾ ਦਿੰਦਾ, ਬੁਝਵਾਨ ਜੇ ਸੱਜਣਾ ਨੂੰ ਸੋਚਾਂ ਵਿੱਚ ਪਾ ਦਿੰਦਾ, ਬੇਸ਼ਕ ਮੌਤ ਦਾ ਰਿਸ਼ਤਾ ਬਣ ਗਿਆ ਆਜ ਮਚੋਲੀ ਦਾ, ਜੁਗ ਜੁਗ ਜੀਵੇ ਜੁਗ ਜੁਗ ਜੀਵੇ ਜੁਗ ਜੁਗ ਜੀਵੇ ਮਨ ਮਨ ਪੰਜਾਬੀ ਬੋਲੀ ਦਾ, ਆਪਣਾ ਹੋਵੇ ਪੰਜਾਬ ਤੇ ਜੰਗਲ। ਲੋਕਾਂ ਦੀ ਗੱਲ ਕੀਤੀ ਨਾ ਕੇ ਬਾਹੂਬਲੀਆਂ ਦੀ
ਨਾ ਕੇ ਬਾਹੂਬਲੀਆਂ ਦੀ ਨਾ ਕੇ ਬਾਹੂਬਲੀਆਂ ਦੀ
ਉਹ ਸੱਚ ਦੇ ਪਹਿਰੇਦਾਰ ਮੈਨੂੰ ਘੱਟ ਨਹੀਂ ਬੋਲੀ ਦਾ ਜੁਗ ਜੁਗ ਜੀਵੇ ਉਹ ਜੁਗ ਜੁਗ ਜੀਵੇ ਉਹ ਜੁਗ ਜੁਗ ਜੀਵੇ ਮਨ ਮਾਰ ਪੰਜਾਬੀ ਬੋਲੀ
ਜੀ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਆਸਮਾਨ ਦਾ ਥੋੜਾ ਆਵਾਜ਼ ਸੀ ਉਹ ਤਾਇਆ ਜੀ ਗੁਰਦਾਸ ਮਾਨ ਦੇ ਨੇ ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਆਹੋ ਗੁਰਦਾਸ ਮਾਨ ਮੈਂ ਕਹਿਣ ਡਿਆ ਬਾਜ ਗੁਰਦਾਸ ਮਾਨ ਦੀ ਕਿੱਦਾਂ ਹੋ ਗਈ ਲੱਗੀ ਤੇ ਨਹੀਂ ਗਈ ਚੱਲ ਚਾਹ ਆਵਾਜ਼ ਥੋੜੀ ਜੀ ਚਾਹ ਪੀਣੀ ਤੁਸੀਂ ਮੈਂ ਚਾਹ ਲੈ ਗਿਆ ਕੋਈ ਹੋਰ ਮੈਂ ਤੈਨੂੰ ਯਾਰ ਪੁੱਛਣ ਡਿਆ ਚਾਹ ਪਾ ਮੜੀ ਉਹ ਮਿਲਕੀ ਤੇ ਉਹ ਪਛੇ ਲੱਗੇ ਇੱਥੇ ਆ ਮਾੜੀ ਜੀ ਲੱਤ ਕੁੱਟ ਦੇ ਮੇਰਾ ਪੁੱਤ ਤੈਨੂੰ ਦੁਆਵਾਂ ਹੀ ਇੰਨੀਆਂ ਦੇਣੀਆਂ ਤੈਨੂੰ ਸਾਰੀ ਦੁਨੀਆਂ ਬਦ ਦਵਾ ਦਿੰਦੀ ਮੈਂ ਕੋਈ ਦੁਆਵਾਂ ਲੈ ਲਿਆ ਕਰ ਉਹਨੂੰ ਕਿਆ ਕਰਾਇਆ ਆਪ ਉਹਦਾ ਉਹ ਮੇਰਾ ਖਰੇ ਭਾਰ ਵਧੀ ਜਾਂਦਾ ਕੀ ਖਾਣ ਲੱਗ ਗਿਆ ਉਹ ਖਾਣਾ ਕੀ ਸੀ ਪਿੰਨੀਆਂ ਜਿਹੀਆਂ ਆਲਸੀ ਵਾਲੀਆਂ ਬਣਾਈਆਂ ਹੁਕਮਰੀਤ ਹੋਰਾਂ ਨੇ ਮੈਨੂੰ ਇਹ ਲੱਗਦਾ ਵੀ ਉਹਨਾਂ ਭਾਰ ਚੱਕਦਾ ਸੁਖਪ੍ਰੀਤ ਹੋਰਾਂ ਨੇ ਪਿੰਨੀਆਂ ਨੇ ਤੁਹਾਡਾ ਭਾਰ ਚੱਕਦਾ ਲੋਲੀ ਦਾ ਤੇ ਨਹੀਂ ਚੱਕਿਆ ਲੋਲੀ ਦੇ ਤੌਰ ਚੱਕ ਹੋਏ ਹੋਏ ਖਾ ਖਾ ਪੀਂਦੀਆਂ ਜਿਹੜੀਆਂ ਮੈਨੂੰ ਕਹਿੰਦੇ ਵੀ ਸਾਰੀਆਂ ਪਿੰਨੀਆਂ ਲੋਲੀ ਖਾਈ ਜਾਂਦਾ ਇਹਨੇ ਪੀੜੀਆ ਕਰਾ ਰਹਿਣਾ ਉਦਾਂ ਹੈ ਵੀ ਅਲਸੀ ਆਈ ਅਲਸੀ ਤੇ ਕਹਿੰਦੇ ਵੀ ਗਰਮ ਬੜੀ ਹੁੰਦੀ ਤੇ ਮੈਂ ਤੈਨੂੰ ਕਦੋਂ ਕਹਿੰਦਾ ਵੀ ਅਲਸੀ ਬਾਏ ਕਰਦੀ ਆ ਨਾਲ ਸੁਣਦਾ ਨੀ ਆਪਦੀ ਵਿੱਚੋਂ ਲੈ ਦਿੰਦੇ ਹੁਣ ਮੈਨੂੰ 15-20 ਪਿੰਨੀਆਂ ਪਹਿਲਾਂ ਇੱਕ ਵਾਰ ਦਿੱਤੀਆਂ 30 ਪੈਂਦੀ ਇੱਕ ਵਾਰ 17-18 ਇੱਕ ਵਾਰ 32 ਇੱਕ ਵਾਰ ਤੇ 8-9 ਇੱਕ ਵਾਰ ਹੁਣ 5-7 ਜਿਹੜੀਆਂ ਰਹਿ ਗਈਆਂ ਸੀ ਉਹ ਵੀ ਚੁਕਾ ਦਿੱਤੀਆਂ ਫਿਰ ਸਾਰੀਆਂ ਤੇ ਫਿਰ ਤੁਸੀਂ ਖਾਧੀਆਂ ਗੇ ਉਹ ਨੌ ਕਹਿੰਦੀ ਸਾਡੀ ਊ ਨੀ ਖਾਂਦੀ ਗਰਮ ਚੀਜ਼ਾਂ ਜੀ ਤੇ ਮੁੰਡਾ ਸਾਡਾ ਠੰਡੀਆਂ ਨੀ ਖਾਂਦਾ ਤੇ ਪ੍ਰਾਹੁਣਾ ਜਿਹੜਾ ਜੋ ਆਉਂਦਾ ਚੱਕੀ ਫਟੇ ਜਾਂਦਾ ਕਹਿੰਦੀ ਮੈਨੂੰ ਚੀਜ਼ਾਂ ਦਾ ਬੜਾ ਹੀ ਸ਼ੌਂਕ ਨੇਗਾ ਤੇ ਤੂੰ ਇਹ ਲੈ ਜਾ ਨੀ ਤੇ ਲੋਲਪ੍ਰੀਤ ਨੇ ਖਾ ਖਾ ਕਾਲਾ ਪੀੜੀਆ ਕਰਾ ਲੈਣਾ ਤੇ ਮੈਂ ਲੈ ਗਿਆ ਤੇ ਤਾਈ ਤੇਰੀ ਕਹਿੰਦੀ ਆਣਗੇ ਵੀ ਇਹ ਕਹਿੰਦਾ ਦੇਤੀਆਂ ਉਹ ਮੈਂ ਫਿਰ ਕੀ ਕਹਿੰਦਾ ਉਹ ਮੈਂ ਕਿਹਾ ਭਾਜੀ ਹੋਰਾਂ ਨੇ ਬਣਾ ਲਈਆਂ ਯਾਦੀਆਂ ਭਾਜੀ ਦਾ ਜਿਹੜਾ ਮੇਦਾ ਬਾਲਾ ਚੱਕਦਾ ਨਹੀਂ ਇਹ ਭਾਰੀਆਂ ਚੀਜ਼ਾਂ ਨੂੰ ਤੇ ਕਹਿੰਦੀ ਵੀ ਤੂੰ ਕੀ ਹੁਣ ਜਵਾਨ ਆ ਵੀ ਭਾਰੀਆਂ ਚੀਜ਼ਾਂ ਖਾ ਲੈਂਗਾ ਤੇ ਭਾਜੀ ਆਣੀਆਂ ਤੈਨੂੰ ਕਿਦਾਂ ਉਹ ਮੈਂ ਕਿਹਾ ਮੈਨੂੰ ਸਭ ਭਜੀ ਜਾਂਦੀਆਂ ਮੈਂ ਜਿੰਨਾ ਸਾਈਕਲ ਚਲਾਉਣਾ ਨਾ ਊਰਜਾ ਦੀ ਆਵਸ਼ਕਤਾ ਮੈਨੂੰ ਸਾਈਕਲ ਦੇ ਚਾਹੀਦੀ ਹੈ ਉਹਨੇ ਬਾਲਾ ਪੁੱਛਿਆ ਦੱਸਿਆ ਨਹੀਂ ਇਹ ਪੁੱਛ ਲੈਂਦੀ ਭਾਜੀ ਨੂੰ ਵੀ ਤੂੰ ਪਿੰਨੀਆਂ ਦਿੱਤੀਆਂ ਉਹਨੂੰ ਤਾਂ ਕੋਹਰਾ ਜਵਾਬ ਹੀ ਦੇ ਦੇਣਾ ਸੀ ਵੀ ਨਾ ਉਹਨੇ ਕਹਿਣਾ ਮੈਨੂੰ ਤਾਂ ਪਤਾ ਮੈਂ ਉਹਨੂੰ ਕਿਹਾ ਬੈਠਾ ਪਿੰਨੀਆਂ ਉਹ ਕਹਿੰਦਾ 5-7 ਸਾਲ ਹੋ ਗਏ ਤਾਂ ਬਣਾਈਆਂ ਹੀ ਨਹੀਂ ਮੈਂ ਇਹ ਕਿਸੇ ਨੂੰ ਪੁੱਛ ਲਿਆ ਹੁਣ ਕਹਿੰਦਾ ਤੂੰ ਤਾਫ ਵੀ ਲਾ ਦੇਣੀ ਮੇਰੀ ਉਹ ਜਿਹੜੀ ਕਦੇ ਲਾਈ ਨਾ ਤਾਈ ਤੋਂ ਬੜਾ ਡਰਦੇ ਉਹ ਡਰਨਾ ਹੀ ਪੈਂਦਾ ਜਿਹੜਾ ਬੰਦਾ ਆਪਣੀ ਜਨਾਨੀ ਤੋਂ ਨਹੀਂ ਨਾ ਡਰਦਾ ਜੀ ਉਹ ਬੰਦਾ ਫਿਰ ਨਾ ਵਿਗੜ ਜਾਂਦਾ ਤੇ ਡਰਦੇ ਡਰਦੇ ਵਿਗੜੀ ਜਾਂਦੇ ਅੱਲਾ ਤੇਰੀ ਮੈਂ ਲੱਤ ਭੰਨੀ ਤੇਰੀ ਆਈ ਉੱਥੇ ਫੜਾਓ ਤੂੰ ਛੱਡ ਮੇਰੀ ਲੱਤ ਮਾਰਾ ਮਾਰਾ ਉਹ ਹਿਣਕਿਆ ਨਾ ਕਰ ਕਦੀ ਆਗੋ ਪਹਿਲਾਂ ਬੋਲੀ ਤਾਂ ਹੁੰਦਾ ਸੋਚ ਸਮਝ ਕੇ ਮੈਨੂੰ ਤੂੰ ਕਰਦਾ ਮਜ਼ਾਕ ਵੀ ਮੈਂ ਤੇਰੀ ਸਾਲੀ ਆ ਜਿਹੜੇ ਮਜ਼ਾਕ ਕਰਨੇ ਆ ਫੜਾ ਮੂਹਦਾ ਮਾਰਿਆ ਜਿਹੜੀ ਗੱਲ ਕੋਈ ਚੱਜਦੀ ਕਰੀ ਹੁੰਦੀ ਜਿਹੜੀ ਸਿਆਣੇ ਬਿਆਣੇ ਬੰਦੇ ਨੂੰ ਚੰਗੀ ਵੀ ਲੱਗੇ ਹੁਣ ਕੀ ਹੋ ਗਿਆ ਹੁਣ ਕੀ ਆ ਤੂੰ ਜ਼ੋਰ ਨਾ ਮਾਰ ਦਿੱਤੀ ਆ ਰੀੜ ਦੀ ਹੱਡੀ ਰੀੜ ਦੀ ਹੱਡੀ ਦੇ ਨਾਲ ਜਿਹੜੇ ਆ ਬੰਦੇ ਦੇ ਰੀੜ ਦੀ ਹੱਡੀ ਦੇ ਵਿੱਚ ਕਈ ਚੱਕਰ ਹੁੰਦੇ ਗਿਆਨ ਦਾ ਚੱਕਰ ਸਾਰੇ ਚੱਕਰ ਹੀ ਇਹਦੇ ਆ ਤੇ ਚੱਕਰ ਤੇਰੇ ਅੜੇ ਐਕਟੀਵੇਟ ਹੋ ਗਿਆ ਉਹਦੇ ਨਾਲ ਤੈਨੂੰ ਫਾਇਦਾ ਨਹੀਂ ਹੋਣਾ ਨੁਕਸਾਨ ਨਹੀਂ ਜਿੱਦਾਂ ਵੀ ਹਲਟੀ ਤੇ ਲਾਲੂ ਜਿਹੜਾ ਉਹਨੂੰ ਰੱਖ ਲਿਆ ਲਾਲੂ ਨੂੰ ਰੱਖ ਲਿਆ ਤੇ ਮੈਨੂੰ ਕਹਿੰਦਾ ਵੀ ਪਾ ਰਖਾ ਦੇ ਕਿਤੇ ਅੱਛਾ ਦੋ ਮਹੀਨੇ ਚਾਰ ਮਹੀਨੇ ਛੇ ਮਹੀਨੇ ਤੇ ਲਾਲੂ ਤੇ ਕਹਿਣ ਲੱਗ ਪਿਆ ਵੀ ਹਲਟੀ ਹੈ ਹੀ ਮੇਰੀ ਆ ਤੇ ਗੁਰਦਿਆਲ ਕੇ ਵੱਡ ਵਡੇਰੇ ਜਿਹੜੇ ਆ ਹਲਟੀ ਦੀ ਸੇਵਾ ਕਰਦੇ ਸੀ ਮਗਰੋਂ ਗੁਰਦਿਆਲ ਨੂੰ ਦੇ ਗਿਆ ਮੈਨੂੰ ਕਹਿੰਦਾ ਵੀ ਉਹ ਲਾਲੂ ਤੇ ਬੜਾ ਬਈ ਆਪਣੇ ਆਪ ਨੂੰ ਖੱਬੀ ਖਾਈ ਛੱਡਦਾ ਉਹ ਮੈਂ ਕਿਹਾ ਯਾਰ ਕੋਈ ਗੱਲ ਨੀ ਆਏਗਾ ਦੀ ਆਖੀਰ ਕਰਦਾ ਹੀ ਆ ਉਹ ਲਾਲੂ ਮੈਨੂੰ ਕਹਿੰਦਾ ਵੀ ਗੁਰਦਿਆਲ ਪੰਗੇ ਜਾ ਲੈਂਦਾ ਮੈਂ ਕਿਹਾ ਵੀ ਫਿਰ ਤੂੰ ਹੁਣ ਜੇ ਪੰਗੇ ਲੈਂਦਾ ਤੇ ਫਿਰ ਵੇਖਦਾ ਕਿ ਝੰਮ ਛੱਡ ਤੇ ਮੈਨੂੰ ਗੁਰਦਿਆਲ ਕਹਿੰਦਾ ਵੀ ਪਾਊ ਲਾਲੋ ਜਿਹੜਾ ਨਾ ਮੈਨੂੰ ਲਾਲ ਲਾਲ ਵੇਖਦਾ ਮੈਂ ਕਿਹਾ ਵੇਖਣਾ ਕੀ ਆ ਜਿੱਦਣ ਮੌਕਾ ਮਿਲਿਆ ਦੋਸਤ ਹੜਦਾ ਹੀ ਅੱਛਾ ਦੋਵਾਂ ਨੂੰ ਝੱਗ ਥਲ ਦਿੱਤਾ ਉਹਨੇ ਝੱਗ ਥਲ ਨਹੀਂ ਦਿੱਤਾ ਮੈਂ ਜਿਹਨੂੰ ਵੀ ਸਲਾਹ ਦਿੱਤੀ ਦੋਵਾਂ ਤਰਫੋਂ ਦਿੱਤੀ ਇੱਕ ਤਰਫੋਂ ਨੇ ਜਿਹੜਾ ਵੀ ਕੋਈ ਬੰਦਾ ਮੇਰੇ ਕੋਲ ਸਲਾਹ ਲੈਣਾ ਗਿਆ ਮੈਂ ਨੀ ਕਿਸੇ ਨੂੰ ਏਦਾਂ ਹੀ ਆਣ ਦਿੱਤਾ ਹੁਣ ਮੈਂ ਲਾਲੋ ਨੂੰ ਕਹਿੰਦਾ ਮੈਂ ਗੁਰਦਿਆਲ ਵੱਲਦਾ ਤੇ ਗੁਰਦਿਆਲ ਨੂੰ ਕੀ ਕਹਿੰਦੇ ਵੀ ਲਾਲੋ ਵੱਲਦਾ ਆਹੋ ਜੇ ਤੂੰ ਸਮਝਦਾਰ ਨੂੰ ਹਿਆਰਾ ਕਾਫੀ ਤੇ ਮੈਂ ਕਿਸੇ ਵੱਲਦਾ ਆਪਣੇ ਕਿਸੇ ਵੱਲਦਾ ਤੇ ਜੇ ਗੱਲਾਂ ਚ ਸੁਣੋ ਤੇ ਮੈਂ ਦੋਵਾਂ ਵੱਲਦਾ ਇਹਨੇ ਫਿਰ ਆ ਕੇ ਨਾ ਗੁਰਦਿਆਲ ਨੇ ਉਹਨੂੰ ਗਾਲ ਕੱਢਦੀ ਅਤੇ ਉਹ ਤੁਸੀਂ ਕਿਹਾ ਹੀ ਨੀ ਹੋਣਾ ਹਾਂ ਮੈਂ ਤੇ ਜਿਹਨੂੰ ਜਿਹੜੀ ਜਿਹੜੀ ਗੱਲ ਕਰ ਲਈ ਨਾ ਉਹ ਤਾਂ ਭਾਵ ਮੰਨੀ ਨਾ ਹੋਵੇ ਜਿਹੜੀ ਨਹੀਂ ਕਈ ਵੀ ਕਰਨੀ ਉਹ ਪਹਿਲਾਂ ਮੰਨਣੀ ਮੈਂ ਕਿਹਾ ਵੀ ਗੁਰਦਿਆਲ ਗਾਲ ਨਾ ਉਹਨੂੰ ਕੱਢ ਦੇ ਤੇ ਮੈਂ ਇਹਨੂੰ ਕਿਹਾ ਲਾਲੋ ਨੇ ਮੈਂ ਕਿਹਾ ਉਹ ਖੂੰਡੀ ਖਾਂਡੀ ਮਾਰ ਕੇ ਉਹਦਾ ਸਿਰ ਨਾ ਪਾੜ ਦੇ ਇਹਨੇ ਗਾਲ ਕੱਢਤੀ ਉਹਨੇ ਖੂੰਡੀ ਮਾਰਤੀ ਇਹਦਾ ਸਿਰ ਪਾੜ ਗਿਆ ਤੇ ਗੁਰਦਿਆਲ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਛੱਬੀ ਬਣ ਗਈ ਖੂੰਡੀ ਮਾਰੇ ਦੀ ਖੂੰਡੀ ਮਾਰੀ ਤੇ ਮੈਂ ਕਿਹਾ ਵੀ ਗੁਰਦਿਆਲ ਮੈਂ ਗੁਰਦਿਆਲ ਦਾ ਤੇ ਮੈਂ ਚਲੋ ਪਤਾ ਫੇਰ ਲਿਆਵਾਂ ਗੁਰਦਿਆਲ ਨੂੰ ਹੋਣ ਲੱਗਾ ਪਹਿਲਾਂ ਮੈਂ ਲਾਲੋ ਦਾ ਪੁੱਛਿਆ ਵੀ ਠੀਕ ਆ ਤੇ ਮੈਂ ਚਲੇ ਗਿਆ ਲਾਲੋ ਉਹ ਸੱਟ ਗੁਰਦਿਆਲ ਦੇ ਲੱਗੀ ਪਤਾ ਤੁਸੀਂ ਲਾਲੋ ਦਾ ਲੈਣ ਚਲੇ ਗਿਆ ਉਹ ਪਹਿਲਾਂ ਤਕੜੇ ਨੂੰ ਪੁੱਛਣਾ ਚਾਹੀਦਾ ਜਿਹਨੇ ਮਾਰ ਦਿੱਤਾ ਉਹਨੂੰ ਤਾਂ ਪੁੱਛੋ ਭੱਜਣਾ ਨਾ ਹੀ ਜਾਵੇ ਉਹਨੂੰ ਮੈਂ ਕਿਹਾ ਪੁੱਛ ਲਈਏ ਪਹਿਲਾਂ ਕਹਿੰਦਾ ਕੀ ਹੈ ਮੈਂ ਕਿਹਾ ਵੀ ਐਵੇਂ ਉਹਦਾ ਦਿਮਾਗ ਹਿੱਲਿਆ ਵੀ ਉਹਦੇ ਸਿਰ ਚ ਖੂੰਡੀਆਂ ਮਾਰਦੀਆਂ ਹੋਊ ਮੈਂ ਪੁੱਛ ਕੇ ਜਾਵਾਂ ਗੱਲ ਕੀ ਹੋਈ ਮੈਂ ਲਾਲੋ ਕੀ ਗੱਲ ਹੋਈ ਉਹ ਗੱਲ ਕੀਤੀ ਕਿ ਨਹੀਂ ਜਿਹੜਾ ਮੈਨੂੰ ਡਰ ਸੀ ਮੈਂ ਤੈਨੂੰ ਕਿਹਾ ਖੂੰਡੀ ਨਾ ਮਾਰੀ ਤੇ ਮੈਂ ਕਿਹਾ ਵੀ ਹੋਰ ਮੈਂ ਤੈਨੂੰ ਸਭ ਕੁਛ ਕਿਹਾ ਤੇ ਉਹ ਕਹਿੰਦਾ ਵੀ ਜਾਨੋ ਮਾਰ ਦਿੰਦਾ ਹੋਰ ਫਿਰ ਮੈਂ ਜੇ ਖੂੰਡੀ ਦਾ ਮਾਰਦਾ ਕਹਿੰਦਾ ਉਹਦਾ ਤਾਂ ਭਲਾ ਹੋ ਗਿਆ ਕਿੱਦਾਂ ਕਹਿੰਦਾ ਉਹਦਾ ਭਲਾ ਇੱਦਾਂ ਹੋ ਗਿਆ ਮੈਂ ਉਹਦੇ ਖੂੰਡੀਆਂ ਮਾਰ ਦਿੱਤੀਆਂ ਬਾਬੇ ਵਾਲੀਆਂ ਜਿਹੜੇ ਜਿਹਦੀ ਜਗ੍ਹਾ ਬਾਬੇ ਵਾਲੀਆਂ ਕਹਿੰਦਾ ਵੀ ਇਹ ਤਾਂ ਬਾਬੇ ਨੇ ਮੈਨੂੰ ਮਾਰ ਦਿੱਤਾ ਜਿਹਦੇ ਖੂੰਡੀ ਵਰਾਤੀ ਉਹਦੇ ਸਾਰੇ ਦੁੱਖ ਦੂਰ ਆ ਕਹਿੰਦਾ ਉਹ ਤਾਂ ਦੁੱਖ ਦੂਰ ਹੋ ਗਿਆ ਮੈਂ ਆਹਾਂ ਕਹਿੰਦਾ ਹਾਂ ਮੈਂ ਕਿਹਾ ਵੀ ਚਲੋ ਕੋਈ ਨਹੀਂ ਭਲਾ ਨੇ ਕਿਹਦੇ ਕਰਨਾ ਚਾਹੀਦਾ ਹੀ ਆ ਮੈਂ ਕਿਹਾ ਵੀ ਭਾਜੀ ਵੀ ਮਗਰ ਮਗਰ ਆਉਂਦਾ ਸੀ ਕਹਿੰਦਾ ਉਹ ਬਚ ਗਿਆ ਮੈਂ ਕਿਹਾ ਉਹਦੇ ਹਲੇ ਫਿਰ ਦੁੱਖ ਦੂਰ ਹੋਣੇ ਲਿਖੇ ਨਹੀਂ ਹਲੇ ਕੋਈ ਨਹੀਂ ਮੈਂ ਕਿਹਾ ਜੇ ਕਿਤੇ ਉਹਦੀ ਆ ਗਈ ਤੇ ਉਹਦੇ ਵੀ ਅਗਲੇ ਪਿਛਲੇ ਦੁੱਖ ਤੋੜਨੇ ਤੇ ਮੈਂ ਆ ਕੇ ਫਿਰ ਚਲੇ ਗਿਆ ਗੁਰਦਿਆਲ ਕੋਲ ਭਾਜੀ ਬੈਠਾ ਤੇ ਗੁਰਦਿਆਲ ਬੈਠਾ ਸਿਰ ਫੜ ਕੇ ਕਹਿੰਦਾ ਪਰਚਾ ਕਰਾਉਣਾ ਛੱਬੀ ਦਾ ਮੈਂ ਕਿਹਾ ਛੱਬੀ ਤੁਹਾਡੇ ਤੇ ਬਣ ਜਾਣੀ ਕਹਿੰਦੇ ਅਸੀਂ ਤੇ ਉਹਨੂੰ ਹੱਥ ਹੀ ਲਾਇਆ ਮੈਂ ਕਿਹਾ ਉਹਨੇ ਪੀ ਕੇ ਭੰਗ ਦੇ ਆਪਦੀ ਬਾਂਹ ਆਪੇ ਵੱਢ ਲਈ
ਸੱਚੀ ਵੱਡੀ
ਡਰਾਇਆ ਹੀ ਆ ਮੈਂ ਕਿਹਾ ਪਿੰਡ ਚ ਲੜਾਈ ਹੁੰਦੀ ਆ ਉਹ ਛੱਬੀ ਬਣਾ ਕੇ ਉਹ ਅੰਦਰ ਚਲ ਜੂ ਉੱਥੇ ਖੂਹ ਤੇ ਰਹੂਗਾ ਤੇ ਸਾਡੇ ਖੂਹ ਤੇ ਲੱਗ ਗਿਆ ਲਾਲੋ ਦਾ ਆਸਰਾ ਮੈਨੂੰ ਬੜਾ ਕਿਉਂ ਉਹ ਕਦੇ ਕਦਾਈ ਇੱਥੇ ਚਾਹ ਚੂ ਮੇਰੀ ਬਣਾ ਜਾਂਦਾ ਸੀ ਦੁੱਧ ਸਾਡੇ ਕੋਲ ਵਾਧੂ ਸੀ ਕਦੇ ਉਹਨੂੰ ਉਦੋਂ ਚਾਹ ਬਣਾ ਕੇ ਲਿਆਉਣੀ ਕਦੇ ਸੰਗਤਾਂ ਨੇ ਪਿੰਨੀਆਂ ਚੜਾ ਜਾਣੀਆਂ ਉਹ ਮੈਨੂੰ ਖਵਾ ਜਾਣੀਆਂ ਕਦੇ ਸੰਗਤਾਂ ਨੇ ਬੇਸਣ ਚੜਾ ਦੇਣਾ ਉਹ ਮੈਨੂੰ ਖਵਾ ਜਾਣਾ ਕਦੇ ਸੰਗਤਾਂ ਨੇ ਲੱਡੂ ਖਵਾ ਦੇਣੇ, ਉਹ ਮੇਰੇ ਲਈ ਲੈ ਆਉਣੇ। ਤੇ ਸੰਗਤ ਫਿਰ ਲਿਆਉਂਦੀ ਤੁਹਾਡੇ ਲਈ ਸੀ, ਉਹਦੇ ਲਈ ਕਿੱਥੇ ਲਿਆਉਂਦੀ? ਤੁਸੀਂ ਦੋਵੇਂ ਰਲ ਰਲ ਖਾਂਦੇ ਰਹਿ। ਤੀਜਾ ਬੰਦਾ ਹੀ ਕੋਈ ਨੀ ਜੀ, ਸੰਗਤ ਚੜਾਵੇ ਬੜਾ ਚੜਦੀ ਅੱਜ ਕੱਲ ਤੇ ਸੰਗਤ ਦੇ ਮੁੰਡਾ ਹੋਇਆ ਚੱਲ। ਪੈਸੇ ਵੀ ਬਣਦੇ ਸੀ, ਪੈਸੇ ਤਾਂ ਕਹਿੰਦਾ ਦਿੰਦਾ ਹੀ ਕੋਈ ਨੀ, ਰੱਖੀ ਆ ਪੈਸੇ ਸਾਨੂੰ, ਤੇਰਾ ਇਰਾਦਾ ਅਸੀਂ ਤਾਂ ਗੱਦੀ ਨਹੀਂ ਸੀ ਉਹ ਤਾਂ ਜੀ। ਮੈਂ ਸੋਚਿਆ ਵੀ ਪੈਸਿਆਂ ਦੇ ਵੀ ਲੈਣ ਦੇਣ ਅੱਧਾ ਅੱਧਾ ਕਰਦੇ ਹੋਵੋਗੇ। ਬੰਦੇ ਦਾ ਪੁੱਤ ਬਣ ਗਿਆ, ਤੈਨੂੰ ਮੈਂ ਦੱਸੀ ਕਹਿੰਦਾ ਸਾਰੇ ਤੈਨੂੰ ਸਲਾਹ ਦਿੰਦੇ ਨਵੀਂ ਤੇ ਤੂੰ ਸਾਨੂੰ ਉਦੋਂ ਉਲਟ ਬਣ। ਤੇਰਾ ਕੀ ਇਰਾਦਾ, ਠੱਗ ਇਕੱਠੇ ਹੋਏ ਸੀ ਦੋਵੇਂ ਜਾਣੇ, ਉਹ ਕੱਲੇ ਬੰਦੇ ਕੋਲ ਵੇਸਣੇ ਨੇ ਪਹਿਲਾਂ ਕੱਲਾ ਖਾ ਲਿਆ ਸੀ, ਇਹਨੂੰ ਮਰੋੜ ਲੱਗ ਗਿਆ ਤੇ ਮੈਨੂੰ ਕਹਿੰਦਾ ਮਰੋੜ ਲੱਗਿਆ। ਮੈਂ ਕਿਹਾ ਸੱਚ ਸੱਚ ਦੱਸੀ, ਸੰਗਤ ਦਾ ਪ੍ਰਸ਼ਾਦ ਕੱਲੇ ਨੇ ਖਾ ਜਾਣਾ? ਕਹਿੰਦਾ ਹਾਂ। ਮੈਂ ਕਿਹਾ ਵੀ ਅੱਧਾ ਅੱਧਾ ਕਰ ਲਿਆ ਕਰ, ਅੱਧੇ ਕੁ ਤੈਨੂੰ ਲੱਗੇ ਰਹਿਣ, ਅੱਧੇ ਕੁ ਮੈਨੂੰ ਲੱਗੇ ਰਹਿਣ, ਕੀ ਅਮਰੋੜ ਹੋਰ ਸਾਨੂੰ ਮਰੂਦ ਲੱਗਣੇ। ਤੇ ਉਹ ਬਾਅਦ ਦੇ ਵਿੱਚ ਏਦਾਂ ਹੀ ਮੰਨ ਲਈ ਉਹਨੇ ਮੇਰੀ ਗੱਲ, ਤੇ ਤੁਸੀਂ ਤਾਂ ਫਿਰ ਉਧਰੋਂ ਬਾਹਰ ਕਰਾਈ ਉਹਦੀ। ਉਹ ਕਰਾਉਣਾ ਤੇ ਪੈਣਾ ਹੀ ਸੀ, ਕੁਛ ਨਾ ਕੁਛ ਤੇ ਕਰਾਉਣਾ ਹੀ ਸੀ ਨਾ। ਤੇ ਉਹਨੇ ਨਾ ਹੀ ਆ ਕੇ ਮੈਂ ਕਿਹਾ ਗੁਰਦਿਆਲ ਵੀ ਉਹਨੇ ਬਾਂਹ ਵੱਢ ਲਈ, ਇਹਦੀ ਛੱਬੀ ਤੁਹਾਡੀ ਬਣੀ ਭਾਈ। ਕਹਿੰਦਾ ਪਾਪਾ ਛੱਡ ਪਰਾਂ ਛੱਬੀ, ਛੱਬੀ ਨੂੰ ਬਚ ਗਿਆ ਇੰਨਾ ਥੋੜਾ ਨੀ। ਮੈਂ ਕਿਹਾ ਡਾਂਗ ਜੇ ਮੈਂ ਦੇਖਿਆ ਭੋਰਾ ਕੋ ਗਲੀ ਹੋਈ, ਉਹ ਮੈਂ ਕਿਹਾ ਹੇ ਦੂਜਾ ਦੀ ਗਲੀ ਤੇ ਬੰਦਾ ਬਾਥਰੂਮ ਚ ਡਿਆ, ਕੀ ਕਰਾ ਲੈਂਦਾ ਤੂੰ ਰਹਿਣ ਦੇ ਨਾ ਆਏ। ਕਹਿੰਦਾ ਵੀ ਤੇਰੇ ਕਹਿਣ ਤੇ ਮੈਂ ਲੱਗਾ। ਮੈਂ ਚਲੋ ਕੋਈ ਤੇ ਮੇਰੀ ਗੱਲ ਮੰਨੀ ਨਾ, ਜਿਹੜੀ ਗੱਲ ਮੈਂ ਕਹੀ ਵੀ ਉਹ ਤੁਸੀਂ ਕਰਦੇ ਨਾ। ਜੇ ਤੁਸੀਂ ਕਹਿੰਦੇ ਨਾ ਪਰਚਾ ਨਾ ਕਰਾ ਦੀ, ਫਿਰ ਤਾਂ ਉਹਨੇ ਕਰਾਉਣਾ ਸੀ ਨਾਲੇ। ਉਹ ਨਹੀਂ, ਪਹਿਲੀ ਵਾਰ ਮੰਨ ਗਿਆ ਉਹ ਮੇਰੀ ਗੱਲ। ਤੇ ਉਥੋਂ ਫਿਰ ਅਸੀਂ ਆ ਗਏ ਤੇ ਮੈਨੂੰ ਕਹਿੰਦਾ ਪਰਚੇ ਤੋਂ ਮੰਨਿਆ ਉਦਾਂ ਨੀ ਮੰਨਣਾ ਉਹਨੇ। ਹਾਂ, ਮੈਂ ਕਿਹਾ ਵੀ ਉਹ ਤਾਂ ਬਾਬੇ ਦੀ ਮਤਲਬ ਇਹ ਤਾਂ ਮੈਂ ਕਿਹਾ ਵੀ ਜਿਹੜੀ ਤੇਰੇ ਸਿਰ ਚ ਪਈਆਂ ਸੋਟੀਆਂ ਜਿਹੜੀਆਂ ਖੂੰਡੀਆਂ ਪਈਆਂ ਇਹ ਤੇ ਹੈ ਹੀ ਬਾਬੇ ਦੀਆਂ ਸੀ। ਮੈਂ ਲਾਲੋ ਨੇ ਮੈਨੂੰ ਕੱਲੇ ਨੂੰ ਦੱਸਿਆ ਮੇਰਾ ਯਾਰ ਕਰਕੇ। ਮੈਂ ਕਿਹਾ ਵੀ ਉਹ ਕਹਿੰਦਾ ਵੀ ਇਹਦੇ ਉਹ ਖੂੰਡੀਆਂ ਜਿਹੜੀਆਂ ਜਿਹਦੇ ਵਰ ਜਾਂਦੀਆਂ ਉਹਦੇ ਤਾਂ ਦੁੱਖ ਟੁੱਟ ਜਾਂਦੇ ਆ। ਤੇ ਕਹਿੰਦਾ ਹਾਂ। ਮੈਂ ਕਿਹਾ ਤੇਰੇ ਤਾਂ ਦੁੱਖ ਤੋੜ ਦਿੱਤੇ, ਤੈਨੂੰ ਹੋਰ ਚਾਹੀਦਾ ਕੀ ਸੁੱਖ ਤੋੜ ਦਿੱਤੇ? ਤੇ ਕਹਿੰਦਾ ਹਾਂ। ਮੈਂ ਕਿਹਾ ਹਾਂ ਹਾਂ ਹਾਂ। ਮੈਂ ਹਾਂ ਹਾਂ ਕਰਦੇ ਨੂੰ ਗੱਲ ਕੀਤੀ ਤੇ ਭਰਾਵਾ ਗੱਲ ਮੇਰੀ ਨੂੰ ਮੰਨ ਗਿਆ
ਜੀ।
ਤੇ ਮੈਂ ਲਾਲੋ ਨੂੰ ਕਿਹਾ, ਮੈਂ ਕਿਹਾ ਵਿਚਾਰਿਆ ਤੈਨੂੰ ਚੱਲਿਆ ਚੌਂਕੀ। ਫੇਰ ਲਾਲੋ ਨੇ ਬਥੇਰੇ ਮੇਰਾ ਪੇ ਬੜਾ ਤੇਜ਼ ਕੀਤਾ, ਫਿਰ ਮੇਰੀਆਂ ਲੱਤਾਂ ਵੀ ਗੁੜ ਕੇ ਜਾਣੀਆਂ ਤੇ ਬੜਾ ਵੇ। ਤੁਸੀਂ ਫਿਰ ਮਿੱਤਰਾਂ ਦੋਸਤਾਂ ਦਾ ਜ਼ਿਆਦਾ ਸੋਚਦੇ? ਉਹ ਮੈਂ ਤਾਂ ਸਭ ਦਾ ਹੀ ਸੋਚਦਾ। ਮੈਂ ਤਾਂ ਮਾੜੇ ਦਾ ਵੀ ਸੋਚਦਾ, ਚੰਗੇ ਦਾ ਵੀ, ਤਕੜੇ ਦਾ ਵੀ, ਸਭ ਕਿਸੇ ਦਾ ਮਾੜਾ ਸੋਚੋ ਹੀ ਨਾ। ਜਦੋਂ ਤੁਸੀਂ ਕਿਸੇ ਦਾ ਮਾੜਾ ਸੋਚਦੇ ਆ, ਸਭ ਤੋਂ ਪਹਿਲਾਂ ਤੁਹਾਡਾ ਮਾੜਾ ਹੋਊਗਾ। ਆ ਸਿੱਖਿਆ ਗਲਤ ਦੇਈ ਜਾਂਦੇ ਆ, ਉਧਰ ਕਹਾਣੀ ਉਲਟ ਚੱਲਣ ਡਈ ਆ, ਇੱਧਰ ਸਾਨੂੰ ਕੁਛ ਹੋਰ ਦੱਸੀ ਜਾਂਦੇ। ਤੁਹਾਨੂੰ ਕੀ ਦੱਸੀ ਜਾਣਾ? ਤੁਹਾਨੂੰ ਮੈਂ ਉਲਟ ਦੱਸਦਾ। ਮੈਂ ਤੁਹਾਨੂੰ ਕਹਿੰਦਾ ਕਿਸੇ ਦਾ ਭਲਾ ਕਰੋ, ਕਿਸੇ ਗਰੀਬ ਦਾ ਭਲਾ ਕਰੋਗੇ ਤੁਹਾਡਾ ਭਲਾ ਹੋਊਗਾ, ਬੁਰਾ ਕਰੋਗੇ ਤੁਹਾਡਾ ਬੁਰਾ ਹੋਊਗਾ। ਜੇ ਨਹੀਂ ਮਰਨੀ ਤਾਂ ਫਿਰ ਤੁਹਾਡੀ ਆਪਣੀ ਇੱਛਾ। ਮੈਂ ਤਾਂ ਜੋ ਦੱਸਦਾ ਤੁਹਾਨੂੰ ਦੱਸੀ ਤੁਰਿਆ ਹੋਣਾ। ਨਹੀਂ ਤਾਂ ਜੀ ਅਸੀਂ ਤਾਂ ਮੰਨ ਗਏ ਤੁਹਾਡੀ ਗੱਲ ਨੂੰ ਬਿਲਕੁਲ ਠੀਕ ਹੈ। ਥੈਂਕ ਯੂ ਵੈਰੀ ਮੱਚ। ਮੱਚ ਵੈਰੀ ਤਾਂ ਫਿਰ ਵੇਖਾਂਗੇ, ਪਹਿਲਾਂ ਤੋਂ ਸੁਣਿਆ ਪੜ ਵੀ ਆਪਣੇ ਸੁਨੇਹਾ ਆਇਆ ਕਿਹਨਾਂ ਦਾ, ਇਹ ਕਿਹੜੇ ਗੱਭਰੂ ਆਪਣੇ ਨਾਲ ਆਈਏ, ਅਟੈਚ ਹੋਇਆ ਅਟੈਚ ਹੋ ਗਿਆ। ਤੇ ਲਓ ਪਿਤਾ ਜੀ ਜਿਹੜੇ ਗੱਭਰੂ ਆਏ ਨੇ ਆਪਾਂ ਸੁਣ ਲੈਂਦੇ ਉਹਨਾਂ ਦੀ ਗੱਲਬਾਤ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਜੀ, ਹਾਂ ਅਮਨ ਗਿੱਲ ਸਾਹਿਬ। ਉਹ ਬੱਲੇ ਗਿੱਲ 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 ਜਿਹਨੇ ਜਿੱਤਿਆ ਸਾਡਾ ਦਿਲ ਹੈ। ਗਿੱਲ ਸਾਹਿਬ ਅੱਜ ਸਾਡੇ ਨਾਲੋਂ ਪਹਿਲਾਂ ਇਹ ਲੱਗਦੇ। ਗਿੱਲ ਸਾਹਿਬ ਓਏ ਆ ਜਾਓ, ਕਿੱਦਾਂ ਮੈਲਬਰਨ ਦਾ ਮੌਸਮ ਚ ਕੋਈ ਠੰਡ ਠੁੰਡ ਆਈ ਕਿ ਨਹੀਂ? ਇੱਥੇ ਸਾਡੇ ਤੇ ਗਰਮੀਆਂ ਆ ਗਈਆਂ, ਅਸੀਂ ਤੇ ਇਹੀ ਉਹੀ ਲਾ ਲਿਆ, ਬੜੇ ਫਿਲਟਰ ਫੁਲਟਰ ਪਾੜ ਕੇ ਸਿੜਦੇ ਅਸੀਂ ਏਸੀਆਂ ਦੇ, ਤਾਰਾਂ ਤੂਰਾਂ ਹਿਲਾ ਛੱਡੀਆਂ, ਉੱਤੇ ਜਿਹੜੇ ਢਿਮਰੀਆਂ ਢੁਮਰੀਆਂ ਕੱਸ ਦਿੱਤੀਆਂ ਉਹਨਾਂ ਦੀਆਂ, ਤੇ ਸਾਡੇ ਤੇ ਆ ਗਈ ਗਰਮੀ। ਤੇ ਮੈਨੂੰ ਭਾਈ ਦਾ ਮੁੰਡਾ ਇਹਦਾ ਤਾਇਆ, ਜਦੋਂ ਆਪਣੇ ਗਰਮੀ ਆ ਗਈ ਆਸਟ੍ਰੇਲੀਆ 'ਚ ਸਿਆਲ ਆਏ ਖੜੇ, ਸਿਆਲ ਦਾ ਕੋਈ ਮਾੜਾ ਮੋਟਾ ਰੰਗ ਮੂੰਹ ਦਿਖਿਆ ਕਿ ਤੁਹਾਡੇ ਲਈ ਭੇਜੀਏ ਤਾਂ ਪਿੰਨੀਆਂ, ਪਿੰਨੀਆਂ ਤੇਰੇ ਪਿਓ ਨੇ ਬਣਾਈਆਂ, ਜਿਹੜੀਆਂ ਤੁਸੀਂ ਸੁੱਕਵੀ ਤੋਂ ਲਿਆਂਦੀਆਂ ਵਧੀਆ ਨੀ। ਉਹ ਦੋ ਪਿੰਨੀਆਂ ਰਹਿ ਗਈਆਂ ਸੀ, ਤੇਰੀ ਤਾਈ ਨੇ ਰੱਖ ਦਿੱਤੀਆਂ। ਉਹ ਨਿਆਣਿਆਂ ਦਾ ਮਾਮਾ ਆਇਆ ਸੀ, ਸਾਲਾ ਮੇਰਾ, ਗਾਲ ਨੀ ਕੱਢੀ, ਸੱਚੀ ਆਇਆ ਸੀ ਉਹ। ਤੇ ਹੁਣ ਸਾਲੇ ਨੂੰ ਸਾਲਾ ਹੀ ਕਹਾਂਗੇ, ਹੋਰ ਉਹਨੂੰ ਕੀ ਕਹਿ ਦਈਏ ਫਿਰ? ਤੇ ਉਹ ਨਾ ਮਾਮਾ ਕਹਿੰਦੇ ਨਿਆਣੇ ਦਾ, ਯਾਦ ਸੀਗਾ ਮਾਮਾ, ਮਾਮਾ ਨੀ ਨਾ ਉਹ ਸਵਾਦ ਆਉਂਦਾ ਜਿਹੜਾ ਸਾਲਾ ਕਹਿਣ ਆਉਂਦਾ। ਤੇ ਉਹ ਮੈਂ ਕਿਹਾ ਵੀ ਹੁਣ ਤੇਰੀ ਤਾਈ ਨੇ ਮੇਰਾ ਵੀਰ ਆਇਆ, ਮੇਰਾ ਵੀਰ ਆਇਆ, ਕਹਿੰਦੇ ਕੋਈ ਖਾਣ ਨੂੰ ਲਿਆਓ। ਤੇ ਮੈਂ ਕਿਹਾ ਲਿਆਉਣਾ ਕਿੱਥੋਂ? ਮੈਂ ਲੇਹ ਲਦਾਖ ਜੂ ਹਾਂ ਪਈਆਂ ਪਿੰਨੀਆਂ ਇਹਦੇ ਮੱਥੇ ਡੰਮ ਦੇ। ਤੇ ਮਾਂ ਉਹ ਕਹਿੰਦੀਆਂ ਇਹਦੇ ਤਿੰਨ ਚਾਰ ਆ। ਮੈਂ ਕਿਹਾ ਬਾਹਲੀਆਂ ਨੀ ਪਰਾਉਣੇ ਖਾਂਦੇ ਹੁੰਦੇ, ਪਿੰਨੀਆਂ ਹੈਗੀਆਂ ਇਹ ਗਰਮ, ਪੀੜੀਆ ਕਰਾ ਦੂ ਮਗਰੋਂ ਪਤਾ ਲੈਣ ਤੁਰੀ ਰਹਿਗੀ, ਫਾਇਦਾ ਕੋਈ ਨੀ। ਉਹ ਤਿੰਨ ਚਾਰ ਪਿੰਨੀਆਂ ਸੀ, ਚਾਰ ਉਹ ਰੱਖ ਦਿੱਤੀਆਂ, ਤਿੰਨ ਚਾਰ ਲੱਡੂ ਸੀ। ਮੈਂ ਤਾਂ ਚੱਲਿਆ ਸੀ ਮੱਝਾਂ ਨੂੰ ਪਾਉਣ, ਤੇ ਮੈਨੂੰ ਪਤਾ ਜਿਹਦੇ ਲਿਖਿਆ ਹੋਵੇ ਉਹ ਖਾਣਾ ਉਹਨੇ ਹੁੰਦਾ। ਤੇ ਚਾਰ ਲੱਡੂ ਰੱਖ ਦਿੱਤੇ, ਉਹ ਵੀ ਪਤਾ ਨੀ ਕਿਸਮਤ ਵਾਲਾ, ਪਤਾ ਨੀ ਕਿੱਦਾਂ ਦਾ ਉਹ ਪਿੱਛੋਂ ਆਇਆ, ਪਤਾ ਨੀ ਵੀ ਭੁੱਖ ਜ਼ਿਆਦਾ ਲੱਗੀ ਸੀ, ਪਤਾ ਨੀ ਲੱਡੂ ਜ਼ਿਆਦਾ। ਉਹ ਵੀ ਉਹ ਜਿਹੜੇ ਸਿੱਟਣ ਚੱਲੇ ਸੀ ਲੱਡੂ, ਉਹ ਉਹਨੂੰ ਖਾ ਲਿਆ ਚਾਰੇ, ਤੇ ਪਿੰਨੀ ਨੂੰ ਹੱਥ ਨਾ ਲਾਇਆ। ਅੱਛਾ, ਤੇ ਫਿਰ ਤੁਸੀਂ ਪਿੰਨੀਆਂ ਪਾਇਆ ਉਹਦੇ ਮੱਝਾਂ ਨੂੰ? ਕਿਉਂ ਮੱਝਾਂ ਦਾ ਹਿੱਸਾ ਤੇ ਫਿਰ ਉਹ ਖਾ ਗਿਆ ਮਾਮਾ ਜੀ? ਵਾਹ ਤੇਰੇ ਸ਼ੇਰ ਵਗਿਆ, ਅਸੀਂ ਕਿਹੜਾ ਮੱਝਾਂ ਨਾਲ ਕਰਾਰ ਕਰਕੇ ਆਏ, ਤੁਹਾਨੂੰ ਮਿੱਠਾ ਦੇਵਾਂਗੇ ਚਾਹ ਨਾਲ, ਤੇ ਮਾਮੇ ਨੂੰ ਤਾਂ ਦੇਣਾ ਪੈਣਾ ਸੀ ਨਾ। ਤੇ ਮਾਮਾ ਅਸੀਂ ਬਿਠਾ ਲਿਆ ਉੱਥੇ, ਤੇ ਮੈਂ ਕਿਹਾ ਆ ਜਾ ਤੈਨੂੰ ਖੂਹ ਖਾਡਾ ਵਿਖਾ ਲਿਆਈਏ। ਕਹਿੰਦੀ ਮੈਂ ਭਰਾ ਨੂੰ ਆਰਾਮ ਕਰ ਲੈਂਦੇ ਹੋ? ਮੈਂ ਕਿਹਾ ਆਰਾਮ ਇਹਨੂੰ ਕਰ ਲੈਂਦੇ ਹੋ, ਬਹੁਤ ਇਹ ਵਿਕਿੰਗਟਨ ਤੋਂ ਆਇਆ ਵੀ ਆ ਜਾ ਆਪ, ਮੂਤ ਦਾ ਬੰਦਾ ਤੁਰਿਆ ਆਵੇ ਤੇ ਆਪਣਾ ਪਿੰਡ ਆ ਜਾਂਦਾ। ਮੈਂ ਕਿਹਾ ਆ ਬਾਈ ਚੱਲੀਏ ਰੰਗੇ। ਕਹਿੰਦਾ ਚੱਲ ਭਾਜੀ ਨਹੀਂ ਜਾਣਾ। ਉਹ ਚਲੇ ਗਿਆ, ਉਹ ਮੱਝਾਂ ਗਾਵਾਂ ਦੀਆਂ ਜਿਉਂ ਲੱਗਾ ਸੁਣਾਉਣ, ਸਾਡੀ ਮੱਝ ਸੂਣ ਵਾਲੀ ਸੀ, ਉਹਨੇ ਬੱਚ ਛੱਡਦਾ ਫਲਾਨਾ ਟੈਮਕੜਾ। ਮੈਂ ਕਿਹਾ ਵੀ ਮੈਂ ਹੁਣ ਵੈਟਰਨਰੀ ਡਾਕਟਰ ਹੈ ਨੀ, ਤੈਨੂੰ ਮੈਂ ਦਵਾਈ ਦਾ ਉਹ ਹੋਰ ਗੱਲ ਚਾਹੀਦੀ ਗੱਲ, ਸਾਡੇ ਪਿੰਡ ਇੱਦਾਂ ਹੋ ਗਈ, ਸਾਡੇ ਪਿੰਡ ਉੱਦਾਂ ਹੋ ਗਈ, ਫਲਾਨਿਆਂ ਦੀ ਕੁੜੀ ਫਲਾਨਿਆਂ ਨਾਲ ਚਲੇ ਗਈ, ਫਲਾਨਿਆਂ ਦਾ ਮੁੰਡਾ ਫਲਾਨਿਆਂ ਦੀ ਕੁੜੀ ਲੈ ਕੇ ਆ ਗਿਆ। ਮੈਨੂੰ ਇੱਦਾਂ ਦੀਆਂ ਗੱਲਾਂ ਦੱਸੇ ਜਿਹੜੀਆਂ ਮੇਰਾ ਸੁਣਨੂੰ ਚੇਤੀ ਨਾ ਕਰੇ। ਔਰ ਸ਼ੁਕਰ ਮਨਾਏ ਤਾਂ ਖੂਹ ਆਇਆ, ਮੈਂ ਕਿਹਾ ਪਹੂ ਦੱਸੀ ਜਾਵੇ, ਆਹ ਸੂਣ ਵਾਲੀ ਲੱਗਦੀ ਆ, ਆ ਬੱਕਰੀ ਰੱਖੀ ਨਾ, ਬੱਕਰਾ ਤਾਂ ਅਸੀਂ ਵੇਚ ਦਿੱਤਾ, ਸਾਨੂੰ ਮੁੱਲ ਚੰਗਾ ਮਿਲ ਗਿਆ, ਤੇ ਆਹ ਬੱਕਰੀ ਵੀ ਸੂਣ। ਮੈਂ ਕਿਹਾ ਤੇਰਾ ਅਲਟਰਾਸਾਊਂਡ ਜਿਹੜੀ ਮਸ਼ੀਨ ਹੈ ਇਹਨੂੰ ਜੇਬ 'ਚ ਪਾ ਲਾ, ਤੂੰ ਤਾਂ ਹਰੇਕ ਦਾ ਝਾਟ ਹੀ ਦੱਸੀ ਜਾਣਾ ਕਿਹੜੀ ਸੂਣ ਵਾਲੀ ਕਿਹੜੀ ਬਿਨਾਂ ਸੂਣਾ ਦਾ, ਜਿਹੜੀ ਹਲੇ ਭੋਰਾ ਭੋਰਾ ਕੱਟੀਆਂ ਨੂੰ ਕਹੀ ਜਾਵੇ, ਆਹ ਮੈਨੂੰ ਸੂਣ ਵਾਲੀ ਲੱਗਦੀ ਹੈ। ਮੈਂ ਕਿਹਾ ਤੇਰੀ ਟੈਲੀਫੋਨ ਕਿਆ ਕਰਾਈ ਗਈ ਪਹਿਲੇ। ਹੈਲੋ, ਇਹ ਕਿਹੜਾ ਮਿਸਟਰ ਡੀਨਾ ਡੋਨ? ਡੀਨਾ ਡੋਨ, ਹੈਲੋ
ਹੈਲੋ,
ਇਹ ਮੈਨੂੰ ਕਿਸੇ ਫਾਰਨ ਕੰਟਰੀ ਦਾ ਬੰਦਾ ਲੱਗਦਾ, ਇਹ ਕੰਪਨੀ ਤੇ ਨੀ ਕਿਤੇ ਕਹਿੰਦੀ ਹੋਵੇ ਵੀ ਬਿੱਲ ਜਮਾ ਕਰਾ ਦਿਓ? ਹੈਲੋ ਮਿਸਿਸ, ਮਿਸਿਸ ਕਿਹੜਾ ਮੀਟਰ ਹੁੰਦਾ ਕਿਵੇਂ? ਮਿਸਟਰ, ਮਿਸਿਸ ਮੂਗਲ ਨਗਰ ਆ ਮਿਸਟਰ, ਅੰਗਰੇਜ਼ੀ ਨਾ ਬੋਲਦਾ ਹੋਵੇ ਮੈਨੂੰ ਆਉਂਦੀ ਨੀ। ਹੈਲੋ, ਹਾਊ ਡੂ ਯੂ ਡੂ? ਉਹ ਮੇਰੀਆਂ ਗੱਲਾਂ ਮੈਨੂੰ ਕਹੀ ਜਾਂਦਾ, ਮੈਂ ਕਿਹਾ ਹਾਊ ਡੂ ਯੂ ਡੂ, ਕਹਿੰਦਾ ਹੋਵੇ ਤੂੰ ਹਾਊ ਡੂ ਯੂ ਡੂ, ਆਪਾਂ ਹਾਰ ਜੀ ਕਹਿੰਦੇ, ਹਾਰ ਜੀ, ਹੁਣ ਕਹਿੰਦਾ ਹਾਰ ਜੀ। ਉਹ ਮੈਨੂੰ ਤੇ ਨਹੀਂ ਲੱਗਿਆ ਟੈਲੀਫੋਨ ਵੇਖੀ, ਮਤਲਬ ਕਿ ਜੋ ਮੈਂ ਕਹਿੰਦਾ ਮੈਨੂੰ ਉਹ ਵਾਪਸ ਸੁਣੀ ਜਾਂਦਾ, ਵੇਖੀ ਮਾੜੀ ਜੀ ਤਾਰ ਓਏ, ਉਹ ਚੱਲਦਾ ਵਾ। ਬਾਬਾ ਗਲਤ ਲੱਗ ਗਿਆ ਟੈਲੀਫੋਨ ਤੇਰਾ, ਉਹਨੂੰ ਲੱਗਦਾ ਡਾਕਟਰ ਨੂੰ ਲਾਉਣਾ ਸੀ। ਚੱਲ ਫੇਰ ਵੀ ਉਹਨੂੰ ਅੰਗਰੇਜ਼ੀ ਚ ਮਾੜਾ ਜਿਹਾ ਦੱਸਦਾ ਜੀ, ਵੀ ਵਟਾਂ ਦੇ ਲਈ ਸਭ ਤੋਂ ਚੰਗੇ ਹੁੰਦੇ ਆ ਜੀਰਾ, ਜੀਰੇ ਦਾ ਪਾਣੀ ਘੋਲ ਕੇ ਤਤਾ ਕਰਕੇ ਉਤੋਂ ਦੀ ਪੀਲਾ ਤੇ ਥੋੜੀ ਜਿਹੀ ਜਵੈਣ ਖਾ ਲਈ ਜੇ ਵਟ ਜਾਦੇ ਹੋ ਗਏ। ਉਹ ਤਾਇਆ ਜੀ ਉਹ ਕਹਿੰਦਾ ਵਾ ਵੀ ਤੁਹਾਡਾ ਹਾਲ ਕਿੱਦਾਂ? ਠੀਕ ਆ, ਮੇਰਾ ਠੀਕ ਆ। ਅੱਛਾ, ਫਿਰ ਮੈਂ ਪੀ ਲੂੰਗਾ ਪਾਣੀ ਜਿਹੜਾ ਤੈਨੂੰ ਕਿਹਾ ਸੀ, ਮੇਰੀ ਨੀ ਨਾ ਠੀਕ ਹਾਲ, ਉਹ ਅੰਗਰੇਜ਼ੀ ਤਾਂ ਮੈਨੂੰ ਆਉਂਦੀ ਨੀ, ਤੂੰ ਕੁਛ ਬੋਲ ਫਿਰ ਮੈਂ ਤੈਨੂੰ ਜਵਾਬ ਦੇ ਦੇਣਾ ਪਾਊ, ਬਟ ਇਜ ਨੇਮ ਵਟ ਇਜ ਨੇਮ। ਮੈਨੂੰ ਐ ਲੱਗਦਾ ਕਿਸੇ ਐਂਬੂਲੈਂਸ ਵਾਲੇ ਦਾ ਟੈਲੀਫੋਨ ਆ, ਜਾਂ ਇਹ ਫਾਇਰ ਬ੍ਰਿਗੇਡ ਵਾਲੇ ਚ ਲੱਗਾ ਰਿਹਾ ਬਾਊ, ਇੰਨੀ ਅੰਗਰੇਜ਼ੀ ਬੋਲਦਾ ਉਹ, ਉੜਮੀ ਜੀ ਬੋਲਦਾ, ਉੜਮੀ ਜੀ ਉੜਦੇ ਜੇ ਪਰਿੰਦੇ ਆਵਾਂਗੂ ਉੜਦੇ ਜਾਵੇ। ਉਹ ਤਾਇਆ ਜੀ ਮੈਂ ਸਿਆਣ ਲਿਆ, ਕਹਿਲ ਸਾਹਿਬ ਲੱਗਦੇ ਮੈਨੂੰ। ਉਹ ਨਾ ਨਾ ਨਾ, ਕਹਿਲ ਨੂੰ ਇੰਨੀ ਅੰਗਰੇਜ਼ੀ ਕਿਤੇ ਆਉਂਦੀ ਆ, ਕੋਈ ਹੋਰ ਬੰਦਾ ਮੇਰੇ ਤੋਂ ਲੈ ਕੇ ਲੈ ਲਾ ਤੇ ਉਹ ਹੋ ਸਕਦਾ ਸੀ ਜੇ ਪੰਜਾਬੀ ਬੋਲਦਾ ਤੇ ਪਰ ਨਹੀਂ ਹੈਲੋ ਅੰਗਰੇਜ਼ੀ ਸਾਨੂੰ ਆਉਂਦੀ ਘੱਟ ਆ ਉਹ ਬੰਦਾ ਆਤਾ ਜੀ ਬੁੜੇ ਆ ਮੇਰੇ ਤੋਂ ਲੈ ਕੇ ਲੈ ਲਾ ਉਹਨੂੰ ਪੁੱਛ ਲਾ ਪਾਵਾ ਕੀ ਪੁੱਛਾ ਬੁੜੇ ਆ ਕਿ ਬੰਦਾ ਤੁਸੀਂ ਪੁੱਛ ਲਓ ਮੇਲ ਕਿ ਫੀਮੇਲ ਫੀਮੇਲ ਕਿ ਮੇਲ
I'm a Peter. My name is Peter and I am a male. And what about you?
ਗਾਲ ਨਹੀਂ ਕੱਢਦੀ ਗੰਦੀ ਜੀ ਕਿਹੜੀ ਮੈਨੂੰ ਏਦਾਂ ਲੱਗਾ ਵੀ ਜਿੱਦਾਂ ਬਹੁਤ ਗੰਦੀ ਗਾਲ ਕੱਢੀ ਉਹ ਨਹੀਂ ਤਾਇਆ ਜੀ ਕਹਿੰਦੇ ਫੀਮੇਲ ਹੀ ਆ ਮੇਰਾ ਨਾਮ ਉਹ ਨਾਮ ਨਹੀਂ ਪਤਾ ਲੱਗਾ ਨਾਂ ਤਾਂ ਮੈਂ ਸੁਣ ਲਿਆ ਪੀਟਰਾ 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 ਨਾਮ ਉਹਦਾ ਨਾਂ ਪੀਟਰਾ ਪੀਟਰ ਘਰ ਵਾਲੇ ਦਾ ਨਾਂ ਹੋਣਾ ਪੀਟਰਾ ਉਹਦਾ ਨਾਂ ਤੇ ਦੇਖਿਆ ਹੁਣ ਚੰਗੇ ਨੇ ਮੈਂ ਤੇ ਕਿਆ ਬੰਦਾ ਉਹ ਬੰਦੇ ਬੁੜੀ ਜੀ ਨੀ ਬਾਹਰ ਫਰਕ ਹੈਲੋ ਉਹ ਸਾਡੀ ਅੰਗਰੇਜ਼ੀ ਨੋ ਇੰਗਲਿਸ਼ ਨੋ ਇੰਗਲਿਸ਼ ਪਲੀਜ਼ ਭਾਜੀ ਦੀ ਕੁੜੀ ਵਾਂਗੂ ਕਹਿੰਦੀ ਮੈਂ ਤਾਂ ਆਇਆ ਉੱਥੇ ਜਾ ਕੇ ਨੋ ਇੰਗਲਿਸ਼ ਓਨਲੀ ਪੰਜਾਬੀ ਉਹ ਕਹਿੰਦੇ ਵੀ ਚਲੋ ਜਾਓ ਕਹਿੰਦਾ ਮੇਰਾ ਬੜਾ ਸੂਤ ਆਇਆ ਬਾਕੀ ਜਿਹੜੀ ਕਹਿੰਦੇ ਇੰਗਲਿਸ਼ ਆਉਂਦੀ ਉਹਨਾਂ ਨੂੰ ਬਿਠਾ ਲਿਆ ਉਹਨਾਂ ਤੇ ਨੋ ਇੰਗਲਿਸ਼ ਨੋ ਇੰਗਲਿਸ਼ ਨੋ
ਇੰਗਲਿਸ਼ ਪੰਜਾਬੀ ਵਿੱਚ ਗੱਲ ਕਰ ਲੈਂਦਾ ਹਾਂ
ਹੁਣ ਬੰਦਾ ਬਣ ਗਿਆ ਲੈ ਵੀ ਅੰਗਰੇਜ਼ੀ ਚ ਬੁੜੀ ਸੀ ਤੇ ਪੰਜਾਬੀ ਚ ਬੰਦਾ ਬਣ ਗਿਆ ਉਰਦੂ ਚ ਕਰੇ ਕੀ ਬਣ ਜਾਣਾ ਤੇ ਹਾਂ ਪੰਜਾਬੀ ਚ ਗੱਲ ਕਰ ਲੋ ਹੁਣ ਆਪਕਾ ਕਿਆ ਨਾਮ ਹੈ ਤੁਸੀਂ ਹਿੰਦੀ ਚ ਹੋ ਗਏ ਆਹ ਸੱਚ ਚੇਤਾ ਭੁੱਲ ਗਿਆ ਹਿੰਦੀ
ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਹਾਲ ਚਾਲ ਕਿਵੇਂ ਆ ਤੇ ਕੀ ਕਰ ਰਹੇ ਹੋ ਅੱਜ ਕੱਲ
ਅੱਜ ਕੱਲ ਵੀ ਅਸੀਂ ਪਿਛਲੇ ਸਾਲ ਵਾਂਗੂ ਵਿਹਲੇ ਹੀ ਆ ਪਿਛਲੇ ਸਾਲ ਕੰਮ ਏਦਾਂ ਵੀ ਅਸੀਂ ਸਰੋਂ ਲਾਈ ਥੋੜੀ
ਮੈਂ ਸੁਣਿਆ ਤੁਹਾਡਾ ਦਿਲ ਟੁੱਟ ਗਿਆ ਸੀਗਾ ਥੋੜੇ ਕੁ ਦਿਨ
ਨਹੀਂ ਦਿਲ ਸਾਡਾ ਜੁੜਿਆ ਟੁੱਟਣ ਦਿੱਤਾ ਹੀ ਨਹੀਂ ਇਹ ਕਿਹੜੇ ਬੰਦੇ ਨੇ ਦੱਸਿਆ ਹੁਣ ਤੁਹਾਨੂੰ ਰਾਂਗ ਇਨਫੋਰਮੇਸ਼ਨ ਦਿੱਤੀ ਆ ਦਿਲ ਤਾਂ ਟੁੱਟਿਆ ਜੁੜਦਾ ਹੀ ਨਹੀਂ ਤੇ ਜੇ ਜੁੜ ਗਿਆ ਤੇ ਫਿਰ ਉਹ ਦਿਲ ਹੀ ਕਾਹਦਾ ਦਿਲ ਨੀ ਸਾਡਾ ਟੁੱਟਿਆ ਹਾਂ ਦੁਖੀ ਹੋਇਆ ਹੋਣਾ
ਇਹ ਤਾਂ ਖਬਰ BBC ਤੇ ਵੀ ਆ ਗਈ ਸੀਗੀ
ਉਹ ਮੈਂ ਕਿਹਾ ਦੁਖੀ ਹੋਇਆ ਹੋਣਾ ਟੁੱਟਾ ਨੀ ਹੋਣਾ ਦੁਖੀ ਜੇ ਤਾਂ ਕੋਈ ਮਾੜਾ ਨਹੀਂ ਤੇ ਟੁੱਟੇ ਜੇ ਮਾੜੇ ਬਸੇਰੇ ਆ
ਸਾਨੂੰ ਤਾਂ ਖਬਰ ਟੀਵੀ BBC ਤੇ ਮਿਲੀ ਸੀ BBC ਵਾਲਿਆਂ ਨੇ ਦੱਸਿਆ ਸੀਗਾ
BBC ਵਾਲਿਆਂ ਨੇ ਜੇ ਇਹ ਖਬਰਾਂ ਦਿੱਤੀਆਂ ਫੇਰ ਤਾਂ ਉਹਨਾਂ ਦੇ ਹੱਥ ਖੜੇ ਹੀ ਆ ਹਾਂ ਤੁਸੀਂ ਜਗਬਾਣੀ ਤੇ ਸੁਣਿਆ ਹੋ ਸਕਦਾ ਉਹ ਜ਼ਰੂਰ ਏਦਾਂ ਦੀਆਂ ਦਿੰਦੇ ਆ ਜਗਬਾਣੀ BBC ਵਾਲਿਆਂ ਦੇ
ਮੈਂ ਤੁਹਾਨੂੰ ਫੋਨ ਕੀਤਾ ਸੀ ਇੱਕ ਬੁਰੀ ਖਬਰ ਆ ਤੁਹਾਡੇ ਲਈ
ਸਾਨੂੰ ਚੰਗੀਆਂ ਕੋਈ ਦੇਣ ਅੱਜ ਤੱਕ ਆਇਆ ਆਪਣੇ ਚੰਗੀ ਖਬਰ ਅਸੀਂ ਆਪ ਹੀ ਕੱਢੀ ਜਦੋਂ ਕੱਢੀ ਆ ਸਾਨੂੰ ਜਿਹੜਾ ਵੀ ਦੱਸਣ ਆਇਆ ਬੁਰੀ ਖਬਰ ਹੀ ਦੱਸਣ ਆਇਆ ਪਤਾ ਨਹੀਂ ਵੀ ਦੁਨੀਆਂ ਦੇ ਮੂੰਹ ਤੇ ਬੁਰੀ ਖਬਰ ਜੱਚਦੀ ਵੀ ਬੜੀ ਹੈ ਦੱਸੋ ਹਾਂ ਤੁਸੀਂ ਕਿਹੜੀ ਬੁਰੀ ਖਬਰ ਦੇਣ ਲੱਗੇ ਆ
ਜਿਵੇਂ ਮਾਨ ਸਾਹਿਬ ਤੁਹਾਡੇ ਪੰਜਾਬ ਦੇ CM ਨੇ ਕਿਹਾ ਇੱਕ ਪੈਨਸ਼ਨ ਮਿਲੂਗੀ MLA ਨੂੰ ਉਹਨੇ ਕਹਿਤਾ ਜਿਹਦੇ 10 ਜਵਾਕ ਤੋਂ ਵੱਧ ਨੇ ਉਹਨਾਂ ਨੂੰ ਜੇਲ੍ਹ ਹੋਵੇਗੀ
ਦਸਾਂ ਤੋਂ ਵੱਧ ਨੂੰ ਜੇਲ੍ਹ ਹੋਊਗੀ ਤੇ 12 ਵਾਲਿਆਂ ਨੂੰ ਵਜ਼ੀਫਾ
ਦਸ ਤੋਂ ਵੱਧ ਹੀ ਹੁੰਦੇ ਨੇ
ਨਹੀਂ ਨਹੀਂ 12 10 ਤੋਂ ਵੱਧ ਹੀ ਹੁੰਦੇ ਨੇ 15 ਤੋਂ ਘੱਟ ਹੀ ਹੁੰਦੇ ਆ ਤੇ ਇਸ ਹਿਸਾਬ ਨਾਲ ਲਾਲੂ ਪ੍ਰਸ਼ਾਦ ਤੇ ਮੇਰੇ ਵਾਂਗੂ ਨਾਲ ਹੀ ਰਹੂ ਜੀ ਫਿਰ ਉਹਦੇ ਵੀ ਇੰਨੇ ਕੀ ਹੁਣੇ ਖੈਰ ਸੁੱਖ ਨਾਲ
ਲਾਲੂ ਪ੍ਰਸ਼ਾਦ ਬਚ ਗਿਆ ਉਹਦੇ 10 ਹੀ ਨੇ
ਅਸੀਂ ਵੀ 2 ਨਾਨਕਿਆਂ ਦੇ ਭੇਜ ਦਾਂਗੇ ਫੇਰ ਕੀ ਆ ਇੱਥੇ ਭਾਰਤ ਦੇ ਵਿੱਚ ਚਿੱਟਾ ਅਗਲਾ ਪਰਾਂ ਉਹਨਾਂ ਨੂੰ ਕਰਕੇ ਕਹਿਣ ਦਾ ਪੁਲਿਸ ਵਾਲਿਆਂ ਨੂੰ ਵੀ ਅਸੀਂ ਕੁਛ ਵੀ ਨੀ ਵੇਚਦੇ ਤੇ ਪੁਲਿਸ ਵਾਲਿਆਂ ਦੇ ਹੱਥ ਨੀ ਲੱਗਦਾ ਤੇ ਸਾਨੂੰ ਨਿਆਣੇ ਨਾ ਭੇਜਣੇ ਹੋਣਗੇ ਅਸੀਂ 10 ਛੱਡ ਜਿੰਨੇ ਕਹੂ ਗੌਰਮੈਂਟ 1 ਹੀ ਚਾਹੀਦਾ ਤੇ ਅਸੀਂ 1 ਹੀ ਕਰ ਲਾਂਗੇ ਬਾਕੀ ਆਲੇ ਦੁਆਲੇ ਭੇਜ ਦਾਂਗੇ ਇਹਨੂੰ ਭੁੱਲ ਜਾ ਮਰੁੰਡਿਆਂ ਨੂੰ ਅਸੀਂ ਦੁਨੀਆਂ ਦੇ ਵਿੱਚ ਐਵੇਂ ਨੀ ਸਾਡਾ ਨਾਮ ਰੋਸ਼ਨ ਮੁਲਖ ਦਾ ਇਹਨਾਂ ਕੰਮਾਂ ਦੇ ਵਿੱਚ ਨੰਬਰ 1 ਕਾਗਜ਼ਾਂ ਨੂੰ ਦੱਸ ਕੀ ਪੇਸ਼ ਕਰਨਾ
ਅਗਲੇ ਮਹੀਨੇ ਸਾਰੇ MLA ਨੂੰ ਬੁਲਾ ਕੇ ਸੰਸਦ ਦੇ ਵਿੱਚ ਬਿੱਲ ਪਾਸ ਕਰ ਰਿਹਾ ਤੁਹਾਡਾ ਮਾਨ ਸਾਹਿਬ
ਮੈਂ ਕਿਹਾ ਪਾਸ ਕਰ ਦੇਵੇ ਫੇਲ ਕਰ ਦੇਵੇ ਸਾਡਾ ਤੇ ਪ੍ਰਧਾਨ ਮੰਤਰੀ ਵਿਆਹ ਹੋਇਆ ਮੁਕਰ ਗਿਆ ਕਹਿੰਦਾ ਮੈਂ ਕੁਆਰਾ ਤੇ ਦੱਸੋ ਜੇ ਉਹ ਕਾਗਜ਼ਾਂ ਚ ਕੁਆਰਾ ਹੋ ਸਕਦਾ ਵਿਆਹ ਹੋਣ ਦੇ ਬਾਵਜੂਦ ਤੇ ਸਾਡੇ ਵੀ ਨਿਆਣੇ ਘੱਟ ਕਰਨੇ ਕਿੰਨੇ ਔਖੇ ਆ ਤੇ ਬਿੱਲ ਪਾਸ ਕਰ ਲਵੇ ਫੇਲ ਕਰ ਲਵੇ ਸਾਨੂ ਨੀ ਉਹ ਫੜ ਸਕਦਾ। ਸਾਡਾ ਸਬੂਤ ਕੀ ਆ ਵੀ ਮੇਰੇ ਕਿੰਨੇ ਨਿਆਣੇ ਆ? ਰਾਸ਼ਨ ਕਾਰਡ ਤੇ ਲਿਖਿਆ ਹੁੰਦਾ, ਰਾਸ਼ਨ ਕਾਰਡ ਹੈ ਨੀ ਸਾਡੇ ਕੋਲ, ਲਿਖਣਾ ਉਹ ਤੇ ਕੀ ਆ?
ਮਾਡੀ ਫਾਜੀ ਇਹਨਾਂ ਨੇ ਰੇਡੀਓ ਤੇ ਕਈ ਵਾਰ ਕਿਹਾ ਗਾ ਮੇਰੇ ਬਾਰਾਂ ਬੱਚੇ ਨੇ
ਅਤੇ ਇਹਨਾਂ ਨੇ ਪਾਡਕਾਸਟ ਸੁਣਾ ਦੇਣਗੇ। ਪਾਡਕਾਸਟ ਲੱਗਾ ਸੁਣ, ਉਹ ਕਿਸੇ ਦੀ ਸੁਣ ਲਵੇ ਤਲ ਤਾਂ ਬਣਦੀ ਆ, ਪਾਡਕਾਸਟ ਨੀ ਸੁਣ ਸਕਦਾ। ਨਾਲੇ ਮੈਂ ਕਿੱਥੇ ਕਿੱਥੇ ਕਿਹਾ, ਹੁਣ ਕੀ ਪਤਾ ਕਿਹੜੀ ਕਿਹੜੀ ਤਰੀਕ ਨੂੰ ਕਦੋਂ ਕਦੋਂ ਗਿਆ, ਕਿਹੜੀ ਕਿਹੜੀ ਤਰੀਕ ਨੂੰ। ਨਾਲੇ ਇਹ ਕੋਈ ਸਬੂਤ ਥੋੜਾ ਹੁੰਦਾ ਰੇਡੂਏ ਦਾ, ਜੇ ਰੇਡੂਏ ਦਾ ਸਬੂਤ ਹੁੰਦਾ ਸਾਰਾ ਪਿੰਡ ਮੈਨੂੰ ਆਣ ਕੇ ਵੱਢ ਜਾਂਦਾ। ਜਿੰਨੀ ਬਦਕੋਈ ਮੈਂ ਪਿੰਡ ਦੀ ਕਰਦਾ, ਉਨੀ ਤਾਂ ਮੈਨੂੰ ਤਾਰੀਫ ਹੁੰਦੀ ਵੀ ਨੀ।
ਹੁਣ
ਮੈਂ ਸਿਆਲਿਆ ਤੇ ਕਹਿ ਲਿਓ, ਸਿਆਲਿਆ ਸੁਣਿਆ ਮੈਂ ਤੇਰੀ ਆਵਾਜ, ਤੇਰੀ ਆਵਾਜ ਚਾਹ ਦੁਖੋਂ ਬਦਲ ਗਈ ਆ, ਮੈਨੂੰ ਲੱਗ ਗਿਆ ਕਹਿ ਲਿਆ, ਪਤਾ ਨੀ ਪਤਾ ਮੈਨੂੰ ਸਾਰਾ ਕਹਿ ਲਿਆ। ਮੈਂ
ਤੈਨੂੰ ਦੱਸਣ ਨੂੰ ਕੀਤਾ, ਟੀਰੂ ਭਾਜੀ ਨੇ ਪੈਸੇ ਲੈ ਲੈ ਮਾਨ ਸਾਹਿਬ ਤੋਂ, ਤੁਹਾਡੇ ਬਾਰੇ ਦੱਸਤਾ ਵੀ ਤੁਹਾਡੇ 12 ਜਵਾਕ ਨੇ ਸਬੂਤ ਦੇ ਤੇ ਉਧਰ।
ਉਹ ਮੈਂ ਕਿਹਾ ਸਬੂਤ ਇਹਦਾ ਗਾਂ ਪਾਪਾ ਵੀ ਦੇ ਜਵੇ ਜਾ ਕੇ, ਤਾਂ ਵੀ ਨੀ ਮੈਂ ਫਸਦਾ। ਐਵੇਂ ਇਹ ਉਦਾਂ ਦਾ ਹੀ ਆ, ਤੇ ਮਾਨ ਕਿਹੜਾ ਕੰਨਾਂ ਦਾ ਕੱਚਾ, ਜੇ ਕੰਨਾਂ ਦਾ ਕੱਚਾ ਤੇ ਫਿਰ ਮੰਨ ਲਊਗਾ, ਤੇ ਜੇ ਕੰਨਾਂ ਦਾ ਕੱਚਾ ਫਿਰ ਸਰਕਾਰ ਕਿੱਦਾਂ ਚਲਾਊਗਾ।
ਇਹਨਾਂ ਨੇ ਪੈਸੇ ਆਪ ਨੀ ਫੜੇ, ਇਹਨਾਂ ਨੇ ਮਾਨ ਸਾਹਿਬ ਨੂੰ ਕਹਿਤਾ ਊਸ਼ਾ ਦੇਵੀ ਨੂੰ ਦੇ ਦੋ।
ਚਲੋ ਇਹਦਾ ਤੇ ਕਰਜ਼ਾ ਲਿਥਾ ਨਾ, ਤੇ ਇਧਰੋਂ ਮੈਂ ਘੁਮਾ ਲੈਣਾ ਮਾਨ ਸਾਹਿਬ ਨੂੰ ਗੱਲਾਂ ਦੇ ਵਿਚ। ਮੈਂ ਤੇ ਕਹਿੰਦਾ ਜੇ ਕਹਿ ਦਾਂਗੇ ਵੀ ਇੱਕ ਨਿਆਣਾ ਹੋਣਾ ਚਾਹੀਦਾ, ਇੱਕ ਵੀ ਕਾਗਜ਼ਾਂ ਨੀ ਸ਼ਾਮਿਲ ਕਰ ਦਾਂਗੇ। ਕਹਿੰਦੇ ਪੰਜਾਬ ਆ ਇਹ ਕਿਹੜਾ ਹੈਗਾ ਜਰਮਨੀ, ਵੀ ਜਿੱਥੇ ਜੋ ਹੈ ਓਹੋ ਹੀ ਬੋਲਣਾ। ਇਹ ਤਾਂ ਤੁਸੀਂ ਟੈਨਸ਼ਨ ਨਾ ਲਾਓ, ਤੁਸੀਂ ਇਹ ਦੱਸੋ ਕੁਆਰਾ ਸਾਬਤ ਕਰਦਾ ਆਪਦੇ ਆਪ ਨੂੰ, ਜਾਂ ਦੁਨੀਆਂ ਦੀ ਕੋਈ ਤਾਕਤ ਮੈਨੂੰ ਰਹਿ ਸਾਬਤ ਕਰ ਦੇਵੇ ਤੇ ਮੂੰਹ ਤੇ ਥੁੱਕ ਦਿਓ, ਜੇ ਮੈਂ ਆਈ ਤੇ ਆ ਗਿਆ ਨਿਆਣਿਆਂ ਦੀ ਗੱਲ ਕਰਦਾ।
ਭੇਜਤੀ ਤੁਹਾਡੀ ਫੈਮਿਲੀ ਵਾਲੀ ਫੋਟੋ ਭੇਜਤੀ, ਜਦੋਂ ਮੁੰਡੇ ਦਾ ਵਿਆਹ ਸੀਗਾ ਉਦੋਂ ਤੁਸੀਂ ਫੈਮਿਲੀ ਫੋਟੋ ਖਿਚਾਈ ਸੀਗੀ, ਉਹ ਭੇਜਤੀ
ਫੋਟੋਆਂ ਤਾਂ ਮੈਂ ਕਈਆਂ ਨਾ ਖਵਾਈਆਂ, ਫੋਟੋਆਂ ਮੈਂ 15-20 ਫੈਮਿਲੀਆਂ ਨਾਲ ਖਿਚਵਾਈਆਂ, ਇਹਦਾ ਮਤਲਬ ਸਾਰੀਆਂ ਫੈਮਿਲੀਆਂ।
ਨਾ ਨਾ ਉਹ ਸਰਪੰਚ ਨੀ ਵੀ ਫੜੀ ਸੀਗੀ ਵਿੱਚ, ਹੁਣ ਸਰਪੰਚ ਨੀ ਤੁਹਾਡੇ ਨਾਲ ਥੋੜੀ ਜਿਹੀ ਔਖੀ ਆ, ਉਹ ਵੀ ਗਵਾਹੀ ਨਾ ਦੇ ਦੇ ਕਿਤੇ ਤੁਹਾਡੇ ਖਿਲਾਫ਼।
ਉਹ ਸਰਪੰਚ ਨੀ ਤਾਂ ਹੁਣ ਸੌਖੀ ਹੋ ਗਈ ਆ, ਪਹਿਲਾਂ ਥੋੜੀ ਜਿਹੀ ਔਖੀ ਰਹੀ ਆ। ਭਤੀਜਾ ਕੁੱਟਿਆ ਗਿਆ ਨਾ, ਜਿਹਦੇ ਭਤੀਜੇ ਕੁੱਟੇ ਜਾਂਦੇ ਥੋੜੇ ਔਖੇ ਚੰਗੇ ਵੀ ਲੱਗਦੇ ਆ, ਹੁਣ ਉਹ ਸੌਖੀ, ਹੁਣ ਨੀ ਉਹਨੂੰ ਕੁਛ ਹੋਣਾ, ਹੁਣ ਤੂੰ ਭੁੱਲ ਜਾ। ਤੇ ਬਾਕੀ ਜਿਹੜੀ ਗੱਲ ਆ,
ਬਦਲਾ ਲੈ ਲਵੇ ਅਗਲੀ ਨੇ, ਬਦਲਾ ਲੈਣਾ ਹੋਵੇ
ਉਹ। ਨਾਲੇ ਇਹ ਕਿਹੜਾ ਚੀਨ ਆ, ਮਾਨ ਸਾਹਿਬ ਨੂੰ ਦੱਸਣਾ ਵੀ ਇਹ ਕੋਈ ਚੀਨ ਆ ਵੀ ਜਿਹਦੇ 2 ਨਿਆਣਿਆਂ ਤੋਂ ਵੱਧ ਹੋਇਆ ਤੇ ਜੁਰਮਾਨਾ ਲੱਗਦਾ, ਤੇ ਜਾਂ ਉਹਨਾਂ ਨੂੰ ਭੁਲੇਖਾ ਪੈ ਗਿਆ, ਜਾਂ ਇਹਨਾਂ ਨੇ ਪਾੜੀ ਜਿਹੜਾ ਕਾਨੂੰਨ ਆ ਚੀਨ ਵਾਲੀ ਕਿਤਾਬ ਭੁਲੇਖੇ ਨਾਲ ਦਿੱਤੀ ਕਿਸੇ ਆਮ ਆਦਮੀ ਪਾਰਟੀ ਨੇ, ਤੇ ਉਸੇ ਹਿਸਾਬ ਨਾਲ ਫੈਸਲੇ ਕਰੀ ਜਾਂਦੇ ਜੋ ਫਿਰ। ਮੈਨੂੰ ਇਹ ਲੱਗਦਾ ਗੱਲ ਵੀ ਤੂੰ, ਚਲੋ ਕੋਈ ਨੀ ਗੇਠ ਲੈਣੀ ਕਰਨਾ ਸਰਕਾਰ ਸਾਹਿਬ।
ਤੇਰੇ ਦੁਸ਼ਮਣ ਇੰਨੇ ਨੇ, ਇੱਕ ਤਾਂ ਸਰਪੰਚ ਨੀ ਆ, ਮੂੰਹ ਦੇ ਉੱਤੇ ਮਿੱਠੀ ਹੋ ਗਈ ਪਰ ਅੰਦਰੋਂ ਤਾਂ ਹੁੰਦਾ ਹੀ ਆ ਵੀ ਬੰਦਾ ਕੁੱਟਿਆ।
ਇੱਕ ਅੰਦਰੋਂ
ਦੁਖੀਆ ਹੈਗਾ, ਉਹ ਧਨੀਆ ਹੈਗਾ, ਉਹ ਤੇਰਾ ਦੁਸ਼ਮਣ ਆ, ਉਹ ਵੀ ਤੈਨੂੰ ਫਸਾ ਸਕਦਾ। ਬੜੇ ਲੋਕ ਨੇ ਫਸਾਉਣ ਵਾਲੇ ਤੈਨੂੰ, ਤਾਂ ਮੈਂ ਤਾਂ ਕਰਕੇ ਫੋਨ ਕੀਤਾ।
ਤੇ ਬਚਾਉਣ ਵਾਲੇ ਵੀ ਤੇਰੇ ਹੈਗੇ ਬਹੁਤ ਹੀ ਆ, ਫਸਾਉਣ ਵਾਲੇ ਮਾਰਨ ਵਾਲਿਆਂ ਨਾਲੋਂ ਬਚਾਉਣ ਵਾਲਾ ਜ਼ਿਆਦਾ ਤਕੜਾ
ਹੁੰਦਾ। ਅਸੀਂ ਵੀ ਤਾਂ ਪੰਜਾਬ ਆਉਣਾ ਗਾ, ਕੱਲ ਨੂੰ ਆਉਂਦੇ ਸਾਹ ਸਾਨੂੰ ਏਅਰਪੋਰਟ ਤੋਂ ਨਾ ਚੱਕ ਲੈਣ, ਅਸੀਂ ਤਾਂ ਆਪਦਾ ਸੋਚਣਾ ਪਹਿਲਾਂ।
ਤੁਹਾਨੂੰ ਕਾਹਦੇ ਚੱਕ ਲੈਣਗੇ, ਤੁਸੀਂ ਕਿਹੜਾ ਸਮੈਕ ਲੈ ਕੇ ਆਉਣੀ ਸਮੈਕ ਲੈ
ਕੇ ਨਾ। ਤੁਸੀਂ ਤਾਏ ਦੀ ਮਦਦ ਕੀਤੀ ਆ, ਤਾਏ ਨੂੰ ਕੋਈ ਰਾਹ ਦਿਖਾਇਆ,
ਅਸੀਂ ਸਰਕਾਰ ਵੀ ਤਾਂ ਤੁਸੀਂ ਸਾਡੇ ਦਮ ਦੇ ਉੱਤੇ ਬਣਾ ਗਏ। ਪਹਿਲਾਂ ਜਿਹੜਾ ਅਸੀਂ ਚੰਦਾ ਦਿੱਤਾ ਤੁਹਾਨੂੰ, ਉਹਦੇ ਨਾਲ ਹੀ ਤਰੱਕੀਆਂ ਹੋਈਆਂ ਦਿੱਲੀ ਚ, ਫਿਰ ਜਾ ਕੇ ਗਾਂ ਪੰਜਾਬ ਨੇ ਤੁਹਾਨੂੰ ਵੋਟਾਂ ਦਿੱਤੀਆਂ। ਤੂੰ ਸੱਚ ਬੋਲੇ, ਸੱਚ ਨੂੰ ਕਿਹੜਾ ਕੋਈ ਸਬੂਤਾਂ ਦੀ ਲੋੜ ਆ।
ਪਾਇਆ ਚਾਹੇ ਸਰਕਾਰ ਤਾਂ ਲੋਕਾਂ ਨੇ ਬਣਾ ਕੇ ਦਿੱਤੀ ਆ, ਜਿਨ੍ਹਾਂ ਦੇ ਇੱਕ ਇੱਕ ਜਵਾਕ ਨੇ ਉਹਨਾਂ ਨੇ ਵੋਟਾਂ ਉਹਨਾਂ ਨੇ ਵੀ ਤਾਂ ਪਾਈਆਂ। ਹੁਣ ਉਹ ਕਹਿੰਦੇ ਜਿਨ੍ਹਾਂ ਦੇ 12 ਜਵਾਕ ਨੇ ਜਾਂ 10 ਤੋਂ ਉੱਪਰ ਨੇ, ਉਹ ਤਾਂ ਆਪਦੇ ਘਰੇ ਹੀ ਮੈਂਬਰ ਬਣਾ ਲੈਣ।
ਬਾਬਾ ਇਹਨਾਂ ਨੂੰ ਤੇ ਮੈਂ ਸੱਚ ਦੱਸਾਂ, ਇਹਨਾਂ ਨੂੰ ਤੇ ਘਰ ਬਾਰ ਸਾਡਾ ਚਲਾਉਣਾ, ਬਣਾ ਕੇ ਇਹਨਾਂ ਨੂੰ ਦੇਣਾ ਚਾਹੀਦਾ। ਜਿਹਦੇ ਜ਼ਿਆਦਾ ਜਵਾਕ ਉਹਨਾਂ ਦੀਆਂ ਜ਼ਿਆਦਾ ਵੋਟਾਂ, ਜਿਹੜੀਆਂ ਜ਼ਿਆਦਾ ਵੋਟਾਂ ਉਹਨਾਂ ਦੇ ਜਿੱਤਣ ਦੇ ਚਾਂਸ ਜ਼ਿਆਦਾ, ਇਹਨਾਂ ਨੂੰ ਤਾਂ ਸਾਡਾ ਮਤਲਬ ਧੰਨ ਸਨਮਾਨ ਤੇ ਕਰਨਾ ਚਾਹੀਦਾ ਵੀ ਤੁਹਾਡੀ ਵੋਟਾਂ ਦੀ ਬਦੌਲਤ ਜੇ ਨਿਆਣੇ ਸਾਡੇ 2 ਹੁੰਦੇ ਤੇ ਬਾਕੀ ਇਹਨਾਂ ਦੀਆਂ ਤੇ 10 ਵੋਟਾਂ ਰਹਿ ਗਈਆਂ ਸੀ ਨਾ, ਓਦਾਂ ਹੀ 10 ਵੋਟਾਂ ਵੱਧ ਪਈਆਂ ਜਾਂ 2
ਮਾਨ ਸਾਹਿਬ, ਮਾਨ ਸਾਹਿਬ ਦੂਰ ਦੀ ਸੋਚ ਕੇ ਕਰ ਰਹੇ ਨੇ, ਉਹ ਕਹਿੰਦੇ ਜਿਵੇਂ ਤੁਹਾਡੇ 12 ਜਵਾਕ ਨੇ ਤੇ ਤੁਸੀਂ 2 ਹੋ ਗਏ 14, ਕੱਲ ਨੂੰ ਜਵਾਕ ਵਿਆਹੋਗੇ 12 ਦੁਨੀ 24, ਠੀਕ ਹੈ ਜੀ, 24 ਦੇ ਜਿਹੜੇ ਰਿਸ਼ਤੇਦਾਰ ਹੋਣਗੇ, ਮਾਂ ਪਿਓ ਹੋਣਗੇ ਕੁੜੀ ਜਾਂ ਮੁੰਡਿਆਂ ਦੇ, ਉਹ ਕਿੰਨੇ ਹੋ ਗਏ? ਤੁਸੀਂ ਤਾਂ ਬੈਠੇ ਬਿਠਾਏ MLA MP ਬਣ ਗਏ,
ਤੇਰਾ ਮਤਲਬ ਬਹੁਮਤ ਅਸੀਂ ਬੈਠਿਆਂ ਨੇ ਲੈ ਲੈਣੀ ਆ, ਪਿੰਡ ਚੋਂ ਤਾਂ ਬਹੁਮਤ ਲਵਾਂਗੇ, ਤੇਰੀ ਗੱਲ ਹੁਣ ਲੈ ਇਹ ਗੱਲ ਤੇਰੀ, ਮਾਨ ਬੜੀ ਦੂਰ ਦੀ ਸੋਚਦਾ ਬਾਈ, ਮਾਨ ਨਸ਼ੇ ਨੀ ਕਰਦਾ, ਇਹ ਗੱਲਾਂ ਨੇ ਬੇਕਾਰ, ਇਹ ਤਾਂ ਗੱਲਾਂ ਸਾਰੀਆਂ ਬੇਕਾਰ ਹੀ ਨਿਕਲੀਆਂ ਫਿਰ, ਮਾਨ ਦੀ ਗੱਲ ਆ ਮਿਲ ਗਈ
ਬੜੀ ਦੂਰ ਦੀ। ਤੁਸੀਂ ਆਪ ਦੱਸੋ, ਤੁਸੀਂ ਆਪ ਦੱਸੋ, ਜੇ 12 ਜਵਾਕ ਨੇ, 12 ਜਵਾਕਾਂ ਦੇ ਜਦੋਂ ਵਿਆਹ ਹੋਣਗੇ, 24 ਨੀ ਹੋ ਗਏ, 24 ਤੋਂ ਗਾਹ ਉਹਨਾਂ ਦੇ ਜਿਹੜੇ
ਪੋਤੇ ਪੋਤੀਆਂ ਮੈਨੂੰ ਲੱਗ ਗਿਆ ਪਤਾ, ਹਲਕਾ ਤੇਰੇ ਤੇਰੇ ਕਹਿੰਦਾ ਮਤਲਬ ਆਉਂਦੇ 1 ਕਰੋੜ ਸਾਲ ਤੱਕ ਹਲਕਾ ਹੀ ਸਾਡਾ ਆਪਦਾ ਹੋਣਾ, 1 ਕਰੋੜ ਸਾਲ ਤੱਕ, 1 ਕਰੋੜ ਸਾਲ ਤੱਕ ਤਾਂ ਮੈਨੂੰ ਲੱਗਦਾ
ਉਹ ਸੋਚਦਾ ਵੀ ਕਿਤੇ ਮੁੱਖ ਮੰਤਰੀ ਤਾਇਆ ਬਣ ਜੇ,
ਉਹ ਚਲੋ ਜੇ ਤਾਇਆ ਬਣ ਜੂਗਾ ਤੇ ਫੇਰ ਕਿਹੜਾ ਦੁਨੀਆਂ ਦਾ ਨੁਕਸਾਨ ਕਰਨ ਲੱਗਾ, ਭਲਾ ਹੀ ਕਰੂਗਾ, ਪਹਿਲੇ ਦਿਨ ਹੀ ਮੈਂ ਦੇਖੋ ਮੇਰੀਆਂ ਜਿਹੜੀਆਂ ਜਦੋਂ ਮੈਨੂੰ ਮੁੱਖ ਮੰਤਰੀ ਬਣਾਉਂਦਾ ਨਾ, ਜਿਹੜੇ ਮੈਂ ਕੰਮ ਕਰਨੇ ਆ ਨਾ, ਉਹ ਅਮਰੀਕਾ ਕੈਨੇਡਾ ਵੀ ਮੇਰੇ ਤੋਂ ਕਾਪੀ ਕਰਕੇ ਕਰਿਆ ਕਰਨਗੇ, ਦੇਸ਼ ਦੀ ਤਰੱਕੀ ਦੇ ਵਿੱਚ ਜੋ ਕੰਮ ਆਪਾਂ ਕਰ ਜਾਣੇ ਉਹ ਹੋਰ ਕਿਸੇ ਮੰਤਰੀ ਨੇ ਕਰਨਾ, ਜਿਗਰਾ ਚਾਹੀਦਾ ਤਰੱਕੀ ਦੇ ਲਈ, ਪੈਸਾ ਨੀ ਚਾਹੀਦਾ,
ਹਾਂ ਪੈਸਾ ਤਾਂ ਪਹਿਲੀਆਂ ਸਰਕਾਰਾਂ ਵਾਲੇ ਦਾ ਕਹਿੰਦਾ, ਚਾਰ ਜਿਗਰਾ ਤਾਂ ਨੀਤੀ ਸ਼ਟਰਾਂ ਵਾਲੇ ਦਾ, ਉਹ ਕਹਿੰਦਾ 4 ਘੰਟੇ ਲਈ ਪ੍ਰਧਾਨ ਮੰਤਰੀ ਬਣਾ ਦੋ, ਕਹਿੰਦਾ ਇੰਡੀਆ ਨੂੰ ਅਮੀਰ ਕਰ ਦੂ,
ਆਹੋ ਜਾਂ ਆਪ ਅਮੀਰ ਹੋ ਜਾਓ, ਉਸ ਵੇਲੇ ਪੁੱਛਣਾ ਬਸ,
ਨਾਲੇ
ਨੀਡੂ ਛੱਡਣ ਵਾਲਾ ਨਹਿਲ ਕਪੂਰ ਬਣਨ ਨੂੰ ਫਾਇਦਾ, ਕਹਿੰਦਾ ਹੁਣ ਮੈਨੂੰ 2 ਦਿਨ ਦੀ ਬਣਾ ਦੇਣੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ, ਆਹਦਾ ਵੇਖ ਮੈਂ ਕਿੱਦਾਂ ਮਿੰਟੋ ਮਿੰਟ ਦੇਸ਼ ਲੁੱਟਦਾ। ਚਲੋ ਉਹ ਤਾਂ ਗੱਲਾਂ ਕਰਨ ਸਿਖਾਲੀਆਂ, ਔਖੇ ਬੋਲ ਪਕਾਉਣੇ, ਗੱਲ ਜਿਹੜੀ ਕਰਨੀ ਨਾ ਉਹ ਬੜੀ ਸੌਖੀ ਹੁੰਦੀ ਆ, ਮੈਂ ਦੇਸ਼ ਨੂੰ ਉੱਥੇ ਲੈ ਜੂ, ਮੈਂ ਦੇਸ਼ ਨੂੰ ਇੱਥੇ ਲੈ ਜੂ, ਦੇਸ਼ ਜਾਂਦਾ ਤਰੱਕੀ ਚ ਲੋਕਾਂ ਦੀ ਬਦੌਲਤ, ਲੋਕ ਹੀ ਨੀ ਜਦੋਂ, ਹੁਣ ਮੇਰੀ ਗੱਲ ਸੁਣ, ਮੰਨ ਲਓ ਸਰਕਾਰ ਸੋਨੇ ਵਰਗੀ ਵੀ ਆ ਗਈ, ਲੋਕ ਤੇ ਇਹ ਹੀ ਆ, ਜੇ ਲੋਕ ਹੀ ਨਾ, ਹੁਣ ਮੈਂ ਲਿਫਾਫਾ ਸਿੱਟਣਾ ਰੂੜੀ ਤੇ, ਕੱਲ ਨੂੰ ਭਗਵੰਤ ਮਾਨ ਕਵੇ ਵੀ ਰੂੜੀ ਤੇ ਨੀ ਸਿੱਟਣਾ, ਮੈਂ ਸਗੋਂ 2 ਚ ਸਿੱਟਣ ਜਾਵਾਂ ਤੇ ਉੱਥੇ ਭਗਵੰਤ ਵਿਚਾਰਾ ਕੀ ਕਰ ਲਓ, ਲੋਕਾਂ ਨੇ ਸਰਕਾਰ ਨੂੰ ਬਣਾਇਆ, ਚਲੋ ਸਰਕਾਰ ਆਪਦੇ ਕੰਮ ਕਰਦੀ ਉਹ ਵੀ ਜ਼ਰੂਰੀ ਆ, ਪਰ ਲੋਕਾਂ ਨੂੰ ਵੀ ਆਪਣੇ ਜਿਹੜੇ ਆ ਢੰਗ ਤਰੀਕੇ ਨੇ ਬਦਲਨੇ ਪੈਣਗੇ, ਤਰੱਕੀਆਂ ਫੇਰ ਹੁੰਦੀਆਂ, ਇਕੱਲੀ ਸਰਕਾਰ ਵੀ ਕੁਛ ਨਹੀਂ ਕਰ ਸਕਦੀ। ਅੱਛਾ ਇੱਥੇ ਹੁੰਦਾ ਕੀ ਆ, ਕੁੜੀ ਰੁੱਸ ਕੇ ਪੇਕੇ ਆ ਜਾਵੇ ਤੇ ਕਹਿੰਦੇ ਜੀ ਸਰਕਾਰ ਹੀ ਕਾਲੀਆਂ ਦੀ ਆ, ਕਰੀਏ ਵੀ ਕੀ, ਮੁੰਡਾ ਕਿਸੇ ਦੀ ਕੁੜੀ ਭਜਾ ਲਿਆਵੇ ਕਹਿਣਾ ਜੀ ਕਾਂਗਰਸ ਦੀ ਸਰਕਾਰ ਆ ਭਾਈ, ਇੱਥੇ ਕੀ ਕਰ ਸਕਦੇ ਅਸੀਂ। ਅੱਛਾ ਵੀ ਉਹ ਗਲਤੀਆਂ ਮੁੰਡੇ ਕੁੜੀਆਂ ਦੀਆਂ ਪਾਪ ਆ ਸਰਕਾਰ ਦੇ ਦਿੰਦੇ ਆ, ਉਸੇ ਵਹੁਟੀ ਘਰ ਵਾਲੇ ਨਾਲ ਲੜ ਪਈ, ਕਹਿਣਾ ਭਗਵੰਤ ਮਾਨ ਬਣਿਆ, ਗੱਲ ਇਸੇ ਕਰਕੇ ਲੜਾਈ ਹੋਈ। ਉਹ ਅਸੀਂ ਜਿਹੜਾ ਕਹਿਲ ਸਾਹਿਬ ਆਪਣੀ ਗਲਤੀ ਵਾਲਾ ਨਹੀਂ ਲੱਭਦੇ, ਸਰਕਾਰ ਚ ਦੋਸ਼ ਜ਼ਿਆਦਾ, ਹਾਂ ਕਿ ਸਰਕਾਰ ਦੇ ਵੀ ਬਹੁਤ ਦੋਸ਼ ਹੈਗੇ ਨੇ, ਪਰ ਸਰਕਾਰ ਸੋਨੇ ਵਰਗੀ ਬਣਨ ਦੇ ਨਾਲ। ਅੱਛਾ ਮੈਂ ਤੈਨੂੰ ਇੱਕ ਉਦਾਹਰਣ ਦਿੰਦਾ, ਜਿਹੜੇ ਸਭ ਤੋਂ ਤਰੱਕੀ ਆ ਮੁਲਕ ਅਮਰੀਕਾ ਲਾ ਲਾ ਜਾਂ ਕੈਨੇਡਾ ਲਾ ਲਾ, ਇਹਨਾਂ ਦਾ ਪ੍ਰਧਾਨ ਮੰਤਰੀ ਬਣਾ ਲਈਏ ਆਪਣਾ ਪ੍ਰਧਾਨ ਮੰਤਰੀ, ਉਹਨਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਆਪਣਾ ਬਣਾ ਲੈਂਦੇ ਮੁੱਖ ਮੰਤਰੀ, ਤੈਨੂੰ ਕੀ ਲੱਗਦਾ ਵੀ ਦੇਸ਼ ਆਪਣਾ ਤਰੱਕੀ ਹੋਜੂ ਇਹਨਾਂ ਦੋਨਾਂ ਨੂੰ ਬਣਾਉਣ ਲਈ? ਚਲੋ ਮੈਂ ਸੋਚਦਾ ਸਾਰੇ ਮੰਤਰੀ ਇਧਰੋਂ ਲੈ ਆਉਂਦੇ ਸਾਡੇ ਉਧਰ ਦੇ ਦਿੰਦੇ ਆ, ਪਰ ਲੋਕ ਦੀ ਲੋਕਾਂ ਦੀ ਵੀ ਭਾਵਨਾ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਆ। ਹੁਣ ਤੁਸੀਂ ਮੇਰੀ ਆਸਟ੍ਰੇਲੀਆ ਜਾਂ ਤੁਹਾਡੀ ਬਦੌਲਤ ਆ ਆਸਟ੍ਰੇਲੀਆ ਮਜ਼ਬੂਤ, ਮੰਤਰੀਆਂ ਦੀ ਬਦੌਲਤ ਆਸਟ੍ਰੇਲੀਆ ਇੰਨਾ ਮਜ਼ਬੂਤ ਨਹੀਂ ਜਿੰਨਾ ਤੁਹਾਡੀ ਮਿਹਨਤ। ਹੁਣ ਤੁਸੀਂ ਕੰਮ ਤੇ ਕੰਮ ਹੀ ਨਾ ਕਰੋ, ਉੱਥੇ ਮੰਤਰੀ ਕੀ ਕਰ ਲਓ? ਇਹ ਵੀ ਗੱਲ ਹੈ, ਦੋਨਾਂ ਦੀ
ਮੁੱਖ ਦੀ ਗੱਲ ਦੱਸਦਾ, ਸਾਰੇ ਮੁਲਕ ਤਰੱਕੀ ਤਾਂ ਕਰ ਰਹੇ ਨੇ, ਇੰਡੀਆ ਪਿੱਛੇ ਤਾਂ ਜਾ ਰਿਹਾ, ਸਾਰੇ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੇ ਸਾਰੇ ਵਿਆਹੇ ਹੋਏ ਨੇ, ਆਪਣੇ ਇੰਡੀਆ ਦੇ ਵਿਆਹਿਆ ਨੀ ਹੈਗਾ, ਇਹਨੂੰ ਹੁਣ ਕੁਛ ਪਤਾ ਹੀ ਨੀ ਹੈਗਾ, ਇਹ ਕਹਿੰਦਾ ਵੀ ਮੈਂ ਕੀ ਕਰਨਾ ਕੀ ਦੇ ਲਈਏ ਕਰਨਾ,
ਹਾਂ ਇਹ ਕਹਿੰਦਾ ਵੀ ਨਿਆਣਿਆਂ ਲਈ, ਨਿਆਣੇ ਤਾਂ ਹੈ ਨੀ ਕਰੀਏ ਕਿਹਦੇ, ਇਹ ਕਹਿੰਦਾ
ਪੂਰੇ ਦੁਨੀਆਂ ਦੇ ਵਿੱਚ ਦੱਸ ਦੇ ਵੀ ਕਿਹੜਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਇਸ ਟਾਈਮ ਵਿਆਹਿਆ ਨੀ ਹੈਗਾ, ਸਾਰੇ ਵਿਆਹੇ ਹੋਏ ਨੇ, ਇਹਨੂੰ ਇਕੱਲੇ ਨੂੰ ਛੱਡ ਕੇ,
ਮਤਲਬ ਇਹਦਾ ਪਹਿਲਾਂ ਵਿਆਹ ਕਰੀਏ, ਵਿਆਹ ਕਰੀਏ।
ਦੇਖ ਜਦੋਂ ਵਾਜਪੇਈ ਪਿਛਲੀ ਵਾਰ ਬੀਜੇਪੀ ਦੀ ਸਰਕਾਰ ਆਈ ਸੀ, ਵਾਜਪੇਈ ਉਹ ਵੀ ਖੜਾ, ਇਹ ਵੀ ਖੜਾ, ਉਦੋਂ ਕਾਰਗਿਲ ਦੀ ਲੜਾਈ ਹੋ ਗਈ, ਐਰਗੀਏ ਨੇ ਰੂਸ ਦੀ ਕਰਾ ਦੀ, ਤੇ ਇਹ ਜਿੱਥੇ ਜਾਂਦਾ ਉੱਥੇ ਇਲੈਕਸ਼ਨ ਹੁੰਦੇ ਨੇ, ਉੱਥੇ ਹਰਾ ਕੇ ਆ ਜਾਂਦਾ ਸਾਰਿਆਂ ਨੂੰ,
ਸਾਈਕੋਲੋਜੀਕਲੀ ਫੈਕਟਰ ਦੇਖੇ ਨੀ ਅਸੀਂ ਸਾਈਕੋਲੋਜੀਕਲੀ ਇਹਦੇ ਦੇਖਣ ਦੀ ਜ਼ਰੂਰਤ ਹੈ ਜਾਂ ਕੈਲ ਸਾਹਿਬ ਤੁਸੀਂ ਸਾਨੂੰ ਉਲਝਣਾਂ ਚ ਪਾਤਾ ਅੱਛਾ ਉਲਝਣਾਂ ਚੋਂ ਨਿਕਲੀਏ ਆਪਾਂ ਕੈਲ ਸਾਹਿਬ ਤੇ ਆਪਾਂ ਪ੍ਰੋਗਰਾਮ ਚ ਆਈਏ ਕਿਹੜਾ ਗੀਤ ਤੁਹਾਨੂੰ ਸੁਣਾਈਏ ਫਿਰ ਅੱਜ ਇੰਤਜ਼ਾਰ ਖਤਮ ਹੋਇਆ ਇੰਨੀ ਵਧੀਆ ਨੌਕਰੀ ਤੇ ਇੰਨਾ ਵਧੀਆ ਮੁਲਕ ਲੈ ਕੇ
ਫੇਰ ਮੈਂ ਨੀ ਕਹਿ ਰਿਹਾ ਤਾਇਆ ਕਹਿ ਰਿਹਾ
ਹਰ ਗੱਲ ਤਾਏ ਤੇ ਲਾ ਦਿੰਦੇ ਵੇਲਾ ਗਾਣਾ ਸੁਣਨਾ ਫੀਲਿੰਗ ਆਪਦੀ ਸੁਣਾਉਣਾ ਤਾਏ ਦਾ ਨਾਂ ਲੈ ਕੇ ਕੱਲ ਨੂੰ ਕਹਿ ਬੀਵੀ ਸੁਣ ਲਵੇ ਤੇ ਕਹਿ ਤਾਏ ਨੂੰ ਡੈਡੀਕੇਟ ਕੀਤਾ ਮੈਂ ਕਿਹੜਾ ਭਾਗਾਂਗੇ ਆਪ ਸੁਣਨਾ ਇਹ ਸਾਡੇ ਨਾਲ 400 ਬਹੁਤ ਵਾਰ ਹੋਈਆਂ ਪਰ ਕੋਈ ਗੱਲ ਨਹੀਂ ਦੱਸਣਾ ਤੁਸੀਂ ਨਾ ਦੱਸੋ ਸਿਆਣੇ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਕੋਈ ਨੀ ਤੂੰ ਸੁਣ ਲਾ ਕਈ ਵਾਰ ਹਨਾ ਹੋ ਜਾਂਦਾ ਇਹਦਾ ਸੁਣ ਲਾ ਸੁਣਾਉਣੇ ਗੀਤ ਲਾ ਮਲਕੀ ਤੂੰ ਹੁਣੇ ਸੁਣਾ ਦੇ ਲੱਗਦੇ ਆਵਾਜ਼ ਚੱਕਦੀ ਥੋੜੀ ਜੀ
Mm-hmm.
नजर को तेरा इंतजार आज भी है।
बस घर मिल गई थी बिलकुल नींद आ गई उदो बस करना है नींद आंदी उल्ला ये तो गीत ऐसा ही था लोरियां सुनाउंदे आंदा आज क्या लो कोई नहीं ते लो जी अगे आप अमन भाजी और दे नाल गलबात कर रहे सी आ गिल 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 ये ने ये ते साडा दिल जी कहंदे ताया जी हाल चाल किवें ने ओ गल साओ हाल चाल बहुत वधिया तुसीं सुनाओ तुहाडियां सेहतां और रेडा जी कहंदे मैं भी ठीक हां जी शुगर मालिक दा शुगर सचे बादशाह का शुकराना करना चाहिए वो परमात्मा का ये सेहत और ते गाना कहते सुना दो जी कल वाला या परसों वाला कोई भी दोवे रेंदे ने अच्छा दोवे रेंदे आ ते आज दोवे सुनावांगे मलकीत दोवे रेंदे पाजी कल वाला ते हम जापा सुना देता हमजा सुनाता हां जी हमजा तो सुनाता उन्होंने सुन भी लिया उन्होंने मैसेज पहला आया बाद कहते बाजी का कमाल का गीत है तो उन्होंने हमजा गीत सुनना चाहिए सी मतलब भी पूछे थानू हाँ अल्ला गिल साहब असं तो मतलब भी नाल ही दस दिता भी हमजे का मतलब की हों चलो तो उदू पहला उन्होंने कहा सतेंद्र सरताज का कोई भी अब फिर हमजा हो गया वह भी कोई भी मतलब दोवे फरमाइशा थोड़े हिसाब न पूरी ते कोई नहीं सतेंद्र सरताज का अज ताज कोई भी होर सुना देने फिर एक हां वो चल रही भी गल ठीक है होर सुना ते जतेंद्र सिंह पंगू साहब भी सुनते पैन कहते सत श्री अकाल ताया जी मनदीप भाजी की हाल चाल है ओ बला पंगू 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 मेरे को इसे बंदे आए कहते मुंडा आपका भंगड़ा सिखा लाना मैं कहा जे तो इन्हों सिखा कोई चजदा भंगड़ा ते फिर इन्हों कराओ आईलैट अच्छा वो कहते भंगड़े की आईलैट जरूरी है मैं आईलैट करा के इन्हों भेजो आस्ट्रेलिया उसे हैगा जतेंद्र सिंह पंगू परस स्टेट चल जाए गड्डी ए उन्होंने चलाई जाने इन्हों भंगड़ा वह घंटे दो घंटे सुनाई सिखाई आऊगा तो मां पंगू साहब हजदा क्या तो मैनू हजदा माड़ा चंगा बोल के चले गया उन्होंने यकीन ही नहीं सी भी पंगू भी चाहता भंगड़ा पाता हो ताया जी उन्होंने ये यकीन की गल नहीं सी उन्होंने ता क्या भी भंगड़ा सीखने के लिए वीजा लेना पऊ वीजा तो फिर लेना ही पौ फिर जो चजदा उन्होंने मैंने कहा चजदा भंगड़ा जो चजदा ना कहते तो फिर मैं तो सौ जने के ना दस देने चजदा क्या दिखा भंगू का ना लिया चजदा तो ताया जी कहते ने कि हाल चाल ठीक ठाक हो वह हाल चाल चंगा उदा तुम दस ही देना आपका तुम भी दस ही दो कहते जी मैं भी ठीक ठाक हाँ लाओ जी तुम ठीक ठाक तो भंगू साहब असी सानू भी होना थोड़े नाल ही असी हाँ असी साढ़े नाल ने गए ਅਸੀਂ ਤੁਹਾਡੇ ਨਾਲ ਹੀ ਹਾਂ ਬਹੁਤ 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 ਹੀ ਤੁਹਾਡਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਜਿੰਨਾ ਤੁਸੀਂ ਘੈਂਟ ਭੰਗੜਾ ਪਾਇਆ ਪਹਿਲੀਆਂ ਦੇ ਵਿੱਚ ਪਹਿਲੀਆਂ ਜੀ ਹੁਣ ਨਿਬੜਨਾ ਹੀ ਉਦੋਂ ਫਿਰ ਪਹਿਲੀਆਂ ਜੀ ਰਹਿ ਗਏ ਹੁਣ ਜਦੋਂ ਵੱਡੇ ਹੋ ਗਏ ਤੇ ਇਹਨਾਂ ਨੇ ਕਹਿਣਾ ਪਹਿਲੀਆਂ ਜਿੰਨਾ ਮੈਂ ਭੰਗੜਾ ਪਾਇਆ ਤੇ ਓਦਾਂ ਦਾ ਕਿਸੇ ਨੇ ਪਾਇਆ ਨਿਆਣਿਆਂ ਨੂੰ ਬੰਦਾ ਫਿਰ ਇਹੀ ਦੱਸ ਦਿੰਦਾ। ਤੇ ਗਾਣਾ ਕਹਿੰਦੇ ਭਾਈ ਸੁਣਾ ਦੋ ਦਲਜੀਤ ਦਾ ਵੀ ਆਈ ਪੀ ਵੀ ਆਈ ਪੀ ਵੀ ਆਈ ਪੀ ਮੇਰੀ ਵੀ ਆਈ ਪੀ ਨੀ ਵੀ ਆਈ ਪੀ ਜਦੋਂ ਭੰਗੂ ਨੂੰ ਕਿਹਾ ਫਿਰ ਮੈਨੂੰ ਕਾਹਦੂ ਕਹੀਆਂ ਤਾ ਜੀ ਤੁਸੀਂ ਵੀ ਆਈ ਪੀ ਕਹੀ ਵੀ ਨੀ ਵੀ ਫੋਰ ਬੰਬੇ ਨੀ ਵੀ ਫੋਰ ਵਿਕਟਰੀ ਚਲੋ ਵਿਕਟਰੀ ਵਾਲਾ ਲਾ ਦੋ ਵੀ ਫੋਰ ਵਿਕਟਰੀ ਲਾ ਦੋ ਵਿਕਟਰੀ ਵੀ ਬੀਚ ਬਣਾ ਦੀ ਚੁੱਪ ਕਰ ਜਾਣ ਵਿੱਚੇ ਬਣਾਵਾਂ ਆਹ ਸੁਨੇਹਾ ਪੜ ਆ ਲਿਖਾਈ ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਦੀ ਆ ਹਾਂਜੀ ਨਾਲ ਸਿਆਣੇ ਸਿੰਘ ਨੇ ਚਿਰ ਵੀ ਕੀਤੇ ਆ ਇਹਨੇ ਪੱਲਾ ਲਿਖਿਆ ਜੀ ਬੱਲੇ ਪੱਲ ਤਾਂ ਭੈਣ ਨੀ ਬੜਾ ਕਾਮਯਾਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਤੇ ਸਾਰੇ ਆਪਣੇ ਗੁਰਵਿੰਦਰ ਸਿੰਘ ਕਿੰਨੇ ਆ ਢਾਈ ਟੋਟਲੂ ਤੇ ਜੀਆਂ ਸੀ ਉਹਦਾ ਤੇ ਇੱਥੇ ਥੋੜੇ ਕਾਰੀਆ ਸੀ ਕਹਿੰਦੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਹਾਲ ਵੀ ਚੰਗਾ ਤੇ ਚਾਲ ਤੇ ਤੁਹਾਨੂੰ ਪਤਾ ਸੀ ਪਰਪੈਂਡੀਕੁਲਰ ਹੀ ਚੱਲਦੇ ਆ ਪਰਪੈਂਡੀਕੁਲਰ ਕਹਿੰਦੇ ਬੜੇ ਦੁੱਖ ਨਾਲ ਕਹਿ ਰਿਹਾ ਹਾਂ ਕਿ ਪਾੜ ਕਾਰਡ ਅਪਲੋਡ ਫਿਰ ਬੰਦ ਹੋ ਗਿਆ ਮਲਕੀ ਦਾ ਇਹਨਾਂ ਦੇ ਦੁੱਖ ਤੇ ਤੁਹਾਡੀਆਂ ਢੂਈਆਂ ਦੇ ਸੇਕ ਨੇ ਹੋ ਜਾਣੀ ਮੈਂ ਤੇ ਕੱਲ ਅਪਲੋਡ ਕਰਕੇ ਗਿਆ ਤੇ ਫਿਰ ਉਹ ਜਾਣ ਕੇ ਕਰਦੇ ਆ ਇਹ ਕਿਹੜਾ ਵੀ ਹੈਗਾ ਇੱਕ ਅਪ੍ਰੈਲ ਚ ਜਿਹੜਾ ਉਹ ਅਪ੍ਰੈਲ ਫੁੱਲ ਬਣਾਉਂਦੇ ਆ ਕਿਆ ਕਰੋ ਯਾਰ ਤੇ ਕੋਈ ਨਵਾਂ ਬਹਾਨਾ ਲਾਓ ਕਹਿੰਦੇ ਲਾਉਣਗੇ ਬਹਾਨਾ ਇਹਨਾਂ ਦੀਆਂ ਮੈਂ ਲੱਤਾਂ ਵਾਹਾਂ ਨਾ ਪਾ ਦਊਂਗਾ ਬਹਾਨਾ ਨੀ ਲਾਉਂਦੇ ਅੱਜ ਪਾੜ ਘਾੜੀ ਇੱਥੋਂ ਤੱਕ ਨਹੀਂ ਪਿਆ ਮੈਨੂੰ ਦੱਸ ਯਾਰ ਮੈਂ ਛਤਰਾ ਨਾ ਪਾਊ ਗਾਣਾ ਮੁਝੇ ਇਸ਼ਕ ਹੈ ਤੁਮੀ ਸੇ ਲਾ ਦਿਓ ਹਾਂ ਗਾਣਾ ਲਾਓ ਮਿਲਕੀ ਤੇ ਮੁੱਕਦੀ ਗੱਲ ਜਿਹੜੀ ਇਸ਼ਕ ਹੈ ਤੁਮੀ ਸੇ ਤੁਮੀ ਸੇ ਹੀ ਹਮਨੇ ਪਿਆਰ ਹੈ ਲਖਵੀਰ ਭਾਜੀ ਆਏ ਨੇ ਕਹਿੰਦੇ ਤਾਏ ਜੀ ਸਤਿ ਸ੍ਰੀ ਅਕਾਲ ਉਹ ਬੱਲੇ ਲਖਵੀਰ ਉਹ ਲਖਵੀਰ ਮੈਨੂੰ ਤਾਂ ਲੱਗਦਾ ਵੀ ਲੱਖ ਕਰੋੜਾਂ ਸਾਲ ਹੀ ਹੋ ਗਿਆ ਆਪਾਂ ਨੂੰ ਮਿਲਿਆ ਨੂੰ ਤੁਸੀਂ ਰਹਿ ਕਿੱਥੇ ਆ ਕਿ ਪਹਿਲੀ ਵਾਰੀ ਮਿਲਿਆ ਕਹਿੰਦੇ ਮਨਦੀਪ ਭਾਈ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਹਾਲ ਚਾਲ ਤੁਹਾਡੇ ਤਾਏ ਜੀ ਹਾਲ ਚਾਲ ਚੰਗਾ ਵੀ ਲਖਵੀਰ ਤੁਸੀਂ ਆਪਣਾ ਸੁਣਾਓ ਕਿੱਦਾਂ ਸਿਹਤਾਂ ਔਰ ਰਹਿਣਾ ਇੰਨੇ ਚਿਰ ਬਾਅਦ ਆਏ ਆ ਕਿੱਦਾਂ ਕਿਆ ਕਹਿ ਸੀ ਕਹਿੰਦੇ ਜੀ ਮੇਰੇ ਡਾਟਰ ਸਹਿਜ ਲਾਈਕ ਟੂ ਲਿਸਨ ਤਾਇਆ ਜੀ ਹਾਂ ਮੇਰੀ ਕਹਿੰਦੇ ਜਿਹੜੀ ਬੇਟੀ ਆ ਉਹ ਸਹਿਜ ਆ ਉਹ ਤਾਇਆ ਜੀ ਦਾ ਪ੍ਰੋਗਰਾਮ ਸੁਣਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਪੁੱਤ ਸਹਿਜ ਦਾ ਸਹਿਜ ਪੁੱਤ ਬਹੁਤ ਬਹੁਤ ਧੰਨਵਾਦ ਇਹਦਾ ਮਤਲਬ ਪਾਪਾ ਜੀ ਨੂੰ ਤੁਸੀਂ ਲੈ ਕੇ ਆਉਂਦਾ ਵੀ ਸੁਨੇਹਾ ਭੇਜੋ ਚਲੋ ਇਹ ਤਾਂ ਬਾਹਲਾ ਵਧੀਆ ਦੇ ਲਾ ਨਿਆਣੇ ਕਹਿੰਦੇ ਆ ਪਾਪਾ ਜੀ ਐਵੇਂ ਪਰੇਸ਼ਾਨ ਕਰਦੇ ਰਹਿੰਦੇ ਤੁਸੀਂ ਉਹ ਰੇਡੂਆ ਸੁਣਿਆ ਕਰੋ ਹਰ ਮਨ ਉਹ ਤੇ ਆਉਂਦਾ ਤਾਇਆ ਹੋਰ ਪਰੇਸ਼ਾਨ ਹੋ ਮੈਂ ਕਿਹਾ ਕਹਿਣਗੇ ਵੀ ਪਰੇਸ਼ਾਨੀ ਦੂਰ ਹੋਊ ਨਹੀਂ ਤੇ ਦੂਰ ਨੀ ਅਸੀਂ ਤੇ ਹੋਰ ਪਰੇਸ਼ਾਨ ਕਰ ਦੇਣਾ ਕਿਉਂਕਿ ਗੱਲਾਂ ਹੀ ਅਸੀਂ ਪੰਜਾਬ ਦੀਆਂ ਜਾਣੀਆਂ ਕਰਨੀਆਂ ਪਰੇਸ਼ਾਨੀਆਂ ਤੇ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਤੇ ਤੁਸੀਂ ਇਹਦਾ ਮਤਲਬ ਗੁੱਡੀ ਦੇ ਕਹਿਣ ਤੇ ਆਏ ਆ ਆਪ ਨੀ ਤੁਸੀਂ ਸੁਣਨਾ ਐਂਡ ਫੋਰ ਹਰ ਸਪੈਸ਼ਲ ਰਿਕੁਐਸਟ ਪਲੀਜ਼ ਪਲੇ ਕੋਕਾ ਗੀਤ ਕਿੰਨੇ ਸੁਣਾ ਦਿਓ ਕੋਕਾ ਗੀਤ ਕੋਕਾ ਦੇ ਗੀਤ ਬਹੁਤ ਸਾਰੇ ਸਿੰਗਰਾਂ ਨੇ ਗਾਇਆ ਸਾਰਿਆਂ ਦੇ ਲਾ ਦਿਓ ਸਾਡੀ ਗੁੱਡੀ ਨੇ ਫਰਮਾਇਸ਼ ਕੀਤੀ ਆ ਸਾਰਿਆਂ ਦੇ ਲਾ ਦਿਓ ਕੋਈ ਪਰ ਟਾਈਮ ਥੋੜਾ ਪੁੱਤੋ ਆਪਣੇ ਦੋ ਨੇ ਜੀ ਸਾਰੇ ਵੀ ਲਾਏ ਤੇ ਮੁੱਕਣੇ ਨਹੀਂ ਆਪਣੇ ਕੋਲ ਪੁੱਛ ਲਾ ਮੇਰਾ ਪੁੱਤ ਉਹ ਤਾਂ ਸਹਿਜ ਕਿਹੜੇ ਕਲਾਕਾਰ ਦਾ ਸੋਨਾ ਤੁਸੀਂ ਦੱਸੋ ਸਹੀ ਆਪਾਂ ਉਹਨਾਂ ਨੂੰ ਘਰੇ ਬੁਲਾ ਕੇ ਇੱਥੇ ਲਿਆ ਕੇ ਗਵਾ ਦਿੰਦੇ ਹੋਰ ਦੱਸ ਮੇਰਾ ਪੁੱਤ ਤੇ ਪਾਪਾ ਜੀ ਨੂੰ ਕਿਹਾ ਕਰੋ ਵੀ ਤੁਸੀਂ ਵੀ ਰੇਡੂਆ ਸੁਣਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਸਾਡੇ ਪੁੱਤ ਦਾ ਤੇ ਬਹੁਤ ਬਹੁਤ ਸ਼ੁਕਰਾਨਾ ਗੁੜੀਆਂ ਕੁੜੀਆਂ ਸੋ ਜ਼ਿਆਦਾ ਤੇ ਕਰਦੀਆਂ ਤਾਇਆਂ ਚਾਚਿਆਂ ਦਾ ਭੈਣ ਭਰਾਵਾਂ ਦਾ ਤਾਂ ਮੁੰਡੇ ਤੇ ਮਿਲਕੀ ਕਰਕੇ ਪੈੜੀਆਂ ਨੂੰ ਜਾ ਪੈਂਦੇ ਤੇ ਮਨਦੀਪ ਸਿੰਘ ਵੀ ਤਾਇਆ ਜੀ ਦਿਆਲ ਸਾਹਿਬ ਨੇ ਉਹਨਾਂ ਨੇ ਕੀਵੀ ਦੀਆਂ ਤਸਵੀਰਾਂ ਭੇਜੀਆਂ ਦੇਖੋ ਜੀ ਤਾਇਆ ਜੀ ਗੋਲਡ ਕੀਵੀ ਗ੍ਰੀਨ ਕੀਵੀ ਵਰਾਇਟੀਆਂ ਦੇਖੋ ਗੋਲਡ ਕੀਵੀ ਸੋਨੇ ਰੰਗੇ ਕੀਵੀ ਸੋਨੇ ਆਪ ਰੰਗ ਕਰਦੇ ਨੇ ਆਹ ਤਾਂ ਕੀੜਾ ਲੱਗਾ ਇੱਕ ਕੀਵੀ ਤੁਹਾਡੇ ਨੂੰ ਆਹ ਕਿੱਥੇ ਆ ਉਹ ਕਿਸਾਨ ਆ ਮੈਂ ਪੁੱਤ ਮੈਂ ਤੇ ਝੱਟ ਸਿਆਂ ਨੂੰ ਸੁਣਦੀ ਲੱਗੀ ਆ ਚੈੱਕ ਕਰਕੇ ਦੇਖ ਲਵੇ ਆ ਝੋਲਾ ਇੱਥੇ ਲੰਘਿਆ ਉਹ ਝੋਲਾ ਨੀ ਫਰੂਟ ਫਲਾਈਜ਼ ਹੋਣੀਆਂ ਨੇ ਇਹ ਫਰੂਟ ਫਲਾਈਜ਼ ਟਰੈਪ ਹੋਣੇ ਤਾਂ ਜਿਹੜੀਆਂ ਫਲਾਂ ਨੂੰ ਜਿਹੜੀਆਂ ਮੱਖੀਆਂ ਕੀੜੇ ਲੱਗਦੀਆਂ ਜਿਹੜਾ ਤੁਸੀਂ ਕਹਿੰਦੇ ਕੀੜਾ ਸੁੰਡੀਆਂ ਪੈ ਜਾਂਦੀਆਂ ਨੇ ਉਹ ਸੁੰਡੀਆਂ ਵਾਲੀਆਂ ਮੱਖੀਆਂ ਕੈਦ ਕਰਨ ਹੋਣੀਆਂ ਉਹ ਝੋਲਾ ਭਰਾਵਾ ਰੋਟੀਆਂ ਵਾਲਾ ਉਹਨਾਂ ਦਾ ਆ ਸੁੰਡੀਆਂ ਕੈਦ ਕਰਾਈ ਜਾ ਉਹਦੇ ਚ ਉਹਦੇ ਦੋ ਪਰੌਂਠੇ ਤੇ ਤਿੰਨ ਅੰਬ ਦਾ ਨਿੰਬੂ ਦਾ ਚਾਰ ਤੇ ਚਾਹ ਵਾਲੀ ਕੇਸਲੀ ਆ ਤੇ ਉਹਨੂੰ ਲੈ ਹੋਰ ਤੁਹਾਨੂੰ ਕਿਤੋਂ ਦੇਣੀਆਂ ਰੋਟੀਆਂ ਕਿੱਥੇ ਰੋਟੀਆਂ ਕਿੱਥੇ ਖੋਲ ਕੇ ਦੇਖਣਗੀਆਂ ਤੈਨੂੰ ਏਦਾਂ ਝੋਲੇ ਬੰਦ ਚ ਤੈਨੂੰ ਕੋਈ ਦੇਖਣਾ ਉਹ ਤਾਇਆ ਜੀ ਫਰੂਟ ਫਲਾਈ ਟਰੈਪ ਲੱਗਦਾ ਮੈਨੂੰ تین لگتا میرے تو لیا کے لگا روٹیاں والا چولا ہوگا دیال صاحب تسی دسو دیال صاحب دس دو نہیں تو مائیں دس دس دنیا تین چار جھوٹ بولی جانا تے پالا باجی آئے نے بینس صاحب بینس صاحب بینس 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 انہیں تو گھر دے وچ سب ہی ہوراں دے پارٹی کینس امریکہ گل کر گیا تائی کہنے میں کل دا بہت خوش ہاں شکر مارک دا تا ہی خرے میہ پئی جاندا ہٹ گیا جی کہندے کیونکہ تہاڈی صلح ہو گئی ساڈی صلح تے تو نہیں خوش ہو سکدا اے تے میرے تو لے کے لے لا جی ہن تو مینوں سامنے منہ میں تیرا منہ دیکھ کے دس دینا ہے بھی چہرہ تے نہیں دسن جائے گا تاجی نہیں تا بندہ ساری رات کہندے واقعی ساری رات واقعی لئی جاندا ساری رات ہوکے لئی جاندا کہندا ہونا جے صلح نہ ہوئی ہوئے پاسے لئی جاندا ہونا بھی جڑا اسل بٹے جائے کدے ادھر ڈہ پے کدے ادھر کیوں میں دوواں مہینے دا نیاڑا کدے ادھر ڈہ پے کدے ادھر ڈہ پیا نہیں نہیں منجے تاجی جن نیند نہیں ہوئی لڑائی ہوئی ہو نیند بڑی سونی ہوگی سکھبیر جی دے نال چلو ناٹک دیکھنے والے تا بنے رجائی چ بیٹھ کے کہتے دیکھ لا وہ گرمیاں نو رجائی لے کے مرنا چلو تیری گل مان لے ناٹک والی من بھی لینے تیری گل جی تن نہ منے تڑا پھر ہر جانا گھر تو گھر رجائی دیا کلا گرمی چ مارنا ناٹک تو پھر ویکو گے تو میں ہوں جانے ٹیلیویژن تو بند کرا ہو رہا کوئی نو ناٹک دیکھنے لگے ہو نو ناٹک جڑے بالا سرا وہ دسو سان کہانی بہت لمبی تو پہلے سنے پڑھ دے کہنا بھی جا کے تھی انہوں نے گھر ہی رہ لو اتنے رہن دیا کرو جسپال سنگھ جینپوری صاحب آئے نے کہتے ست سری اکال تایا جی او بلے جینپوری صاحب آ جاؤ اہم تو انڈیا کے کیلیا کے بوٹے بھی لب لائی اتو وڈنے اور دالی کیوں بادل کیوں وڈنے کہ جی پوڈ کاسٹ پاؤں ہو جی پوڈ کاسٹ پروگرام پوڈ کاسٹ پاؤں ہو پاجی پاؤں تو سکے پاجی کہ ہلے آئے نہیں راہ جی آڈے آگوں ہلے تھی انڈیا آ گیا ادو سارے آ جانے پوڈ کاسٹ کہ کل میں تایا جی پوچھتا سی بھی چیما صاحب نو مل جانا تھی بولن ہی لگ پی سی ہاں تسی بولنی لگے سی اس سمے ریڈیو بند ہو گیا وہ کھڑے پیری تسی ریڈیو بند کر لیا پر پہاڑی ایریے دے وچوں جا رہا سی اور روک لئی دا ہوندا جدوں اپنا سنیا دی واری جاوے ریڈیو راہ جی سڑک تے روک کے کھڑ جائی دا کہندے نیٹ بند ہو گیا سی چلو اج دس دیو پھر وہی گل سا میں یہ کیا سی بھی اسیں جے تایا ہی چیمے صاحب نو وہ تو ہار گئے جتے ہوں کہ جتے ہوں کہنا جتایا چیما صاحب نو ہوں اسی ہاں ہوں ہار گیا تو پھر ہوں یہ کہہ دئیے بھی اسی ہرایا چیما صاحب نو اسی ہاں اہم کچھ بھی نہیں کہیں اسی کہ ہاں بھائی ووٹاں اسی پائیاں جی انہوں نے میں چیما صاحب نو کیا سی بھی جن اسی ووٹ اج تک پائی جتیا نہیں ہاریا تو میں کہا تھی دوجے چیمے نو پوا دو مجھے ووٹ جی ان ہرا میں کہا تمہیں کہڑا برا رکھتا اِسی ان ووٹ پا دینا وہ کہان سان ہی پونی انہوں نے یقین نہیں سی سڈے سانو بھروسہ 100% سی آپ دے انہوں نے کہتا بھی سانو پا دو اہ پائی انہوں پا دیا تو پھر مینو کہ بھی پوا تھی ناوتے چیما نو ہی پا دیں تو میں کہا جدو ادو دس دے تھی ہوں کھڑے پیر دسن ڈایا ہوں تو پیکیاں جی پینیا سی پر ہاں پہ جانا وا پر ہا گل ہوں سامنے نہ کرو گسا منا سارے دسی جانے کہ جی دلشاد اختر دیسی باندری بلتی چیکا مارے منڈے یا تیرے تو کام دا گیت لگا کہ ملن جان لی پوچھا سی ملن جان لی میں دسن دیا جا گیا با جو تھی آؤ گے جا گے سا پرم متر آؤ سان تو مل کے خوش بڑا ہونا تڑے نالوں بھی زیادہ چلو آپ چلنا ہی چلنا نہ تو سڈے منہ تو کدے آئی نہیں جہاں بھی کبھی اِسی ہاں ہی کہی آ ہاں جی ہاں ہاں لگ مطلب جہاں بھی وہ کام کبھی اِسی ان ہاں ہی کیا ہاں جی ہاں جی ہاں جی ہاں جی ہاں جی سمجھ گل اگے چل بھائی کام تو ਟੈਲੀਫੋਨ ਚੱਕਦਾ ਇਹ ਪ੍ਰੋਗਰਾਮ ਮੁੱਕਣ ਵਾਲਾ ਤੇ ਮੁੱਕਣ ਵਾਲਾ ਗੋਰੇ ਦਾ ਹੋਣਾ ਫਿਰ ਹੈਲੋ ਮੁੱਕ ਗਿਆ ਪ੍ਰੋਗਰਾਮ ਇਹ 100% ਹੀ ਗੋਰੇ ਦਾ ਲੈ ਆਵਾਜ਼ ਵੀ ਗੋਰੇ ਉਹ ਗੋਰਿਆ ਮੈਂ ਨਾ ਤੂੰ ਦੇਖ ਲਾ ਬੋਲਿਆ ਵੀ ਨਹੀਂ ਤੇ ਮੈਂ ਇਹਨਾਂ ਨੂੰ ਕਿਹਾ ਟਾਈਮ ਕਿੰਨਾ ਹੈ ਤਾਇਆ ਪ੍ਰੋਗਰਾਮ ਖਤਮ ਆ ਮੈਂ ਕਿਹਾ ਗੋਰੇ ਦਾ ਹੀ ਲੈ ਕੇ ਲੈ ਲਾ ਤੇ ਪਹਿਲਾ ਗੋਰਾ ਜਿਹੜਾ ਲੇਟ ਆਉਂਦਾ ਨਹੀਂ ਤੇ ਕਹਿੰਦੇ ਗੋਰੇ ਬੜੇ ਕੰਮ ਤੇ ਆਉਂਦੇ ਆ ਟਾਈਮ ਨਾ ਆਉਂਦੇ ਆ ਗੋਰੇ ਮਾਂ ਤੈਨੂੰ ਸਵੇਰ ਦਾ ਜੀ ਕਹਿੰਦੇ ਵੀ ਆਊ 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 ਆਊ
ਨੀ ਉਦਾਂ ਮੈਂ ਲਗਾਤਾਰ ਸੁਣੀ ਜਾਂਦਾ ਸੀ ਪਰ ਆਉਣ ਜਿੱਦਾਂ ਕੰਮ ਫਿਨਿਸ਼ ਕਰਕੇ ਬਸ ਅਜੇ ਬੈਠਾ ਸੀ ਗੱਡੀ ਚ ਮੈਂ ਕਿਹਾ ਚਲੋ ਤਾਂ ਦੋ ਚਾਰ ਗੱਲਾਂ ਸੁਣੀਆਂ ਮੈਂ ਕਿਹਾ ਅੱਜ ਵੀ ਕਾਰਡੋ ਫੁੱਲਾਂ ਤੇ ਅੱਜ ਫੋਨ ਕਰੇ ਲੈਣੇ ਫੇਰ ਦੁਬਾਰਾ
ਨਹੀਂ ਸਾਡਾ ਤੁਹਾਡਾ ਤੇ ਆਪਣਾ ਰੇੜੂਆ ਪੁੱਛਣ ਦੀ ਕੋਈ ਲੋੜ ਆ ਬਾਲਾ ਪੁੱਛਣਾ ਤੇ ਉਹਨੂੰ ਚਾਹੀਦਾ ਜੇ ਕਿਸੇ ਦੇ ਬਗਾਨੇ ਦਾ ਰੇੜੂਆ ਹੋਵੇ ਤੁਹਾਡਾ ਆਪਦਾ ਰੇੜੂਆ ਵਾ ਪੁੱਛਣੇ ਦੀ ਨੀ ਲੋੜ ਹੈਗੀ ਐਵੇਂ ਨਾ ਪੁੱਛੀ ਆਇਆ ਕਰੋ ਵੀ ਆ ਜਾਈਏ ਕਿ ਨਾ ਆਈਏ ਆਇਆ ਕਰੋ ਤੁਸੀਂ ਹਾਂ ਉਹ ਮਲਕੀਤ ਹੋਰਾਂ ਦੀ ਸਗੋਂ ਜਿਹੜੀ ਮਲਕੀਤ ਹੋਰਾਂ ਦਾ ਇਹ ਗੱਲ
ਮਲਕੀਤ ਨੂੰ ਪਤਾ ਨੀ ਜਦੋਂ ਦੇਖਿਆ ਵੀ 9 ਮਿੰਟ ਤੋਂ ਮਾਰ ਜੇ ਉੱਪਰ ਜਾਂਦੇ ਮੈਨੂੰ ਤਾਰੇ ਕਰ ਦਿੰਦਾ ਟੇਬਲ ਹੱਥ ਪਾ ਕੇ ਥੱਲੇ ਦੀ
ਇਹਦਾ ਹੱਥ ਹੀ ਲਾ ਦਿੰਦੇ ਆਪਾਂ ਟੈਨਸ਼ਨ ਨਾ ਲੈ ਅਵਲ ਤੇ 2 ਤਰੀਕ ਨੂੰ ਕਿਸ਼ਤ ਨਾ ਆਈ ਉਹ ਕਹਿੰਦੀ ਸੱਜਾ ਗੋਟ ਲਾ ਹੀ ਦੇਣਾ ਖੱਬੇ ਨਾਲ ਇੱਥੋਂ ਤਾਰ ਨੀ ਲਿਥਣੀ ਕਿਉਂ ਖੱਬੇ ਨਾਲ ਨਾਸਾਂ ਖੁਰਕਣ ਡਿਆ ਹੁੰਦਾ ਖੱਬੇ ਨਾਲ ਸੈਰ ਖੁਰਕਣ ਡਿਆ ਹੁੰਦਾ ਖੱਬੇ ਨਾਲ ਸਾਰੇ ਪਿੰਡ ਤੇ ਖੁਰਕਣੇ ਕਹਿੰਦੇ ਤੂੰ ਟੈਨਸ਼ਨ ਨਾ ਲੈ 2 ਤਰੀਕ ਤੱਕ ਇੰਤਜ਼ਾਰ ਕਰ ਲਾ ਜੇ ਇਹ ਬਾਂਹ ਬਚ ਗਈ ਇਹਦੀ ਤੇ ਫਿਰ ਤੇ ਕੁਛ ਮੈਂ ਗਰੰਟੀ ਨੀ ਦਿੰਦਾ ਜੇ ਉਹਨਾਂ ਨੇ ਲਾ ਦਿੱਤੀ ਫਿਰ ਮੇਰੀ 100% ਗਰੰਟੀ ਟੈਲੀਫੋਨ ਮਿੰਟੋ ਮਿੰਟ ਹੀ ਖੱਬੇ ਹੱਥ ਨਾਲ ਚੱਕ ਕੇ ਕੰਨ ਲਾ ਕਰੋ ਹਾਂਜੀ ਕੌਣ ਬੋਲ ਰਿਹਾ ਕੌਣ ਬੋਲ ਰਿਹਾ ਹੈ ਗੋਰੇ ਤੇ ਗੋਰੇ ਅੱਜ
ਬਿਲਕੁਲ ਸਹੀ ਗੱਲ
ਤੇ ਗੀਤ ਕਪੜਾ ਅੱਜ ਕਿਹੜਾ ਤੈਨੂੰ ਸੁਣਾ ਲਈਏ ਫਿਰ
ਗੀਤ ਤਾਂ ਗੱਲ 2 ਮਿੰਟ ਵੀ ਨੀ ਹੋਈ ਤੁਸੀਂ ਪਹਿਲਾਂ ਦੱਸੋ ਉਧਰੋਂ ਮਸਲਾ ਹੱਲ ਹੋ ਗਿਆ ਜੂਨੀ ਦੇ ਨਾਲ ਕਿ ਨਹੀਂ ਪਾਲਾ ਵੀ ਅੱਜ ਪੁੱਛਦਾ ਸੀਗਾ ਵੀ ਕਹਿੰਦਾ ਫੈਸਲਾ ਹੋ ਗਿਆ ਕਿ ਨਹੀਂ ਅਜੇ ਸੁਲਾ
ਕਿਹਦਾ
ਤੁਹਾਡਾ ਉਧਰ ਜਿਹੜਾ ਕੱਲ ਆਪਾਂ ਗੱਲ ਕਰਦੇ ਸੀ ਤੁਸੀਂ ਕਹਿੰਦੇ ਅਜੇ ਵਿੱਚ ਇਹ ਗੱਲ ਲੋਲੀ ਹੋਣਾ
ਜਿਹੜੇ
ਲੜਾਈ
ਕਰਾਤੀ ਉਹ ਜੀ ਲੋਲੀ ਦੇ ਕਿਹਦੀ ਲੜਾਈ ਕਰਾਤੀ
ਫਿਰ
ਓਦਾਂ ਦੇ ਫੇਰ ਹੋ ਜਾਂਦੇ ਆ ਪਰ ਹੁਣ ਤੂੰ ਤੇ ਸਿਆਣਾ ਤੈਨੂੰ ਤਾਂ ਕਹਿਣ ਦੀ ਜਰੂਰਤ ਹੀ ਕੋਈ
ਨਹੀਂ ਸਿਆਣੇ ਵੀ ਇੱਕ ਦੂਜੇ ਓਦਾਂ ਦੇ ਹੋ ਗਏ ਕਿ ਨਹੀਂ ਹੋ ਗਏ ਜੀ ਦੁਬਾਰਾ
ਉਹ ਸਿਆਣੇ ਤਾਂ ਹੁਣ ਹਾਲੇ ਮੈਂ ਸਵੇਰੇ ਉਹਨਾਂ ਨੂੰ ਮਿਲ ਕੇ ਆਇਆ ਹੁਕਮਰੀਤ ਹੋਰਾਂ ਨੂੰ ਮੈਂ ਕਿਹਾ ਵੀ ਸ਼ਨੀਵਾਰ ਦੀ ਐਸ ਦੀ ਤੁਸੀਂ ਨਾ ਮੀਟਿੰਗ ਰੱਖਿਓ ਕੋਈ ਵੀ ਤੇ ਮੈਂ ਕੰਮ ਤੇ ਜਾਣਾ ਮੈਂ ਕੁੜਮਣੀ ਸਾਡੀ ਕੈਨੇਡਾ ਨੂੰ ਚੱਲੀ ਦੁਬਾਰਾ ਉਹਨੂੰ ਚੜਾਉਣ ਜਾਣਾ ਅੱਛਾ ਕੈਨੇਡਾ ਚੱਲੀ ਆਹਾ ਤੇ ਕਿਉਂ ਸਾਡੀਆਂ ਕੁੜਮਣੀਆਂ ਕੈਨੇਡਾ ਨਹੀਂ ਜਾ ਸਕਦੀਆਂ
ਤੁਸੀਂ ਆਪਣੇ ਕਹਿ ਲੋ ਸਰਪੰਚ ਦੀ ਤਾਈ ਨੂੰ ਪੁੱਛਿਆ ਨੀ ਵੀ ਤੈ ਪਹਿਲਾਂ ਕੱਚੀ ਗੱਲ ਮੇਰੇ ਕੀਤੀ ਸੀ
ਉਹ ਮੈਂ ਜਿਹੜਾ ਹਾ ਗੱਲਾਂ ਪੁੱਛਦਾ ਨਾ ਮਗਰੋਂ ਫਿਰ ਉਹਦੇ ਰਿਸ਼ਤੇ ਵਿਗੜਦੇ ਵਿਗੜਦੇ ਤਾਂ ਹੀ ਤਾਂ ਰੋਜ਼ ਪੰਚਾਇਤਾਂ ਕਰਾਉਂਦੇ ਆ ਸਾਨੂੰ ਪਤਾ ਜਿਹੜਾ ਨਾ ਮੈਂ ਉਹਨੂੰ ਸੁਲਾ ਤੋਂ ਬਾਅਦ ਫਿਰ ਗੱਲ ਛੇੜ ਲੈਂਦਾ ਉਹ ਵੀ ਆਪਾਂ ਇਹ ਚ ਤੇਰੀ ਗੱਲ ਸੀ ਇਹ ਚ ਤੇਰੀ ਉਹ ਸੀ ਫਿਰ ਉਹ ਦੂਸਰੇ ਤੀਸਰੇ ਦਿਨ ਫਿਰ ਪੰਚਾਇਤ ਉਹ ਇਕੱਠੀ ਕਰੀ ਬੈਠੇ ਹੁੰਦੇ ਅਸੀਂ ਜਦੋਂ ਫੈਸਲਾ ਕਰਨੇ ਨਾ ਅਸੀਂ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਭਾਈ ਘਰ ਜਾ ਕੇ ਕੋਈ ਇਹ ਗੱਲ ਨਹੀਂ ਕਰਨੀ ਵੀ ਪਹਿਲਾਂ ਕਿਹਦੀ ਗਲਤੀ ਸੀ ਕਿਹਨੇ ਕੀ ਕਿਹਾ ਸੀ ਤੂੰ ਆ ਕਿਹਾ ਭੁੱਲ ਹੀ ਜਾਓ ਜੋ ਪਿੱਛੇ ਹੋਇਆ ਫਿਰ ਤੁਸੀਂ ਸਹੀ ਆ ਤੇ ਜਿਹੜੇ ਤਾਂ ਮੰਨ ਲੈਂਦੇ ਉਹ ਤਾਂ ਠੀਕ ਆ ਜਿਹੜੇ ਨਹੀਂ ਮੰਨਦੇ ਫਿਰ ਅਗਲੇ ਸ਼ਨੀਚਰਵਾਰ ਨੂੰ ਸਭ ਤੋਂ ਪਹਿਲਾਂ ਉਹ ਹੀ ਫੇਰ ਖੜੋਤੇ ਹੁੰਦੇ ਪੰਚਾਇਤ ਚ
ਚਲੋ ਜੀ ਵਧੀਆ ਵਧੀਆ ਹੋ ਗਿਆ ਮਤਲਬ ਨਿਆਣੇ ਵੀ ਮੁੜ ਕੇ ਉਦਾਂ ਦੇ ਹੋ ਗਏ ਹੁਣ ਸਿਆਣੇ ਵੀ ਹੋ ਗਏ ਬਸ ਠੀਕ ਆ ਫਿਰ ਕੀ ਹੁਣ
ਨਿਆਣੇ ਨਿਆਣੇ ਨੀ ਉਦਾਂ ਦੇ ਹੋਏ ਨਿਆਣੇ ਇੱਕ ਦੂਜੇ ਦਾ ਪਾੜਨਗੇ ਸਿਰ ਇੱਕ ਵਾਰੀ ਫੇਰ ਓਦਾਂ ਤੇ ਲੱਗਦਾ ਏਦਾਂ ਹੀ ਆ ਬਈ ਸ਼ਾਇਦ ਨਿਆਣੇ ਹੋ ਗਏ ਹੋਣਗੇ ਓਦਾਂ ਦੇ ਪਰ ਮੈਨੂੰ ਨੀ ਲੱਗਦਾ ਨਿਆਣੇ ਓਦਾਂ ਦੇ ਹੋ ਗਏ ਇੱਕ ਦੂਜੇ ਨੂੰ ਜਿਹੜਾ ਡੋਰ ਭੋਰਾ ਜਿਹਾ ਵੇਖਦੇ ਆ ਵੇਖੋ ਮੈਂ ਤੇ ਇਹਨੂੰ ਕਿਹਾ ਸਾਡੇ ਨੂੰ ਮੈਂ ਕਿਹਾ ਉਹ ਬਚ ਕੇ ਰਹੀ ਕਹਿੰਦਾ ਚੱਕਰ ਹੀ ਕੋਈ ਨੀ ਟੈਨਸ਼ਨ ਜਾਂ ਨਹੀਂ ਜੀ ਪਰਵਾਹ ਹੀ ਨਹੀਂ ਮੰਨਣੀ ਮੈਂ ਠੀਕ ਆ ਭਾਈ ਜਿੱਦਾਂ ਤੂੰ ਕਹਿੰਦਾ ਓਦਾਂ ਹੀ ਸਹੀ ਆ ਫਿਰ ਚਲੋ ਪੱਚੀ ਲੱਗਣਾ ਤਾਂ ਮੈਨੂੰ ਕਹਿੰਦਾ ਗੀਤ ਲਾ ਤੇ ਗੋਰੇ ਗੀਤ ਦੱਸਦੇ ਭਰਾਵਾ ਇੱਕ ਤੇ ਇਹ ਨੀ ਮੈਨੂੰ ਜੀਣ ਦਿੰਦੇ ਇਹਨਾਂ ਦੇ ਪ੍ਰੋਗਰਾਮ ਝੱਟ ਹੀ ਮੁੱਕ ਜਾਂਦੇ ਹਲੇ ਤਾਂ ਬੈਠੇ ਹੀ ਹੁੰਦੇ ਆ ਤੇ ਕਹਿੰਦੇ ਪ੍ਰੋਗਰਾਮ ਹੋ ਗਿਆ ਤਾਂ ਫਿਰ ਗੀਤ ਦੂਸਰੇ ਰਹਿ ਜਾਣੇ ਸਾਰੇ ਕਿਉਂਕਿ ਐਡਾ ਵੀ ਗਾਹ ਆ ਗਈ ਨਾ
ਜੀ ਕੱਲ ਕੱਲ ਮੈਨੂੰ ਚੇਤਾ ਜਦੋਂ ਗੱਲ ਖਤਮ ਕੀਤੀ ਗੱਲ ਵੀ ਤੁਹਾਡੀ ਜੁਗਣੀ ਸੀ ਮਤਲਬ ਜਿੱਦਾਂ ਕੱਲ ਸਰਪੰਚ ਦੀ ਤਾਜ ਦੀ ਗੱਲ ਕਰਦੇ ਸੀ ਪਰ ਉਹ ਗਾਣਾ ਵੀ ਉਹੀ ਤੁਸੀਂ ਲਵਾਇਆ ਵੀ ਕਿਤੇ ਕੱਲੀ ਬਹਿ ਕੇ ਸੋਚੀ ਨੇ ਕਿੰਨੀ ਕਿ ਦਿੰਦੇ ਮੈਂ ਬੜਾ ਤੈਨੂੰ ਬਾਅਦ ਚ ਹਾਸਾ ਵੀ ਆਇਆ ਮੈਂ ਕਿਹਾ ਦੇਖੋ ਤਾਜ ਜੀ ਨੇ ਗਾਣਾ ਕਹਿ ਕੇ ਲਵਾ ਤਾ ਉਹੀ ਵੀ ਭਾਈ ਸਿੱਧਾ ਅਗਲੇ ਤੇ ਪਤਾ ਦੁਆ ਕਰ ਲੈ ਵੀ ਗਾਣਾ ਸੁਣ
ਤੇ ਸਾਨੂੰ ਦੇਖ ਲਾ ਵੀ ਇਹ ਹੈ ਕਿ ਨਹੀਂ ਇਹ ਬੜੀ ਵੱਡੀ ਗੱਲ ਤੂੰ ਮੈਂ ਕੱਲ ਵੀ ਤੈਨੂੰ ਕਿਹਾ ਮੈਂ ਕਿਹਾ ਸਵੇਰੇ ਜਿਹੜੀ ਕਿਸ ਵਕਤ ਆਪਾਂ ਗੱਲਾਂ ਲੰਮੀਆਂ ਕਰਦੇ ਆ 30 ਮਿੰਟ ਤੋਂ ਪਹਿਲਾਂ ਅਸੀਂ ਕਿਸੇ ਨੂੰ ਕੱਢਣ ਦਿੰਦੇ ਹੀ ਨੇ ਅਗਲਾ ਜਾਨ ਛਡਾਉਂਦਾ ਵੀ ਹੁਣ ਕਹਿ ਦੇਣ ਬਸ ਆ ਤੇ ਪਰ ਹੁਣ ਜਦੋਂ ਤੂੰ ਕਰਦਾ ਮੁਕੇ ਪ੍ਰੋਗਰਾਮ ਤੇ ਫਿਰ ਮਲਕੀਤ ਹੋਰੀ ਕਹਿੰਦੇ ਵੀ ਇਹ ਕੱਢ ਦੇ ਪਹਿਲਾਂ ਮੈਂ ਕਿਹਾ ਏਦਾਂ ਹੀ ਹੁਣ ਦੇਣੀ ਫਿਰ ਇਹ ਅੱਜ ਭੱਜ ਦੇ ਨਾਲ ਕਹਿ ਦਿੰਦੇ ਆ ਉਹ ਤਾਂ ਗਾਣਾ ਕਹਿ ਦੇ ਗਾਣਾ ਕਹਿ ਦੇ ਅਗਲੇ ਨੂੰ ਪਤਾ ਲੱਗ ਜਾਵੇ ਕੱਟਣ ਵਾਲੇ ਆ ਗਾਣਾ ਸਿੱਧਾ ਨੀ ਕਹਿੰਦੇ ਵੀ ਭਾਈ ਹੁਣ ਬਸ ਆ ਤੁਸੀਂ ਸਿਧਾਈ ਸਿੱਧਾ ਗਾਓ ਸਿੱਧਾ ਤਾਇਆ ਜੀ ਗੁੱਸਾ ਕਰੂ ਅਗਲਾ ਨਹੀਂ ਗੁੱਸਾ ਜਦੋਂ ਤਾਰ ਲਾ ਦਿੰਦੇ ਫਿਰ ਉਹਨੂੰ ਬੜਾ ਚਾਹੀਦਾ
ਦੀਪੇ ਬਾਈ ਨੂੰ ਏਦਾਂ ਦੀ ਕਿਹੜੀ ਗੱਲ ਗੁੱਸੇ ਦੀ ਕਿਹੜੀ ਪਤਾ ਹੀ ਆ ਬਈ
ਸਮਾਨ ਇਹਨਾਂ ਦਾ ਸਵੇਰ ਦਾ ਬੰਨਿਆ ਹੁੰਦਾ ਸਮਾਨ ਜਦੋਂ ਆਉਂਦੇ ਬੰਨ ਕੇ ਰੱਖਦੇ ਕਦੋਂ ਤੋਰੀ ਜਾਈਏ ਪਹਿਲਾਂ ਹੀ ਉਹ ਫਾਲਟ ਪਵੇ ਸਹੀ ਤੇ ਘਰ ਨੂੰ ਨਿਕਲ ਜਾਈਏ ਘਰੇ ਖਰੇ ਇਹਨਾਂ ਦੇ ਕੀ ਆ ਆਮ ਬਹੁਤ ਜਿੰਦਾ ਮਗਰ ਮੈਂ ਹੀ ਲਾ ਕੇ ਜਾਣਾ ਇਹ ਤਾਂ ਉੜ ਜਾਂਦੇ ਗੋਲੀ ਵਾਂਗੂ ਮੈਂ ਭਾਉ ਖੁੱਲਾ ਹੀ ਛੱਡ ਕੇ ਚੱਲ ਜਾਵਾਂ ਜਿੰਦਾ ਵੀ ਨੀ ਲਾਉਂਦੇ ਏਡੇ ਇਹ ਬਦਨੀਤੇ ਆ ਵੀ ਆਪੇ ਪਿੱਛੇ ਲਾਇਆ ਆਊਗਾ ਜਿਹੜਾ ਚੂੜੇ ਵਾਲੀਆਂ ਇਹਨਾਂ ਲਈ ਬਹੁਤ ਦਾਬੜਾ ਰਹਿਣਗੇ ਬੇਟੀਆਂ ਵੀ ਆਉਂਦਿਆਂ ਦੀਆਂ ਲੱਤਾਂ ਘੁੱਟਣੀਆਂ ਵੀ ਹੰਭੇ ਆਏ ਸਾਡੇ ਸਿਰ ਦੇ ਸਾਈ ਚਲੋ ਚੱਲ ਕੋਈ ਨੀ ਗੋਰੇ ਆਪਾਂ ਕੱਲ ਨੂੰ ਕਰ ਲਾਂਗੇ ਗੱਲ ਕੱਲ ਨੂੰ ਯਾਰੀ ਕਿ ਤੂੰ ਏਦਾਂ ਕਰੀ 10 ਮਿੰਟ ਰਹਿੰਦੇ ਤੇ ਕਰ ਲਈ ਬੇਬੀ ਪੂਰੇ ਪੂਰੇ ਟਾਈਮ ਤੇ ਨਾ ਕਰੀ
ਠੀਕ ਹੈ ਤਾਜੀ ਕੋਈ ਨੀ ਆਪਾਂ ਤੁਹਾਡੀ ਆਵਾਜ਼ ਸਾਰਿਆਂ ਦੀ ਜਿੰਨਾ ਦੀ ਆਵਾਜ਼ ਸੁਣਨੀ ਹੁੰਦੀ ਆ ਵੀ ਜਿੱਦਾਂ ਕਹਿ ਲੋ ਵੀ ਠੀਕ ਹੈ
ਸਾਡਾ ਪਿਆਰ ਆ ਤੇਰੇ ਨਾਲ ਗੋਰੇ ਸਾਡਾ ਪਿਆਰ ਆ ਪਿਆਰ ਦੀ ਸਾਰੀ ਖੇਡ ਆ ਚਲੋ ਬਹੁਤ ਸ਼ੁਕਰੀਆ
ਆਪਣੇ ਚਲੋ ਰਾਜ ਆਪਣੀ ਮਰਜ਼ੀ ਨਾਲ ਦੋ ਕੁ ਲੈਣਾ ਤੁਸੀਂ ਸੁਣਾ ਦਿਓ ਆਪਾਂ ਤਾਂ ਉਹੀ ਜਿਆਦਾ ਪਸੰਦ ਕਰਦੇ ਹੁੰਦੇ ਆ ਤੁਹਾਡੀ ਆਵਾਜ਼ ਨਾਲ ਤੁਸੀਂ ਚਾਹ ਪੀ ਪੀ ਕੇ ਗਲਾ ਤੋਂ ਸਾਫ਼ ਕਰਦੇ ਰਹਿੰਦੇ ਸਵੇਰ ਤੋਂ ਹੀ ਫਿਰ ਸੁਣਾ ਦਿਓ ਦੋ ਲੈਣਾ ਹੁਣ ਵਧੀਆ ਰੱਖ ਕੇ
ਉਹ ਗਾਣਾ ਤੇ ਅਸੀਂ ਤੈਨੂੰ ਉਹ ਸੁਣਾਉਣਾ ਜਿਹੜਾ ਇਹ ਹਾਲਾਤਾਂ ਤੋਂ ਉਲਟ ਹੋ ਜਾਣਾ ਕਿਉਂਕਿ ਤੈਨੂੰ ਕਹਿੰਦੇ ਇਹ ਚਲੇ ਜਾ ਤੇ ਮੈਂ ਤੈਨੂੰ ਗਾਣਾ ਸੁਣਾਉਣਾ ਯਾਈਨਾ ਛੱਡ ਕੇ ਤੂੰ ਚੰਨਾ ਸਾਨੂੰ ਯਾਈਨਾ ਹਾਏ ਛੱਡ ਕੇ ਤੂੰ ਚੰਨਾ ਸਾਨੂੰ ਯਾਈਨਾ ਉਹ ਲਾਈਨਾ ਕਿਸੇ ਹੋਰ ਰੇਡੂਏ ਤੇ ਟੈਲੀਫੋਨ ਲਾਈਨਾ ਇੱਥੇ ਹੀ ਤੂੰ ਸੱਜਣਾ ਵਾਜੀ ਵਾਤ ਬਹੁਤ ਸੋਹਣਾ ਗੀਤ ਲਓ ਜੀ ਅੱਕੇ ਹੋਏ ਬਹੁਤ ਸੋਹਣੇ ਕਹੀਆਂ ਨੇ ਕਹਿੰਦੇ ਹੁਣ ਬਿਤਾਇਆ ਲਵਾਂ ਗੀਤ ਗਾ ਦੇ ਤੇ ਫਿਰ ਇਹ ਨਾ ਹੋਵੇ ਮਗਰੋਂ ਕਹਿੰਦੇ ਹੁਣ ਗੀਤ ਤੁਹਾਡੇ ਤਿਆਰ ਆ ਜੀ ਤਿਆਰ ਬਿਲਕੁਲ ਤਿਆਰ
ਹਾਲ ਇੰਨਾ ਵੀ ਤੁਸੀਂ ਉਧਰੇ ਮਾਰੀਆਂ ਵੀ ਜਾਈ ਨਾ ਛੱਡ ਕੇ ਜਨਰ ਸਾਨੂੰ ਜਾਈ ਨਾ ਮਤਲਬ ਮੈਂ ਸਮਝ ਗਿਆ ਤੁਹਾਡੀ ਗੱਲ
ਹਾਂ ਮੈਂ ਹਾਂ ਸਮਝ ਗਿਆ ਵੀ ਜਾਈ ਨਾ ਕਿਤੇ ਇਹਦਾ ਮਤਲਬ ਇਹ ਹੋਇਆ
ਤਰੀਕੇ ਦਾ ਗੱਲ ਘੁਮਾ ਕੇ ਉਧਰੇ ਲੈ ਜਾਂਦੇ ਤੁਸੀਂ ਆਪ ਹੀ ਮੈਨੂੰ ਪਤਾ ਵੀ ਉਹ ਤੁਹਾਡੀ ਸੋਲਾ ਹੋ ਗਈ ਹੁਣ ਗਾਣੇ ਗਾਇਆ ਕਰੋ
ਨਹੀਂ ਨਹੀਂ ਮੈਂ ਤੇ ਕਦੇ ਏਦਾਂ ਦੇ ਗੌਤ ਗਾਉਂਦਾ ਨੀ ਤੂੰ ਹਟਿਆ ਨੀ ਤੇ ਕਰਕੇ ਗਾਇਆ ਮੈਂ ਉਦਾਂ ਗਾਉਂਦਾ ਹੀ ਨਹੀਂ ਮੈਂ ਤੇ ਗੀਤ ਗਾਉਂਦਾ ਹੁੰਦਾ ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਭੁੱਲਣਾ ਤੂੰ ਆਪ ਜਾ ਕੇ ਬੈਠ ਗਿਆ ਹਟੇਲੀਆ ਬੇੜਾ ਵੇ ਜਿਹੜਾ ਤੂੰ ਬੁੜਿਆ ਹੀ ਨੇ ਉਹ ਕੀ ਹੋਰ ਕੀ ਕਹੇ ਕਿ ਨਹੀਂ ਵੀ ਆਪਣੇ ਗੋਰੇ ਮਤਲਬ ਉਹ ਵਿਚਾਰੇ ਗੁੱਸਾ ਗੁੱਸੇ ਕਰਨ ਦਾ ਤਰੀਕਾ ਹੀ ਉਹਦਾ ਇਹ ਹੁਣ ਫਿਰ ਗੋਰੇ ਕੱਲ ਨੂੰ ਆਪਾਂ ਤੈਨੂੰ ਕੀ ਸੁਣਾ ਦਾਂ ਕੋਈ ਨੀ ਜੀ
ਠੀਕ ਹੈ ਤਾਂ ਕੋਈ ਨੀ ਵਿਛੋੜਿਆ ਦਾ ਗਾਣਾ ਬੀਜਦਾ ਕੱਲ ਇੱਕ ਦਿਨ ਦਾ ਵਿਛੋੜਾ ਸੀ ਚਲੋ ਵਧੀਆ ਲੱਗਾ ਇਹ ਵੀ ਗਾਣਾ ਤੁਹਾਡਾ ਠੀਕ
ਹਾਂਜੀ ਗਾਣੇ ਮੇਰੇ ਤਿੰਨ ਚਾਰ ਹੋਰ ਵੀ ਵਿਛੋੜੇ ਵਾਲੇ ਆਉਣੇ ਆ ਤੇ ਫਿਰ ਤੂੰ ਗਾਣਾ ਵੀ ਤਾਇਆ ਹੁਣ ਬਸ ਘਰ ਬਸ ਘਰ ਉਹ ਕਿਦੇ ਵਿਚ ਆ ਗਿਆ ਭਾਈ ਹਾਲ ਦੇ ਲੋਕ ਕਹਿੰਦੇ ਬਸ ਘਰ ਬਸ ਘਰ ਕਿੱਧਰ ਗਿਆ ਗੋਰਾ ਕੱਟਿਆ ਗਿਆ ਫੇਰ ਤਾਰ ਲਾ ਕੀ ਹੋਏ ਪੱਛੇ ਲੱਗ ਗਿਆ ਤੁਹਾਨੂੰ ਤੇ ਗਾਣਾ ਸਾਡੀ ਕੁੜੀ ਨੂੰ ਸੁਣਾਓ ਜਿਹੜਾ ਸਾਡੇ ਪੁੱਤ ਨੇ ਕਿਹਾ ਆਪਣੀ ਸਹਿਜ ਪੁੱਤ ਨੇ ਸਹਿਜਪਾਲ ਕੌਰ ਉਹਦਾ ਗੀਤ ਜਿਹੜਾ ਕਿਹਾ ਉਹਨਾਂ ਨੂੰ ਉਹ ਸੁਣਾਓ ਕਿਹੜਾ ਗੀਤ ਸੀ ਕੋਕਾ ਗੀਤ ਸੀ ਤਾਇਆ ਜੀ ਲਓ ਫਿਰ ਮੇਰਾ ਪੁੱਤ ਕੋਕਾ ਗੀਤ ਲਓ ਜੀ ਤੇ ਪਿਆਰੇ ਦੋਸਤੋ ਕੱਲ ਨੂੰ ਫਿਰ ਆਪਾਂ ਮਿਲਾਂਗੇ ਜੀ ਇੰਨੀ ਹਾਜ਼ਰੀ ਸਾਡੀ ਕਬੂਲ ਕਰਿਓ ਵਾਹ ਫਿਲਮ ਜੀ ਬੰਦ ਕਰ ਦੇ ਗੀਤ ਸਿੱਧਾ ਲਾ ਅੱਛਾ ਜੀ ਲਓ ਉਹ ਵਾਹਿਗੁਰੂ ਕੱਲ ਨੂੰ ਮਿਲਣਾ ਵੇ ਆਪਾਂ ਔਰ ਘਰੇ ਇਹਨਾਂ ਨੇ ਤਾਰ ਕੱਢ ਲਈ ਤੇਰੀ ਉਹ ਉੱਤੋਂ ਧੱਕਾ ਕਰਦੇ ਤੇਰੇ ਨਾਲ ਤਿੰਨ ਚਾਰ ਵਾਰੀ ਧੱਕਾ ਹੋ ਹਟਿਆ ਤੇਰੇ ਨਾਲ ਬਸ ਕਰੋ ਬਸ ਕਿਉਂ ਕਰੀਏ ਮਾਰ ਰੌਲਾ ਪਾਉਂਗਾ ਹੁਣ ਯਾਰਾਂ ਦੇ ਟੋਕੇ ਤੋਂ ਮੁੰਡਾ ਦਿਲ ਜਾ ਮਾਰਦਾ ਫਿਰਦਾ ਨਹੀਂ ਤੇਰੇ ਨੱਕ ਦੇ ਟੋਕੇ ਤੋਂ ਮੁੰਡਾ ਦਿਲ ਜਾ ਮਾਰਦਾ ਫਿਰਦਾ ਨਹੀਂ ਤੇਰੇ ਨੱਕ ਦੇ ਟੋਕੇ ਤੋਂ ਜਜਮੈਂਟ ਕਰ ਲੈ ਆਪੇ ਜਜਮੈਂਟ ਕਰ ਲੈ ਨੀ ਮੇਰੇ ਦਿਲ ਦੇ ਹੋਕੇ ਤੋਂ ਦਿਲ ਜਵਾਰਦਾ ਉਹ ਮੁੰਡਾ ਦਿਲ ਜਵਾਰਦਾ ਫਿਰਦਾ ਨਹੀਂ ਤੇਰੇ ਨੱਕ ਦੇ ਹੋਕੇ ਤੋਂ ਕਰਨਾ ਜਾਵੇ ਨੀ ਮੁੰਡਾ ਮਰਨਾ ਜਾਵੇ ਨੀ ਕਿਤੇ ਕੁਝ ਕਰਨਾ ਜਾਵੇ ਨੀ ਐਵੇਂ ਚਿੰਤ ਮਰਦੀ ਨਾ ਇਸ਼ਕ ਵਿੱਚ ਡਰਾਂ ਜਾਵੇ ਉਦਾਂ ਇੱਕ ਤਾਣ ਕੇ ਖੜਦੈ ਇੱਕ ਤਾਣ ਕੇ ਖੜਦੈ ਆ ਬਸ ਡਰਦਾ ਧੋਖੇ ਤੋਂ ਉਹ ਮੁੰਡਾ ਦਿਲ ਜਾ ਮਾਰਦਾ ਫਿਰਦਾ ਨਹੀਂ ਤੇਰੇ ਨੱਕ ਦੇ ਧੋਖੇ ਤੋਂ ਲਾਈਨਰ ਨੇ ਮਹਿੰਗੇ ਸੂਟ ਡਿਜ਼ਾਈਨਰ ਨੇ ਨੀ ਤੇਰੇ ਅੱਖ ਦੇ ਲਾਈਨਰ ਨੇ ਉਹ ਦਿਲ ਤੋੜਨੇ ਮੁੰਡਿਆਂ ਦੇ ਤੇਰੇ ਲਈ ਮਸਲੇ ਮਾਈਨਰ ਨੇ ਉਹ ਪਰ ਬੈਂਸ ਬੈਂਸ ਫਿਰੇ ਉੱਡਿਆ ਬੈਂਸ ਬੈਂਸ ਫਿਰੇ ਉੱਡਿਆ ਤੇਰੇ ਵੱਲੋਂ ਹੋ ਗਏ ਓਕੇ ਤੋਂ ਉਹ ਮੁੰਡਾ ਦਿਲ ਜਾ ਮਾਰਦਾ ਫਿਰਦਾ ਨਹੀਂ ਤੇਰੇ ਨੱਕ ਦੇ ਓਕੇ ਤੋਂ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ करीब एक साल विच गुरु दे पूर्ण दर्शन कर लवोगे। वाहिगुरु जी का खालसा, वाहिगुरु जी की फतेह।
ब्रिस्बेन तो जसपाल संधु हरमा रेडियो दी दिलों सपोर्ट करते ने, जिन्हां दे कोल माइग्रेशन आदि मास्टर डिग्री दे नाल नाल इस खेतर विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधु नूं। फोन नंबर 04117263488। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
मोहब्बत जदों उगरदी है उस वेले दे पहले प्यार, पागलपन, इंतजार, बेवफाई दी कहानी ले।
मैं वेट कीती सी राजवीर, एक साल, एक एक दिन, पर तू कदे भी आया क्यों नहीं राजवीर।
स्टारिंग गुरनाम पुल्लर एंड तानिया लेक।
तेरे नाल जुड़िया मैं, रब नाल जुड़ गया, तेरा चेहरा जद
First April to tuhade nazdeeki cinema karan che। For more info visit whitehillstudios.com।
Sharma ji ki gall ajkal।